www.sunrise.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
24 ਘੰਟੇ 7 ਦਿਨ ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਜੀ ਦੋਸਤੋ, ਸਵੇਰ ਦੇ 8 ਵਜ ਚੁੱਕੇ ਨੇ ਤੇ ਮੈਲਬਨ ਤੋਂ ਮੈਂ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਦੇ ਇਸ ਮੰਚ ਤੇ। ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਦਿਨ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਅੱਜ ਮੰਗਲਵਾਰ ਹੈ, ਸਾਲ 2017 ਦੇ ਅਕਤੂਬਰ ਮਹੀਨੇ ਦੀ 17 ਤਰੀਕ ਹੈ ਜੀ। ਸੋ ਅੱਜ ਇੱਕ ਖਾਸ ਦਿਨ, ਸਾਲ 2017 ਦਾ ਅਕਤੂਬਰ ਮਹੀਨਾ ਔਰ 17 ਤਰੀਕ ਜਿਹੜੀ ਉਹ ਅੱਜ ਹੋ ਚੁੱਕੀ ਹੈ। ਤੇ ਘੜੀਆਂ ਦੇ ਵੱਲ ਨਜ਼ਰ ਮਾਰੀਏ ਤਾਂ ਦੋਸਤੋ, ਘੜੀਆਂ ਜਿਹੜੀਆਂ ਕਹਿੰਦੀਆਂ ਕਿ ਸਿਡਨੀ, ਮੈਲਬਰਨ ਤੇ ਕੈਨਬਰਾ ਦੇ ਵਿਚ 8 ਵੱਜ ਚੁੱਕੇ ਨੇ ਇਸ ਵੇਲੇ, ਤੇ ਐਡੀਲੇਡ ਦੇ ਵਿਚ 7:30 ਹੋਏ ਨੇ, ਯਾਨੀ 7:30 ਸਵੇਰ ਦੇ ਵੱਜ ਚੁੱਕੇ ਆ। ਪਰਥ ਦੇ ਵਿਚ 5 ਵਜੇ ਨੇ ਜੀ ਸਵੇਰ ਦੇ, ਸੋ ਥੋੜਾ ਜਿਹਾ ਤੜਕਾ। ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿਚ ਜਿਹੜਾ ਸਮਾਂ ਉਹ ਸਾਡੇ ਤੋਂ ਹਮੇਸ਼ਾ 2 ਘੰਟੇ ਅੱਗੇ ਹੁੰਦਾ ਤੇ ਉਥੇ 10 ਵੱਜ ਚੁੱਕੇ ਨੇ ਸਵੇਰ ਦੇ। ਤੇ ਇਸੇ ਤਰ੍ਹਾਂ ਹੁਣ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਜਿੱਥੇ ਜਿੱਥੇ 17 ਅਕਤੂਬਰ ਚੜ ਚੁੱਕੀ ਹੈ, ਜ਼ਿਕਰ ਕਰਦੇ ਹਾਂ ਪਹਿਲਾਂ ਉਹਨਾਂ ਮੁਲਕਾਂ ਦਾ। ਚੀਨ ਦੇ ਵਿਚ 17 ਅਕਤੂਬਰ ਚੜ ਚੁੱਕੀ ਹੈ, 5 ਵੱਜ ਚੁੱਕੇ ਨੇ ਉਥੇ ਵੀ ਸਵੇਰ ਦੇ, 5:01 ਹੁਣੇ ਹੁਣੇ ਹੋਏ ਜੀ। ਤੇ ਇਸੇ ਤਰ੍ਹਾਂ ਦੁਬਈ ਦੇ ਵਿਚ ਵੀ 17 ਅਕਤੂਬਰ ਦਿਨ ਮੰਗਲਵਾਰ ਚੜ ਚੁੱਕਿਆ, 1:01 ਜਿਹੜਾ ਵੱਡੇ ਤੜਕੇ ਦਾ ਉਥੇ ਹੋਇਆ। ਤੇ ਇਸੇ ਤਰ੍ਹਾਂ ਭਾਰਤ ਦੇ ਵਿਚ ਵੀ 17 ਅਕਤੂਬਰ ਦਿਨ ਮੰਗਲਵਾਰ ਚੜ ਚੁੱਕਿਆ, ਉਥੇ 2:30 ਵੱਜ ਚੁੱਕੇ ਨੇ ਜੀ, 2:31 ਦਾ ਸਮਾਂ ਭਾਰਤ ਦੇ ਵਿਚ। ਪਰ ਕੁਛ ਦੇਸ਼ ਜਿਨ੍ਹਾਂ ਦੇ ਵਿਚ ਅਜੇ ਵੀ 16 ਅਕਤੂਬਰ ਚੱਲ ਰਹੀ ਹੈ ਤੇ ਸੋਮਵਾਰ ਦਾ ਦਿਨ ਚੱਲ ਰਿਹਾ, ਜਿਨ੍ਹਾਂ ਦੇ ਵਿਚ USA ਦੇ ਲਾਸ ਏਂਜਲਸ ਸ਼ਹਿਰ ਦਾ ਸਮਾਂ ਜੇ ਆਪਾਂ ਦੱਸੀਏ ਤਾਂ 2:01 ਬਾਅਦ ਦੁਪਹਿਰ ਦੇ ਉਥੇ ਹੋਏ ਨੇ, ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਵੀ ਇਹੀ ਸਮਾਂ ਜੀ, 2:01 ਉਥੇ ਵੀ ਹੋਏ ਨੇ ਸੋਮਵਾਰ ਦੀ ਬਾਅਦ ਦੁਪਹਿਰ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ 5:02 ਸ਼ਾਮ ਦੇ ਹੋਏ ਨੇ, ਸੋਮਵਾਰ ਦੀ ਸ਼ਾਮ ਉਥੇ ਪਈ ਹੋਈ ਹੈ। ਤੇ ਇਸੇ ਤਰ੍ਹਾਂ ਕੈਲਗਰੀ ਦੇ ਵਿਚ ਵੀ, ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ ਵੀ 3:02 ਬਾਅਦ ਦੁਪਹਿਰ ਦੇ ਹੋਏ ਨੇ। ਤੇ ਇਸੇ ਤਰ੍ਹਾਂ USA ਮਿਆਮੀ ਸ਼ਹਿਰ ਦੇ ਵਿਚ 5:02 ਸ਼ਾਮ ਦੇ ਹੋਏ ਨੇ, ਯਾਨੀ ਸੋਮਵਾਰ ਦੀ ਸ਼ਾਮ ਉਥੇ ਪਈ ਹੋਈ ਹੈ। ਤੇ ਦੋਸਤੋ, ਇਹ ਸਾਰੀ ਜਿਹੜੇ ਮੁਲਕ ਹੈ, ਇਟਲੀ ਦੇ ਵਿਚ ਸਮਾਂ ਜ਼ਰੂਰ ਦੱਸ ਦਈਏ, 11:02 ਉਥੇ ਹੋਏ ਨੇ, ਸੋਮਵਾਰ ਦੀ ਰਾਤ ਉਥੇ ਪੈ ਚੁੱਕੀ ਹੈ। ਸੋ ਇਹ ਸਾਰੇ ਮੁਲਕ ਜਿੱਥੋਂ ਜਿੱਥੋਂ ਵੀ ਤੁਸੀਂ ਜੁੜਦੇ ਹੋ, ਵੱਖ ਵੱਖ ਸਮਾਂ ਹੁੰਦਾ ਤੇ ਤਰੀਕ ਜਿਹੜੀ ਆ ਉਹ ਭਾਵੇਂ ਵੱਖਰੀ ਵੱਖਰੀ ਹੁੰਦੀ ਹੈ, ਪਰ ਆਪਾਂ ਸਾਰੇ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਪ੍ਰੋਗਰਾਮ ਦੇ ਵਿਚ ਜੁੜਦੇ ਹਾਂ ਹਰਮਨ ਰੇਡੀਓ ਦੇ ਇਸ ਮੰਚ ਦੇ ਜ਼ਰੀਏ। ਤੁਹਾਡਾ ਇੱਕ ਵਾਰ ਫਿਰ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ। ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਬਾਰੇ ਚ ਵੀ ਦੱਸ ਦਿੰਦੇ ਹਾਂ ਜੀ ਕਿ ਪ੍ਰੋਗਰਾਮ ਦੇ ਵਿਚ ਅੱਜ ਬਹੁਤ ਕੁਛ ਆਪਾਂ ਲੈ ਕੇ ਆਏ ਹਾਂ, ਹਮੇਸ਼ਾ ਵਾਂਗ ਖ਼ਬਰਾਂ ਜਿਹੜੀਆਂ ਉਹ ਤਾਂ ਅਸੀਂ ਲੈ ਕੇ ਆਵਾਂਗੇ ਖ਼ਬਰਾਂ ਦੇ ਸਿਲਸਿਲੇ ਦੇ ਵਿਚ। ਤੇ ਉਸ ਸਿਲਸਿਲੇ ਚ ਹਮੇਸ਼ਾ ਵਾਂਗ ਮੇਰਾ ਸਾਥ ਦੇਣਗੇ ਮਿੰਟੂ ਬਰਾੜ ਹੁਰੀ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਹੋਰ ਬਹੁਤ ਸਾਰਾ ਮਸਾਲਾ ਹੈ, ਅੱਜ ਬਹੁਤ ਸਾਰੀਆਂ ਭਾਈਚਾਰਕ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਇੱਕ ਖਾਸ ਵਿਸ਼ੇ ਤੇ ਅਸੀਂ ਅੱਜ ਇੱਕ ਗੱਲਬਾਤ ਜਿਹੜੀ ਆ ਉਹ ਵੀ ਕਰਨੀ ਹੈ, ਯਾਨੀ ਵਿਚਾਰ ਚਰਚਾ, ਹਨਾ, ਹਮੇਸ਼ਾ ਵਾਂਗ ਜਿਵੇਂ ਅਸੀਂ ਕਰਦੇ ਹੀ ਹੁੰਦੇ ਹਾਂ। ਸੋ ਉਹ ਵਿਚਾਰ ਚਰਚਾ ਹੈਗੀ ਆ ਜੀ ਅੱਜ ਕਿ ਆਪਾਂ ਅੱਜ ਦੇ ਦੌਰ ਦੇ ਵਿੱਚ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਇਹ ਸਾਰਿਆਂ ਦੀ ਸਾਂਝੀ ਹੀ ਚਰਚਾ ਹੋਊਗੀ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਆਪਾਂ ਇਹ ਜਾਣਦੇ ਹਾਂ ਵੀ ਆਪਾਂ ਇੱਕ ਦੂਜੇ ਦੇ ਘਰ ਜਾਣ ਤੋਂ ਹਮੇਸ਼ਾ ਝਿਜਕਦੇ ਹਾਂ, ਜਿੱਦਾਂ ਪਹਿਲੇ ਦੌਰ ਦੇ ਵਿੱਚ ਹੁੰਦਾ ਸੀ ਕਿ ਜਦੋਂ ਵੀ ਦਿਲ ਕੀਤਾ ਕਿਸੇ ਨੂੰ ਵੀ ਮਿਲਣ ਚਲੇ ਗਏ, ਹਨਾ, ਤੇ ਹੁਣ ਅਸੀਂ ਇੰਨਾ ਕੁ ਜ਼ਿਆਦਾ ਬਿਜ਼ੀ ਆ, ਆਪਾਂ ਅਗਲੇ ਦਾ ਇਹ ਸੋਚ ਕੇ ਟਾਈਮ ਜਿਹੜਾ ਨਹੀਂ ਲੈਣਾ ਚਾਹੁੰਦੇ ਕਿ ਪਤਾ ਨਹੀਂ ਅਗਲਾ ਕੀ ਸੋਚੂਗਾ ਕਿ ਮੇਰੀ ਜਿਹੜੀ ਰੁਟੀਨ ਆ ਇੰਨੀ ਬਿਜ਼ੀ ਆ ਇਹ ਆ ਗਏ ਜਾਂ ਫਿਰ ਥੋੜਾ ਜਿਹਾ ਕਹਿ ਲਓ ਲਾਈਫ ਸਟਾਈਲ ਜਿਹੜਾ ਉਹ ਇਹੋ ਜਿਹਾ ਹੋ ਗਿਆ, ਹਨਾ, ਕਿ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਜਿਹੜੇ ਸਾਂਝੇ ਜਿੰਨੇ ਪਹਿਲਾਂ ਹੁੰਦੇ ਸੀ ਉਹਨੇ ਨਹੀਂ ਰਹੇ, ਤੇ ਉਹਦੇ ਦੌਰਾਨ ਦੇਖੋ ਹੁਣ ਸਾਡੇ ਕੋਲ ਫੈਸਿਲਿਟੀਜ਼ ਬਹੁਤ ਆ ਗਈਆਂ, ਸਾਡੇ ਕੋਲ ਫੋਨਸ ਨੇ, ਮੋਬਾਈਲ ਫੋਨਸ ਨੇ, ਹਨਾ, ਸੋਸ਼ਲ ਮੀਡੀਆ ਤੇ ਅਸੀਂ ਹਰ ਵੇਲੇ ਹਾਜ਼ਰ ਰਹਿੰਦੇ ਹਾਂ, ਪਰ ਅਸਲ ਦੇ ਵਿੱਚ ਜੇ ਦੇਖੀਏ ਤਾਂ ਜ਼ਿੰਦਗੀ ਦੇ ਵਿੱਚ ਅਸੀਂ ਇੱਕ ਦੂਜੇ ਦਾ ਜਿਹੜਾ ਹਾਲ ਚਾਲ ਹੈ ਉਹ ਵੀ ਪੁੱਛਦੇ ਨਹੀਂ, ਹਨਾ, ਆਪਾਂ ਫੋਨ ਕਰਦੇ ਹਾਂ ਹਮੇਸ਼ਾ, ਤੇ ਉਹ ਫੋਨ ਜਿਹੜਾ ਚਾਹੇ ਅਸੀਂ ਰਿਸ਼ਤੇਦਾਰਾਂ ਨੂੰ ਕਰੀਏ ਚਾਹੇ ਅਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਕਰੀਏ, ਉਹ ਫੋਨ ਜਿਹੜਾ ਜੀ ਉਹ ਕਰਦੇ ਹੋ ਹਮੇਸ਼ਾ ਕਿਸੇ ਨਾ ਕਿਸੇ ਕੰਮ ਲਈ ਕਰਦੇ ਹੁੰਦੇ ਆ, ਕਿਸੇ ਨਾ ਕਿਸੇ ਮਤਲਬ ਲਈ, ਕਿਸੇ ਨਾ ਕਿਸੇ ਸਵਾਰਥ ਲਈ, ਹਨਾ, ਔਰ ਉਸ ਮਤਲਬ ਲਈ ਕੀਤੇ ਹੋਏ ਫੋਨ ਤੇ ਜਾਂ ਉਸ ਕੰਮ ਲਈ ਕੀਤੇ ਹੋਏ ਫੋਨ ਤੇ ਜ਼ਰੂਰ ਹਾਲ ਚਾਲ ਪੁੱਛਣ ਦੀ ਇੱਕ ਫਾਰਮੈਲਿਟੀ ਜਿਹੜੀ ਆ ਉਹ ਆਪਾਂ ਜ਼ਰੂਰ ਪਾਲਦੇ ਹਾਂ, ਪਰ ਅਸਲ ਦੇ ਵਿੱਚ ਕਦੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਅਸੀਂ ਸਿਰਫ ਤੇ ਸਿਰਫ ਹਾਲ ਚਾਲ ਪੁੱਛਣ ਦੇ ਲਈ ਕਿਸੇ ਨੂੰ ਫੋਨ ਕਰੀਏ, ਚਾਹੇ ਕੋਈ ਦੋਸਤ ਹੋਵੇ ਚਾਹੇ ਕੋਈ ਆਪਣਾ ਰਿਸ਼ਤੇਦਾਰ ਹੋਵੇ, ਪਰ ਅਸੀਂ ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋ ਸਕਦੇ ਕਿ ਸਾਰੇ ਲੋਕ ਇਹੋ ਜਿਹੇ ਹੋਣਗੇ, ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਹੋਣਗੇ ਜਿਹੜੇ ਰਿਸ਼ਤਿਆਂ ਦੀ ਡੂੰਘਾਈ ਨੂੰ ਜਾਣਦੇ ਹੋਏ ਇਸ ਗੱਲ ਨੂੰ ਸ਼ਿੱਦਤ ਦੇ ਨਾਲ ਮਹਿਸੂਸ ਕਰਦੇ ਹੋਣੇ ਆ ਕਿ ਉਹਨਾਂ ਨੇ ਸਿਰਫ ਆਪਣੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਲੰਮੇ ਸਮੇਂ ਤੱਕ ਨਿਭਾਉਣਾ ਤੇ ਇਸ ਕਰਕੇ ਉਹ ਹਾਲ ਚਾਲ ਪੁੱਛਣ ਦੇ ਲਈ ਹੀ ਫੋਨ ਕਰਦੇ ਹੋਣਗੇ। ਸੋ ਤੁਸੀਂ ਅੱਜ ਦੇ ਪ੍ਰੋਗਰਾਮ ਚ ਸਾਨੂੰ ਦੱਸਣਾ ਜੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕਿਹੜਾ ਇਨਸਾਨ ਆ ਜਿਹੜਾ ਹਮੇਸ਼ਾ ਤੁਹਾਡਾ ਹਾਲ ਚਾਲ ਪੁੱਛਦਾ ਤੁਹਾਨੂੰ ਫੋਨ ਕਰਕੇ, ਔਰ ਉਹ ਕਦੇ ਵੀ ਭੁੱਲਦਾ ਨਹੀਂ ਆ, ਤੇ ਤੁਸੀਂ ਚਾਹੇ ਭੁੱਲ ਜਾਓ ਪਰ ਉਹ ਕਦੇ ਨਹੀਂ ਭੁੱਲਦਾ। ਸੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੋਚੋ ਕੁਛ ਇਹੋ ਜਿਹੇ ਇਨਸਾਨਾਂ ਦੇ ਬਾਰੇ ਚ, ਇਹੋ ਜਿਹੇ ਦੋਸਤਾਂ ਦੇ ਬਾਰੇ ਚ, ਇਹੋ ਜਿਹੇ ਰਿਸ਼ਤੇਦਾਰਾਂ ਦੇ ਬਾਰੇ ਚ ਜਿਹੜੇ ਅਕਸਰ ਤੁਹਾਨੂੰ ਯਾਦ ਕਰਦੇ ਨੇ ਤੇ ਤੁਹਾਨੂੰ ਫੋਨ ਕਰਕੇ ਇਸ ਚੀਜ਼ ਦਾ ਅਹਿਸਾਸ ਜਿਹੜਾ ਦਵਾਉਂਦੇ ਨੇ ਕਿ ਉਹ ਤੁਹਾਡੇ ਆਪਣੇ ਨੇ, ਤੇ ਨਾਲ ਹੀ ਨਾਲ ਤੁਹਾਨੂੰ ਜ਼ਰੂਰ ਇਸ ਚੀਜ਼ ਤੇ ਮਾਣ ਹੈ, ਉਹਨਾਂ ਲੋਕਾਂ ਦੇ ਉੱਤੇ ਮਾਣ ਹੈ ਜਿਹੜੇ ਤੁਹਾਡੇ ਆਪਣੇ ਹੋਣ ਦਾ ਦਾਅਵਾ ਕਰਦੇ ਆ। ਸੋ ਅੱਜ ਦੀ ਵਿਚਾਰ ਚਰਚਾ ਇਹਦੇ ਉੱਤੇ ਆਪਾਂ ਕਰਾਂਗੇ, ਔਰ ਤੁਸੀਂ ਵੀ ਆਪਣੇ ਪਿਆਰੇ ਪਿਆਰੇ ਵਿਚਾਰ ਜ਼ਰੂਰ ਭੇਜਿਓ ਔਰ ਦੱਸਿਓ ਜੀ ਉਹਨਾਂ ਮਿੱਤਰਾਂ ਦਾ, ਉਹਨਾਂ ਦੋਸਤਾਂ ਦਾ ਜ਼ਿਕਰ ਜਿਹੜਾ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰਿਓ ਪ੍ਰੋਗਰਾਮ ਦੇ ਅਗਲੇ ਘੰਟੇ ਚ। ਤੇ ਇਸ ਤੋਂ ਇਲਾਵਾ ਅੱਜ ਇੱਕ ਖਾਸ ਮੁਲਾਕਾਤ ਜਿਹੜੀ ਹੈ ਉਹ ਵੀ ਅਸੀਂ ਪ੍ਰਸਾਰਿਤ ਕਰਨੀ ਹੈ ਜਿਹੜੀ ਕਿ ਅਸੀਂ ਕੱਲ ਹੀ ਰਿਕਾਰਡ ਕੀਤੀ ਸੀਗੀ। ਸੋ ਉਹ ਮੁਲਾਕਾਤ ਹੈ ਜੀ ਕਿ 4 ਨਵੰਬਰ ਨੂੰ ਇੱਕ ਪ੍ਰਦਰਸ਼ਨੀ ਜਿਹੜੀ ਹੈ ਲੱਗਣ ਜਾ ਰਹੀ ਹੈ ਔਰ ਇੱਕ ਸੈਮੀਨਾਰ ਦਾ ਆਯੋਜਨ ਜਿਹੜਾ ਉਹ ਹੋਣ ਜਾ ਰਿਹਾ। ਇਹ ਜਿਹੜਾ ਆਯੋਜਨ ਹੈ ਜੀ ਖਾਲਸਾ ਐਜੂਕੇਸ਼ਨ ਸੁਸਾਇਟੀ ਤੇ ਸੇਫ ਯੂਥ ਆਸਟ੍ਰੇਲੀਆ ਵੱਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ, ਤੇ ਇਹ ਜਿਹੜੀ ਪ੍ਰਦਰਸ਼ਨੀ ਤੇ ਸੈਮੀਨਾਰ ਆ ਇਹ ਹੈਗਾ ਜੀ ਕਿ ਜਿਹੜਾ ਹੈਰੀਟੇਜ ਪਾਕਿਸਤਾਨ ਦੇ ਵਿੱਚ ਰਹਿ ਗਿਆ, ਸੋ ਉਸ ਹੈਰੀਟੇਜ ਦੇ ਬਾਰੇ ਇੱਕ ਖਾਸ ਖੋਜ ਕੀਤੀ ਗਈ ਆ ਅਮਰਦੀਪ ਸਿੰਘ ਹੋਰਾਂ ਵੱਲੋਂ। ਸੋ ਉਹਨਾਂ ਨੇ ਇੱਕ ਕਿਤਾਬ ਜਿਹੜੀ ਆ ਉਹਦਾ ਵੀ ਸੰਪਾਦਨ ਕੀਤਾ ਤੇ ਉਸ ਕਿਤਾਬ ਦੇ ਬਾਰੇ ਚ ਉਹ ਸਾਡੇ ਨਾਲ ਉਸ ਸੈਮੀਨਾਰ ਦੇ ਵਿੱਚ ਸਾਂਝ ਪਾਉਣ ਜਾ ਰਿਹਾ ਸੀ। ਉਹਦੇ ਬਾਰੇ ਇਹ ਜਿਹੜਾ ਇਹ ਜਿਹੜੀ ਗੱਲਬਾਤ ਆ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੁਣਾਵਾਂਗੇ ਜਿਹੜੀ ਕਿ ਅਸੀਂ ਕੀਤੀ ਸੀ ਖਾਲਸਾ ਐਜੂਕੇਸ਼ਨ ਸੁਸਾਇਟੀ ਦੇ ਸੈਕਟਰੀ ਗੁਰਿੰਦਰ ਕੌਰ ਹੋਰਾਂ ਦੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਜ਼ਰੂਰੀ ਜਾਣਕਾਰੀਆਂ, ਅਹਿਮ ਸੂਚਨਾਵਾਂ ਤੇ ਭਾਈਚਾਰਕ ਸੁਨੇਹੇ ਕੁਛ ਤੁਹਾਡੇ ਲਈ ਅੱਜ ਜ਼ਰੂਰ ਅਸੀਂ ਪ੍ਰਸਾਰਿਤ ਕਰਨੇ ਆ। ਸੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਤੇ ਪ੍ਰੋਗਰਾਮ ਦਾ ਜਿਹੜਾ ਆਨੰਦ ਹੈ ਪੂਰੇ 2 ਘੰਟੇ ਤੇ ਹੋ ਸਕਦਾ, 2 ਘੰਟੇ ਤੋਂ ਵੀ ਉੱਪਰ ਹੋ ਜਾਣ, ਪਰ ਆਪਾਂ ਸਾਰੇ ਇਕੱਠਿਆਂ ਨੇ ਮਾਨਣਾ। ਤੇ ਹੁਣ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਤੁਹਾਡੀ ਨਜ਼ਰ ਕਰਦੇ ਆ ਤੇ ਵਾਪਸ ਆਉਂਦੇ ਆ ਬਹੁਤ ਜਲਦੀ।
ਇਸ ਧਰਤੀ ਤੇ ਜ਼ੁਲਮਾਂ ਦਾ ਸੀ ਛਾਇਆ ਡੁੱਬਦਾ ਜਗ ਬਚਾਵਣੀ ਰੱਬ ਬਣ ਕੇ ਨਾਨਕ ਆਇਆ ਰੱਬ ਬਣ ਕੇ ਵੰਡ ਛਕਣਾ ਸਿਖਾਇਆ ਜੋਤ ਸੱਚ ਦੀ ਜਗਾਈ ਗੁਰਬਾਣੀ ਜੁਗੋ ਜੁਗ ਚੱਲਦੀ ਦਸਾਂ ਗੁਰੂਆਂ ਦੀ ਅਮਰ ਕਹਾਣੀ ਜੁਗੋ ਜੁਗ ਚੱਲਦੀ ਦੇਵ ਲੰਗਰਾਂ ਦੀ ਰੀਤ ਚਲਾਈ ਸੇਵਾ ਸਿਮਰਨ ਦੀ ਮਹਿਮਾ ਗੁਰੂ ਅਮਰਦਾਸ ਦਰਸਾਈ ਤਨ ਤਨ ਗੁਰੂ ਰਾਮਦਾਸ ਸਾਜੇ ਹਰੀ ਮੰਦਰ ਦੁਆਰੇ ਤਨ ਸਿਰ ਤਾਜ ਸ਼ਹੀਦਾਂ ਦੇ ਗੁਰੂ ਅਰਜਨ ਦੇ ਪਿਆਰੇ ਬਹਿ ਕੇ ਸੱਤਿਆਂ ਲੋਹਾਂ ਤੇ ਸਿੱਖੀ ਸਿਦਕ ਨਿਭਾਇਆ ਬੂਟਾ ਕੁਰਬਾਨੀਆਂ ਦਾ ਲਾਇਆ ਮਹਿਮਾ ਭੁੱਲ ਕੇ ਭੁਲਾਈ ਨਹੀਂ ਉਹ ਜਾਣੀ ਜੁਗੋ ਜੁਗ ਚੱਲਦੀ ਦਸਾਂ ਗੁਰੂਆਂ ਦੀ ਅਮਰ ਕਹਾਣੀ ਜੁਗੋ ਜੁਗ ਚੱਲਦੀ ਦਸਾਂ ਗੁਰੂਆਂ ਦੀ ਅਮਰ ਕਹਾਣੀ ਜੁਗੋ ਜੁਗ ਜ਼ੁਲਮ ਨੂੰ ਪਾਈ ਪਹਿਣ ਕੇ ਦੋ ਤਲਵਾਰਾਂ ਮੀਰੀ ਪੀਰੀ ਰੀਤ ਚਲਾਈ ਸਤਵੇਂ ਰੂਪ ਗੁਰੂ ਨਾਨਕ ਜੀ ਦੇ ਤਨ ਗੁਰੂ ਹਰ ਰਾਏ ਮੁਫਤ ਲੁਕਾਈ ਦੇ ਪੱਲੇ ਲਈ ਦਵਾਖਾਨੇ ਬਣਾਏ ਹਰ ਕ੍ਰਿਸ਼ਨ ਜੀ ਗੁਰੂ ਅੱਠਵੇਂ ਅਵਤਾਰ ਲਾਇਆ ਦੁੱਖਾਂ ਮਾਰੀ ਦਿੱਲੀ ਪਾਗਾਂ ਵਾਲਿਆਂ ਨੇ ਜੋਤ ਪਛਾਣੀ ਜੁਗੋ ਜੁਗ ਚੱਲਦੀ ਦਸਾਂ ਗੁਰੂਆਂ ਦੀ ਅਮਰ ਕਹਾਣੀ ਜੁਗੋ ਜੁਗ ਚੱਲਦੀ ਦੁਨੀਆ ਪਈ ਜਸ ਗਾਏ ਤਨ ਗੁਰੂ ਦਸਮੇਸ਼ ਪਿਤਾ ਤਨ ਸਰਬੰਸ ਦੇ ਦਾਨੀ ਪਰ ਉਪਕਾਰੀ ਵਿੱਚ ਨਾ ਤੇਰਾ ਰਹੁ ਸਦਾ ਸਾਨੀ ਲਾਲ ਗਲੀ ਵਿੱਚ ਵਾਰੇ ਦੋਨੀ ਹੱਜ ਚਲਾਏ ਮਾਂ ਬਾਪ ਸੰਗੀ ਸਾਥੀ ਸਭ ਪੰਥ ਲੇਖੇ ਲਾਏ ਰੱਖੀ ਇੱਕ ਬਿਨਾ ਕੋਲ ਨਿਸ਼ਾਨੀ ਜੁਗੋ ਜੁਗ ਜੁਗੋ ਜੁਗ ਚੱਲਦੀ ਜੁਗੋ ਜੁਗ
जी दोस्तो सुखशिंदर शिंदा होरां दी आवाज दे विच तुसीं प्रोग्राम दा पहला गीत सुनिया ते गीत तुहानूं पसंद जरूर आया होना इस गल दा मैं विश्वास कर सकदी हां। ते हुण प्रोग्राम दे विच वेला जिहड़ा सी ओह खबरां दे सिलसिले दा हो गया पर तुहाडे बहुत प्यारे प्यारे सुनेहे साडे तक पहुंचे होए आ ते आपां तुहाडे सुनेहिआं नूं वी शामिल कर लैणा नाल दी नाल ते सारे सुनेहे नहीं लै पावांगे पर तुहाडे ਤੁਹਾਡੀ ਜਿਹੜੀ ਹਾਜ਼ਰੀ ਆ ਉਹ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਗਾ ਦਿੰਦੇ ਹਾਂ। ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਕੀਤਾ ਜੀ ਹਰਿੰਦਰ ਸਿੰਘ ਨਨੂਆ ਹੋਰਾਂ ਨੇ ਬਲੈਕ ਟਾਊਨ ਸਿਡਨੀ ਤੋਂ। ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਸਾਰਿਆਂ ਨੂੰ ਸਾਰੇ ਹਰਮਨ ਪਰਿਵਾਰ ਨੂੰ ਸਰਬਜੀਤ ਜੀ ਨੂੰ ਵੀ ਤੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਿੰਦਰ ਜੀ ਤੁਹਾਨੂੰ ਤੇ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਤੇ ਬਹੁਤ ਕੁਛ ਆਪਾਂ ਇਕੱਠਿਆਂ ਕਰਨਾ ਪ੍ਰੋਗਰਾਮ ਚ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਇਸੇ ਤਰ੍ਹਾਂ ਹਰਮੀਤ ਸਿੰਘ ਚਾਨਾ ਹੋਰੀ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਆ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਸਾਰਿਆਂ ਨੂੰ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਜਿਹੜੇ ਉਹ ਵੀ ਪ੍ਰੋਗਰਾਮ ਸੁਣ ਰਹੇ ਨੇ ਐਸ ਫੌਜੀ ਦਲਜੀਤ ਸਿੰਘ ਕੋਬਰਮ ਤੋਂ ਕਹਿੰਦੇ ਅਸੀਂ ਸੁਣ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ ਔਰ ਬਹੁਤ ਹੀ ਸੋਹਣਾ ਜਿਹਾ ਇਹਨਾਂ ਨੇ ਨਾ ਇੱਕ ਅਟੈਚਮੈਂਟ ਦੇ ਵਿੱਚ ਵਿਚਾਰ ਭੇਜਿਆ ਆਪਾਂ ਉਹ ਜ਼ਰੂਰ ਸਾਂਝਾ ਕਰ ਦਿੰਦੇ ਹਾਂ ਤੁਹਾਡੇ ਨਾਲ। ਬਿਕਤੀ ਹੈ ਨਾ ਖੁਸ਼ੀ ਕਹੀਂ ਨਾ ਹੀ ਗਮ ਬਿਕਤਾ ਹੈ ਲੋਕ ਗਲਤ ਫਹਿਮੀ ਮੈਂ ਹੈ ਕਿ ਸ਼ਾਇਦ ਕਹੀਂ ਮਰਹਮ ਬਿਕਤਾ ਹੈ ਇਨਸਾਨ ਖਵਾਹਿਸ਼ੋਂ ਸੇ ਬੰਧਾ ਹੁਆ ਏਕ ਜ਼ਿੱਦੀ ਪਰਿੰਦਾ ਹੈ ਇਨਸਾਨ ਖਵਾਹਿਸ਼ੋਂ ਸੇ ਬੰਧਾ ਹੁਆ ਏਕ ਜ਼ਿੱਦੀ ਪਰਿੰਦਾ ਹੈ ਉਮੀਦੋਂ ਸੇ ਹੀ ਘਾਇਲ ਹੈ ਉਮੀਦੋਂ ਪਰ ਹੀ ਜ਼ਿੰਦਾ ਹੈ। ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਹੀ ਖੂਬ। ਸੋ ਬਿਲਕੁਲ ਜੀ ਉਮੀਦਾਂ ਜਿਹੜੀਆਂ ਆ ਉਹ ਕਈ ਵਾਰ ਸਾਨੂੰ ਤੋੜ ਵੀ ਦਿੰਦੀਆਂ ਪਰ ਅਸਲ ਦੇ ਵਿੱਚ ਜੇ ਅਸੀਂ ਜ਼ਿੰਦਗੀ ਜਿਉਣ ਦੀ ਉਮੀਦ ਹੀ ਛੱਡ ਦਈਏ ਤਾਂ ਫੇਰ ਸਾਰਾ ਕੁਛ ਹੀ ਖਤਮ ਹੈ ਹਨਾ। ਸੋ ਉਮੀਦਾਂ ਹੀ ਜਿਹੜੀਆਂ ਉਹ ਸਾਨੂੰ ਜ਼ਿੰਦਗੀ ਜਿਉਣ ਦਾ ਵੀ ਇੱਕ ਉਤਸ਼ਾਹ ਆ ਉਹ ਦਿੰਦੀਆਂ। ਸੋ ਬਹੁਤ ਬਹੁਤ ਧੰਨਵਾਦ ਇਸ ਸੋਹਣੇ ਵਿਚਾਰ ਦੇ ਲਈ ਰਾਜਮਹਿੰਦਰ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ ਤੇ ਇਹਨਾਂ ਨੇ ਵੀ ਬਹੁਤ ਹੀ ਸੋਹਣਾ ਜਿਹਾ ਵਿਚਾਰ ਵੀ ਭੇਜਿਆ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਰਾਜਮਹਿੰਦਰ ਜੀ ਤੁਹਾਨੂੰ ਤੇ ਇਹਨਾਂ ਨੇ ਵਿਚਾਰ ਭੇਜਿਆ ਜੀ ਕਹਿੰਦੇ ਕੁਝ ਨੇਕੀਆਂ ਏਦਾਂ ਦੀਆਂ ਵੀ ਹੋਣੀਆਂ ਚਾਹੀਦੀਆਂ ਜਿਨ੍ਹਾਂ ਦਾ ਰੱਬ ਤੋਂ ਬਿਨਾਂ ਕੋਈ ਗਵਾਹ ਨਾ ਹੋਵੇ। ਬਹੁਤ ਹੀ ਖੂਬ ਜੀ ਬਹੁਤ ਸੋਹਣਾ ਬਿਲਕੁਲ ਔਰ ਨੇਕੀਆਂ ਵੈਸੇ ਹੋਣੀਆਂ ਹੀ ਉਹ ਚਾਹੀਦੀਆਂ ਜਿਨ੍ਹਾਂ ਦਾ ਰੱਬ ਤੋਂ ਬਿਨਾਂ ਕੋਈ ਗਵਾਹ ਨਾ ਹੋਵੇ ਔਰ ਅਸਲ ਦੇ ਵਿੱਚ ਨੇਕੀਆਂ ਹੁੰਦੀਆਂ ਹੀ ਉਹ ਨੇ ਹਨਾ ਕਿਉਂਕਿ ਇਨਸਾਨ ਜਿਹੜਾ ਹੈ ਜੀ ਉਹ ਕਦੇ ਵੀ ਤੁਹਾਡੀ ਨੇਕੀ ਦੀ ਕਦਰ ਨਹੀਂ ਕਰਦਾ ਅਸਲ ਦੇ ਵਿੱਚ ਉਹ ਪਰਮਾਤਮਾ ਹੀ ਆ ਜਿਹੜਾ ਸਾਡੇ ਤੋਂ ਨੇਕੀ ਕਰਵਾਉਂਦਾ ਔਰ ਉਸ ਨੂੰ ਹੀ ਸਾਡੀ ਨੇਕੀ ਦੀ ਕਦਰ ਹੁੰਦੀ ਹੈ। ਬਹੁਤ ਖੂਬ ਬਹੁਤ ਸੋਹਣਾ ਵਿਚਾਰ ਜੀ ਔਰ ਤੁਸੀਂ ਨਾਲ ਹੀ ਨਾਲ ਇੱਕ ਗੀਤ ਦੀ ਫਰਮਾਇਸ਼ ਵੀ ਕੀਤੀ ਆ ਬਿਲਕੁਲ ਜੀ ਜ਼ਰੂਰ ਸੁਣਾਵਾਂਗੇ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ। ਸੋ ਰਮਨਦੀਪ ਚੰਡੋਰੀਆ ਹੋਰੀ ਵੀ ਸ਼ਾਮਲ ਹੋ ਗਏ ਪ੍ਰੋਗਰਾਮ 'ਚ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਕਹਿੰਦੇ ਮੈਂ ਹਰ ਵਾਰ ਪਰਖਤਾ ਹੂੰ ਕਿ ਭਗਵਾਨ ਹੈ ਕਿ ਨਹੀਂ ਪਰ ਉਸਨੇ ਇੱਕ ਵਾਰ ਵੀ ਮੁਝੇ ਸਬੂਤ ਨਹੀਂ ਮੰਗਾ ਕਿ ਮੈਂ ਇਨਸਾਨ ਹੂੰ ਜਾਂ ਨਹੀਂ। ਕਿਆ ਬਾਤ ਹੈ ਬਹੁਤ ਖੂਬ ਬਹੁਤ ਸੋਹਣੇ ਵਿਚਾਰਾਂ ਦੇ ਨਾਲ ਅੱਜ ਤੁਸੀਂ ਸਾਰਿਆਂ ਨੇ ਸਾਡੇ ਨਾਲ ਜੁੜਨਾ ਕੀਤਾ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਸਾਰਿਆਂ ਦੇ ਵਿਚਾਰ ਹੌਲੀ ਹੌਲੀ ਲੈਂਦੇ ਜਾਵਾਂਗੇ ਪਰ ਫਿਲਹਾਲ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਮਿੰਟੂ ਬਰਾੜਹੁਰੀ ਜਿਹੜੇ ਅਜੇ ਸ਼ਾਮਲ ਹੋ ਚੁੱਕੇ ਆ ਰਿਵਰਲੈਂਡ ਤੋਂ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ 'ਚ। ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਤੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੋਂ ਫੇਰ ਸ਼ੁਰੂ ਚ ਦਰਖਤ ਕਰਦੇ ਜੀ ਮੈਂ ਐਡਲੇਡ ਆ ਤੇ ਪਹੁੰਚ ਚੁੱਕਿਆ।
ਅੱਛਾ ਜੀ
ਤੁਸੀਂ ਆਪਣੀ ਡਾਇਰੀ 'ਚ ਲਿਖ ਲਓ ਵੀ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਮੈਂ ਐਡਲੇਡ ਤੇ ਸੈਟਰਡੇ ਸੰਡੇ ਮੰਡੇ ਮੈਂ ਰਿਵਰਲੈਂਡ।
ਠੀਕ ਹੈ ਜੀ ਫਿਰ ਮੇਰਾ ਜਿਹੜਾ ਪਹਿਲਾ ਵਾਲਾ ਹੀ ਰਹਿਣਾ ਚਾਹੀਦਾ ਕਿ ਐਡੀਲੈਂਡ ਤੋਂ ਸਾਡੇ ਨਾਲ ਜੁੜ ਰਹੇ ਨੇ ਖਬਰਾਂ ਦੇ ਸਿਲਸਿਲੇ ਮਿੰਟੂ ਬਰਾੜ ਹੋਈ ਜੀ। ਠੀਕ ਹੈ ਜੀ ਹੋਰ ਸੁਣਾਓ ਬਰਾੜ ਸਾਹਿਬ ਕੀ ਹਾਲ ਚਾਲ ਜੀ।
ਬਸ ਚੜ੍ਹਦੀ ਕਲਾ ਜੀ ਤੇ ਦਾਦੇ ਦੀਆਂ ਮਿਹਰਾਂ ਤੇ ਉਮੀਦਾਂ ਚ ਤੇ ਜਿਵੇਂ ਤੁਸੀਂ ਸ਼ੇਅਰ ਸੁਣਾਇਆ ਤੇ ਉਹ ਭੱਜੇ ਫਿਰਦੇ ਆ ਤੇ ਜ਼ਿੰਦਗੀ ਖੁਆਇਸ਼ਾਂ ਉਮੀਦਾਂ ਤੇ ਉਹਨਾਂ ਦਿਨ ਦੇ ਵਿੱਚ ਇੰਨੀ ਕੁ ਜ਼ਿਆਦਾ ਲੀਨ ਹੋ ਜਾਂਦੀ ਹੈ ਕਈ ਵਾਰੀ ਤਾਂ ਤੇ ਵੀ ਆਪਣਾ ਆਪ ਵੀ ਗੁਆਚ ਜਾਂਦਾ ਸਮੀਖਿਆ ਕਰੀ ਦੀ ਆ ਕਈ ਵਾਰ ਸੋਚੀਦਾ ਵੀ ਸੱਤੇ ਦਿਨ ਕੰਮ ਕਰਨਾ ਬਹੁਤ ਔਖਾ ਤੇ ਸੱਤ ਦਿਨ ਚ ਜਿਹੜੇ ਗੋਰਿਆਂ ਨੇ ਸਿਸਟਮ 5 ਦਿਨ ਦਾ ਬਣਾਇਆ ਸੀ ਕਿਸੇ ਸੋਚ ਨਾਲ ਹੀ ਬਣਾਇਆ ਸੀ ਤੇ ਪਰ ਗੱਲ ਇਹ ਆ ਜਾਂਦੀ ਹੈ ਵੀ ਫਿਰ ਉਹ ਉਮੀਦਾਂ ਖੁਆਇਸ਼ਾਂ ਕੁਝ ਕਹਿਣ ਦੀਆਂ ਚੀਜ਼ਾਂ ਤੁਹਾਡੇ ਚਾਰ ਸਵੇਰੇ ਇੱਕ ਜਾਲ ਬੁਣ ਲੈਂਦੀਆਂ ਜਿਹੜੇ ਜਾਲ ਦੇ ਵਿੱਚ ਤੁਸੀਂ ਇੰਨਾ ਖੁਲਝ ਜਾਂਦੇ ਹੋ ਵੀ ਤੁਹਾਡੀ ਮਜਬੂਰੀ ਹੋ ਜਾਂਦੀ ਹੈ ਤੁਹਾਨੂੰ ਐਂ ਲੱਗਦਾ ਵੀ ਆਹ ਕੰਮ ਕਰਨ ਤੋਂ ਬਾਅਦ ਫੇਰ ਤਾਂ ਮੈਂ ਵਿਹਲਾ ਬਾਬਾ ਜੀ ਵਾਲੀ ਗੱਲ ਹੋ ਜਾਂਦੀ ਹੈ ਜਿਵੇਂ ਉਹ ਇੱਕ ਬੜੀ ਵਧੀਆ ਪਾਕਿਸਤਾਨੀ ਕਵਿਤਾ ਵੀ ਆ ਵੀ ਬਾਬਾ ਜੀ ਪਹਿਲਾਂ ਤੂੰ ਜਵਾਕ ਲਿਆ ਫਿਰ ਤੂੰ ਵਿਹਲਾ ਫਿਰ ਤੂੰ ਡੰਗਰ ਚਾਰ ਲਈ ਫਿਰ ਤੂੰ ਵਿਹਲਾ। ਸੋ ਇਹ ਵਿਹਲਾ ਤਾਂ ਮੈਨੂੰ ਲੱਗਦਾ ਹੱਡ ਮੁੱਕ ਜਾਣੇ ਕੰਮ ਨਹੀਂ ਮੁੱਕਦੇ ਤੇ ਏਦਾਂ ਚੱਲੀ ਜਾਣਾ। ਪਰ ਜਿਹੜੀ ਉਹ ਵਿਰੋਧ ਭਾਸ਼ਾ ਦੀ ਗੱਲ ਜਿਵੇਂ ਅਸੀਂ ਅਕਸਰ ਕਰਦੇ ਹਾਂ ਵੀ ਗੁਰਬਾਣੀ ਦੇ ਵਿੱਚ ਵੀ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਇੱਕ ਗੱਲ ਕਹੀ ਜਾਂਦੀ ਹੈ ਦੂਜੇ ਪਾਸੇ ਉਹ ਗੱਲ ਕਹੀ ਜਾਂਦੀ ਹੈ, ਇਹਦਾ ਮਤਲਬ ਇਹ ਨੀ ਹੁੰਦਾ ਵੀ ਗੁਰਬਾਣੀ ਦੀ ਪਹਿਲੀ ਜਾਂ ਦੂਜੀ ਗੱਲ ਇੱਕ ਦੂਜੇ ਨੂੰ ਘਾਟ ਕਰ ਰਹੀ ਆ, ਘਾਟ ਨੀ ਕਰ ਰਹੀ, ਉਹ ਜੀਵਨ ਦੇ ਵੱਖਰੋ ਵੱਖਰੇ ਐਂਗਲਾਂ ਤੋਂ ਵੱਖਰੇ ਵੱਖਰੇ ਲਹਿਜੇ ਤੋਂ ਉਹ ਗੱਲਾਂ ਦੋਨੇ ਥਾਂ ਤੇ ਢੁਕਦੀਆਂ ਤੇ ਦੋਨੇ ਥਾਂ ਤੇ ਸਹੀ ਆ, ਤੇ ਇਸ ਕਰਕੇ ਦੂਜੇ ਪਾਸੇ ਇਹ ਆ ਜਾਂਦਾ ਜੀ ਵੀ ਜੇ ਅਸੀਂ ਸੱਤ ਦਿਨ ਕੰਮ ਕਰ ਰਹੇ ਹਾਂ ਤੇ ਹਾਰਡ ਵਰਕ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ, ਤਾਂ ਇਹਦਾ ਮਤਲਬ ਅਸੀਂ ਫਿੱਟ ਫਾਰ ਆ। ਤੇ ਬਹੁਤ ਸਾਰੇ ਉਹ ਲੋਕ ਆ ਜਿਹੜੇ ਤਰਸਦੇ ਆ ਵੀ ਮੈਂ ਤਾਂ ਭਾਈ ਪੱਥਰ ਵੀ ਚੀਰ ਲੂ ਆ, ਮੈਂ ਤਾਂ ਕਹੀ ਵੀ ਚਲਾ ਲੂ, ਮੈਂ ਤਾਂ ਕੁਹਾੜੀ ਵੀ ਚਲਾ ਲੂ, ਮੈਂ ਤਾਂ ਦਾਤੀ ਵੀ ਚਲਾ ਲੂ, ਪਰ ਮੈਨੂੰ ਰੱਬਾ ਇਹ ਜੋਗਾ ਤਾਂ ਕਰਦੇ, ਬੈਡ ਤੇ ਪਏ ਗੱਲਾਂ ਕਰਦੇ ਆ। ਤੇ ਜਦੋਂ ਸਾਨੂੰ ਕੰਮ ਕਰਨਾ ਪੈਂਦਾ ਫਿਰ ਅਸੀਂ ਚੀਕਦੇ ਆ, ਫਿਰ ਅਸੀਂ ਕਹਿੰਦੇ ਆ ਵੀ ਨਹੀਂ ਆ, ਸਾਨੂੰ ਤਾਂ ਕੰਮ ਕਰਨਾ ਪੈ ਰਿਹਾ, ਕੰਮ ਨਹੀਂ ਅਸੀਂ ਕਰਨਾ ਹੋਵੇ ਇੰਨਾ ਸਖ਼ਤ। ਤੇ ਇਹ ਚੀਜ਼ਾਂ ਦੀ ਨਾ ਆਪਸ ਵਿੱਚ ਭਾਵੇਂ ਵਿਰੋਧ ਭਾਸਾ, ਪਰ ਮੇਰਾ ਇਹ ਮੰਨਣਾ ਵੀ ਜਿਹੜੀ ਰਜਾ ਦੀ ਗੱਲ ਕੀਤੀ ਗਈ ਹੈ ਨਾ ਥਾਂ ਥਾਂ ਦੇ ਉੱਤੇ ਗੁਰੂ ਸਾਹਿਬਾਨ ਨੇ, ਰਜਾ ਤੇ ਭਾਣਾ, ਜੇ ਦੋ ਚੀਜ਼ਾਂ ਨੂੰ ਤੁਸੀਂ ਸਮਝ ਲਈਆਂ, ਦੋ ਚੀਜ਼ਾਂ ਤੁਹਾਡੇ ਖਾਨੇ ਚ ਵੜ ਗਈਆਂ, ਤੇ ਨਾ ਤਾਂ ਤੁਹਾਨੂੰ ਇਹ ਲੱਗੇ ਵੀ ਤੁਸੀਂ ਸੱਤ ਦਿਨਾਂ ਦੇ ਸੱਤ ਦਿਨ ਕੰਮ ਕਰ ਰਹੇ ਹੋ, ਨਾ ਤੁਹਾਨੂੰ ਘੰਟੇ ਗਿਣੇ ਜਾਣ, ਨਾ ਤੁਹਾਨੂੰ ਕੋਈ ਔਖਾਈ ਗਿਣੀ ਜਾਵੇ ਤੇ ਨਾ ਤੁਹਾਨੂੰ ਸੌਖ ਗਿਣੀ ਜਾਵੇ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਪ੍ਰੋਬਲਮ ਉੱਥੇ ਆਉਂਦੀ ਆ ਜਦੋਂ ਤੁਸੀਂ ਕ੍ਰੈਡਿਟ ਖੁਦ ਲੈਣ ਦੀ ਕੋਸ਼ਿਸ਼ ਕਰਦੇ ਹੋ ਵੀ ਜੇ ਆਹ ਕੰਮ ਕੀਤਾ ਤਾਂ ਮੈਂ ਮਿਹਨਤ ਕੀਤੀ, ਮੈਂ ਇੰਨਾ ਕੰਮ ਕੀਤਾ ਤਾਂ ਮੈਂ ਆਹ ਲਿਆਂਦਾ, ਜੇ ਕੋਈ ਬੁਰਾ ਕੰਮ ਹੋਇਆ ਤਾਂ ਤੂੰ ਫਲਾਨੇ ਬੰਦੇ ਨੇ ਇਸ ਟਾਈਮ ਤੇ ਆਹ ਗਲਤ ਕਰਤਾ ਤਾਂ ਇਹ ਬੁਰਾ ਹੋਇਆ। ਇਹ ਚੀਜ਼ਾਂ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਔਖਾ ਕਰਦੀਆਂ ਸਹੀ ਮਾਇਨਿਆਂ ਦੇ ਵਿੱਚ। ਜੇ ਤੁਸੀਂ ਜ਼ਿੰਦਗੀ 'ਚ ਸੌਖਾ ਰਹਿਣਾ ਚਾਹੁੰਦੇ ਹਾਂ, ਮੈਂ ਤਾਂ ਦੋ ਚੀਜ਼ਾਂ ਮੰਨੀਆਂ ਵੀ ਰਜ਼ਾ ਤੇ ਭਾਣਾ, ਇਹ ਦੋਨੇ ਚੀਜ਼ਾਂ ਜੋ ਤੁਸੀਂ ਮੰਨ ਲਈਆਂ ਤੇ ਬਸ ਆਪੇ ਸਾਰਾ ਕੁਛ ਸਮੂਥ ਚੱਲੀ ਜਾਂਦਾ। ਸੋ ਰਜ਼ਾ 'ਚ ਜਾਈ ਜਾਂਦੇ ਹਾਂ ਜੀ। ਕੱਲ੍ਹ ਵੀ ਕਿਸੇ ਸੱਜਣ ਮਿੱਤਰ ਨੇ ਆ ਕੇ ਕਿਹਾ ਵੀ ਇੰਨੀ ਗਰਮੀ ਤੇ ਤੂੰ ਇਹ ਕੀ ਕਰੀ ਜਾਂਦਾ, ਤੈਨੂੰ ਸਰ ਸਕਦਾ ਇਹਨਾਂ ਚੀਜ਼ਾਂ ਬਿਨਾਂ? ਤੇ ਮੈਂ ਕਿਹਾ ਜੀ ਜਦੋਂ ਸਰ ਸਕਦਾ ਹੋਣਾ ਮੈਨੂੰ ਤਾਂ ਸਰ ਸਕਦਾ ਹੋਣਾ, ਪਰ ਸ਼ਾਇਦ ਵਾਹਿਗੁਰੂ ਨੂੰ ਇੰਨੀ ਸਰਦਾ ਹੋਣਾ, ਵਾਹਿਗੁਰੂ ਨੇ ਇਸਦੀ ਰਜ਼ਾ ਹੈ, ਉਹਨੂੰ ਇਹ ਆ ਵੀ ਇਸ ਗਰਮੀ 'ਚ ਬੰਦਾ ਇੰਨਾ ਚ ਕੰਮ ਕਰਨਾ ਚਾਹੀਦਾ ਤੇ ਮੈਂ ਕਰੀ ਜਾਣਾ, ਤੇ ਮੈਨੂੰ ਮੈਂ ਕੌਣ ਹੁੰਦਾ? ਮੈਂ ਇੱਕ ਜੇ ਤੁਸੀਂ ਅਸੀਂ ਇਹ ਗੱਲ ਮੰਨ ਲਈਏ ਵੀ ਮੈਂ ਇਸ ਦੁਨੀਆਂ ਦੇ ਵਿੱਚ ਅਸੀਂ ਜੱਜ ਜਾਂਦੇ ਵੀ ਮੈਂ ਘਰ ਦਾ ਮਾਲਕ ਹਾਂ, ਮੈਂ ਮਰਜ਼ੀ ਨਾਲ ਕੁਛ ਵੀ ਕਰ ਸਕਦਾ, ਮੈਂ ਮਰਜ਼ੀ ਨਾਲ ਕੋਈ ਹੁਕਮ ਕਰ ਸਕਦਾ, ਸਾਡੇ ਜੱਜੀ ਹੁੰਦੇ ਆ, ਪਰ ਜੇ ਅਸੀਂ ਇਹ ਮੰਨ ਲਈਏ ਵੀ ਅਸੀਂ ਤਾਂ ਇਸੇ ਕਿਸੇ ਮਾਲਕ ਦੇ ਇੱਕ ਕੁਛ ਇੱਕ ਵਕਤ ਲਈ ਆਏ ਹਾਂ ਇੱਥੇ, ਤੇ ਉਹ ਜਿਹੜੀ ਸਾਨੂੰ ਜਿਹੜੀ ਰਜ਼ਾ ਦੇ ਵਿੱਚ ਜਿਹੜੀਆਂ ਡਿਊਟੀਆਂ ਲਾਈ ਜਾਂਦਾ ਅਸੀਂ ਕਰੀ ਜਾਂਦੇ ਹਾਂ। ਜੇ ਕਈ ਕਹਿ ਦਿੰਦੇ ਆ ਵੀ ਇੰਨੀ ਸਖ਼ਤ ਮਿਹਨਤ ਕਰ ਲਈ ਜੀ ਤੇਰੇ ਹੱਡ ਗੋਡੇ ਬੁਢਾਪੇ ਵੇਲੇ ਆਏ ਹੋ ਜਾਣਗੇ ਫਲਾਨਾ, ਦੇਖੋ ਜੇ ਹੱਡ ਗੋਡੇ ਬੁਢਾਪੇ ਵੇਲੇ ਹੋਣੇ ਲਿਖੇ ਆ ਤਾਂ ਹੋਣਗੇ, ਉਹਨਾਂ ਨੂੰ ਤੁਸੀਂ ਰੋਕ ਨੀ ਸਕਦੇ ਕਿਸੇ ਵੀ ਚੀਜ਼ ਨੂੰ, ਤੁਸੀਂ ਜਿਹੜਾ ਵੀ ਭਾਣੇ 'ਚ ਹੋਣਾ ਹੋਣਾ ਹੀ ਆ, ਤਾਂ ਫਿਰ ਤੁਸੀਂ ਕੰਮ ਕਰਕੇ ਹੋ ਜਾਓ ਨਾ ਕਰਕੇ ਹੋ ਜਾਓ, ਹਾਂ ਥੋੜਾ ਜਿਹਾ ਜਿਹੜਾ ਇਹਦੇ ਨਾਲ ਨਾਲ ਇੱਕ ਚੀਜ਼ ਆ ਵੀ ਨਾਲ ਵਾਹਿਗੁਰੂ ਨੇ ਸਾਨੂੰ ਇਹ ਵੀ ਕਿਹਾ ਵੀ ਸਬਰ ਸੰਤੋਖ, ਜਦੋਂ ਤੁਸੀਂ ਸਬਰ ਤੇ ਸੰਤੋਖ ਲਿਆਂਦਾ ਆਪਣੇ ਅੰਦਰ ਤੇ ਬਸ ਫਿਰ ਆਪੇ ਸਾਰਾ ਕੁਛ ਹੋ ਜਾਊਗਾ। ਚਾਰ ਚੀਜ਼ਾਂ ਦੇ ਉੱਤੇ ਅਮਲ ਕਰਨੇ ਬਹੁਤ ਔਖੇ, ਚਾਰ ਹੀ ਤੁਸੀਂ ਸੋਚ ਕੇ ਦੇਖੋ। ਅੱਜ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਅੱਜ ਕੰਮ ਦੌਰਾਨ ਨਾ ਤੁਸੀਂ ਹਰ ਗੱਲ ਦੇ ਵਿੱਚ ਰਜ਼ਾ ਲਿਆ ਕੇ ਦੇਖਿਓ, ਹਰ ਗੱਲ ਦੇ ਵਿੱਚ ਭਾਣਾ ਲਿਆ ਕੇ ਦੇਖਿਓ, ਹਰ ਗੱਲ 'ਚ ਸਬਰ ਲਿਆ ਕੇ ਦੇਖੋ ਤੇ ਹਰ ਗੱਲ 'ਚ ਸੰਤੋਖ ਲਿਆ ਕੇ ਦੇਖਿਓ। ਫਿਰ ਤੁਸੀਂ ਸ਼ਾਮ ਨੂੰ ਪੈਣ ਲੱਗੇ ਆਪਦਾ ਮੁਲਾਂਕਣ ਕਰਿਓ ਵੀ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਆਊਟ ਆਫ 10।
ਜੀ ਜੀ ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਜੀ ਕਈ ਵਾਰ ਹੁੰਦਾ ਕਿ ਕਹਿਣੀਆਂ ਬਹੁਤ ਸੌਖੀਆਂ ਹੁੰਦੀਆਂ ਔਰ ਦੂਸਰੇ ਨੂੰ ਉਪਦੇਸ਼ ਦੇਣਾ ਜਿਹੜਾ ਉਹ ਬਹੁਤ ਹੀ ਸੌਖਾ, ਪਰ ਪ੍ਰੈਕਟੀਕਲੀ ਉਸ ਚੀਜ਼ ਨੂੰ ਅਮਲੀ ਰੂਪ ਦੇ ਵਿੱਚ ਆਪਣੇ ਉੱਤੇ ਲਾਗੂ ਕਰਕੇ ਜਦੋਂ ਹੰਢਾਉਣਾ ਹੁੰਦਾ ਤਾਂ ਉਹ ਮੁਸ਼ਕਲ ਹੁੰਦਾ ਪਰ ਅਸੰਭਵ ਨਹੀਂ। ਸੋ ਯਤਨ ਜਿਹੜਾ ਉਹ ਆਪਣੇ ਤੋਂ ਸ਼ੁਰੂ ਕਰਨਾ ਚਾਹੀਦਾ, ਆਪਾਂ ਹਮੇਸ਼ਾ ਹੀ ਇਹ ਜ਼ਿਕਰ ਕਰਦੇ ਹਾਂ। ਸੋ ਬ੍ਰਾਟ ਸਾਹਿਬ ਬਹੁਤ ਚੰਗਾ ਲੱਗਿਆ ਤੁਸੀਂ ਇਸ ਸੋਹਣੇ ਜਿਹੇ ਵਿਚਾਰ ਦੇ ਨਾਲ ਇੱਕ ਉਤਸ਼ਾਹ ਜਿਹੜਾ ਆ ਉਹ ਦਿੱਤਾ ਔਰ ਅੱਜ ਖਬਰਾਂ ਦੇ ਸਿਲਸਿਲੇ ਦੀ ਸ਼ੁਰੂਆਤ ਜਿਹੜੀ ਆਪਾਂ ਕਰ ਰਹੇ ਹਾਂ ਇੱਕ ਵੱਖਰੀ ਤਰ੍ਹਾਂ। ਤੇ ਜੇ ਹੁਣ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਖਬਰਾਂ ਵੱਲ ਤੁਰੀਏ।
ਜੀ ਜੀ ਬਿਲਕੁਲ ਜੀ ਬਿਲਕੁਲ। ਖਬਰਾਂ ਦੀ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਕੱਲ ਨਾ ਮਤੀਬ ਮੈਨੂੰ ਦਿਨੇ ਵੀ ਬਹੁਤ ਲੋਕਾਂ ਦੇ ਫੋਨ ਮੈਸੇਜ ਆਏ, ਉਹ ਕੱਲ ਜਿਹੜੀ ਖਾਸ ਖਬਰ ਬਣਦੀ ਸੀ ਇਲੈਕਸ਼ਨਾਂ ਦੀ ਗੁਰਦਾਸਪੁਰ ਇਲੈਕਸ਼ਨਾਂ ਦੀ, ਤੇ ਉਹ ਕਿਤੇ ਪ੍ਰੋਗਰਾਮ ਦੇ ਮੈਂ ਦੇ ਵਿੱਚ ਮਿਸ ਹੋ ਗਈ ਤੇ ਉਹਦੇ ਬਾਰੇ ਚ ਲੋਕਾਂ ਨੇ ਮੇਰੇ ਪਰਸਨਲ ਵਿਊ ਬਹੁਤ ਪੁੱਛੇ ਜਾਣਨੇ ਚਾਹੇ, ਤੇ ਮੈਂ ਜੇ ਇਜਾਜ਼ਤ ਹੋਵੇ ਤਾਂ ਮੈਂ ਇੱਥੇ ਤੋਂ ਸ਼ੁਰੂ ਕਰਾਂ ਗੁਰਦਾਸਪੁਰ ਇਲੈਕਸ਼ਨਾਂ ਤੋਂ।
ਜ਼ਰੂਰ ਜੀ ਜੀ ਜ਼ਰੂਰ।
ਦੇਖੋ ਅਮਲੀ ਗੁਰਦਾਸਪੁਰ ਇਲੈਕਸ਼ਨਾਂ ਬਾਰੇ ਜੇ ਅਸੀਂ ਆਪਣੇ ਪ੍ਰੋਗਰਾਮਾਂ ਦੀ ਗੱਲ ਕਰੀਏ ਤੇ ਆਪਾਂ ਅੱਜ ਤੋਂ 20-25 ਦਿਨ ਪਹਿਲਾਂ ਹੀ ਪ੍ਰੋਗਰਾਮ ਦੇ ਵਿੱਚ ਇਹ ਕਹਿਤਾ ਸੀ ਵੀ ਇਹ ਇਲੈਕਸ਼ਨ ਇੱਕ ਤਰਫਾ ਤੇ ਇਹਨੂੰ ਕਾਂਗਰਸ ਤੇ ਜਿੱਤ ਰਹੀ ਹੈ, ਸੁਨੀਲ ਜਾਖੜ ਲੱਖ ਬਾਹਰੋਂ ਹੀ ਕੈਂਡੀਡੇਟ ਆ ਕੁਛ ਵੀ ਆ ਪਰ ਉਹ ਸੁਨੀਲ ਜਾਖੜ ਜਿੱਤ ਰਿਹਾ, ਇਹ ਮੈਂ ਕਈ ਪ੍ਰੋਗਰਾਮਾਂ ਦੇ ਵਿੱਚ ਇੱਕ ਨਹੀਂ ਕਈ ਪ੍ਰੋਗਰਾਮਾਂ 'ਚ ਇਹ ਗੱਲ ਕਹਿਤੀ ਸੀਗੀ। ਇਹ ਕੋਈ ਮੈਂ ਇਹ ਨੀ ਕਹਿੰਦਾ ਵੀ ਮੇਰੇ ਕੋਲ ਕੋਈ ਦੂਰ ਅੰਦੇਸ਼ੀ ਜਾਂ ਕੋਈ ਮੇਰੇ ਕੋਲ ਤੀਜਾ ਨੇਤਰ ਸੀ ਤਾਂ ਕਹਿਤੀ ਸੀ ਗੱਲ ਇਹ। ਇਹ ਤਾਂ ਜਿਹੜੀ ਇੱਕ ਦੁਨਿਆਵੀ ਸੱਚਾਈ ਸੀ, ਇਹ ਤਾਂ ਆਮ ਕਹਿ ਸਕਦੇ ਇੱਕ ਬਿਨਾ ਦੇਖਣ ਵਾਲੇ ਬੰਦੇ ਨੂੰ ਵੀ ਦਿਖ ਰਹੀ ਸੀਗੀ ਇਹ ਗੱਲ ਵੀ ਏਦਾਂ ਹੀ ਹੋਣਾ। ਪਰ ਫੇਰ ਵੀ ਬਹੁਤ ਸਾਰੇ ਲੋਕ ਸੀ ਜਿਹੜੇ ਉਹ ਹਜੇ ਤੱਕ ਆਪਦੇ ਆਪ ਨੂੰ ਉਸ ਆਮ ਆਦਮੀ ਪਾਰਟੀ ਦੀ ਮੁਹਿੰਮ ਚੋਂ ਬਾਹਰ ਨਹੀਂ ਕੱਢ ਸਕੇ ਸੀ ਜਿਹੜੀ ਮੁਹਿੰਮ ਪਿਛਲੇ ਫਰਵਰੀ ਦੇ ਵਿੱਚ ਸੀਗੀ। ਤੇ ਉਸ ਢੰਗ ਨਾਲ ਲੋਕਾਂ ਨੇ ਚਾਹੇ ਦੇਖਿਆ ਵੀ ਨਾ ਇਸ ਵਾਰ ਸੋਸ਼ਲ ਮੀਡੀਆ ਤੇ ਕੋਈ ਉਪਰਾਲਾ, ਨਾ ਕੋਈ ਕਿਸੇ ਕਿਸਮ ਦੀ ਕਿਸੇ ਰੌਲਾ ਨਾ ਗੌਲਾ, ਇੱਥੋਂ ਤੱਕ ਵੀ ਗੁਰਦਾਸਪੁਰ ਦੇ ਵਿੱਚ ਗੁਰਪ੍ਰੀਤ ਭੁੱਗੀ ਹੋਰਾਂ ਦਾ ਜਿਹੜਾ ਹੋਣਾ ਜਿਹੜਾ ਲੋਕਲ ਸੀਟ ਹੋਣੀ ਤੇ ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਮਨਫੀ ਮਾਈਨਸ ਰਹੀਆਂ, ਕਿਤੇ ਦਿਖਾਈ ਨਹੀਂ ਦਿੱਤਾ ਕੋਈ ਬੰਦਾ ਕਿਸੇ ਦੀ ਬਿਆਨਬਾਜ਼ੀ, ਕਿਤੇ ਕੋਈ ਤਾਬੜ ਤੋੜ ਰੈਲੀਆਂ, ਕੋਈ ਕੇਜਰੀਵਾਲ ਨੇ ਇੰਟਰਸਟ ਨਹੀਂ ਦਿਖਾਇਆ, ਕਿਸੇ ਨੇ ਕੁਛ ਨਹੀਂ ਦਿਖਾਇਆ। ਤਾਂ ਉਹਦਾ ਨਤੀਜਾ ਇਹ ਹੋਇਆ ਜੀ ਵੀ ਭਾਵੇਂ 23-24 ਹਜ਼ਾਰ ਵੋਟ ਮਿਲੀ ਆ ਖਜੂਰੀਆ ਸਾਹਿਬ ਨੂੰ, ਪਰ ਖਜੂਰੀਆ ਸਾਹਿਬ ਇੱਕ ਰਾਤ ਪਹਿਲਾਂ ਕਹਿੰਦੇ ਸੀ ਮੈਂ ਵੱਡੇ ਬਹੁਮਤ ਤੇ ਜਿੱਤੂਗਾ, ਪਰ ਦੂਜੇ ਪਾਸੇ ਭਗਵੰਤ ਮਾਨ ਹੋਰਾਂ ਨੇ ਸਾਰੀ ਇਕਾਈ ਭੰਗ ਕਰਕੇ ਤੇ ਉਹਨੂੰ ਇਸ਼ਾਰਾ ਦੇਤਾ ਸੀ ਵੀ ਤੁਹਾਡੀ ਜ਼ਮਾਨਤ ਜ਼ਬਤ ਹੋਣ ਜਾ ਰਹੀ ਹੈ, ਇਸ ਕਰਕੇ ਅਸੀਂ ਗੁਰਦਾਸਪੁਰ ਦੀ ਜਿਹੜੀ ਇਕਾਈ ਆ ਉਹ ਭੰਗ ਕਰਦੇ ਹਾਂ। ਸੋ ਇਕਾਈ ਭੰਗ ਹੋ ਗਈ ਸੀ ਤੇ ਇਹਦੇ ਚ ਉਹ ਤਾਂ ਕਲੀਅਰ ਕੱਟ ਆਮ ਆਦਮੀ ਪਾਰਟੀ ਤਾਂ ਜਿਹੜੀ ਫਰੇਮ ਚੋਂ ਹੀ ਬਾਹਰ ਹੋ ਗਈ ਸੀ ਗੁਰਦਾਸਪੁਰ ਸੀਟ ਦੇ ਉੱਤੇ। ਪਰ ਜੇ ਹੁਣ ਦੇਖਿਆ ਜਾਵੇ ਤਾਂ ਇਹ ਇੱਕ ਇੱਕ ਸੀਟ ਉਹ ਅਹਿਮੀਅਤ ਨਹੀਂ ਰੱਖਦੀ ਹੁੰਦੀ ਜਿਹੜੀ ਖਾਸ ਕਰਕੇ ਜਦੋਂ 2022 ਇਲੈਕਸ਼ਨ ਹੁੰਦੇ ਆ ਤੇ ਉਹਨਾਂ 2022 ਇਲੈਕਸ਼ਨਾਂ ਦੇ ਵਿੱਚ ਹਮੇਸ਼ਾ ਜਿਹੜੀ ਮੌਜੂਦਾ ਸਰਕਾਰ ਆ ਉਹ ਬਾਏ ਹੁੱਕ ਕਰੁੱਕ ਜਿੱਤਣਾ ਪਵੇ ਜਿਵੇਂ ਮਰਜ਼ੀ ਹੋਵੇ ਉਹ ਜਿੱਤ ਜਾਂਦੀ ਹੁੰਦੀ ਆ। ਪਰ ਦੂਜੇ ਪਾਸੇ ਇਹ ਗੱਲ ਆ ਜਾਂਦੀ ਆ ਵੀ ਜਿਹੜੀ 2022 ਇਲੈਕਸ਼ਨਾਂ ਦੇ ਜਿਹੜੇ ਨਤੀਜੇ ਆ ਉਹ ਆਉਣ ਵਾਲੇ ਸਾਲ 2 ਸਾਲਾਂ ਲਈ ਨਿਉਂ ਦਾ ਕੰਮ ਕਰਦੇ ਆ, ਨਿਉਂ ਦੀ ਇੱਟ ਹੁੰਦੇ ਆ। ਤੇ ਹੁਣ ਜੇ 2019 ਦੇ ਇਲੈਕਸ਼ਨਾਂ ਦੀ ਗੱਲ ਕਰਦੇ ਆ ਤੇ ਆਮ ਭਾਜਪਾ ਦੁਨੀਆਂ ਭਰ ਦੇ ਆਪਣੇ ਦੇਸ਼ ਭਰ ਦੇ ਵਿੱਚ ਤਿਆਰੀ ਸ਼ੁਰੂ ਕਰ ਰਹੀ ਹੈ 2019 ਦੇ ਇਲੈਕਸ਼ਨਾਂ ਲਈ। ਕੱਲ ਤੁਸੀਂ ਦੇਖਿਆ ਹੋਣਾ ਗੁਜਰਾਤ ਦੇ ਵਿੱਚ ਜਿਹੜੀ ਰੈਲੀ ਦੇ ਵਿੱਚ ਪੀਐਮ ਮੋਦੀ ਬੋਲੇ ਆ ਤੇ ਉਹ ਸਾਰੀ ਦੀ ਸਾਰੀ ਉਹਦੀ ਭੂਮਿਕਾ ਸਾਰੀ ਦੀ ਸਾਰਾ ਜਿਹੜਾ ਉਹਦਾ ਬੇਸ ਆ ਇਕੱਲੇ ਗੁਜਰਾਤ ਇਲੈਕਸ਼ਨ ਨਹੀਂ ਸੀ, ਉਹਦਾ ਬੇਸ ਸੀਗਾ 2019 ਦੇ ਇਲੈਕਸ਼ਨ ਤੇ ਜਿਹੜੀ ਭਾਜਪਾ ਦੀ ਅਗਲੀ ਪਾਰੀ ਖੇਡਣ ਦਾ ਜਿਹੜਾ ਉਹਨਾਂ ਦਾ ਵੀ ਭਾਜਪਾ ਜਿਹੜੀ ਅਗਲੀ ਪਾਰੀ ਫੇਰ ਖੇਡੂਗੀ ਸੈਂਟਰ ਦੇ ਵਿੱਚ। ਸੋ ਜੇ ਆਮ ਆਦਮੀ ਪਾਰਟੀ ਦੇ ਇੱਥੇ ਸਮੀਖਿਆ ਕਰੀਏ ਤਾਂ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਲੀਹੋਂ ਲੈ ਗਈ ਆ, ਖਿੜਕ ਚੁੱਕੀ ਆ ਪੰਜਾਬ ਦੇ ਵਿੱਚ। ਜੋ ਪੰਜਾਬ ਦੇ ਵਿੱਚ ਉਹਨੇ ਬੇਸ ਬਣਾ ਲਿਆ ਸੀ ਜਾਂ ਬਣਨ ਜਾ ਰਿਹਾ ਸੀ ਉਹ ਇਸ ਟਾਈਮ ਕਹਿ ਸਕਦੇ ਹਾਂ ਵੀ ਉਹ ਜ਼ੀਰੋ ਤੇ ਦਿਖਾਈ ਦਿੱਤਾ ਗੁਰਦਾਸਪੁਰ ਇਲੈਕਸ਼ਨਾਂ ਦੇ ਵਿੱਚ, ਨਾ ਜ਼ੀਰੋ ਦੀ ਸਪੀਡ ਦਿਖਾਈ ਦਿੱਤੀ ਪਾਰਟੀ ਦੀ। ਭਾਵੇਂ ਲੱਖ ਮੰਨ ਲਓ ਵੀ ਉੱਥੇ ਹਾਰ ਤੈਅ ਸੀਗੀ ਕਿਉਂਕਿ ਸੱਤਾਧਾਰੀ ਪਾਰਟੀ ਤੇ ਉਹਨਾਂ ਦਾ ਆਪਸ ਵਿੱਚ ਜਿਹੜਾ ਸੀ, ਪਰ ਦੂਜੇ ਪਾਸੇ ਇਹ ਗੱਲ ਸੀ ਵੀ ਜਿਹੜਾ ਜੇ ਉਹ ਅੱਜ 25,000 ਦੀ ਥਾਂ ਤੇ ਉੱਥੇ 50-60,000 ਲੱਖ ਵੋਟ ਕੱਢਣ ਚ ਕਾਮਯਾਬ ਹੋ ਜਾਂਦੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਆਉਣ ਵਾਲੇ ਇਲੈਕਸ਼ਨਾਂ ਚ ਆਉਣ ਵਾਲੇ ਟਾਈਮ ਚ ਫਾਇਦਾ ਦੇਣਾ ਸੀ। ਪਰ ਨਹੀਂ, ਇਹ ਗੱਲਾਂ ਨਹੀਂ ਹੋਈਆਂ ਤੇ ਆਮ ਆਦਮੀ ਪਾਰਟੀ ਨੂੰ ਵਿਚਾਰ ਕਰਨਾ ਪਊ। ਲੋਕਾਂ ਨੂੰ ਕਾਫੀ ਆਸ ਬਣੀ ਸੀ ਆਮ ਆਦਮੀ ਪਾਰਟੀ ਤੋਂ ਤੇ ਵੀ ਉਹ ਚੰਗੇ ਕਾਰਜ ਕਰ ਰਹੇ ਆ, ਚੰਗੇ ਕਾਰਜ ਕਰਨਗੇ, ਪਰ ਜਿਹੜੀ ਹੁਣ ਪੋਜੀਸ਼ਨ ਆ ਉਹ ਪੋਜੀਸ਼ਨ ਦੇ ਵਿੱਚ ਨਹੀਂ ਲੱਗਦਾ ਵੀ ਆਮ ਆਦਮੀ ਪਾਰਟੀ ਜਿਹੜੀ ਐਡੀ ਛੇਤੀ 2019 ਦੇ ਇਲੈਕਸ਼ਨਾਂ ਦੇ ਵਿੱਚ ਕੋਈ ਧਮਾਕਾ ਕਰ ਸਕੂਗੀ ਜਾਂ 4 MP ਜਿਵੇਂ ਪੰਜਾਬ ਚ ਜਿੱਤੇ ਸਨ ਤੇ ਕੀ 2019 ਦੇ ਇਲੈਕਸ਼ਨਾਂ ਦੇ ਵਿੱਚ 4 ਸੀਟਾਂ ਬਰਕਰਾਰ ਰੱਖ ਸਕੂਗੀ। ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਸਵਾਲੀਆ ਨਿਸ਼ਾਨ ਲੱਗ ਗਿਆ ਜੀ। ਪਰ ਦੂਜੇ ਪਾਸੇ ਜੇ ਜਾਖੜ ਦੀ ਗੱਲ ਕਰੀਏ ਤਾਂ ਬਲਰਾਮ ਜਾਖੜ ਹੋਰਾਂ ਦਾ ਉਹ ਬਿਆਨ ਵੀ ਵਾਕਿਆ ਜੇ ਜਾਖੜ ਦੀ ਜਿੱਤ ਨਹੀਂ ਹੋਈ ਪਾਰਟੀ ਦੀ ਜਿੱਤ ਆ। ਤੇ ਕਿਉਂਕਿ ਜਦੋਂ ਤੁਸੀਂ ਬਾਹਰੀ ਇਲਾਕੇ ਚ ਜਾ ਕੇ ਖੜਦੇ ਹੋ ਤੇ ਬਾਹਰੀ ਇਲਾਕੇ ਦੇ ਵਿੱਚ ਤੁਸੀਂ ਨਹੀਂ ਜਿੱਤ ਸਕਦੇ, ਉਦੋਂ ਪਾਰਟੀ ਦੇ ਕੰਮ ਜਾਂ ਪਾਰਟੀ ਦੀਆਂ ਜਿਹੜੀਆਂ ਪਾਲਿਸੀਜ਼ ਜਾਂ ਉਹਨਾਂ ਦਾ ਪਿਛੋਕੜ ਉਹ ਤੁਹਾਨੂੰ ਜਿਤਾਉਂਦਾ। ਸੋ ਬਲਰਾਮ ਜਾਖੜ ਆਪਣੇ ਸੱਜਣ ਕੁਮਾਰ ਜਾਖੜ ਸੁਨੀਲ ਜਾਖੜ ਉਹਨਾਂ ਨੇ ਜਿਹੜੀ ਜਿੱਤੀ ਹੈ ਸੀਟ, ਉਹ ਸੀਟ ਉਹਨਾਂ ਨੇ ਜਿਹੜੀ ਕਾਂਗਰਸ ਪਾਰਟੀ ਦੇ ਜਿਹੜੇ ਪਿਛਲੇ 6-7 ਮਹੀਨਿਆਂ ਦੇ ਸਰਕਾਰ ਦੇ ਜਿਹੜੇ ਪ੍ਰੈਸ਼ਰ ਨਾਲ ਸਰਕਾਰੀ ਮਸ਼ੀਨਰੀ ਨਾਲ ਜਿਹੜੀ ਦੀ ਵਰਤੋਂ ਦੁਰਵਰਤੋਂ ਅਕਸਰ ਹੁੰਦੀ ਆਈ ਆ ਉਹ ਸਾਰਾ ਕੁਛ ਰਲਾ ਕੇ ਤਕਰੀਬਨ 2 ਲੱਖ ਦੇ ਕਰੀਬ ਵੋਟਾਂ ਦਾ ਫਰਕ ਨਾਲ ਜਿਹੜੇ ਜਿੱਤੇ ਆ। ਤੇ ਉਹਦੇ ਨਾਲ ਦੂਜੇ ਪਾਸੇ ਭਾਜਪਾ ਅਕਾਲੀ ਦਲ ਦੇ ਵਿੱਚ ਵੀ ਫੁੱਟ ਦੀ ਜਿਹੜੀ ਨਜ਼ਰ ਆਈ ਆ ਉਹ ਫੁੱਟ ਦੇ ਵਿੱਚ ਤੁਸੀਂ ਦੇਖੋ ਹੁਣ ਵੀ ਕੱਲ ਸਰੂਪ ਚੰਦ ਸਿੰਗਲਾ ਜਿਹੜੇ ਕਿ ਕਿਸੇ ਟਾਈਮ ਬਠਿੰਡੇ ਤੋਂ MLA ਹੁੰਦੇ ਸਨ, ਸੰਸਦੀ ਸਕੱਤਰ ਵੀ ਰਹੇ ਆ
ਜੀ,
ਤੇ ਉਹਨਾਂ ਨੇ ਕੱਲ ਸਿੱਧੀ ਉਂਗਲ ਉਠਾਈ ਆ ਵੀ ਜਿਹੜੀ ਭਾਜਪਾ ਦੀ ਨੋਟਬੰਦੀ ਤੇ ਜਿਹੜੀ GST ਆ ਉਹ ਜਿਹੜੀ ਗੁਰਦਾਸਪੁਰ ਇਲੈਕਸ਼ਨਾਂ ਦੇ ਵਿੱਚ ਕਹਿੰਦੇ ਆ ਉਹ ਭਾਰੀ ਪੈ ਗਈ ਆ ਤੇ ਉਹਦੇ ਕਾਰਨ ਜਿਹੜੀ ਇਹ ਸੀਟ ਅਸੀਂ ਹਾਰੇ ਆ। ਪਰ ਉਹਨਾਂ ਨੂੰ ਇਸ ਗੱਲ ਲਈ ਪਾਰਟੀ ਦੇ ਅੰਦਰੂਨੀ ਵੀ ਵਿਰੋਧਤਾ ਚੱਲਣੀ ਪਈ ਆ। ਕੱਲ ਕੱਲ ਭਾਜਪਾ ਦੇ ਜਿਹੜੇ ਜ਼ਿਲ੍ਹਾ ਮੁਖੀ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਕਾਫ਼ੀ ਉਹਨਾਂ ਦੀ ਕਲਾਸ ਲਾਈ ਆ ਤੇ ਕਈ ਉਹਨਾਂ ਨੂੰ ਵੀ ਕਿੰਤੂ ਪ੍ਰੰਤੂ ਦੇ ਸਵਾਲ ਪੁੱਛੇ ਆ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਜੀ ਵੀ ਜਦੋਂ ਤਾਂ ਤੁਸੀਂ ਜਿੱਤਦੇ ਹੋ ਉਦੋਂ ਤਾਂ ਸਾਰਾ ਹੀ ਕੁਛ ਹੀ ਬੱਲੇ ਬੱਲੇ ਹਰ ਪਾਸਿਓਂ ਵਧੀਆ ਆਉਂਦੀ ਹੈ, ਤੇ ਜਦੋਂ ਹਾਰਦੇ ਆ ਤੇ ਹਾਰਦੇ ਘਰ ਜਾਂ ਕਹਿੰਦੇ ਆ ਵੀ ਭੁੱਖੇ ਮਰਦੇ ਲੋਕਾਂ ਕੋਲੇ ਫਿਰ ਲੜਾਈ ਰਹਿ ਜਾਂਦੀ ਆ ਇਕੱਲੀ, ਤੇ ਉਹ ਲੜਾਈ ਹੈ ਜੀ ਹੁਣ ਵੋਟਾਂ ਦੇ ਭੁੱਖੇ ਲੋਕ ਆ ਤੇ ਜੋ ਭੁੱਖੇ ਰਹਿ ਗਏ ਹੁਣ ਵੋਟਾਂ ਕਿੰਨੀਆਂ, ਤੇ ਹੁਣ ਇਹਦੇ ਨਾਲ ਲੜਾਈਆਂ ਵੀ ਹੋਣੀਆਂ ਸ਼ੁਰੂ ਹੋਈਆਂ। ਤੇ ਕੁੱਲ ਮਿਲਾ ਕੇ ਜੇ ਲੰਗਾਹ ਕਾਂਡ ਦੀ ਵੀ ਗੱਲ ਕਰੀਏ ਇਸ ਦੇ ਵਿੱਚ ਉਹ ਮੈਨੂੰ ਨੀ ਲੱਗਦਾ ਵੀ ਓਨਾ ਅਸਰ ਲੰਗਾਹ ਕਾਂਡ ਦਾ ਹੋਇਆ ਵੀ ਲੰਗਾਹ ਕਾਂਡ ਕਾਰਨ 2 ਲੱਖ ਵੋਟਾਂ ਦਾ ਫਰਕ ਪਿਆ, ਐਡੀ ਗੱਲ ਨਹੀਂ ਹੈ। ਲੋਕ ਹੁਣ ਇਹ ਜਿਹੀਆਂ ਗੱਲਾਂ ਬਾਰੇ ਨਹੀਂ ਸੋਚਦੇ, ਜੇ ਕੋਈ ਅਕਾਲੀ ਸੀ ਤੇ ਜੇ ਉਹ ਅਕਾਲੀ ਸੀ ਤਾਂ ਉਹ ਲੰਗਾਹ ਨੂੰ ਵੋਟ ਨਹੀਂ ਲੰਗਾਹ ਨਹੀਂ ਹੈਗਾ ਸੀ ਤੇ ਲੰਗਾਹ ਦੇ ਉੱਤੇ ਦੋਸ਼ ਲਾ ਕੇ ਤਾਂ ਉਹ ਇਹ ਨਹੀਂ ਸੀ ਵੀ ਉਹ ਅਕਾਲੀ ਨਾ ਹੋ ਕੇ ਕਾਂਗਰਸੀ ਹੋ ਗਿਆ, ਉਹ ਅਕਾਲੀ ਰਹੇ ਆ। ਤੇ ਇਸ ਕਰਕੇ ਲੰਗਾਹ ਕਾਂਡ ਜੋ ਮਰਜ਼ੀ ਹੋਇਆ, ਬਦਨਾਮੀ ਦੌਰ ਹੋਇਆ, ਲੋਕਾਂ ਦਾ ਧਿਆਨ ਕਨਵਰਟ ਕੀਤਾ ਗਿਆ, ਕੁਛ ਵੀ ਚੀਜ਼ ਸੀ, ਪਰ ਮੈਨੂੰ ਨੀ ਲੱਗਦਾ ਉਹਦੇ ਕਾਰਨ ਇਲੈਕਸ਼ਨ ਹਾਰੇ ਆ।
ਜੀ ਜੀ ਸੋ ਬ੍ਰਾਟ ਸਾਹਿਬ ਜਿਹੜੀਆਂ ਰਾਸ਼ਟਰੀ ਖਬਰਾਂ ਉਹਨਾਂ ਦੇ ਵਿੱਚ ਦੇਖੀਏ ਤਾਂ ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਹੈ ਜੀ ਕਿ ਦੇਸ਼ ਦੇ ਸਭ ਤੋਂ ਚਰਚਿਤ ਅਰੁਸ਼ੀ ਹਿਮਰਾਜ ਹੱਤਿਆਕਾਂਡ ਜਿਹੜਾ ਹੋਇਆ ਸੀਗਾ ਤੇ ਉਹਦੇ ਹਥਿਆਰੇ ਜਿਹੜੇ ਦੋਵੇਂ ਜੋੜਾ ਜਿਹੜਾ ਸੀ ਉਹ ਡਾਕਟਰ ਸੀ, ਡਾਕਟਰ ਰਜੇਸ਼ ਤਲਵਾੜ ਤੇ ਨੂਪੁਰ ਤਲਵਾੜ ਜਿਹੜੇ ਆ ਉਹ ਗਾਜ਼ੀਆਬਾਦ ਦੀ ਡਾਸਨਾ ਜੇਲ ਚ ਉਮਰ ਕੈਦ ਦੀ ਜਿਹੜੀ ਸਜ਼ਾ ਸੀ ਜੀ ਉਹ ਕੱਟ ਰਹੇ ਸੀਗੇ ਤੇ ਉਹਨਾਂ ਨੂੰ ਕੱਲ ਯਾਨੀ ਬੀਤੇ ਦਿਨ ਸੋਮਵਾਰ ਨੂੰ ਰਿਹਾ ਕੀਤਾ ਗਿਆ ਤੇ ਰਿਹਾਈ ਤੋਂ ਬਾਅਦ ਉਹ ਰਿਹਾਈ ਜਿਹੜਾ ਉਹਨਾਂ ਦਾ ਜਿਹੜਾ ਵਕੀਲ ਸੀ ਦਿਨੇਸ਼ ਤਲਵਾੜ, ਉਹਨਾਂ ਦੇ ਜਿਹੜੇ ਭਰਾ ਸੀ ਦਿਨੇਸ਼ ਤਲਵਾੜ ਉਹ ਵਕੀਲਾਂ ਦੇ ਨਾਲ ਅਦਾਲਤ ਤੋਂ ਰਿਹਾਈ ਦਾ ਪ੍ਰਵਾਨਾ ਲੈ ਕੇ ਉੱਥੇ ਪਹੁੰਚਿਆ ਤੇ ਕਰੀਬ ਅੱਧੇ ਕੁ ਘੰਟੇ ਦੀ ਕਹਿੰਦੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸ਼ਾਮ ਨੂੰ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ। ਪਰ ਇਹ ਜੋੜੇ ਨੇ ਮੀਡੀਆ ਤੋਂ ਆਪਣੀ ਜਿਹੜੀ ਦੂਰੀ ਆ ਉਹ ਬਣਾਈ ਰੱਖੀ ਆ ਤੇ ਕਹਿੰਦੇ ਕਿ ਉਹਨਾਂ ਦੇ ਬਾਹਰ ਨਿਕਲਣ ਤੋਂ ਬਾਅਦ ਉਹਨਾਂ ਦੇ ਚਿਹਰੇ ਤੇ ਕਾਫੀ ਗੰਭੀਰਤਾ ਜਿਹੜੀ ਸੀ ਉਹ ਨਜ਼ਰ ਆ ਰਹੀ ਸੀ। ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ?
ਦੇਖੋ ਕਈ ਕੇਸ ਇਹੋ ਜਿਹੇ ਹੋ ਜਾਂਦੇ ਆ ਜਿਹੜੇ ਕਿ ਦੁਨੀਆ ਭਰ ਦੇ ਵਿੱਚ ਉਹਨਾਂ ਤੇ ਚਰਚਾ ਹੁੰਦੀ ਆ ਤੇ ਉਹ ਕੇਸ ਨੂੰ ਜਿਹੜਾ ਮੀਡੀਆ ਜਾਂ ਜਿਹੜੇ ਲਾਈਨ ਲਾਈਟ ਦੇ ਲੋਕ ਆ ਉਹਦੀ ਰੂਪਰੇਖਾ ਹੀ ਬਦਲ ਕੇ ਰੱਖ ਦਿੰਦੇ ਆ ਤੇ ਉਹ ਰੂਪਰੇਖਾ ਬਦਲ ਕੇ ਕਈ ਵਾਰੀ ਉਹ ਫੈਸਲਿਆਂ ਦੇ ਉੱਤੇ ਵੀ ਅਸਰ ਕਰ ਜਾਂਦੀ ਆ। ਰੁਸ਼ੀ ਹੱਤਿਆਕਾਂਡ ਜਿਹੜਾ ਸੀਗਾ ਉਹਦੇ ਚ ਵੀ ਜਿਹੜੀਆਂ ਗੱਲਾਂ ਤਲਵਾੜ ਫੈਮਿਲੀ ਨੇ ਝੱਲੀਆਂ ਜਾਂ ਤਲਵਾੜ ਫੈਮਿਲੀ ਨਾਲ ਹੋ ਰਹੀਆਂ ਉਹਨਾਂ ਦਾ ਹੁਣ ਦੇਖੋ ਜਾਣਦਾ ਤਾਂ ਰੱਬ ਆ ਵੀ ਸੱਚਾਈ ਕੀ ਆ ਕਿੱਥੇ ਜਾ ਕੇ ਰੁਕਦੀ ਆ। ਪਰ ਜੇ ਦੇਖਿਆ ਜਾਵੇ ਹੁਣ ਜੇ ਉਹਨਾਂ ਨੂੰ ਵੇਖਣਾ ਜੋ ਇੱਕ ਅਦਾਲਤ ਵੇਖਣਾ ਸਾਬਤ ਕਰ ਦਿੰਦੀ ਆ ਤਾਂ ਇਹਦਾ ਮਤਲਬ ਮੈਂ ਤਾਂ ਉਹਨਾਂ ਨੂੰ ਵੇਖਣਾ ਦੀ ਨਜ਼ਰ ਨਾਲ ਹੀ ਦੇਖੂੰਗਾ ਚਾਹੇ ਉਹ ਭਾਵੇਂ ਕਾਤਲ ਆ, ਪਰ ਮੈਂ ਹੁਣ ਜੇ ਅਦਾਲਤ ਦੀ ਮੰਨਦਾ ਕਾਨੂੰਨ ਦੀ ਮੰਨਦਾ ਤਾਂ ਮੈਂ ਉਹਨਾਂ ਨੂੰ ਵੇਖਣਾ ਹੀ ਮੰਨੂੰਗਾ। ਮੈਂ ਨੀ ਕਹੂੰਗਾ ਜਿਵੇਂ ਕਈ ਲੋਕ ਹਜੇ ਵੀ ਕਹੀ ਜਾਂਦੇ ਆ ਵੀ ਇਹ ਚੋਰ ਮੋਰੀਆਂ ਜਾਂ ਉਹਨਾਂ ਨੇ ਸਬੂਤ ਘਮਟਾ ਤੇ ਸੀ ਤਾਂ ਕਰਕੇ ਕੋਈ ਸਬੂਤ ਨਾ ਰਹਿਣ ਕਰਕੇ ਉਹਨਾਂ ਨੂੰ ਇਹ ਹੋ ਗਿਆ, ਜੋ ਵੀ ਹੈ ਪਰ ਇਸ ਟਾਈਮ ਉਹ ਵੇਖਣਾ ਉਹਨਾਂ ਨੂੰ ਵੇਖਣਾ ਦੀ ਕਿਸੇ ਜਿਹੜੇ ਕੈਟੇਗਰੀ ਚ ਰੱਖਿਆ ਜਾਊਗਾ। ਪਰ ਜਿਹੜੀ ਗੱਲ ਇਹ ਆ ਜਾਂਦੀ ਹੈ ਵੀ ਕੁਝ ਇੱਕ ਪਰਿਵਾਰ ਜਾਂ ਕੁਝ ਇੱਕ ਲੋਕਾਂ ਨੂੰ ਇੰਨਾ ਕੁ ਜ਼ਿਆਦਾ ਭੁਗਤਣਾ ਪੈ ਜਾਂਦਾ ਜਿਹੜਾ ਬੰਦਾ ਮੈਨੂੰ ਲੱਗਦਾ ਵੀ ਜਿਗਰੇ ਵਾਲੇ ਆ ਦੋਨੇ ਜਿਨ੍ਹਾਂ ਨੇ ਹਲੇ ਤੱਕ ਉਹ ਜਿਉਂਦੇ ਆ, ਕਿਉਂਕਿ ਉਹਨਾਂ ਦੀ ਜਿੰਨੀ ਕੁ ਮਿੱਟੀ ਮੀਡੀਆ ਜਾਂ ਜਿੰਨੀ ਕੁ ਮਿੱਟੀ ਉਹਨਾਂ ਦੀ ਦੁਨੀਆਂ ਪੱਟ ਸਕਦੀ ਸੀ ਉਹ ਥੋੜੀ ਜਿਹੀ ਸੀਗੀ ਤੇ ਉਦੋਂ ਕਿਤੇ ਵੱਧ ਪੱਟੀ ਗਈ ਆ। ਇੱਥੋਂ ਤੱਕ ਵੀ ਉਹਨਾਂ ਦੇ ਉੱਤੇ ਫਿਲਮ ਵੀ ਬਣ ਗਈ ਵੀ ਕਿਵੇਂ ਕਿਵੇਂ ਕੀ ਘਟਨਾਕ੍ਰਮ ਹੋਏ ਤੇ ਫਿਲਮ ਦੇ ਵਿੱਚ ਦਿਖਾਇਆ ਗਿਆ ਕਿਵੇਂ ਜਿਹਨੇ ਵੀ ਉਹ ਫਿਲਮ ਦੇਖੀ ਆ ਉਹ ਹੁਣ ਸਾਰੀ ਉਮਰ ਤਲਵਾੜ ਫੈਮਿਲੀ ਨੂੰ ਕਾਤਲ ਹੀ ਮੰਨੂਗਾ। ਉਹ ਕਦੇ ਵੀ ਨੀ ਉਹਨਾਂ ਦੇ ਦਿਮਾਗ ਚ ਚਾਹੇ ਅਦਾਲਤ ਲੱਖ ਕਹਿ ਦੇ ਵੀ ਕਤਲ ਨਹੀਂ ਹੋਇਆ, ਕਿਉਂਕਿ ਫਿਲਮਾਂ ਵਾਲਿਆਂ ਨੇ ਤਾਂ ਐਡੇ ਇੰਟਰਸਟਿੰਗ ਘਟਨਾ ਚੱਕਰ ਬਣਾਉਂਦੇ ਆ, ਇਹੋ ਜਿਹੇ ਨਿੱਕੇ ਨਿੱਕੇ ਪੁਆਇੰਟ ਵਿੱਚ ਪਾਉਂਦੇ ਆ ਵੀ ਤੁਸੀਂ ਤੁਹਾਡੇ ਤੁਹਾਨੂੰ ਐਂ ਲੱਗਣ ਲੱਗ ਜਾਂਦਾ ਵੀ ਇਹ ਫਿਲਮ ਸਹੀ ਆ ਤੇ ਦੂਜਾ ਗਲਤ ਆ। ਪਰ ਕੁੱਲ ਮਿਲਾ ਕੇ ਜਿਹੜੇ ਉਸ ਪਰਿਵਾਰ ਦਾ ਜਿਹੜਾ ਬੁਰਾ ਦੌਰ ਜਿਹੜਾ ਸ਼ੁਰੂ ਹੋਇਆ 2008 ਤੋਂ ਉਹ ਵੈਸੇ ਤਾਂ ਮੁੱਕਣ ਦਾ ਨਾਂ ਨੀ ਲੈਂਦਾ, ਪਰ ਫੇਰ ਵੀ ਜੇ ਕਹੀਏ ਤਾਂ ਕੱਲ ਜਿਹੜੇ ਉਹ ਜੇਲ੍ਹ ਚੋਂ ਬਾਹਰ ਆਏ ਆ ਤਾਂ ਹੋ ਸਕਦਾ ਉਹਨਾਂ ਲਈ ਨਵੀਂ ਸਵੇਰ ਆਈ ਹੋਵੇ ਤੇ ਉਹਨਾਂ ਦਾ ਜਿਹੜਾ ਪਿਛਲਾ 9 ਸਾਲਾਂ ਦਾ ਜਿਹੜਾ ਸਫ਼ਰ ਆ ਜਿਹਦੇ 4 ਸਾਲ ਤਾਂ ਉਹ ਜੇਲ੍ਹ ਚ ਰਹੇ ਆ ਤੇ 5 ਸਾਲ ਉਹਨਾਂ ਨੂੰ ਵਕੀਲਾਂ ਨੇ ਪੁਲਿਸ ਨੇ ਉਹ ਲੁੱਟ ਕਸੁੱਟ ਤੇ ਉਹ ਕੁਛ ਹੋਇਆ ਉਹਨਾਂ ਨਾਲ ਮਾਨਸਿਕ ਜੇ ਕਹਿ ਸਕਦੇ ਹਾਂ ਪ੍ਰਾਰਥਨਾ ਜਿਹੜੀ ਹੋਈ ਆ ਉਹਨਾਂ ਨਾਲ ਤੁਸੀਂ ਹੁਣ ਸੋਚ ਕੇ ਦੇਖੋ ਵੀ ਜੇ ਸਾਨੂੰ ਇੱਕ ਦਿਨ ਪੁਲਿਸ ਦੇ ਕਿਸੇ ਬਿਆਨਬਾਜ਼ੀ ਚ ਜਾਣਾ ਪੈ ਜੇ, ਇੱਕ ਦਿਨ ਪੁਲਿਸ ਕੋਲੇ ਕੋਈ ਬਿਆਨ ਦੇਣਾ ਜਾਣਾ ਪਵੇ, ਇੱਕ ਦਿਨ ਵਕੀਲਾਂ ਦੀ ਫੀਸ ਦੇਣੀ ਪੈ ਜੇ, ਇੱਕ ਦਿਨ ਕਿਤੇ ਅਦਾਲਤਾਂ ਚ ਜਾਣਾ ਪੈ ਜੇ, ਤਾਂ ਸਾਡੇ ਤੇ ਕੀ ਬੀਤਦੀ ਆ? ਤੇ ਉਹ ਪਰਿਵਾਰ ਪਿਛਲੇ 9 ਸਾਲਾਂ ਦੇ ਉੱਤੋਂ ਇਹ ਚੱਲ ਰਿਹਾ, ਤੇ ਜਿਨ੍ਹਾਂ ਦੀ ਇੱਕੋ ਹੀ ਬੱਚੀ ਸੀ, ਹੋ ਸਕਦਾ ਸ਼ਰਾਬ ਦੇ ਨਸ਼ੇ ਚ, ਹੋ ਸਕਦਾ ਗਰਮੀ ਚ ਗੁੱਸੇ ਚ ਇਹ ਕੰਮ ਹੋ ਗਿਆ ਹੋਵੇ, ਇਹ ਕੰਮ ਕਰਤਾ ਹੋਵੇ ਇਹਨਾਂ ਨੇ, ਤੇ ਪਰ ਜੋ 9 ਸਾਲਾਂ ਦੀ ਉਹਨਾਂ ਨੇ ਝੱਲੀ ਆ, ਮੈਨੂੰ ਲੱਗਦਾ ਵੀ ਜੇ ਉਹਨਾਂ ਨੇ ਕੀਤਾ ਹੁੰਦਾ ਨਾ, ਤਾਂ ਉਹ 9 ਸਾਲਾਂ ਬਾਅਦ ਚੀਕ ਉੱਠਦੇ ਵੀ ਗਲਤੀ ਹੋਈ ਆ ਸਾਡੇ ਤੋਂ। ਤੇ ਪਰ ਜਦੋਂ ਵੀ ਉਹਨਾਂ ਨਾਲ ਜਿੱਥੇ ਵੀ ਗੱਲ ਹੋਈ ਆ, ਤਲਵਾੜ ਨੂੰ ਮੰਨ ਸਕਦੇ ਆ, ਡਾਕਟਰ ਨੂੰ ਵੀ ਉਹ ਸ਼ਰਾਬ ਪੀਂਦਾ ਸੀ, ਹੋ ਸਕਦਾ ਸ਼ਰਾਬ ਦੇ, ਪਰ ਡਾਕਟਰ ਤਲਵਾਰ ਦੇ ਮਾਮਲੇ ਚ ਜਿਹੜੀ ਲੇਡੀ ਡਾਕਟਰ ਆ ਉਹਦੇ ਮਾਮਲੇ ਚ ਜੇ ਗੱਲ ਕਰਦੇ ਆ, ਤਾਂ ਉਹ ਜਿੰਨੀ ਵੀ ਉਹਨਾਂ ਦੇ ਬਾਰੇ ਚ ਜੇਲ੍ਹ ਦੀ ਰਿਪੋਰਟ ਆ ਜਾਂ ਜਿੱਥੇ ਵੀ ਆ, ਉਹਨੂੰ ਇੱਕ ਬਹੁਤ ਹੀ ਗੰਭੀਰ ਤੇ ਇੱਕ ਸਮਝਦਾਰ ਤੇ ਸੁਲਝੀ ਹੋਈ ਲੇਡੀ ਦੇ ਤੌਰ ਤੇ ਪੇਸ਼ ਕੀਤਾ ਗਿਆ ਹੁਣ ਤੱਕ। ਲੱਖ ਉਹਨਾਂ ਦੇ ਵਿਰੁੱਧ ਜਿਹੜੀਆਂ ਵਿਰੋਧਤਾ ਹੁੰਦੀਆਂ ਰਹੀਆਂ, ਪਰ ਕਦੇ ਵੀ ਮੈਂ ਇਹ ਨੀ ਪੜਿਆ ਵੀ ਨਿਊਪਰ ਤਲਵਾਰ ਆ ਜਿਹੜੀ ਉਹ ਉਹਨੇ ਆਹ ਥਾਂ ਦੇ ਉੱਤੇ ਆਹ ਚੀਜ਼ ਹੋਸ਼ਾ ਬਣ ਜਾਏ ਜਾਂ ਚੀਜ਼ ਦੇ ਵਿੱਚ ਕੋਈ ਕੀਤਾ। ਹੁਣ ਵੀ ਜੇਲ੍ਹ ਦੀ ਲੰਬੜਦਾਰ ਹੁੰਦੀ ਆ ਜਿਹੜੀ ਜਿਹਦੀ ਡਿਊਟੀ ਲੱਗੀ ਸੀ ਉਸ ਸੈੱਲ ਦੇ ਵਿੱਚ, ਉਹਨੇ ਵੀ ਜਿਹੜੀਆਂ ਗੱਲਾਂ ਬਾਤਾਂ ਟੀਵੀ ਤੇ ਕਹੀਆਂ ਉਹ ਵੀ ਵਾਕਈ ਉਹਦੇ ਕੈਰੇਕਟਰ ਬਾਰੇ ਦੱਸਦੀਆਂ ਵੀ ਉਹ ਇੰਨੀ ਕੁ ਗੰਭੀਰ ਤੇ ਰੱਬ ਦਾ ਨਾਂ ਲੈਣ ਵਾਲੀ ਔਰਤ ਆ, ਤੇ ਵੀ ਹੋ ਸਕਦਾ ਵੀ ਉਹ ਸਮੇਂ ਨੇ ਕਰ ਦਿੱਤਾ ਹੋਵੇ, ਪਰ ਫੇਰ ਵੀ ਇੱਕ ਮਾਂ, ਇੱਕ ਧੀ ਦੀ ਮਾਂ, ਜਿਹੜੀ ਧੀ ਵੀ ਤੁਰ ਗਈ ਤੇ ਜਿਹਦੇ ਜਿਹਦੇ ਜਿਹਦਾ ਇਲਜ਼ਾਮ ਵੀ ਸਾਰਾ ਮਾਂ ਬਾਪ ਤੇ ਆ ਗਿਆ, ਇੱਕ ਡਾਕਟਰ ਪਰਿਵਾਰ ਜਿਹੜਾ ਜ਼ਿੰਦਗੀ ਚ ਬਹੁਤ ਉਹਨਾਂ ਨੂੰ ਰੱਬ ਨੀ ਚੇਤੇ ਹੋਣਾ ਉਸ ਟਾਈਮ ਦੇ ਵਿੱਚ ਜਦੋਂ ਤੁਸੀਂ ਦੋਨੇ ਡਾਕਟਰ ਹੋ ਤੇ ਗਾਜ਼ੀਆਬਾਦ ਵਰਗੇ ਵੱਡੇ ਸ਼ਹਿਰ ਚ ਤੁਸੀਂ ਰਹਿ ਰਹੇ ਹੋ ਤੇ ਤੁਹਾਨੂੰ ਕੋਈ ਕਮੀ ਨੀ ਕਿਸੇ ਚੀਜ਼ ਦੀ, ਤਾਂ ਉਦੋਂ ਤੁਹਾਡੀ ਜ਼ਿੰਦਗੀ ਏਦਾਂ ਕਰਵਟ ਬਦਲ ਜੇ ਵੀ ਤੁਸੀਂ ਇੰਨੇ ਕੁ ਡਿਪੈਂਡ ਹੋ ਜਾਓ ਵੀ ਤੁਸੀਂ ਆਪਣੇ ਘਰ ਦਾ ਜਿੰਦਾ ਖੋਲਣ ਲਈ ਵੀ ਆਪਦੇ ਸਰੀਕੇ ਨੂੰ ਕਹੋ ਵੀ ਸਾਡਾ ਅੱਜ ਦੀਵਾਲੀ ਆ, ਸਾਡੇ ਘਰ ਦਾ ਜਿੰਦਾ ਹੀ ਖੋਲਿਆ ਜੀ, ਇਸ ਨੌਬਤ ਉਹਨਾਂ ਨੂੰ ਆ ਜੇ, ਤੇ ਹੁਣ ਤੁਸੀਂ ਦੇਖੋ ਵੀ ਜਿਹਦੇ ਤੇ ਪੈਂਦੀ ਆ ਉਹੀ ਸਮਝਦਾ। ਪਰ ਕੁੱਲ ਮਿਲਾ ਕੇ ਦੇਖੋ 4 ਦਿਨਾਂ ਨੂੰ ਹਾਈ ਕੋਰਟ ਫੇਰ ਇਹਨਾਂ ਨੂੰ ਦੋਸ਼ੀ ਦੇ ਦੇ ਤਾਂ ਅਸੀਂ ਦੋਸ਼ੀ ਮੰਨ ਲਾਂਗੇ, ਪਰ ਅੱਜ ਸਾਡੀ ਜਿਹੜੀ ਪੋਜੀਸ਼ਨ ਆ, ਅੱਜ ਅਸੀਂ ਉਹਨਾਂ ਨੂੰ ਨਿਰਦੋਸ਼ ਹੀ ਮੰਨਾਂਗੇ ਜੋ ਵੀ ਹੋਇਆ। ਪਰ ਫੇਰ ਵੀ ਦੂਜੇ ਪਾਸੇ ਇਹ ਜ਼ਰੂਰ ਦੁਆ ਅਰਦਾਸ ਕਰਦੇ ਹਾਂ ਵੀ ਜਿਹੜੀ ਚਾਹੇ ਹੁਣ ਕੁਛ ਨੀ ਹੋਣਾ, ਰੂਸੀ ਨੇ ਵਾਪਸ ਨੀ ਆਉਣਾ, ਪਰ ਫੇਰ ਵੀ ਜਿਹੜਾ ਉਹਦੀ ਗੁੱਥੀ ਸੁਲਝਣੀ ਚਾਹੀਦੀ ਆ ਵੀ ਉਹ ਅਸਲ ਦੇ ਵਿੱਚ ਕੀ ਸਟੋਰੀ ਸੀ, ਉਹਦੀ ਅਸੀਂ ਜ਼ਰੂਰ ਦੁਆ ਅਰਦਾਸ ਕਰਦੇ ਹਾਂ, ਕਿਉਂਕਿ ਸਾਨੂੰ ਇੰਨਾ ਵਿਸ਼ਵਾਸ ਆ ਵੀ ਉਹਦੇ ਘਰੇ ਦੇਰ ਆ, ਅੰਧੇਰ ਨੀ ਹੈਗਾ, ਤੇ ਅਸਲੀ ਜਿਹੜਾ ਮੁਲਜ਼ਮ ਆ ਉਹ ਵੀ ਕਿਤੇ ਨਾ ਕਿਤੇ ਫੜਿਆ ਜਾਊਗਾ।
ਸੋ ਰਾਸ਼ਟਰੀ ਖਬਰਾਂ ਚੋਂ ਹੀ ਅਗਲੀ ਖਬਰ ਲੈਂਦੇ ਹਾਂ ਜੀ ਕਿ ਗੁਜਰਾਤ ਦੀ ਗੌਰਵ ਯਾਤਰਾ ਦੀ ਸਮਾਪਤੀ ਹੋਈ ਹੈ। ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਾਂਗਰਸ ਨੂੰ ਬੜੇ ਜ਼ੋਰਦਾਰ ਢੰਗ ਦੇ ਨਾਲ ਉੱਥੇ ਨਿੰਦਿਆ ਹੀ ਕਹਿ ਸਕਦੇ ਹਾਂ, ਕਿਉਂਕਿ ਕਹਿੰਦੇ ਕਿ ਬੜੇ ਜ਼ੋਰਦਾਰ ਢੰਗ ਦੇ ਨਾਲ ਵਰੇ ਨੇ ਉੱਥੇ ਮੋਦੀ, ਔਰ ਇਹ ਵੀ ਉਹਨਾਂ ਨੇ ਕਿਹਾ ਜੀ ਕਿ ਵੰਸ਼ਵਾਦ ਦੀ ਹੋਵੇਗੀ ਹਾਰ, ਤੇ ਗੁਜਰਾਤੀਆਂ ਨੂੰ ਕਹਿੰਦੇ ਪਸੰਦ ਨਹੀਂ ਕਰਦਾ ਨਹਿਰੂ ਗਾਂਧੀ ਪਰਿਵਾਰ। ਭਾਜਪਾ ਦੀ ਗੁਜਰਾਤ ਗੌਰਵ ਯਾਤਰਾ ਦੀ ਸਮਾਪਤੀ ਦੇ ਮੌਕੇ ਤੇ ਜਿਹੜਾ ਭਾਸ਼ਣ ਪ੍ਰਧਾਨ ਮੰਤਰੀ ਸਾਹਿਬ ਨੇ ਦਿੱਤਾ, ਉਸ ਭਾਸ਼ਣ ਦੇ ਵਿਚ ਸਿੱਧੇ ਦੇ ਸਿੱਧੇ ਤੀਰ ਜਿਹੜੇ ਆ ਜੀ ਉਹ ਕਾਂਗਰਸ ਤੇ ਚਲਾਏ ਗਏ।
ਬਿਲਕੁਲ ਜੀ, ਮੈਂ ਤਕਰੀਬਨ ਕੁਛ ਹਿੱਸਾ ਉਸ ਲੈਕਚਰ ਦਾ ਰਾਤੀ ਲਾਈਵ ਸੁਣਿਆ ਸੀ ਤੇ ਦੇਖਿਆ ਵੀ ਜਦੋਂ ਕਹਿੰਦੇ ਨੇ ਬੰਦਾ ਤੈਸ ਚ ਆਜੇ ਨਾ, ਜਦੋਂ ਬੰਦਾ ਗੁੱਸੇ ਚ ਆਜੇ ਜਾਂ ਤੈਸ ਚ ਆਜੇ, ਉਦੋਂ ਜਿਹੜੀ ਇਹਦੀ ਸਭ ਤੋਂ ਪਹਿਲਾਂ ਤਾਂ ਉਹਦੇ ਅੰਦਰੋਂ ਉਹਦੀ ਮਾਂ ਬੋਲੀ ਨਿਕਲਦੀ ਆ, ਤੇ ਗੁੱਸਾ ਕ੍ਰੋਧ ਚ ਆਇਆ ਬੰਦਾ ਆਪਦੇ ਮੂਲ ਨਾਲ ਜੁੜਦਾ ਵੀ ਉਹਦਾ ਅੰਦਰ ਮੂਲ ਕੀ ਆ, ਇਹ ਗੱਲ ਮੰਨਣੀ ਪੈਣੀ ਆ। ਮੂਲ ਦਾ ਇੱਥੇ ਅਰਥ ਦੂਜਾ ਨੀ ਲਾ ਲੈਣਾ ਚਾਹੀਦਾ, ਕਿਉਂਕਿ ਮੂਲ ਅਸਲ ਮੂਲ ਤਾਂ ਸਾਡਾ ਅਕਾਲ ਪੁਰਖ ਆ ਜਿਹਦੇ ਨਾਲ ਸੀ, ਪਰ ਜਿਹੜਾ ਇੱਕ ਦੁਨਿਆਵੀ ਮੂਲ ਨੀ ਹੈਗਾ, ਦੁਨਿਆਵੀ ਮੂਲ ਵੀ ਅਸੀਂ ਔਕਾਤ ਜਿਹਨੂੰ ਕਹਿ ਸਕਦੇ ਹਾਂ ਵੀ ਅਸੀਂ ਕਿਸ ਕਿਸ ਔਕਾਤ ਦੇ ਮਾਲਕ ਆ, ਕਿੰਨਾ ਕੁ ਟੈਂਪਰ ਆ ਸਾਡੇ ਚ, ਕਿੰਨੀ ਕੁ ਅਸੀਂ ਚੀਜ਼ ਨੂੰ ਬਰਦਾਸ਼ਤ ਕਰ ਸਕਦੇ ਹਾਂ ਤੇ ਕਿੱਥੋਂ ਤੱਕ ਅਸੀਂ ਉਹਨੂੰ ਸਹਿ ਸਕਦੇ ਹਾਂ। ਸੋ ਉਹ ਚੀਜ਼ ਗੱਲ ਮੈਂ ਦੇਖੀ ਵੀ ਜਦੋਂ ਮੋਦੀ ਪੂਰੇ ਜ਼ਿਆਦਾ ਐਕਸ਼ਨ ਚ ਹੋ ਗਏ, ਪੂਰੇ ਗੁੱਸੇ ਚ ਆ ਗਏ, ਤਾਂ ਉਦੋਂ ਬਾਅਦ ਉਹ ਇੱਕੇ ਦਮ ਗੁਜਰਾਤੀ ਬੋਲਣ ਲੱਗ ਗਏ। ਮੈਂ ਪਹਿਲੀ ਵਾਰ ਉਹਨਾਂ ਦਾ ਕੋਈ ਭਾਸ਼ਣ ਸੁਣਿਆ ਗੁਜਰਾਤੀ ਦੇ ਵਿੱਚ, ਭਾਵੇਂ ਗੁਜਰਾਤੀ ਦਾ ਭਾਸ਼ਣ ਸਾਡੇ ਉਹਨਾਂ ਸਮਝ ਨਹੀਂ ਆਉਂਦਾ ਵੀ ਉਹ ਕੀ ਕਹਿ ਰਹੇ ਆ, ਪਰ ਉਹ ਨੇੜੇ ਦੀ ਭਾਸ਼ਾ ਹੋਣ ਕਾਰਨ, ਹਿੰਦੀ ਦੇ ਨੇੜੇ ਦੀ ਭਾਸ਼ਾ ਹੋਣ ਕਾਰਨ ਸਾਨੂੰ ਉਹਦਾ ਜਿਹੜਾ ਥੀਮ ਤਾਂ ਪਤਾ ਲੱਗ ਹੀ ਜਾਂਦਾ ਵੀ ਕਿਸ ਕਿਸ ਵਿਸ਼ੇ ਤੇ ਗੱਲ ਹੋ ਰਹੀ ਆ। ਤਾਂ ਮੋਦੀ ਕੱਲ ਗੁਜਰਾਤ ਨੂੰ ਜਿਹੜਾ ਇੱਕ ਨਾ ਮਹਾਜਨਾਂ ਦਾ ਸਟੇਟ ਮੰਨਿਆ ਗਿਆ, ਵਪਾਰੀਆਂ ਦਾ ਸਟੇਟ ਮੰਨਿਆ ਗਿਆ, ਧਨਾੜ ਵਪਾਰੀ ਗੁਜਰਾਤ ਚ ਬਹੁਤ ਜ਼ਿਆਦੇ ਆ, ਤੇ ਜਿਹੜੀ GST ਆਈ ਆ, GST ਨੇ ਜ਼ਿਆਦੇ ਅਸਰ ਆ ਜਿਹੜਾ ਉਹ ਵਪਾਰੀਆਂ ਦੇ ਉੱਤੇ ਹੀ ਪਾਇਆ। ਤੇ ਉਹ ਵਪਾਰੀਆਂ ਤੇ ਅਸਰ ਪਾਉਣ ਕਾਰਨ ਜਿਹੜੀ GST ਆ, GST ਦੇ ਉੱਤੇ ਗੱਲਬਾਤ ਹੋਣ ਨੂੰ ਜਿਹੜੀ ਉੱਥੋਂ ਦੇ ਵਪਾਰੀਆਂ ਦੀ ਗੁੱਸੇ ਹੋਣਾ ਜਾਂ ਕ੍ਰੋਧਿਤ ਹੋਣਾ ਵੀ ਲਾਜ਼ਮੀ ਸੀ। ਤੇ ਉਹ ਕ੍ਰੋਧਿਤ ਸਨ ਵਪਾਰੀ ਤੇ ਉਹਨਾਂ ਨੂੰ ਠਾਰਨ ਲਈ ਜਾਂ ਉਹਨਾਂ ਨੂੰ ਆਪਣਾ ਪੱਖ ਦੇਣ ਲਈ ਮੋਦੀ ਨੇ ਕੱਲ ਲੰਮੀ ਚੌੜੀ ਜਿਹੜੀ ਵਾਰਤਾ ਕੀਤੀ ਤੇ ਉਸ ਵਾਰਤਾ ਦੇ ਵਿੱਚ ਜਿਹੜੀ ਆਪਦੀ ਭਾਸ਼ਾ ਦੇ ਵਿੱਚ ਬੋਲੇ। ਪਰ ਦੋ ਤਿੰਨ ਚੀਜ਼ਾਂ ਦੇਖੀਆਂ ਮੈਂ, ਚਾਹੇ ਤਾਂ ਇਮੋਸ਼ਨਲ ਬਲੈਕਮੇਲਿੰਗ ਹੋਵੇ ਤੇ ਚਾਹੇ ਹੋਵੇ ਭਾਈ ਕਹਿ ਦਈਏ ਵੀ ਮੋਦੀ ਜਜ਼ਬਾਤੀ ਆ, ਚਾਹੇ ਉਹ ਜਜ਼ਬਾਤ ਆ ਉਹਦੇ ਕੋਲੇ, ਤਾਂ ਇਹ ਦੋ ਚੀਜ਼ਾਂ ਮੈਂ ਨੋਟ ਕੀਤੀਆਂ ਅੱਜ ਨੀ ਬਹੁਤ ਵਾਰੀ ਮੋਦੀ ਦੇ ਭਾਸ਼ਣਾਂ ਦੇ ਵਿੱਚ। ਤੇ ਉਹਨੂੰ ਇਮੋਸ਼ਨਲ ਕਰਨਾ ਆਉਂਦਾ ਲੋਕਾਂ ਨੂੰ, ਜਜ਼ਬਾਤਾਂ ਨਾਲ ਉਹਨਾਂ ਨੂੰ ਲੋਕਾਂ ਦੇ ਅੰਦਰ ਵੜਨਾ ਆਉਂਦਾ ਵੀ, ਕਿਉਂਕਿ ਜਿੰਨਾ ਚਿਰ ਤੁਸੀਂ ਜਜ਼ਬਾਤ ਵਾਲੀ ਤਾਰ ਨੀ ਹਿਲਾਉਂਦੇ ਨਾ ਉਦੋਂ ਤੁਸੀਂ ਅਗਲੇ ਦੇ ਅੰਦਰ ਨੀ ਵੜ ਸਕਦੇ। ਤੇ ਮੈਂ ਮੋਦੀ ਨੂੰ ਪਿਛਲੇ ਦੋ ਦਿਨਾਂ ਤਿੰਨ ਦਿਨਾਂ ਚ ਦੇਖਿਆ ਵੀ ਜਿਹੜੇ ਅਡਵਾਨੀ ਦੇ ਮਾਮਲੇ ਚ ਚੁਟਕਲੇ ਬਣ ਗਏ ਵੀ ਅਡਵਾਨੀ ਨੂੰ ਹਾਸ਼ੀਏ ਤੇ ਤੱਕ ਤਾਂ ਮੋਦੀ ਨੇ ਬੜੀ ਭੈੜੀ ਕੀਤੀ, ਇਹ ਹੋਇਆ ਵੋ ਹੋਇਆ, ਉਹ ਅਡਵਾਨੀ ਨੂੰ ਪਰਸੋਂ ਉਹਨੇ ਰਵਾਤਾ ਸਟੇਜ ਦੇ ਉੱਤੇ, ਆਪ ਵੀ ਰੋਇਆ ਤੇ ਅਡਵਾਨੀ ਵੀ ਰਵਾਤਾ। ਉਹਨੇ ਪਹਿਲੀ ਵਾਰ ਦੇਖਿਆ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਰੋਂਦਾ ਹੋਇਆ ਤੇ ਉੱਥੇ ਰੋ ਕੇ ਅਡਵਾਨੀ ਨੂੰ ਕਹਿ ਰਿਹਾ ਨਹੀਂ ਵੀ ਇਹ ਮੈਂ ਦੇਣ ਨੀ ਦੇ ਸਕਦਾ ਤੁਹਾਡਾ, ਤੁਸੀਂ ਇਹ ਸ਼ਬਦ ਮੇਰੇ ਲਈ ਨਾ ਵਰਤੋ, ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕਹੀਆਂ। ਤਾਂ ਉਹ ਮੈਨੂੰ ਲੱਗਦਾ ਅਡਵਾਨੀ ਦਾ ਮੁੱਲ ਮੁੜਿਆ ਉਹਨਾਂ ਗੱਲਾਂ ਨਾਲ। ਤੇ ਕੱਲ ਵੀ ਫਿਰ ਉਹਨਾਂ ਨੇ ਜਿਹੜੀ ਇਮੋਸ਼ਨਲ ਤੌਰ ਤੇ ਜਜ਼ਬਾਤੀ ਤੌਰ ਦੇ ਉੱਤੇ ਗੱਲਾਂ ਕਹੀਆਂ ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆ ਜਿਹੜਾ ਉਹ ਤੁਰ ਕੇ ਸਾਈਕਲ ਚਲਾ ਕੇ ਬੱਸਾਂ ਤੇ ਸਫ਼ਰ ਕਰਕੇ ਰੇਲ ਗੱਡੀਆਂ ਚ ਧੱਕੇ ਖਾ ਕੇ ਤੇ ਫੇਰ ਪ੍ਰਧਾਨ ਮੰਤਰੀ ਬਣਦਾ। ਇੱਕ ਪ੍ਰਧਾਨ ਮੰਤਰੀ ਆ ਜਿਹੜਾ ਉਹ ਬਣਦਾ ਹੈਗਾ ਕਾਨਵੈਂਟ ਸਕੂਲੋਂ ਨਿਕਲ ਕੇ ਆ ਕੇ ਤੇ ਆਪਦੇ ਏਸੀਆਂ ਚ ਤੇ ਡਰਾਈਵਰਾਂ ਚ ਤੇ ਚਾਰ ਚਪੇਰੇ ਸਕਿਉਰਿਟੀ ਪਾਲ ਵੱਡਾ ਹੋ ਕੇ ਤੇ ਉਹਦੀਆਂ ਮੂੰਹੋਂ ਕੱਢੀਆਂ ਗੱਲਾਂ ਹੋਲੀਡੇ ਛੁੱਟੀਆਂ ਚ ਸਵਿਟਰਲੈਂਡ ਦੀਆਂ ਘੁੰਮੀਆਂ ਕਰਕੇ ਬਣਦਾ। ਹੁਣ ਉਹ ਤੇ ਇੱਕ ਜ਼ਮੀਨੀ ਬੰਦਾ ਉਹ ਤਾਂ ਫਰਕ ਰਹੂਗਾ ਹੀ ਰਹੂਗਾ, ਉਹ ਚੀਜ਼ ਨੂੰ ਤੁਸੀਂ ਮਿਟਾ ਨੀ ਸਕਦੇ ਜ਼ਮੀਨੀ ਫਰਕ ਵਾਲੇ ਬੰਦੇ ਨੂੰ। ਸੋ ਇੱਥੇ ਅਸੀਂ ਕੱਲਾ ਮੋਦੀ ਨੂੰ ਨਿੰਦਣ ਦਾ ਕੰਮ ਬਹੁਤ ਕਰਦੇ ਹਾਂ, ਪਰ ਮੋਦੀ ਨੂੰ ਨਿੰਦੋ ਉਹਨਾਂ ਦੇ ਨਿੰਦਣ ਵਾਲੇ ਥਾਂ ਤੇ, ਪਰ ਇਹ ਗੱਲਾਂ ਤਾਂ ਸੱਚ ਆ ਵੀ ਉਹ ਬੰਦਾ ਜ਼ਮੀਨੀ ਤੌਰ ਦੇ ਉੱਤੇ ਉੱਠ ਕੇ ਆਇਆ ਤੇ ਉਹਨੇ ਆਪ ਪਿੰਡੇ ਦੇ ਉੱਤੇ ਹੰਢਾਈਆਂ ਤੇ ਉਹ ਗੱਲਾਂ ਉਹਨਾਂ ਦੀਆਂ ਝਲਕਦੀਆਂ ਉਹਦੇ ਚੋਂ। ਪਰ ਕੱਲ ਜਿਹੜੀ ਬੁਖਲਾਹਟ ਸੀ ਉਹ ਮੈਨੂੰ ਇਹ ਲੱਗ ਰਹੀ ਸੀ ਵੀ ਜਿਹੜਾ ਰਾਹੁਲ ਗਾਂਧੀ ਨੇ ਗੁਜਰਾਤ ਦੇ ਮਾਮਲੇ ਚ ਕਾਫੀ ਤਿੱਖੇ ਤੇਵਰ ਪਿਛਲੇ ਦਿਨੀ ਰੱਖੇ ਸਨ ਤੇ ਮੈਨੂੰ ਲੱਗਿਆ ਵੀ ਕਿਤੇ ਨਾ ਕਿਤੇ ਮੋਦੀ ਨੂੰ ਖਤਰੇ ਦੀ ਘੰਟੀ ਇਹ ਲੱਗੀ ਆ ਵੀ ਜੇ ਅਸੀਂ ਦੁਨੀਆਂ ਚਾਹੇ ਦੇਸ਼ ਦੇ ਉੱਤੇ ਰਾਜ ਕਰ ਲਈਏ, ਚਾਹੇ ਅਸੀਂ ਲੱਖ ਕੁਛ ਵੀ ਕਰ ਲਈਏ, ਪਰ ਜੇ ਅਸੀਂ ਗੁਜਰਾਤ ਹਾਰ ਜਾਂਦੇ ਹਾਂ, ਕਿਉਂਕਿ ਗੁਜਰਾਤ ਦੇ ਵਿੱਚ ਫਰਕ ਬਹੁਤ ਜ਼ਿਆਦਾ, 143 ਤੇ 28 ਸੀਟਾਂ ਦਾ 128 ਤੇ 43 ਸੀਟਾਂ ਦਾ ਫਰਕ ਆ। ਗੁਜਰਾਤ ਚ ਬੀਜੇਪੀ ਕੋਲ 128 ਹੈ ਤੇ ਉਹਨਾਂ ਕੋਲ 43 ਸੀਟਾਂ। ਸੋ ਐਡਾ ਵੱਡਾ ਫਰਕ ਆ, ਜੇ ਅਸੀਂ ਛੋੜ ਘੱਟ ਗਿਆ ਫਰਕ ਜਾਂ ਹਾਰਦੇ ਹਾਂ ਤਾਂ ਮੋਦੀ ਦੇ ਗੌਰਵ ਦੀ ਜਿਹੜਾ ਤੇ ਚੋਟ ਹੋਊਗੀ। ਸੋ ਇਹ ਪਹਿਲੀ ਵਾਰ ਮੈਂ ਦੇਖ ਰਿਹਾ ਵੀ ਜਿਹੜਾ ਇਲੈਕਸ਼ਨਾਂ ਨਾ ਲਈ ਜਾਂ ਗੌਰਵ ਲਈ ਲੜੀਆਂ ਜਾ ਰਹੀਆਂ, ਨਾ ਕਿ ਇਹ ਕਹਿ ਕੇ ਵੀ ਵਿਕਾਸ ਲਈ ਜਾਂ ਹੋਰ, ਉਹ ਕਹਿੰਦੇ ਵੀ ਜੇ ਸਾਡਾ ਘਰ ਦਾ ਹੁਣ ਅਸੀਂ ਇਹ ਦੇਖੀਏ ਵੀ ਸਾਡਾ ਪਰਿਵਾਰ ਹੀ ਸਾਡਾ ਸਾਥ ਨਹੀਂ ਦੇ ਰਿਹਾ ਤਾਂ ਬਾਹਰਲੇ ਸਾਨੂੰ ਕੀ ਸਾਥ ਦੇਣਗੇ। ਤਾਂ ਉੱਥੇ ਮੋਦੀ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਦੇ ਚ ਕਾਂਗਰਸ ਦੇ ਉੱਤੇ ਇੰਨੇ ਕੁ ਤੇਜ਼ ਹਮਲੇ ਕੀਤੇ ਆ, ਇੱਥੋਂ ਤੱਕ ਕਹਿ ਦਿੱਤਾ ਕੱਲ ਕਾਂਗਰਸ ਨੂੰ ਵੀ ਜਿਹੜੇ ਮਾਂ ਪੁੱਤ ਜਮਾਨਤ ਤੇ ਆਏ ਹੋਏ ਆ ਉਹ ਕਿਸੇ ਨੂੰ ਕੀ ਰਾਜ ਦੇ ਦੇਣਗੇ। ਤੇ ਉਹ ਕਿਉਂਕਿ ਹਰਡਲ ਅਖਬਾਰ ਵਾਲੇ ਜਿਹੜੇ ਕਾਂਡ ਦੇ ਵਿੱਚ ਉਹਨਾਂ ਦੇ 5,000 ਕਰੋੜ ਦਾ ਘਬਲੇ ਦਾ ਜਿਹੜਾ ਦੋਸ਼ ਲੱਗਿਆ ਹੋਇਆ ਤੇ ਉਹ ਉਹਦੇ ਤੇ ਜਮਾਨਤ ਤੇ ਆ ਦੋਨੇ ਜਾਣੇ। ਪਰ ਦੂਜੇ ਪਾਸੇ ਹੁਣ ਕਾਂਗਰਸ ਤੇਵਰ ਅਪਣਾਊਗੀ ਤੇ ਕਾਂਗਰਸ ਵੀ ਦੱਸੂਗੀ ਵੀ ਮੋਦੀ ਦੇ ਉੱਤੇ ਵੀ ਬਹੁਤ ਸਾਰੇ ਕੇਸ ਦਰਜ ਆ ਤੇ ਹੋ ਸਕਦਾ ਵੀ ਕਿਸੇ ਨੇ ਕਿਸੇ ਕੇਸ ਦੇ ਉੱਤੇ ਉਹਨਾਂ ਕੋਲੇ ਪੱਕੀ ਜਮਾਨਤ ਵੀ ਹੋਵੇ। ਹੁਣ ਜਦੋਂ ਬੰਦਾ ਆਪ ਸ਼ੀਸ਼ੇ ਚ ਰਹਿੰਦਾ ਤੇ ਹੁਣ ਪਤਾ ਨੀ ਕਿਹੜੇ ਹਿਸਾਬ ਨਾਲ ਦੂਜਿਆਂ ਦੇ ਪੱਥਰ ਮਾਰ ਰਿਹਾ, ਇਹ ਦੇਖਣ ਵਾਲੀ ਗੱਲ ਆ। ਪਰ ਕੁੱਲ ਮਿਲਾ ਕੇ ਜਿਹੜੀਆਂ ਗੱਲਾਂ ਉਹਨਾਂ ਚ ਜੇ ਹੁਣ ਅਸੀਂ ਤੋਲੀਏ ਵੀ ਚੰਗਾ ਤਾਂ ਇੱਥੇ ਕੋਈ ਹੈ ਨੀ, ਨਾ ਤਾਂ ਕਾਂਗਰਸ ਚੰਗੀ ਆ ਤੇ ਨਾ ਭਾਜਪਾ ਚੰਗੀ ਹੈ, ਇਹ ਤਾਂ ਕਲੀਅਰ ਕੱਟ ਆ। ਪਰ ਜੇ ਹੁਣ ਮੈਨੂੰ ਇਹ ਗੱਲ ਕਹੀ ਜਾਵੇ ਵੀ ਇੱਕ ਰਾਹੁਲ ਗਾਂਧੀ ਤੇ ਇੱਕ PM ਮੋਦੀ ਨਰਿੰਦਰ ਮੋਦੀ ਦੋਨਾਂ ਚੋਂ ਜੇ ਤੁਸੀਂ PM ਨੂੰ ਮਜਬੂਰੀ ਆ, ਵੈਸੇ ਤਾਂ ਮੈਂ ਦੋਨਾਂ ਨੂੰ ਲਾਈਕ ਨੀ ਕਰਦਾ ਦੇਖੋ ਦੋਨਾਂ ਦੇ ਕੰਮਾਂ ਤੋਂ, ਕਿਉਂਕਿ ਜਿਹੜਾ ਰਾਹੁਲ ਗਾਂਧੀ ਆ ਉਹਦੇ ਤਾਂ ਬਚਪਨਾਂ ਤੇ ਉਹ ਤਾਂ ਗੱਲਾਂ ਹੀ ਨੀ ਆਈਆਂ ਉਹਦੇ ਚ ਜਿਹੜੀਆਂ ਇੱਕ ਮਚਿਓਰ ਇੱਕ PM ਚ ਹੋਣੀਆਂ ਚਾਹੀਦੀਆਂ। ਤੇ ਮੋਦੀ ਦਾ ਜਿਹੜਾ ਕ੍ਰਿਮੀਨਲ ਰਿਕਾਰਡ, ਮੋਦੀ ਦਾ ਜਿਹੜਾ ਬਾਇਓ ਕਰੋਕਾ ਹਾਸਲ ਕਰਨਾ ਜਾਂ ਇੱਕੋ ਹਿੰਦੂ ਤੋਂ ਫੜਾਉਣਾ, ਇਹ ਚੀਜ਼ਾਂ ਮੈਨੂੰ ਬਿਲਕੁਲ ਨੀ ਪਸੰਦ। ਪਰ ਜੇ ਤੁਹਾਡੇ ਕੋਲ ਤੀਜੀ ਚੋਇਸ ਹੀ ਨਾ ਹੋਵੇ ਤਾਂ ਫਿਰ ਮੋਦੀ ਜੇ ਕਹੀਏ ਰਾਹੁਲ ਨਾਲੋਂ ਕਈ ਗੁਣਾ ਚੰਗਾ, ਕਿਉਂਕਿ ਉਹਨੇ ਜ਼ਮੀਨੀ ਤੌਰ ਦੇ ਉੱਤੇ ਦੇਖਿਆ, ਮਿਹਨਤੀ ਆ, ਕੰਮ ਕਰਦਾ ਤੇ ਤੁਰੇ ਹੀ ਫਿਰਦਾ ਦਿਨ ਰਾਤ। ਚਲੋ ਵੱਖਰੀ ਗੱਲ ਆ ਵੀ ਜੋ ਭੇਲੀ ਬਣਦਾ ਤੇ ਵੱਡੀ ਡੜੀ ਆਪਦਿਆਂ ਨੂੰ ਦੇ ਦਿੰਦਾ, ਭੋਰ ਝੋਰ ਸਾਨੂੰ ਵੀ ਤਾਂ ਮਿਲਦਾ ਹੀ ਆ। ਸੋ ਕਈ ਵਾਰੀ ਕੀ ਹੁੰਦਾ ਵੀ ਵਕਤ ਨਾਲ ਬੰਦਾ ਸਿਆਣਾ ਵੀ ਹੋ ਜਾਂਦਾ ਤੇ ਉਹਨੂੰ ਪਤਾ ਵੀ ਲੱਗ ਜਾਂਦਾ ਵੀ ਮੈਂ ਮੇਰੇ ਪੱਲੇ ਹੁਣ ਕੋਈ ਜਿਹੜਾ, ਜੇ ਹੁਣ ਮੋਦੀ ਬਾਰੇ ਦੇਖੀਏ ਤਾਂ ਮੋਦੀ ਦੇ ਕੋਈ ਖਾਨਦਾਨ ਜਾਂ ਉਹ ਤਾਂ ਅੱਗੇ ਹੈ ਨੀ ਵੀ ਜਿਹੜਾ ਉਹਨੂੰ ਤੋਰੂਗਾ, ਮੋਦੀ ਨੂੰ ਤਾਂ ਉਹਦੇ ਕੰਮ ਹੀ ਅੱਗੇ ਤੋਰਨਗੇ ਤੇ ਹੋ ਸਕਦਾ ਵੀ ਉਹ ਆਪਦੇ ਕੰਮਾਂ ਲਈ ਹੁਣ ਆਪਦੇ ਆਪ ਨੂੰ ਉਹ ਜਿਹੇ ਢੰਗ ਨਾਲ ਹੀ ਰਿਐਕਟ ਕਰੇ।
ਜੀ ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚਲੀਏ ਬਰਾੜ ਸਾਹਿਬ ਪੰਜਾਬ ਤੋਂ। ਅਗਲੀ ਖਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿਚ ਮੰਤਰੀ ਮੰਡਲ ਨੇ ਕੱਲ ਕਈ ਅਹਿਮ ਫੈਸਲੇ ਲਏ ਆ ਜੀ ਤੇ ਕੈਬਨਿਟ ਤੇ ਸਨਅਤੀ ਵਿਕਾਸ ਨੀਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਆ ਤੇ ਜਿਹਦੇ ਵਿਚ ਮਨਜ਼ੂਰ ਕੀਤਾ ਗਿਆ ਕਿ ਸਨਅਤਾਂ ਨੂੰ ਮਿਲੇਗੀ 5 ਰੁਪਏ ਪ੍ਰਤੀ ਯੂਨਿਟ ਬਿਜਲੀ। ਨਵੀਂ ਸਨਅਤ ਤੇ ਵਪਾਰ ਨੀਤੀ ਜਿਹੜੀ ਮਨਜ਼ੂਰੀ ਦਿੱਤੀ ਗਈ ਉਹਦੇ ਵਿਚ ਇਹ ਸਕੀਮ ਲਿਆਂਦੀ ਗਈ ਆ ਤੇ ਸਰਕਾਰ ਨੇ ਕਹਿੰਦੇ ਕਿਸਾਨ ਕਰਜ਼ਾ ਮਾਫ਼ੀ ਦੇ ਲਈ ਵੀ ਕੋਈ ਰਾਹ ਲੱਭ ਲਿਆ ਹੁਣ।
ਬਿਲਕੁਲ ਜੀ, ਦੇਖੋ ਪਹਿਲੇ ਤਾਂ ਜਿਹੜੀ $5 ਨੂੰ ਯੂਨਿਟ ਕਰਨ ਦੀ ਗੱਲ ਕਹੀ ਆ ਉਹਦਾ ਕਾਰਨ ਇਹ ਹੈ ਜੀ ਵੀ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਬੈਲੈਂਸ ਬਹੁਤ ਜ਼ਿਆਦਾ ਵਿਗੜ ਚੁੱਕਿਆ ਸੀਗਾ। ਜ਼ਿਮੀਦਾਰ ਨੂੰ ਫ੍ਰੀ ਤੇ ਸਨਅਤ ਨੂੰ ਜਿਹੜੀ ਪੈਸੇ ਲੱਗਦੇ ਸੀ ਬਿਜਲੀ ਦੇ ਉੱਤੇ। ਹੁਣ ਅਸੀਂ ਸਾਨੂੰ ਤਾਂ ਪਤਾ ਵੀ ਜਿਹੜੀ ਜ਼ਿਮੀਦਾਰ ਦੀ ਇਨਕਮ ਆ ਜਾਂ ਕਮਾਈ ਆ ਥੋੜੀ ਜਿਹੀ ਸਖ਼ਤ ਆ ਤੇ ਸਨਅਤ ਦੀ ਥੋੜੀ ਜਿਹੀ ਸੌਖੀ ਆ ਤੇ ਇਸ ਕਰਕੇ ਇਹ ਉਹ ਸਨਅਤ ਝੱਲ ਸਕਦੀ ਆ, ਉਹਦੇ ਕੋਲੇ ਰੋਜ਼ ਦੀ ਇਨਕਮ ਤਾਂ ਸੀ। ਪਰ ਸਨਅਤਕਾਰ ਇਸ ਗੱਲ ਤੇ ਰੌਲਾ ਪਾਉਂਦੇ ਸੀ ਵੀ ਸਾਡੇ ਦਿੱਲੀ ਇੰਨੀ ਮਹਿੰਗੀ ਬਿਜਲੀ ਕਿਉਂ, ਅਸੀਂ ਕਿਵੇਂ ਪ੍ਰੋਡਕਸ਼ਨ ਕਰ ਸਕਦੇ ਹਾਂ। ਸੋ ਜਦੋਂ ਇਹਨਾਂ ਗੱਲਾਂ ਨੂੰ ਜਦੋਂ ਸਰਕਾਰ ਤੇ ਪ੍ਰੈਸ਼ਰ ਪੈਂਦਾ, ਵੋਟਾਂ ਦੀ ਰਾਜਨੀਤੀ ਹੈ ਤੇ ਤੁਸੀਂ ਵੋਟਾਂ ਸਾਰਿਆਂ ਦੀਆਂ ਕਾਇਮ ਰੱਖਣੀਆਂ ਤਾਂ ਤੁਹਾਨੂੰ ਉਹਨਾਂ ਨੂੰ ਖੁਸ਼ ਕਰਨਾ ਹੀ ਪੈਣਾ। ਪਰ ਜੇ ਅਸਲ ਮਾਇਨੇ ਦੀ ਗੱਲ ਕਰੀ ਜਾਈਏ ਤਾਂ ਅਸਲ ਮਾਇਨੇ ਇਹ ਹੈ ਜੀ ਵੀ ਜਿਹੜੀ ਬਿਜਲੀ ਦਾ ਉਤਪਾਦ ਆ ਜਾਂ ਬਿਜਲੀ ਜਿਹੜੇ ਜੇ ਮੰਨ ਲਓ ਬਿਜਲੀ ਐਵਰੇਜ $2 ਨੂੰ ਵੇਚ ਕੇ ਵੀ ਪੈਸੇ ਬਚ ਸਕਦੇ ਆ ਜੇ 100% ਬਿਜਲੀ ਦਾ ਭੁਗਤਾਨ ਕੀਤਾ ਜਾਵੇ। ਪਰ ਹੁਣ ਤੁਸੀਂ ਦੇਖੋ ਵੀ ਇੱਕ ਪਿੰਡ ਦੇ ਵਿੱਚ ਆਮ ਜ਼ਿਮੀਦਾਰ ਆਮ ਲੋਕ ਜਿਹੜੇ 100-200-400 ਵਾਲੇ ਬੰਦੇ ਵੀ ਨੀ ਬਿੱਲ ਭਰਦੇ, ਉਹ ਵੀ ਕੁੰਡੀਆਂ ਲਾਉਂਦੇ ਆ, ਸੋਰੀ ਟੂ ਸੇ ਆ, ਜਿਹਨਾਂ ਚੋਂ ਅਸੀਂ ਵੀ ਅੱਜ ਲਾਉਂਦੇ ਰਹੇ ਆ, ਸਭ ਕੁਛ ਹੋਇਆ ਤੇ ਉਹ ਕੁੰਡੀਆਂ ਲਾਉਣ ਵਾਲੇ ਤੇ ਸਨਅਤਾਂ ਵਾਲੇ ਵੀ ਕੁੰਡੀਆਂ ਲਾਉਂਦੇ ਆ। ਫਿਰ ਉਦੋਂ ਬਾਅਦ ਵੱਡੇ ਜਿਹੜੇ ਬਿਜਲੀ ਦੇ ਐਕਸੀਆਂ ਹਨ, ਵੱਡੇ ਵੱਡੇ ਡਿਪਾਰਟਮੈਂਟ ਦੇ ਆਫਿਸਰ ਆ, ਉਹ ਵਿਕਦੇ ਆ, ਉਹ ਆਪਦੀਆਂ ਕੋਠੀਆਂ ਪਾਈ ਜਾਂਦੇ ਆ ਤੇ ਉਹ ਚੱਕ ਕੇ ਯੂਨਿਟ, ਉਹਨਾਂ ਨੂੰ ਪਤਾ ਵੀ ਯੂਨਿਟ 50 ਪੈਸਿਆਂ ਨੂੰ ਪੈਂਦਾ ਤਾਂ ਉਹਨਾਂ ਨੇ 5 ਨੂੰ ਕਰ ਦੇਣਾ, 10 ਨੂੰ ਕਰ ਦੇਣਾ, ਉਹਨਾਂ ਨੇ ਤਾਂ ਆਪਦੀ ਜਿਹੜੀ ਪੂਰੀ ਭਰਪਾਈ ਕਰ ਲਏ ਆ ਤੇ। ਪਰ ਉਹਦੇ ਨਾਲ ਉਹ ਸਹੀ ਬੰਦੇ ਪਿਸ ਜਾਂਦੇ ਆ ਜਿਹਨਾਂ ਨੂੰ 50 ਪੈਸਿਆਂ ਨੂੰ ਯੂਨਿਟ ਮਿਲਣਾ ਚਾਹੀਦਾ, ਜਿਹੜੇ ਕਿ ਇਮਾਨਦਾਰ ਆ, ਜਿਹੜੇ ਕਦੇ ਵੀ ਚੋਰੀ ਨੀ ਕਰਦੇ। ਸੋ ਇਹ ਚੀਜ਼ਾਂ ਕਾਰਨ ਨਾ ਇਹ ਬੈਲੈਂਸ ਬਣਾਇਆ ਗਿਆ ਤੇ ਬਿਜਲੀ ਮਹਿੰਗੀ ਆ। ਪਰ ਪੰਜਾਬ ਸਰਕਾਰ ਨੂੰ ਨਾ ਇਹਨਾਂ ਚੀਜ਼ਾਂ ਨਾਲੋਂ ਵੱਧ ਇੱਕ ਪਿੱਛੇ ਜਿਹੇ ਸੋਲਰ ਪ੍ਰੋਜੈਕਟ ਨੂੰ ਲੈ ਕੇ ਆਏ ਸੀ, ਉਹ ਸੋਲਰ ਪ੍ਰੋਜੈਕਟ ਤੇ ਕੰਮ ਕਰਨਾ ਚਾਹੀਦਾ ਕਿਉਂਕਿ ਆਸਟ੍ਰੇਲੀਆ ਨੇ ਜੇ ਹੁਣ ਇਹ ਅਨਾਊਂਸ ਕਰ ਦਿੱਤਾ, ਆਸਟ੍ਰੇਲੀਆ ਦੇ ਵਿੱਚ ਇਹ ਗੱਲ ਨਿਕਲ ਕੇ ਆ ਰਹੀ ਹੈ ਵੀ 10 ਸਾਲਾਂ ਬਾਅਦ ਕਿਸੇ ਵੀ ਬਿਲਡਿੰਗ ਨੂੰ ਪਾਵਰ ਲਈ ਕਿਸੇ ਦੂਜੇ ਬੰਦੇ ਤੇ ਡਿਪੈਂਡ ਨਹੀਂ ਹੋਣਾ ਪਊਗਾ, ਵੀ ਸਾਰੀਆਂ ਬਿਲਡਿੰਗ ਆਪਦਾ ਹੀ ਪਾਵਰ ਆਪ ਕ੍ਰੀਏਟ ਕਰਨਗੀਆਂ। ਇਹ ਜਿਹੜਾ ਇੱਕ ਪ੍ਰੋਜੈਕਟ ਚੱਲ ਰਿਹਾ, ਹੁਣ ਤੁਸੀਂ ਦੱਸੋ ਵੀ ਕਿੰਨੀ ਸਰਪਲਸ ਬਿਜਲੀ ਹੋਜੂਗੀ ਤੇ ਕਿੰਨਾ ਇਨਫਰਾਸਟ੍ਰਕਚਰ ਆ ਜਿਹੜਾ ਉਹ ਖਤਮ ਹੋਜੂਗਾ ਜਿਹਦੀ ਲੋੜ ਨੀ ਹੈਗੀ। ਹੁਣ ਇਨਫਰਾਸਟ੍ਰਕਚਰ ਕਈ ਚੀਜ਼ਾਂ ਏਰੀਏ ਚ ਆਪਾਂ ਦੇਖਦੇ ਹਾਂ ਵੀ ਨਵੇਂ ਏਰੀਆ ਚ ਖੰਭੇ ਨੀ ਹੈਗੇ, ਕੁਛ ਨੀ ਹੈਗਾ, ਸਭ ਅੰਡਰਗਰਾਉਂਡ ਕਰਤਾ। ਪਰ ਜੇ ਤੁਸੀਂ ਇੱਕ ਘਰ ਦੀ ਬਿਜਲੀ ਉਸ ਘਰ ਚੋਂ ਪੈਦਾ ਕਰ ਰਹੇ ਹੋ ਤੇ ਤੁਹਾਨੂੰ ਇਨਫਰਾਸਟ੍ਰਕਚਰ ਬਾਹਰਲੇ ਦੀ ਕੋਈ ਲੋੜ ਹੀ ਨੀ। ਸਰਕਾਰ ਉਸ ਇਨਫਰਾਸਟ੍ਰਕਚਰ ਦੇ ਖਰਚੇ ਦੀ ਥਾਂ ਤੇ ਜਿਹੜੇ ਉਸੇ ਉਹੀ ਪੈਸੇ ਇਸ ਚੀਜ਼ਾਂ ਦੀਆਂ ਖੋਜਾਂ ਤੇ ਲਾ ਸਕਦੀ ਹੈ ਕਿਉਂਕਿ ਹਾਈਬ੍ਰਿਡ ਨਾਂ ਦੇ ਤੇ ਇਹੋ ਜਿਹੇ ਕੁਛ ਚੀਜ਼ਾਂ ਆ ਰਹੀਆਂ ਹੁਣ ਜਿਹੜੀਆਂ ਕਿ ਤੁਹਾਡੇ 5 ਕਿਲੋਵਾਟ ਬਿਜਲੀ ਚਾਹੀਦੀ ਹੈ ਤਾਂ 7 ਕਿਲੋਵਾਟ ਪੈਦਾ ਕਰਦੀਆਂ ਤੁਹਾਡੇ ਲਈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਤੇ ਪੱਬਾਂ ਭਾਰ ਹੋਇਆ ਜਾ ਸਕੇ, ਸਰਕਾਰ ਨੂੰ ਇਸ ਪਾਸੇ ਕੋਸ਼ਿਸ਼ ਕਰਨੀ ਚਾਹੀਦੀ ਆ। ਪਰ ਸਰਕਾਰ ਦੀ ਪ੍ਰੋਬਲਮ ਮੈਨੂੰ ਪਤਾ ਕੀ ਹੈ ਜੀ, ਸਰਕਾਰ ਦੀ ਪ੍ਰੋਬਲਮ ਇਹ ਹੈ ਵੀ ਉਹਨਾਂ ਕੋਲ ਕੁਛ ਹੈ ਹੀ ਨੀ, ਖਜ਼ਾਨਾ ਖਾਲੀ ਆ, ਖਜ਼ਾਨੇ ਦੇ ਵਿੱਚ ਕਰੋੜਾਂ ਰੁਪਈਆਂ ਦਾ ਜਿਹੜਾ ਕਰਜ਼ਾ, ਕਰਜ਼ੇ ਦਾ ਫਿਰ ਵਿਆਜ ਆ, ਉਹ ਚਾਹੇ 10 ਸਾਲ ਦੇ ਅਕਾਲੀਆਂ ਦੇ ਰਾਜ ਤੇ ਲਾ ਲਈਏ ਵੀ ਉਹ ਕਰਕੇ ਤੇ ਚਾਹੇ ਪਿਛਲੇ 30 ਸਾਲਾਂ ਚ ਲਾਈਆਂ ਸਾਰੀਆਂ ਜਿਹੜੀਆਂ ਜਿਉਂ ਮਾਹੌਲ ਖਰਾਬ ਹੋਣ ਤੋਂ ਬਾਅਦ ਦਾ ਜਿਹੜਾ ਮਾਹੌਲ ਹੋਇਆ ਪੰਜਾਬ ਦਾ ਉਹਨਾਂ ਕਾਰਨ ਕਰਕੇ ਆ। ਤੇ ਹੁਣ ਕੱਲ ਜਿਹੜਾ ਹੱਲ ਕਰਿਆ ਤੁਸੀਂ ਦੱਸਿਆ ਵੀ ਜ਼ਿਮੀਦਾਰ ਨੇ ਹੱਲ ਕਰ ਲਿਆ, ਤਾਂ ਹੱਲ ਇਹ ਕੀਤਾ ਜੀ ਵੀ ਜਿਹੜੀਆਂ ਅੱਗੇ ਇੱਕ ਲੋਨ ਕਰਜ਼ਾ ਲੈਂਦੇ ਸੀਗੇ ਪਿੰਡਾਂ ਦੀ ਡਿਵੈਲਪਮੈਂਟ ਲਈ, ਇੱਕ ਡਿਪਾਰਟਮੈਂਟ ਆ ਜਿਹੜੀ ਸ਼ਹਿਰੀ ਗ੍ਰਾਮੀਣ ਵਿਕਾਸ ਜਿਹੜਾ ਡਿਪਾਰਟਮੈਂਟ ਆ, ਉਹ ਜਿਹੜਾ ਲੋਨ ਲੈਂਦੇ ਸੀ ਉਹਦੇ ਨਾਲ ਪਿੰਡਾਂ ਦੀ ਡਿਵੈਲਪਮੈਂਟ ਦੇ ਉੱਤੇ ਲਾਇਆ ਜਾਂਦਾ ਸੀ। ਹੁਣ ਜਿਹੜੀ ਪਿੰਡ ਲੋਨ ਕਿਸੇ ਵੀ ਚੀਜ਼ ਤੇ ਤੁਸੀਂ ਜਦੋਂ ਲੋਨ ਲੈ ਕੇ ਤੇ ਜਿਹੜਾ ਕੰਮ ਕਰਦੇ ਹੋ ਜੇ ਉਹ ਕੰਮ ਮੂਹਰੋਂ ਕਮਾਈ ਨੀ ਦਿੰਦਾ ਹੁਣ ਤੁਸੀਂ ਦੇਖੋ ਵੀ ਤੁਸੀਂ ਲੋਨ ਲੈ ਕੇ ਜਾਂ ਤਾਂ ਲੈ ਲਿਆ ਮੰਨ ਲਓ ਇੱਕ ਬਿਜ਼ਨਸ ਖੇਤ ਲੈ ਲਿਆ ਤੇ ਜਾਂ ਲੋਨ ਲੈ ਕੇ ਲੈ ਲਈ ਵੱਡੀ ਕਾਰ ਹੁਣ ਦੱਸੋ ਵੀ ਤੁਹਾਨੂੰ ਵੱਡੀ ਕਾਰ ਲੋਨ ਭਰ ਦੂਗੀ ਕਿ ਤੁਹਾਡਾ ਖੇਤੀ ਜਾਂ ਜੇ ਤੁਹਾਡਾ ਬਿਜ਼ਨਸ ਲੋਨ ਕੱਢੂਗਾ ਸੋ ਇਹ ਰੌਲਾ ਜੋ ਗ੍ਰਾਮੀਣ ਵਿਕਾਸ ਲਈ ਜਿਹੜਾ ਲੋਨ ਲਿਆ ਜਾਂਦਾ ਸੀ ਉਹ ਲੋਨ ਦੀ ਇਨਕਮ ਤਾਂ ਕੋਈ ਨੀ ਗਲੀਆਂ ਪੱਕੀਆਂ ਕਰਨ ਦੀ ਵੀ ਕੋਈ ਇਨਕਮ ਨੀ ਆਉਣੀ ਕੋਈ ਪਾਣੀ ਧਾਣੀ ਦੇ ਅਰੇਂਜ ਕਰਨੇ ਤਾਂ ਮੁੱਢਲੀਆਂ ਸਹੂਲਤਾਂ ਦੇ ਵਿੱਚ ਆ ਉਹ ਲੋਨ ਤੋਂ ਬਿਨਾਂ ਜਿਹੜੇ ਟੈਕਸ ਮਨੀ ਆਉਂਦੀ ਹੈ ਜੇ ਉਹਦੇ ਨਾਲ ਹੁੰਦਾ ਤਾਂ ਗੱਲ ਵੱਖਰੀ ਸੀ ਪਰ ਹੁਣ ਅਗਲਾ ਸਟੈਪ ਆ ਰਿਹਾ ਅੱਧੋਂ ਅਗਲਾ ਸਟੈਪ ਅਗਲੇ ਸਟੈਪ ਦੇ ਵਿੱਚ ਇਹ ਕੀਤਾ ਜਾ ਰਿਹਾ ਵੀ ਜਿਹੜੀ ਲੋਨ ਲਿਆ ਜਾਂਦਾ ਸੀਗਾ ਉਹ ਲੋਨ ਨੂੰ ਕਰਜ਼ਾ ਮਾਫ਼ੀ ਲਈ ਵੀ ਵਰਤਿਆ ਜਾ ਸਕੂਗਾ ਕਿਉਂਕਿ ਨਹੀਂ ਅੱਡੋ ਅੱਡ ਫੰਡਾਂ ਦੀ ਅੱਡੋ ਅੱਡ ਰੇਂਜ ਹੁੰਦੀ ਆ ਵੀ ਕਿਹੜਾ ਫੰਡ ਕਿੱਥੇ ਯੂਜ਼ ਕੀਤਾ ਜਾ ਸਕਦਾ ਤੇ ਹੁਣ ਉਹਦਾ ਹੱਲ ਇਹ ਕੱਢਿਆ ਵੀ ਜਿਹੜਾ 10,000 crore ਦਾ ਕਰਜ਼ਾ ਉਹ ਲੋਨ ਲੈ ਕੇ ਲਾਇਆ ਜਾਊਗਾ ਹੁਣ ਪਹਿਲਾਂ ਹੀ ਜਿਹੜਾ 25,000 ਦਾ ਪਹੁੰਚਿਆ ਹੋਇਆ ਤੇ ਉਹ ਹੋਰ 10,000 ਕਰਜ਼ਾ ਲੈ ਕੇ ਕੀ ਤੁਸੀਂ ਸੋਚਦੇ ਹੋ ਅੱਛੇ ਦਿਨ ਆ ਜਾਣਗੇ ਅੱਛੇ ਉੱਚੇ ਦਿਨ ਨਹੀਂ ਹੁਣ ਆਉਂਦੇ ਤੇ ਇਹਦਾ ਤਾਂ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਮੁਹਿੰਮ ਚਲਾਉਣੀ ਪੈਣੀ ਆ ਵੱਡੇ ਪੱਧਰ ਦੇ ਉੱਤੇ ਜਾਂ ਤਾਂ ਸਰਕਾਰ ਕਾਂਗਰਸ ਸਰਕਾਰ ਦਾ ਹਜੇ ਦੇਖੋ ਸਾਲ ਨਹੀਂ ਹੋਇਆ ਤੇ ਉਹ ਅਗਲੇ 2 ਸਾਲਾਂ ਲਈ ਇੱਕ ਐਮਰਜੈਂਸੀ ਡਿਕਲੇਅਰ ਕਰਦੇ ਫਾਈਨੈਂਸ਼ੀਅਲ ਐਮਰਜੈਂਸੀ ਡਿਕਲੇਅਰ ਕਰਦੇ ਵੀ ਨੈਕਸਟ 2 ਈਅਰ ਆ ਜਿਹੜੇ ਉਹ ਫਾਈਨੈਂਸ਼ੀਅਲ ਐਮਰਜੈਂਸੀ ਆ ਜੀ ਜੇ ਤੁਸੀਂ ਲੋਕ ਵੀ ਇਸ ਗੱਲ ਨੂੰ ਸਮਝਣ ਵੀ ਭਾਈ ਇਹ ਜੇ ਤੁਸੀਂ ਸਮਝਦੇ ਹੋ ਵੀ ਪੰਜਾਬ ਨੂੰ ਗਰਕਣਾ ਜਾਂ ਪੰਜਾਬ ਨੂੰ ਗਰਕਣ ਦੇਣਾ ਚਾਹੀਦਾ ਤੇ ਫੇਰ ਤਾਂ ਤੁਹਾਨੂੰ ਪਤਾ ਵੀ ਕਰਜ਼ੇ ਦੀ ਬੇਲ ਆ ਵੱਡੇ ਵੱਡੇ ਲੋਕਾਂ ਨੂੰ ਨਿਗਲ ਜਾਂਦੀ ਆ ਆਤਮ ਹੱਤਿਆ ਕਰਨ ਤੇ ਮੁਲਕ ਮਜਬੂਰ ਕਰ ਦਿੰਦੀ ਆ ਤਾਂ ਇਹ ਨਾ ਹੋਵੇ ਕੱਲ ਨੂੰ ਤੁਹਾਡੀ ਜਿਹੜਾ ਪੰਜਾਬ ਨੂੰ ਆਤਮ ਹੱਤਿਆ ਕਰਨੀ ਪਵੇ ਤੇ ਜਿਹੜੀ ਜਿਹੜੀ ਪੋਜੀਸ਼ਨ ਹੁੰਦੀ ਜਾ ਰਹੀ ਆ 2 ਸਾਲ ਦੀ ਜੇ ਅੱਜ ਸਰਕਾਰ ਐਮਰਜੈਂਸੀ ਡਿਕਲੇਅਰ ਕਰ ਦਿੰਦੀ ਆ ਤੇ ਹਮੇਸ਼ਾ ਸਰਕਾਰਾਂ ਕੰਮ ਲਾਸਟ ਈਅਰ ਚ ਕਰਦੀਆਂ ਹੁੰਦੀਆਂ ਤੇ 2 ਸਾਲਾਂ ਦੇ ਵਿੱਚ ਸਰਕਾਰ ਖਜ਼ਾਨੇ ਦੇ ਉੱਤੇ ਇਹ ਕਰਦੇ ਵੀ ਹਰ ਕਿਸਮ ਦੇ ਫਾਲਤੂ ਦੇ ਖਰਚੇ ਬੰਦ ਹਰ ਕਿਸਮ ਦੀ ਡਿਵੈਲਪਮੈਂਟ ਨੀਂਹ ਪੱਥਰ ਹਰ ਚੀਜ਼ ਬੰਦ ਕੋਈ ਦੇਖੋ ਹੁਣ ਵੀ ਤਾਂ ਜਦੋਂ ਇੱਕੇ ਦਮ ਬਲਾਸਟ ਹੋਇਆ ਉਦੋਂ ਵੀ ਤਾਂ ਨੁਕਸਾਨ ਹੋਊਗਾ ਹੀ ਤੇ ਕੋਈ ਫਰਕ ਨੀ ਪੈਂਦਾ 2 ਸਾਲਾਂ ਨਾਲ ਤੇ ਸਾਰੀ ਦੁਨੀਆਂ ਨੂੰ ਸਾਰੇ ਜਿੰਨੇ ਪੰਜਾਬੀ ਜਾਂ ਸਾਰੇ ਲੋਕ ਵੱਸਦੇ ਆ ਉਹਨਾਂ ਨੂੰ ਕਹੇ ਵੀ ਆਹ ਚੀਜ਼ ਆ ਜੀ ਆਹ ਫੰਡ ਆ ਸਾਡਾ ਇਹਨੂੰ ਫੰਡ ਨੂੰ ਆਪਾਂ ਡਿਵੈਲਪ ਕਰਕੇ ਤੇ ਆਪਾਂ ਜ਼ਮੀਨ ਗੱਡੀ ਨੂੰ ਲੀਹ ਤੇ ਲੈ ਕੇ ਆਈਏ ਪਰ ਕੋਈ ਵੀ ਬੰਦਾ ਇਹ ਤਾਂ ਸੋਚਣੀ ਨੀ ਚਾਹੁੰਦਾ ਕਿਉਂਕਿ ਹਰੇਕ ਬੰਦੇ ਨੂੰ ਇਹ ਆ ਵੀ ਮੇਰੀ ਕੁਰਸੀ ਕਿਵੇਂ ਬਚੂ ਤੇ ਜੇ ਪੈਸੇ ਦਾ ਫਲੋਟ ਹੋਊਗਾ ਪੈਸਾ ਤੁਰੂ ਫਿਰੂਗਾ ਤਾਂ ਉਹ ਪੈਸਾ ਕੁਛ ਨਾ ਕੁਛ ਤੁਹਾਡੀਆਂ ਜੇਬਾਂ ਚ ਆਊਗਾ ਜੇ ਪੈਸੇ ਨੂੰ ਸੀਲ ਕਰਤਾ ਵੀ ਇਹ ਪੈਸਾ ਕਿਤੇ ਲਾ ਹੀ ਨੀ ਸਕਦੇ ਸੀ ਕਿਸੇ ਫੰਡ ਚ ਕਿਸੇ ਉਸ ਤੇ ਲਾ ਨੀ ਸਕਦੇ ਸਿਰਫ ਤੇ ਸਿਰਫ ਜੋ ਵੀ ਇਨਕਮ ਪੰਜਾਬ ਦੀ ਆਉਂਦੀ ਆ ਮੰਨ ਲਓ ਪੰਜਾਬ ਦੀ 5,000 crore ਇਨਕਮ ਆਉਂਦੀ ਆ ਤਾਂ 2 ਸਾਲਾਂ ਦੀ ਜਿਹੜੀ 10,000 crore ਇਨਕਮ ਆ ਸਿੱਧੀ ਕਰਜ਼ਾ ਲਾ ਦਿੱਤਾ ਜਾਵੇ ਤਾਂ ਕਿੱਡੀ ਵੱਡੀ ਗੱਲ ਹੋ ਜੇ ਤੇ ਪਰ ਉਹ ਇਨਕਮ ਦਾ ਫੇਰ ਇਹਨਾਂ ਨੂੰ ਕੀ ਮਿਲੂਗਾ ਕਿਸੇ ਨੂੰ ਕੁਛ ਨੀ ਮਿਲਣਾ ਲੀਡਰਾਂ ਨੂੰ ਲੋਕਾਂ ਨੂੰ ਤਾਂ ਉਹ ਮਿਲੂਗਾ ਨਾ ਜਦੋਂ ਪੈਸਾ ਘੁੰਮ ਰਿਹਾ ਉਹਨੂੰ ਘੁਮਾਉਣ ਦਾ ਯਤਨ ਕੀਤਾ ਜਾ ਰਿਹਾ ਚਾਹੇ ਉਹ ਕਰਜ਼ਾ ਲੈ ਕੇ ਦਿੱਤਾ ਜਾਵੇ ਚਾਹੇ ਕਿਵੇਂ ਮਰਜ਼ੀ ਕੀਤਾ ਜਾਵੇ ਉਹ ਕਿਸੇ ਨੂੰ ਕੀ ਮਤਲਬ ਇਸ ਚੀਜ਼ ਦਾ ਸੋ ਪਾਲਿਸੀਆਂ ਬਹੁਤ ਜ਼ਿਆਦਾ ਬਦਲਣੀਆਂ ਪੈਣੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਕ੍ਰਾਂਤੀਕਾਰੀ ਸਟੈਪ ਨਾ ਕਿਸੇ ਬੰਦੇ ਨੂੰ ਲੈਣਾ ਪਊਗਾ ਉਮੀਦ ਸੀਗੀ ਵੀ ਮਨਪ੍ਰੀਤ ਬਾਦਲ ਆ ਜਿਹੜਾ ਕਾਫੀ ਸੁਲਝਿਆ ਹੋਇਆ ਤੇ ਕਾਫੀ ਵੱਡੇ ਸਟੈਪ ਚੱਕੂਗਾ ਪਰ ਮੈਂ ਮਨਪ੍ਰੀਤ ਬਾਦਲ ਦੀਆਂ ਕੁਝ ਕੁ ਗੱਲਾਂ ਕੁਝ ਕੁ ਬਿਆਨਾਂ ਤੋਂ ਇਹ ਨੋਟ ਕੀਤਾ ਵੀ ਕਿਤੇ ਨਾ ਕਿਤੇ ਉਹਦੀ ਵੀ ਪੂਛ ਜਿਹੜੀ ਫੜੀ ਹੋਈ ਆ ਉਹਨੂੰ ਅੱਗੇ ਨੀ ਤੁਰਨ ਦਿੱਤਾ ਜਾ ਰਿਹਾ ਉਹਨੂੰ ਆਪਦੇ ਢੰਗ ਨਾਲ ਤੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ
ਜੀ ਜੀ ਬਿਲਕੁਲ ਸੋ ਅਗਲੀਆਂ ਖਬਰਾਂ ਵੱਲ ਵਧਦੇ ਹਾਂ ਜੀ ਤੇ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਇੱਕ ਖਾਸ ਖਬਰ ਜਿਹੜੀ ਹੈ ਜੀ ਉਹ ਆਸਟ੍ਰੇਲੀਆ ਤੋਂ ਜਿਹੜੀ ਪਰਥ ਤੋਂ ਇੰਡੋਨੇਸ਼ੀਆ ਵੱਲ ਇੱਕ ਉਡਾਨ ਹਵਾਈ ਉਡਾਨ ਜਿਹੜੀ ਸੀ ਉਹਦੇ ਬਾਰੇ ਕਾਫੀ ਚਰਚਾ ਛਿੜੀ ਹੋਈ ਆ ਟੀਵੀ ਦੇ ਉੱਤੇ ਵੀ ਨਿਊਜ਼ ਜਿਹੜੀ ਆ ਉਹ ਦੇਖੀ ਆ ਸਾਡੇ ਸਰੋਤਿਆਂ ਦਰਸ਼ਕਾਂ ਨੇ ਔਰ ਆਸਟ੍ਰੇਲੀਆ ਦੇ ਪਰਥ ਤੋਂ ਇੰਡੋਨੇਸ਼ੀਆ ਟਾਪੂ ਬਾਲੀ ਜਾਣ ਵਾਲਾ ਜਿਹੜਾ ਏਅਰ ਏਸ਼ੀਆ ਦਾ ਇੱਕ ਜਹਾਜ਼ ਸੀ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਅਚਾਨਕ ਹਵਾ ਚ 20,000 feet ਹੇਠਾਂ ਆ ਗਿਆ ਸੋ 20,000 feet ਹੇਠਾਂ ਆਉਣ ਸਮੇਂ ਜਿਹੜੇ ਉਹਦੇ ਵਿੱਚ ਬੈਠੇ ਹੋਏ ਯਾਤਰੀ ਸੀ ਜੀ ਉਹ ਕਾਫੀ ਜ਼ਿਆਦਾ ਡਰ ਗਏ ਤੇ ਇਹਦੇ ਤੁਰੰਤ ਬਾਅਦ ਜਹਾਜ਼ QZ-535 ਦੇ ਪਾਇਲਟ ਨੂੰ ਕੈਬਿਨ ਚ ਹਵਾ ਦੇ ਦਬਾਅ ਚ ਗਿਰਾਵਟ ਦਾ ਜਦੋਂ ਅਹਿਸਾਸ ਹੋਇਆ ਤੇ ਉਦੋਂ ਉਸਨੇ ਹਵਾਈ ਜਹਾਜ਼ ਨੂੰ ਪਰਥ ਏਅਰਪੋਰਟ ਵੱਲ ਮੋੜਤਾ ਤੇ ਉੱਥੇ ਐਮਰਜੈਂਸੀ ਲੈਂਡਿੰਗ ਕਰਵਾਈ ਔਰ ਜਹਾਜ਼ ਚ ਹਵਾ ਚ ਉਡਾਨ ਭਰਨ ਤੋਂ ਬਾਅਦ 34,000 to 10,000 feet ਦੀ ਉਚਾਈ ਤੇ ਆ ਗਿਆ ਤੇ ਇਹਦੇ ਨਾਲ ਜਹਾਜ਼ ਚ ਕਹਿੰਦੇ 151 ਜਿਹੜੇ ਯਾਤਰੀ ਸਫ਼ਰ ਕਰ ਰਹੇ ਸੀ ਉਹ ਕਾਫੀ ਸਹਿਮ ਗਏ ਸੀਗੇ ਤੇ ਏਅਰ ਏਸ਼ੀਆ ਦੇ ਅਧਿਕਾਰੀਆਂ ਨੇ ਇਹਦੇ ਲਈ ਤਕਨੀਕੀ ਗੜਬੜੀ ਨੂੰ ਕਾਰਨ ਦੱਸਿਆ ਜੀ
ਦੇਖੋ ਜੀ, ਇਹ ਏਸ਼ੀਆ ਥੋੜੀ ਜਿਹੀ ਹਜੇ ਸਸਤੀ ਤੇ ਨਵੀਂ ਜਿਹੜੀ ਸ਼ੁਰੂਆਤ ਹੋਈ ਆ ਪਿਛਲੇ 2-4 ਸਾਲਾਂ ਦੀ, ਤੇ ਉਹ ਚੀਜ਼ਾਂ ਦੇ ਵਿੱਚ ਉਹ ਕਈ ਕਰਦੇ ਨੇ ਸਸਤਾ ਇੱਕ ਵਾਰ ਵਾਲੀ ਗੱਲ ਹੁੰਦੀ ਹੈ ਜੀ, ਅਸੀਂ ਟਾਈਗਰ ਤੇ ਜਾਂਦੇ ਹਾਂ, ਹੋਰ ਤੇ ਜਾਂਦੇ ਹਾਂ, ਸਸਤੀ ਏਅਰਲਾਈਨ ਭਾਲਦੇ ਹਾਂ, ਪਰ ਉਹ ਕਈ ਵਾਰੀ 100-200 ਨਾਲ ਅਸੀਂ ਜੀਵਨ ਦਾ ਖਿਲਵਾੜ ਕਰ ਰਹੇ ਹਾਂ। ਦੇਖੋ ਇੱਕ ਇੰਟਰਨੈਸ਼ਨਲ ਸਟੈਂਡਰਡ ਆ, ਉਹ ਸਟੈਂਡਰਡ ਮੁਤਾਬਕ ਉਹਨਾਂ ਨੂੰ ਪੂਰਾ ਜੇ ਕਰਦਾ ਜਾਂ ਨਹੀਂ ਕਰਦੀਆਂ ਸ਼ਰਤਾਂ ਕੰਪਨੀਆਂ, ਉਸ ਢੰਗ ਦੇ ਉਹਨਾਂ ਕੋਲ ਇੰਜੀਨੀਅਰ ਹੈ ਨਹੀਂ ਹੈ, ਉਹਨਾਂ ਦੀ ਮਸ਼ੀਨਰੀ ਉੱਥੋਂ ਤੱਕ ਕੰਮ ਚੈੱਕ ਹੁੰਦੀ ਹੈ ਜਾਂ ਨਹੀਂ ਹੁੰਦੀ, ਇਹ ਚੀਜ਼ਾਂ ਸਾਰੀਆਂ ਦੇ ਉੱਤੇ ਨਾ ਦੇਖਣਾ ਪੈਂਦਾ ਚੈੱਕ ਲਿਸਟਾਂ। ਪਰ ਇਹ ਜਦੋਂ ਕੋਈ ਹਾਦਸਾ ਵਾਪਰਦਾ ਜਾਂ ਹਾਦਸਾ ਵਾਪਰਨ ਦੇ ਨੇੜੇ ਜਾਂਦਾ, ਉਦੋਂ ਬਾਅਦ ਇਹ ਚੀਜ਼ਾਂ ਸੋਚੀਆਂ ਜਾਂਦੀਆਂ। ਹੁਣ ਪੜਤਾਲੀਆਂ ਜਾਣੀਆਂ ਏਅਰ ਏਸ਼ੀਆ ਬਾਰੇ ਵੀ ਬਹੁਤ ਗੱਲਾਂ ਸਾਹਮਣੇ ਆਉਣਗੀਆਂ ਹੁਣ, ਪਰ ਚਲੋ ਆਪਾਂ ਤਾਂ ਇੱਥੇ ਸ਼ੁਕਰ ਮਨਾਉਣੇ ਆ ਦਾਤੇ ਦਾ ਵੀ 151 ਜਾਨਾ, ਕਿਉਂਕਿ ਜਿਹੜਾ ਏਅਰ ਸਫ਼ਰ ਆ ਨਾ ਉਹਦੇ ਵਿੱਚ ਇਹ ਆ ਵੀ ਉਹਦੇ ਚ ਵਿਚਾਲੜਾ ਕੰਮ ਕੋਈ ਨੀ ਹੈਗਾ, ਵੀ ਜੇ ਹੁਣ ਮੰਨ ਲਓ ਹੋਰ ਕਿਤੇ ਵੀ ਆ ਬੰਦਾ ਬਚ ਵੀ ਸਕਦਾ ਤੇ ਨਹੀਂ ਵੀ ਬਚ ਸਕਦਾ, ਦੋਨੇ ਕੰਮ ਆ। ਪਰ ਜਦੋਂ ਏਅਰ ਹਾਦਸਾ ਵਾਪਰਦਾ ਉਦੋਂ ਫਿਰ ਇੱਕ ਪਾਸਾ ਹੀ ਹੁੰਦਾ ਜੀ, ਦੂਜਾ ਪਾਸਾ ਨਹੀਂ ਹੁੰਦਾ। ਸੋ ਇਹ ਬਚੇ ਆ ਤਾਂ ਬਹੁਤ ਜਿਹੜੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜੀ ਬਸ।
ਜੀ ਜੀ ਬਿਲਕੁਲ। ਸੋ ਆਖਰੀ ਖਬਰ ਲੈਣੇ ਆ ਬਰਾੜ ਸਾਹਿਬ ਫੀਫਾ ਵਰਲਡ ਕੱਪ ਦੇ ਬਾਰੇ ਚ, ਜਰਮਨੀ ਕੁਆਟਰ ਫਾਈਨਲ ਦੇ ਵਿਚ ਪਹੁੰਚ ਗਿਆ ਤੇ ਕੋਲੰਬੀਆ ਦੀ ਟੀਮ ਨੂੰ 4-0 ਦੇ ਨਾਲ ਉਨ੍ਹਾਂ ਨੇ ਹਰਾਇਆ। ਤੇ ਦੂਜੇ ਪਾਸੇ ਸਭ ਤੋਂ ਹੈਰਾਨੀਜਨਕ ਜਿਹੜੀ ਖਬਰ ਹੈ ਕਿ ਇਰਾਨ ਜਿਹੜਾ ਹੈ ਜੀ ਉਹ ਵੀ ਪਹਿਲੀ ਵਾਰ ਜ਼ਬਰਦਸਤ ਟੱਕਰ ਦੇ ਰਿਹਾ ਤੇ 3 ਮੈਚਾਂ ਦੇ ਵਿਚ ਲਗਾਤਾਰ ਉਹ ਗਿੰਨੀ, ਜਰਮਨੀ ਤੇ ਕੋਸਟਾਰਿਕਾ ਨੂੰ ਹਰਾ ਕੇ ਕੁਆਟਰ ਫਾਈਨਲ ਦੇ ਵਿਚ ਆਪਣੀ ਜਗ੍ਹਾ ਜਿਹੜੀ ਆ ਉਹ ਬਣਾ ਰਿਹਾ।
ਬਿਲਕੁਲ ਜੀ, ਇਰਾਨ ਦੀ ਜਿਹੜੀ ਮੇਨ ਟੀਮ ਆ ਉਹ ਵੀ ਵਰਲਡ ਜਿਹੜਾ ਵਰਲਡ ਕੱਪ ਹੁੰਦਾ ਫੀਫਾ ਦਾ ਉਹਦੇ ਵਿੱਚ ਕਾਫੀ ਵੱਧ ਚੜ ਕੇ ਹਿੱਸਾ ਲੈਂਦੀ ਹੈ ਤੇ ਕਾਫੀ ਜਿਹੜਾ ਉਹਦੇ ਚ ਉਹਦਾ ਦਬਦਬਾ ਹੁੰਦਾ। ਪਰ ਜਿਹੜੀ 17 ਦੇ ਵਿੱਚ ਜੇ ਉਹਨਾਂ ਦੀ ਟੀਮ ਕੁਛ ਕਰ ਰਹੀ ਆ ਜਾਂ ਕਰਕੇ ਦਿਖਾ ਰਹੀ ਆ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਰਾਨ ਵੰਨੀਓ ਚੰਗੇ ਸਾਈਨ ਆ ਜੀ ਇਰਾਨ ਦੇ ਵੀ ਉਹ ਇੱਕ ਚੰਗੇ ਪਾਸੇ ਨੂੰ ਜਾ ਰਹੇ ਆ। ਪਰ ਕੁੱਲ ਮਿਲਾ ਕੇ ਜਿਹੜਾ ਫੀਫਾ ਦਾ ਇੰਡੀਆ ਦੇ ਵਿੱਚ ਹੋਣਾ, ਮੈਨੂੰ ਤਾਂ ਇਹੀ ਇੱਕ ਬਹੁਤ ਵਧੀਆ ਇੱਕ ਗੱਲ ਲੱਗੀ ਆ ਵੀ ਇੰਡੀਆ ਦੇ ਵਿੱਚ ਹੁਣ ਇੱਕ ਜਾਗ ਦਾ ਕੰਮ, ਦਹੀਂ ਜਮਾਉਣ ਲਈ ਜਿਵੇਂ ਜਾਗ ਚਾਹੀਦਾ ਹੁੰਦਾ ਨਾ ਇੱਕ ਚਮਚਾ, ਸੇਮ ਉਹ ਕੰਮ ਜਿਹੜਾ ਫੀਫਾ ਦਾ ਵਰਲਡ ਕੱਪ ਹੁਣ ਕਰੂਗਾ। ਤੇ ਤੁਸੀਂ ਅੱਜ ਤੋਂ ਗੱਲ ਨੋਟ ਕਰ ਲਿਓ, ਆਉਣ ਵਾਲੇ 5-4 ਸਾਲਾਂ ਤੋਂ ਬਾਅਦ ਤੁਹਾਨੂੰ ਬਹੁਤ ਸਾਰੀ ਪਨੀਰੀ ਸੌਕਰ ਦੀ, ਫੁੱਟਬਾਲ ਦੀ ਜੇ ਕਹੀਏ ਤੇ ਤੁਹਾਨੂੰ ਖੇਡਦੀ ਮਿਲੂਗੀ ਤੇ ਤੁਹਾਨੂੰ ਕੁਛ ਨਾ ਕੁਛ ਕਰਦੀ ਮਿਲੂਗੀ
ਜੀ। ਸੋ ਬਰਾੜ ਸਾਹਿਬ ਖਬਰਾਂ ਦਾ ਇਹ ਸਿਲਸਿਲਾ ਆਪਾਂ ਇੱਥੇ ਖਤਮ ਕਰਦੇ ਹਾਂ, ਪਰ ਸਾਡੇ ਕੁਝ ਸਰੋਤੇ ਜੁੜੇ ਹੋਏ ਆ ਸਾਡੇ ਨਾਲ ਤੇ ਆਪਾਂ ਉਹਨਾਂ ਦੇ ਮੈਸੇਜਸ ਜ਼ਰੂਰ ਲੈ ਲਈਏ ਪਹਿਲਾਂ।
ਜੀ ਜੀ ਬਿਲਕੁਲ
ਜੀ, ਸਾਡੇ ਨਾਲ ਗੌਰਵ ਸ਼ਰਮਾ ਹੋਰੀ ਜੁੜੇ ਨੇ ਜੀ ਤੇ ਵਿਨੀਪੈਕ ਤੋਂ ਸਾਂਝ ਪਾ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਸਤਿ ਸ੍ਰੀ ਅਕਾਲ ਕਹਿੰਦੇ ਭੈਣ ਜੀ ਮਿੰਟੂ ਭਾਜੀ ਤੇ ਸਰਬਜੀਤ ਭਾਜੀ। ਸੋ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੌਰਵ ਸ਼ਰਮਾ ਜੀ ਤੁਹਾਨੂੰ, ਔਰ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਰਹੇ, ਵਧੀਆ ਰਹੇ, ਆਪਾਂ ਇਹ ਦੁਆ ਕਰਦੇ ਹਾਂ। ਅੱਗੇ ਸਾਡੇ ਨਾਲ ਕੁਲਵਿੰਦਰ ਸਿੰਘ ਜੁੜੇ ਨੇ ਜੀ, ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ, ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਸੰਤ ਮਿੰਟੂ ਬਰਾੜ, ਸੰਤ ਮਿੰਟੂ ਬਰਾੜ ਤੇ ਅਮਨਦੀਪ ਜੀ ਕਹਿੰਦੇ ਸਤਿ ਸ੍ਰੀ ਅਕਾਲ ਗੁੱਡ ਗੋਇੰਗ ਜੀ। ਸੋ ਧੰਨਵਾਦ ਤੁਹਾਡਾ, ਤੁਸੀਂ ਸਾਂਝ ਪਾਈ ਕੁਲਵਿੰਦਰ ਜੀ, ਔਰ ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਬਣੇ ਰਹੋ। ਅੱਗੇ ਕੁਲਦੀਪ ਕੌਰ ਹੋਰੀ ਵੀ ਸਾਡੇ ਨਾਲ ਜੁੜ ਚੁੱਕੇ ਆ ਪ੍ਰੋਗਰਾਮ ਦੇ ਵਿਚ ਤੇ ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਕੌਰ ਭੈਣ ਜੀ, ਮਿੰਟੂ ਬਰਾੜ ਵੀਰ ਜੀ, ਸਰਬਜੀਤ ਸਿੰਘ ਵੀਰ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਜੋੜ ਮਿਲ ਬੈਠੇ ਸਾਰੇ ਪਰਿਵਾਰ ਨੂੰ, ਕਿਆ ਬਾਤ ਹੈ, ਬਹੁਤ ਹੀ ਖੂਬ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਲਦੀਪ ਜੀ ਤੁਹਾਨੂੰ, ਤੇ ਆਪਾਂ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਇਹ ਅਰਦਾਸ ਕਰਦੇ ਹਾਂ। ਬਿਲਕੁਲ ਜੀ, ਸਾਡੇ ਵੱਲੋਂ ਵੀ ਇਹੀ ਅਰਦਾਸ ਹੈ ਤੁਹਾਡੇ ਲਈ। ਨਿੱਜੀ ਵਿਰੋਧਤਾ ਨੂੰ ਕੌਮੀ ਤੌਰ ਤੇ ਵਰਤਣਾ ਕੌਮ ਲਈ ਨੁਕਸਾਨਦਾਇਕ ਹੁੰਦਾ ਹੈ ਅਤੇ ਨਿੱਜ ਲਈ ਕਦੇ ਕਦੇ ਲਾਭਦਾਇਕ ਜੀ। ਬਹੁਤ ਡੂੰਘੀ ਗੱਲ ਕਹੀ ਹੈ, ਔਰ ਇਹ ਚੀਜ਼ਾਂ ਜਿਹੜੀਆਂ ਜੀ ਅਸਲ ਦੇ ਵਿੱਚ ਉਹੀ ਹੈ ਕਿ ਜਦੋਂ ਤੱਕ ਅਸੀਂ ਅਮਲੀ ਰੂਪ ਦੇ ਵਿੱਚ ਨਹੀਂ ਲਿਆਉਂਦੇ ਉਦੋਂ ਤੱਕ ਇਹ ਇਸੇ ਤਰ੍ਹਾਂ ਹੀ ਚੱਲਦੀਆਂ ਰਹਿੰਦੀਆਂ। ਔਰ ਨਿੱਜੀ ਫਾਇਦੇ ਜਿਹੜੇ ਆ ਉਹ ਅਸੀਂ ਜਿੰਨੇ ਮਰਜ਼ੀ ਲੈਂਦੇ ਜਾਈਏ, ਆਖਿਰਕਾਰ ਕਦੇ ਨਾ ਕਦੇ ਸਾਨੂੰ ਜ਼ਰੂਰ ਇਹ ਅਹਿਸਾਸ ਹੁੰਦਾ ਕਿ ਜਿਹੜੇ ਨਿੱਜੀ ਫਾਇਦਿਆਂ ਦੇ ਲਈ ਜੇ ਅਸੀਂ ਕੁਛ ਵੀ ਗਲਤ ਕਰਦੇ ਹਾਂ ਤੇ ਉਹਦਾ ਜਿਹੜਾ ਨਤੀਜਾ ਆ ਉਹ ਆਖਿਰਕਾਰ ਸਾਨੂੰ ਹੀ ਭੁਗਤਣਾ ਪੈਂਦਾ ਹੈ ਨਾ। ਸੋ ਬਹੁਤ ਖੂਬ, ਬਹੁਤ ਵਧੀਆ ਵਿਚਾਰ ਨਾਲ ਤੁਸੀਂ ਸਾਂਝ ਪਾਈ ਹੈ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅੱਗੇ ਜੀਮੇਲ ਦੇ ਈਮੇਲ ਦੇ ਜ਼ਰੀਏ ਸਾਡੇ ਨਾਲ ਕੁਛ ਕੁ ਦੋਸਤਾਂ ਨੇ ਸਾਂਝ ਪਾਈ ਹੋਈ ਹੈ ਜੀ, ਆਪਾਂ ਉਹਨਾਂ ਦੇ ਮੈਸੇਜਿਸ ਵੀ ਸ਼ਾਮਲ ਕਰਦੇ ਹਾਂ। ਸਾਡੇ ਨਾਲ ਸਾਂਝ ਪਾਈ ਹੈ ਜੀ ਸਾਡੇ ਸਰੋਤਿਆਂ ਨੇ ਗੁਰਸ਼ਮਿੰਦਰ ਜੀ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਮਰਦੀਪ ਕੌਰ ਜੀ ਸਤਿ ਸ੍ਰੀ ਅਕਾਲ ਨਹੀਂ ਜੀ ਫਿਰ ਤੁਹਾਡਾ ਨਾਮ ਤਾਂ ਉਹਨਾਂ ਨੇ ਵਿੱਚ ਲਿਆ ਤੇ ਫਿਰ ਮੈਨੂੰ ਉਹਨਾਂ ਦਾ ਨਾਮ ਨਹੀਂ ਲੱਭਿਆ ਠੀਕ ਹੈ ਕਹਿੰਦੇ ਆਫਟਰ ਲੌਂਗ ਟਾਈਮ ਲਿਸਨਿੰਗ ਹਰਮਨ ਜਿਹੜੀ ਪਰ ਇਹਨਾਂ ਨੇ ਨਾ ਆਪਣਾ ਨਾਮ ਨੀ ਬਰਾੜ ਸਾਹਿਬ ਭੇਜਿਆ ਸਾਨੂੰ ਤੇ ਜੀ ਕਹਿੰਦੇ ਆਫਟਰ ਲੌਂਗ ਟਾਈਮ ਲਿਸਨਿੰਗ ਹਰਮਨ ਰੇਡੀਓ ਆਈ ਵੁਡ ਰਿਕੁਐਸਟ ਯੂ ਟੂ ਪ੍ਰੋਵਾਈਡ ਅੱਛਾ ਜੀ ਤੁਹਾਡਾ ਨੰਬਰ ਉਹਨਾਂ ਨੇ ਮੰਗਿਆ ਜੀ ਵਟਸਐਪ ਦਾ ਤੇ ਨੰਬਰ ਆਪਾਂ ਤੁਹਾਡਾ ਜ਼ਰੂਰ ਭੇਜ ਦਿੰਦੇ ਹਾਂ ਕੁਡ ਯੂ ਪਲੀਜ਼ ਮੈਨੇਜ ਟੂ ਪ੍ਰੋਵਾਈਡ ਬਿਲਕੁਲ ਜੀ ਆਪਾਂ ਤੁਹਾਨੂੰ ਨੰਬਰ ਭੇਜਦੇ ਹਾਂ ਤੇ ਉਹਨਾਂ ਨੂੰ ਕੋਈ ਪਰਸਨਲ ਐਡਵਾਈਸ ਚਾਹੀਦੀ ਹੈ ਜੀ ਤੁਹਾਡੇ ਕੋਲੋਂ ਪਰ ਤੁਸੀਂ ਆਪਣਾ ਨਾਮ ਪਤਾ ਜ਼ਰੂਰ ਦੱਸਿਆ ਕਰੋ ਜੀ ਤੁਸੀਂ ਕਿੱਥੋਂ ਸਾਡੇ ਨਾਲ ਕੰਟੈਕਟ ਕਰ ਰਹੇ ਹੋ ਪ੍ਰੋਗਰਾਮ ਦੇ ਵਿੱਚ ਕਿੱਥੋਂ ਸ਼ਾਮਲ ਹੋਏ ਹੋ ਸਾਨੂੰ ਬਹੁਤ ਚੰਗਾ ਲੱਗਿਆ ਔਰ ਮੈਨੂੰ ਲੱਗਦਾ ਕਿ ਭਾਰਤ ਤੋਂ ਸੁਣ ਰਹੇ ਹੋਣਗੇ ਇਹ ਕਿਉਂਕਿ ਜਿਹੜਾ ਨੰਬਰ ਹੈ ਮੈਨੂੰ ਲੱਗਦਾ ਕਿ ਭਾਰਤ ਦਾ ਹੀ ਨੰਬਰ ਹੈ ਜਿਹੜਾ ਉਹਨਾਂ ਨੇ ਸਾਨੂੰ ਭੇਜਿਆ ਔਰ ਬਹੁਤ ਚੰਗਾ ਲੱਗਿਆ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਤੇ ਅੱਗੇ ਸਾਡੇ ਨਾਲ ਹਾਂ ਜੀ ਉਹਨਾਂ ਨੇ ਅਗਲੇ ਮੈਸੇਜ ਦੇ ਵਿੱਚ ਨਾਲ ਹੀ ਆਪਣਾ ਨੰਬਰ ਭੇਜਤਾ ਜੀ ਜਗਜੀਤ ਸਿੰਘ ਕਪੂਰ ਹੁਰੀ ਜੀ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਔਰ ਬਹੁਤ ਚੰਗਾ ਲੱਗਿਆ ਤੁਸੀਂ ਆਪਣਾ ਨਾਮ ਵੀ ਸਾਡੇ ਨਾਲ ਸਾਂਝਾ ਕੀਤਾ ਔਰ ਜੁੜਨਾ ਕੀਤਾ ਪ੍ਰੋਗਰਾਮ ਦੇ ਵਿੱਚ ਔਰ ਤੁਹਾਨੂੰ ਜਿਹੜੀ ਜਾਣਕਾਰੀ ਚਾਹੀਦੀ ਹੈ ਆਪਾਂ ਜ਼ਰੂਰ ਭੇਜ ਦਿੰਦੇ ਹਾਂ ਜੀ ਬਹੁਤ ਜਲਦੀ
ਪੁਰਾਣੇ ਲਿਸਨਰ ਹੈ ਜੀ ਆਪਣੇ ਬਹੁਤ ਪਹਿਲਾਂ ਤੋਂ ਸੁਣਦੇ ਆ ਰਹੇ ਆ ਤੇ ਪਤਾ ਨੀ ਕਿਹੜੀ ਇਧਰੋਂ ਮੈਨੂੰ ਲੱਗਦਾ ਇਸ ਕੋਈ ਮਿਡਲ ਈਸਟ ਦੇ ਕੰਟਰੀ ਚ ਵੀ ਉਥੋਂ ਜਾ ਕੇ ਸੁਣਦੇ ਰਹੇ ਆ ਮੈਨੂੰ ਯਾਦ ਆ ਪੁਰਾਣੀਆਂ ਇਹਨਾਂ ਦੀਆਂ ਜਿਹੜੀਆਂ ਗੱਲਾਂ ਤੇ ਉਹ ਅਕਸਰ ਮੇਰਾ ਨਾਂ ਗੁਰਸ਼ਮਿੰਦਰ ਹੀ ਲੈਂਦੇ ਹੁੰਦੇ ਆ
ਜੀ ਜੀ ਸੋ ਮਾਫੀ ਚਾਹਾਂਗੀ ਕਿ ਮੈਂ ਉਹਨਾਂ ਦਾ ਨਾਮ ਲੱਭਦੀ ਵਿੱਚੋਂ ਤੁਹਾਡਾ ਨਾਮ ਲੱਭ ਪਿਆ ਜੀ ਔਰ ਤੁਹਾਡਾ ਨਾਮ ਦਾ ਜ਼ਿਕਰ ਜਿਹੜਾ ਪ੍ਰੋਗਰਾਮ ਦੇ ਵਿੱਚ ਹੋ ਗਿਆ ਸੋ ਅੱਗੇ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਦੋਸਤ ਜੁੜ ਰਹੇ ਆ ਪਰ ਹੁਣ ਜਿਹੜਾ ਸਮਾਂ ਜੀ ਉਹ ਇੱਕ ਬ੍ਰੇਕ ਦਾ ਵੀ ਹੋਣ ਜਾ ਰਿਹਾ ਪਰ ਉਸ ਤੋਂ ਪਹਿਲਾਂ ਬਰਾੜ ਸਾਹਿਬ ਜਾਂਦੇ ਜਾਂਦੇ ਤੁਸੀਂ ਕੋਈ ਸੁਨੇਹਾ ਸਾਡੇ ਸਰੋਤਿਆਂ ਦੇ ਲਈ ਦੇ ਕੇ ਜਾਣਾ ਚਾਹੁੰਦੇ ਹੋ ਜ਼ਰੂਰ ਦਿਓ
ਸੁੱਖ ਸੁਨੇਹਾ ਜੀ ਵੀ ਚੰਗਾੜੇ ਘੱਟ ਗਰਮੀ ਹੋ ਚੁੱਕੀ ਹੈ ਸਾਊਥ ਆਸਟ੍ਰੇਲੀਆ ਦੇ ਵਿੱਚ ਤੇ ਰੇਡੀਓ ਦੇ ਸ਼ੋਅ ਦੀ ਲਲਕਾ ਜਿਹੜੀ ਸੱਜਣਾ ਮਿੱਤਰਾਂ ਨਾਲ ਸਾਂਝ ਦੀ ਜਿਹੜੀ ਲਲਕਾ ਸਾਰੀ ਦੁਨੀਆ ਨੇ 7 ਵਜੇ ਕੰਮ ਸ਼ੁਰੂ ਕਰ ਲਿਆ ਤੇ ਇੱਕ ਮਿੰਟੂ ਬਰਾੜਾ ਜੀ ਜਿਹੜਾ 9 ਵਜੇ ਕੰਮ ਸ਼ੁਰੂ ਕਰੂਗਾ ਹੁਣ ਤੇ ਫਿਰ ਸਾਰਾ ਦੁਪਹਿਰਾ ਫਿਰ ਉੱਥੋਂ ਦੀ ਨਿਕਲੂਗਾ ਦੇਖੋ ਹੁਣ ਇਹ ਮੇਰੇ ਸੱਜਣਾ ਦੋਸਤਾਂ ਨੂੰ ਮੇਰੇ ਲਿਸਨਰ ਨੂੰ ਜਿਹੜੀ ਇਸ ਚੀਜ਼ ਦੀ ਮੇਰੀ ਕੁਰਬਾਨੀ ਆ ਮੈਂ ਇਹਨਾਂ ਲਈ ਵੀ ਮੈਂ ਸਿਖਰ ਦੁਪਹਿਰਾ ਇਹਨਾਂ ਲਈ ਸਿਰ ਉੱਤੋਂ ਦੀ ਹੰਡਾਊਂਗਾ ਸਿਰਫ ਉਹਨਾਂ ਦਾ ਮਗਜ਼ ਖਾਣ ਲਈ ਤੜਕੇ 2 ਘੰਟੇ ਲੇਟ ਹੋ ਜਾਣਾ ਤੇ ਫਿਰ ਮੇਰੀ ਇਸ ਕੁਰਬਾਨੀ ਅਜਾਈ ਨੀ ਜਾਣੀ ਚਾਹੀਦੀ ਗੀ ਮੇਰੀ ਵੀ ਕੁਰਬਾਨੀ ਦਾ ਮੈਨੂੰ ਮੁੱਲ ਮੋੜਨਾ ਚਾਹੀਦਾ ਇਸ ਗੱਲ ਦਾ ਦੇਖੋ ਵੀ 2-2 ਘੰਟੇ ਜੇ ਮੈਂ ਹੁਣ ਨੂੰ 2 ਘੰਟੇ ਲਾ ਲੇ ਹੁੰਦੇ ਮੈਂ 2 ਵਜੇ ਆਪਦਾ ਕੰਮ ਫਿਨਿਸ਼ ਕਰਕੇ ਘਰੇ ਜਾ ਕੇ ਸੌਂਦਾ ਆਰਾਮ ਨਾਲ ਪਰ ਹੁਣ ਸਾਰਾ ਦੁਪਹਿਰਾ ਸਿਰ ਉੱਤੋਂ ਦੀ ਜਾਊਗਾ ਜੀ ਖਬਰਾਂ ਕਰਕੇ ਗੱਲੀਆਂ ਕਰਕੇ
ਜੀ ਚਲੋ ਕਹਿੰਦੇ ਹੁੰਦੇ ਆ ਵੀ ਸ਼ੌਕ ਜਿਹੜੇ ਆ ਫਿਰ ਉਹਨਾਂ ਦਾ ਕੋਈ ਮੁੱਲ ਨੀ ਹੁੰਦਾ ਹਨਾ ਉਹਦੇ ਲਈ ਹੁਣ ਤੁਸੀਂ ਦੇਖੋ ਇੱਕ ਵੱਡਾ ਮੁੱਲ ਜਿਹੜਾ ਉਹ ਇਹ ਧਾਰਨਾ ਕਿ ਜਿਹੜੀ ਤੇਜ਼ ਧੁੱਪ ਆ ਉਹਨੂੰ ਆਪਣੇ ਉੱਪਰ ਸਹਿਣਾ ਪਰ ਉਹੀ ਆ ਜੀ ਇੱਕ ਜਿਵੇਂ ਜਜ਼ਬਾ ਆ ਔਰ ਉਹ ਜਜ਼ਬਾ ਜਿਹੜਾ ਉਹ ਤੁਸੀਂ ਹਮੇਸ਼ਾ ਜਗਾ ਕੇ ਰੱਖਦੇ ਹੋ ਔਰ ਇਸ ਜਜ਼ਬੇ ਦੇ ਕਾਰਨ ਹੀ ਜਿਹੜਾ ਪਿਆਰ ਹੈ ਮਨਾ ਮੋਹੀ ਤੁਹਾਨੂੰ ਮਿਲਦਾ ਔਰ ਇਸ ਗੱਲ ਦੇ ਸਾਡੇ ਸਰੋਤੇ ਵੀ ਗਵਾਹ ਨੇ ਤੇ ਅਸੀਂ ਵੀ ਗਵਾਹ ਹਾਂ ਸੋ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਇਹ ਸਮਾਂ ਜਿਹੜਾ ਸਾਡੇ ਨਾਲ ਗੁਜ਼ਾਰਿਆ ਜੀ
ਬਹੁਤ ਮਿਹਰਬਾਨੀ
ਸੋ ਦੋਸਤੋ ਖਬਰਾਂ ਦੇ ਸਿਲਸਿਲੇ ਚ ਸਾਡਾ ਸਾਥ ਦੇ ਰਹੇ ਸਨ ਐਡੀਲੇਡ ਤੋਂ ਮਿੰਟੂ ਬਰਾੜ ਹੋਰੀ ਤੇ ਹੁਣ ਇਹ ਖਬਰਾਂ ਦਾ ਸਿਲਸਿਲਾ ਇੱਥੇ ਹੀ ਆਪਾਂ ਖਤਮ ਕਰਦੇ ਹਾਂ ਤੇ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਪ੍ਰੋਗਰਾਮ ਦੇ ਵਿੱਚ ਸਮਾਂ ਆ ਗਿਆ ਜੀ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਹਾਜ਼ਰੀ ਲਾਉਣੀ ਹੈ ਇੱਕ ਖਾਸ ਵਿਸ਼ੇ ਦੇ ਨਾਲ ਔਰ ਉਹ ਵਿਸ਼ਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਤੁਸੀਂ ਸਾਡੇ ਨਾਲ ਸਾਂਝ ਪਾਉਣੀ ਹੈ ਤੁਹਾਡੇ ਆਪਣੇ ਉਹਨਾਂ ਪਿਆਰਿਆਂ ਦੇ ਬਾਰੇ ਚ ਜਿਹੜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਵਾਕਈ ਆਪਣੇ ਨੇ ਜਿਹੜੇ ਕਿ ਤੁਹਾਨੂੰ ਫੋਨ ਕਰਦੇ ਨੇ ਤੁਹਾਡਾ ਹਾਲ ਚਾਲ ਪੁੱਛਣ ਦੇ ਲਈ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਅੱਜ ਦੇ ਦੌਰ ਦੇ ਵਿੱਚ ਅਸੀਂ ਅਕਸਰ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਚਾਹੇ ਦੋਸਤ ਹੋ ਜਾਣ ਚਾਹੇ ਰਿਸ਼ਤੇਦਾਰ ਹੋਣ ਹਨਾ ਚਾਹੇ ਸਾਡੇ ਕੋਈ ਵੀ ਕਰੀਬੀ ਹੋਣ ਜਿਨ੍ਹਾਂ ਦਾ ਵੀ ਫੋਨ ਸਾਨੂੰ ਆਉਂਦਾ ਉਹ ਸਿਰਫ ਜਾਂ ਕਿਸੇ ਕੰਮ ਦੇ ਸੰਦਰਭ ਦੇ ਵਿੱਚ ਆਉਂਦਾ ਜਾਂ ਫਿਰ ਕਿਸੇ ਉਹਨਾਂ ਦੇ ਮਤਲਬ ਦੇ ਸੰਦਰਭ ਦੇ ਵਿੱਚ ਆਉਂਦਾ ਪਰ ਅਸੀਂ ਅਸਲ ਦੇ ਵਿੱਚ ਇੱਕ ਦੂਜੇ ਦਾ ਹਾਲ ਚਾਲ ਜੇ ਇਕੱਲਾ ਹਾਲ ਚਾਲ ਹੀ ਪੁੱਛਣਾ ਹੋਵੇ ਇੱਕ ਦੂਸਰੇ ਦੀ ਸੁੱਖ ਸਾਂਦ ਜਿਹੜੀ ਆ ਪੁੱਛਣੀ ਹੋਵੇ ਤਾਂ ਆਪਾਂ ਲਗਭਗ ਭੁੱਲ ਆਏ ਆ ਕਦੇ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਮਿੱਤਰ ਪਿਆਰਾ ਕੋਈ ਇਹੋ ਜਿਹਾ ਦੋਸਤ ਕੋਈ ਇਹੋ ਜਿਹਾ ਰਿਸ਼ਤੇਦਾਰ ਜਿਹੜਾ ਸਿਰਫ ਤੇ ਸਿਰਫ ਤੁਹਾਡਾ ਹਾਲ ਚਾਲ ਪੁੱਛਣ ਦੇ ਲਈ, ਤੁਹਾਡੀ ਸੁੱਖ ਸਾਂਝ ਪੁੱਛਣ ਦੇ ਲਈ ਤੁਹਾਨੂੰ ਫੋਨ ਕਰਦਾ ਅੱਜ ਦੇ ਦੌਰ ਦੇ ਵਿੱਚ। ਉਹ ਕੌਣ ਹੈ ਤੁਹਾਡਾ ਜਿਹੜਾ ਫੋਨ ਹੈ ਉਹ ਤੁਹਾਨੂੰ ਆਉਂਦਾ, ਔਰ ਸਾਡੇ ਨਾਲ ਉਸ ਫੋਨ ਦਾ ਵੀ ਜ਼ਿਕਰ ਕਰਿਓ, ਉਸ ਮਿੱਤਰ ਪਿਆਰੇ ਦਾ ਵੀ ਜ਼ਿਕਰ ਕਰਿਓ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਵਿਚਾਰ ਚਰਚਾ ਜਿਹੜੀ ਹੈ ਤੁਹਾਡੇ ਨਾਲ ਛੇੜਨੀ ਚਾਹਾਂਗੇ। ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਵਾਕਈ ਏਦਾਂ ਹੁੰਦਾ, ਔਰ ਜੇ ਹੁੰਦਾ ਤਾਂ ਇਹ ਕਿਉਂ ਹੋ ਰਿਹਾ? ਤੁਸੀਂ ਸਾਡੇ ਨਾਲ ਸਾਂਝ ਪਾਇਓ, ਔਰ ਆਪਣੇ ਮਿੱਤਰ ਪਿਆਰੇ ਜਿਹੜੇ ਇਹੋ ਜਿਹੜੇ ਸੱਚਮੁੱਚ ਤੁਹਾਡਾ ਖਿਆਲ ਰੱਖਦੇ ਨੇ, ਤੁਹਾਡੀ ਸੁੱਖ ਸਾਂਝ ਅਕਸਰ ਪੁੱਛਦੇ ਨੇ, ਉਹਨਾਂ ਦਾ ਜ਼ਿਕਰ ਜ਼ਰੂਰ ਕਰਿਓ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ। ਆਪਾਂ ਹਾਜ਼ਰ ਹੁੰਦੇ ਹਾਂ ਸਾਡੀ ਸਾਥਣ ਸਿਮਰਦੀਪ ਕੌਰ ਦੇ ਨਾਲ ਅਗਲੇ ਘੰਟੇ ਦੇ ਵਿੱਚ ਸਾਂਝ ਪਾਉਣੇ ਆਪਣੇ ਇਸ ਵਿਸ਼ੇ ਦੇ ਉੱਤੇ, ਔਰ ਬਹੁਤ ਸਾਰੀਆਂ ਭਾਈਚਾਰਕ ਸੂਚਨਾਵਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਔਰ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਸਾਡੇ ਨਾਲ ਬਣੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ। ਫਿਲਹਾਲ ਸਮਾਂ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਜੀ ਸਿਮਰਦੀਪ ਕੌਰ ਦੇ ਨਾਲ।
ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਵਾਈਟ ਹਿਲ ਪ੍ਰੋਡਕਸ਼ਨ ਲੈ ਕੇ ਆਏ ਨੇ ਇੱਕ ਕਹਾਣੀ ਮਨੁੱਖਤਾ ਦੀ, ਸਰਦਾਰ ਮੋਹਨ
ਸਰਦਾਰ ਬੰਦੇ ਹੋ, ਪਾਕਿਸਤਾਨ ਦੀ ਧਰਤੀ ਤੇ ਕਿਸੇ ਨੇ ਕੰਮ ਲਈ ਆਏ ਹੋ।
3 ਨਵੰਬਰ ਤੋਂ ਸਰਦਾਰ ਮੁਹੰਮਦ, ਵਿਜ਼ਿਟ ਵਾਈਟਲ ਪ੍ਰੋਡਕਸ਼ਨ .com।
ਵੇਖ ਲੋ ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ, ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇ ਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਵਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਬਾਲ ਲਵਾ ਕੇ ਆਉਂਗਾ। ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ ਜੀ, ਗਰਗ ਕਲੀਨਿਕ ਬਠਿੰਡਾ, ਡਾਕਟਰ ਦਵਾਕਰ ਗਰਗ, ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ ਆਪੋਜ਼ਿਟ ਸਟਰੀਟ ਨੰਬਰ 8, ਸਿੰਗਲਾ ਨਿਊਰੋ ਹਾਸਪੀਟਲ ਬਠਿੰਡਾ।
ਆ ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਥੋਮਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਿਠਾਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੋਮਸਟੋਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ, 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਸਹਾਰਾ ਟ੍ਰੈਵਲਸ, ਇੰਟਰਨੈਸ਼ਨਲ ਟ੍ਰੈਵਲ ਵਾਸਤੇ ਸਭ ਤੋਂ ਵਧੀਆ ਨਾਮ। ਫਲਾਈਟਸ, ਹੋਟਲ ਬੁਕਿੰਗ, ਟ੍ਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ, 03-9408-8466, ਜਾਂ ਫਿਰ ਮੋਬਾਈਲ ਤੇ ਫੋਨ ਕਰੋ 04-30-300-771। ਵੈਬਸਾਈਟ ਵਿਜ਼ਿਟ ਕਰ ਸਕਦੇ ਹੋ saharatravels.com.au। ਸਹਾਰਾ ਟ੍ਰੈਵਲ।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 04258888856।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629.
Morinda Motors ਪਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 04301798900। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275118 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ। ਪ੍ਰੋਗਰਾਮ ਦੇ ਵਿਚ ਚੱਲ ਰਿਹਾ ਸੀ ਇੱਕ ਵਪਾਰਕ ਵਕਫਾ ਤੇ ਵਪਾਰਕ ਵਕਫੇ ਚ ਵਪਾਰਕ ਇਸ਼ਤਿਹਾਰ ਤੁਸੀਂ ਸੁਣੇ ਸਾਡੇ ਸਹਿਯੋਗੀਆਂ ਦੇ, ਜਿਹੜੇ ਸਹਿਯੋਗੀ ਸਾਨੂੰ ਮਦਦ ਕਰਦੇ ਨੇ ਜੀ ਇਸ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿਚ। ਤੇ ਇੱਕ ਵਾਰ ਫੇਰ ਅਸੀਂ ਸਾਰੇ ਹੀ ਸਪੋਂਸਰਸ ਦਾ, ਸਾਰੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਜਿਹੜੇ ਸਹਿਯੋਗ ਕਰਦੇ ਨੇ ਪ੍ਰੋਗਰਾਮ ਸਾਡੇ ਤੁਹਾਡੇ ਤੱਕ ਪਹੁੰਚਾਉਣ ਦੇ ਵਿਚ ਔਰ ਸਾਡਾ ਸਾਥ ਦਿੰਦੇ ਨੇ। ਔਰ ਤੁਸੀਂ ਵੀ ਜੇਕਰ ਆਪਣੇ ਬਿਜ਼ਨਸ ਦੀ ਕੋਈ ਵੀ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ, ਤੁਸੀਂ ਸਾਡੇ ਐਡਵਰਟਾਈਜ਼ਮੈਂਟ ਸੈਕਸ਼ਨ ਦੇ ਵਿਚ ਫੋਨ ਕਰਕੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰ ਸਕਦੇ ਹੋ ਹਰਮਨ ਰੇਡੀਓ ਦੇ ਇਸ ਮੰਚ ਤੇ। ਔਰ ਹੁਣ ਪ੍ਰੋਗਰਾਮ ਦੇ ਵਿਚ ਆਪਾਂ ਅੱਗੇ ਵਧਦੇ ਆ। ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜ ਰਹੇ ਆ। ਆਪਾਂ ਟੋਪਿਕ ਤੁਹਾਨੂੰ ਪਹਿਲਾਂ ਹੀ ਦੱਸਤਾ, ਪਰ ਨਾਲ ਹੀ ਨਾਲ ਇਹ ਨਹੀਂ ਦੱਸਿਆ ਕਿ ਤੁਸੀਂ ਕਿਹੜੇ ਕਿਹੜੇ ਜ਼ਰੀਏ ਰਾਹੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਜੀ ਟੈਲੀਗ੍ਰਾਮ ਦੇ ਜ਼ਰੀਏ ਵੀ, ਤੁਸੀਂ ਆਪਣੇ ਮੈਸੇਜਸ ਭੇਜ ਸਕਦੇ ਹੋ ਜੇ ਕਾਲ ਕਰਨ ਦਾ ਸਮਾਂ ਨਹੀਂ ਹੈ ਤੇ ਤੁਸੀਂ ਮੈਸੇਜ ਕਰ ਸਕਦੇ ਹੋ। ਮੈਸੇਜ ਕਰਨ ਦੇ ਲਈ ਟੈਲੀਗ੍ਰਾਮ ਨੰਬਰ ਜਿਹੜਾ ਸਾਡਾ 9175801449 ਹੈ ਜੀ, ਯਾਨੀ ਕਿ 9195704499। ਇਸ ਤੋਂ ਇਲਾਵਾ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ request@harmanradio.com ਤੇ। ਔਰ ਜੇਕਰ ਤੁਸੀਂ ਕਾਲ ਦੇ ਰਾਹੀਂ ਜੁੜੋਗੇ ਤਾਂ ਸਾਨੂੰ ਹੋਰ ਜ਼ਿਆਦਾ ਚੰਗਾ ਲੱਗੇਗਾ, ਤੁਸੀਂ ਆਪਣੇ ਐਕਸਪੀਰੀਅੰਸ ਸਾਡੇ ਨਾਲ ਸਾਂਝੇ ਕਰੋਗੇ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈਗਾ ਜੀ 02859928211। ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੇ ਸਾਡੇ ਨਾਲ ਕੁਛ ਕਾਲਰ ਜਿਹੜੇ ਨੇ ਉਹ ਜੁੜ ਵੀ ਰਹੇ ਨੇ, ਪਰ ਉਸ ਤੋਂ ਵੀ ਪਹਿਲਾਂ ਇਸ ਸਿਲਸਿਲੇ ਦੇ ਵਿਚ ਸਾਥ ਸਾਡਾ ਦਿੰਦੇ ਹੁੰਦੇ ਆ ਜੀ ਸਿਮਰਦੀਪ ਕੌਰ ਹੁਰੀ। ਸੋ ਸਿਮਰਦੀਪ ਹੁਰਾਂ ਨੂੰ ਆਪਾਂ ਨਾਲ ਲੈਣੇ ਆ, ਪਰ ਕੁਛ ਜਿਹੜੇ ਸੁਨੇਹੇ ਸਾਡੇ ਤੱਕ ਟੈਲੀਗ੍ਰਾਮ ਔਰ ਈਮੇਲ ਦੇ ਜ਼ਰੀਏ ਪਹੁੰਚੇ ਹੋਏ ਆ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਸਾਡੇ ਨਾਲ ਗੌਰਵ ਸ਼ਰਮਾ ਹੁਰੀ ਵੀ ਸ਼ਾਮਲ ਹੋਏ ਆ ਜੀ, ਔਰ ਗੌਰਵ ਸ਼ਰਮਾ ਹੁਰਾਂ ਨੇ ਵੀ ਬਹੁਤ ਸੋਹਣਾ ਜਿਹਾ ਮੈਸੇਜ ਭੇਜਿਆ ਸਾਨੂੰ, ਆਪਾਂ ਉਹਨਾਂ ਦਾ ਮੈਸੇਜ ਸ਼ਾਮਲ ਕਰਨਾ। ਤੇ ਕਹਿੰਦੇ ਜੀ ਭੈਣ ਜੀ ਮੇਰੇ ਤਾਂ ਮਾਤਾ ਜੀ ਨੇ ਜਿਹੜੇ ਇੰਡੀਆ ਤੋਂ ਹਰ ਰੋਜ਼ ਆਪਣੇ ਕਿਸੇ ਕੰਮ ਤੋਂ ਬਿਨਾਂ ਫੋਨ ਕਰਦੇ ਨੇ। 3 ਸਾਲ ਹੋ ਗਏ ਮੈਨੂੰ ਕਹਿੰਦੇ ਕੈਨੇਡਾ ਆਏ ਨੂੰ, ਪਰ ਹਰ ਰੋਜ਼ 2 ਵਾਰੀ ਗੱਲ ਜ਼ਰੂਰ ਹੁੰਦੀ ਹੈ ਉਹਨਾਂ ਨੂੰ। ਉੱਥੇ ਬੈਠ ਕੇ ਵੀ ਮੇਰੇ ਕੰਮ ਤੇ ਆਉਣ ਜਾਣ ਦਾ ਸਮੇਂ ਦਾ ਪੂਰਾ ਧਿਆਨ ਰਹਿੰਦਾ। ਤੇ ਗਾਣਾ ਵੀ ਕਹਿੰਦੇ ਅੱਜ ਜ਼ਰੂਰ ਸੁਣਾ ਦਿਓ ਰਣਜੀਤ ਬਾਵਾ ਦਾ ਰੋਟੀ। ਜ਼ਰੂਰ ਜੀ ਜ਼ਰੂਰ ਬਿਲ, ਔਰ ਬੜਾ ਇਮੋਸ਼ਨਲ ਕਰਨ ਵਾਲਾ ਗੀਤ ਹੈ। ਔਰ ਜਿਹੜੇ ਪਰਦੇਸਾਂ ਦੇ ਵਿੱਚ ਪੁੱਤ ਹਾਰਡਵਰਕ ਕਰਦੇ ਆ, ਸਟੂਡੈਂਟ ਵੀਜ਼ਾ ਤੇ ਜਾਂਦੇ ਆ, ਤੇ ਉਹਨਾਂ ਨੂੰ ਬਿਲਕੁਲ ਯਾਦ ਆਉਂਦੀ ਹੈ ਜੀ ਉਹ ਗਾਣਾ ਸੁਣ ਕੇ ਆਪਣੀ ਮਾਂ। ਹਮੇਸ਼ਾ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ ਦੌਰਾਨ ਤੁਹਾਡਾ ਇਹ ਗੀਤ। ਅੱਗੇ ਜਗਤਾਰ ਗਿੱਲ ਛੁੱਟੀ ਕੇ ਹਾਂਗਕਾਂਗ ਵੱਲ ਸ਼ਾਮਲ ਹੋ ਗਏ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਬਹੁਤ ਸੋਹਣਾ ਜਿਹਾ ਵਿਚਾਰ ਹਮੇਸ਼ਾ ਵਾਂਗ ਸਾਡੇ ਨਾਲ ਸਾਂਝਾ ਕੀਤਾ। ਵਿਚਾਰ ਹੈਗਾ ਜੀ ਕਿ ਮੁਸ਼ਕਲਾਂ ਤੁਹਾਡੀ ਜ਼ਿੰਦਗੀ ਚ ਤੁਹਾਨੂੰ ਤਬਾਹ ਕਰਨ ਲਈ ਨਹੀਂ ਆਉਂਦੀਆਂ, ਉਹ ਤੁਹਾਡੇ ਚ ਲੁਕੇ ਹੋਏ ਗੁਣਾਂ ਨੂੰ ਪ੍ਰਗਟਾਉਣ ਲਈ ਆਉਂਦੀਆਂ ਨੇ। ਸ਼ੁਭ ਸਵੇਰ ਦੋਸਤੋ। ਬਿਲਕੁਲ ਜੀ ਬਿਲਕੁਲ, ਔਰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਜਦੋਂ ਤੁਸੀਂ ਪੂਰੇ ਨਿਡਰ ਹੋ ਕੇ ਕਰਦੇ ਹੋ, ਤੇ ਫਿਰ ਉਹਨਾਂ ਦੇ ਉੱਪਰ ਜਿੱਤ ਪ੍ਰਾਪਤ ਕਰਕੇ ਜ਼ਿੰਦਗੀ ਚ ਤੁਸੀਂ ਕਾਮਯਾਬੀ ਜ਼ਰੂਰ ਹਾਸਲ ਕਰਦੇ ਹੋ। ਬਹੁਤ ਬਹੁਤ ਧੰਨਵਾਦ ਜਗਤਾਰ ਗਿੱਲ ਜੀ, ਤੁਸੀਂ ਸਾਂਝ ਪਾਈ ਇਸ ਖੂਬਸੂਰਤ ਇਹ ਵਿਚਾਰ ਦੇ ਨਾਲ। ਕੁਲਦੀਪ ਕੌਰ ਅੱਗੇ ਸਾਡੇ ਨਾਲ ਜੁੜੇ ਨੇ, ਤੇ ਇਹਨਾਂ ਨੇ ਬਹੁਤ ਸੋਹਣੀ ਇੱਕ ਕਵਿਤਾ ਭੇਜੀ ਆ ਜੀ, ਔਰ ਉਹ ਕਵਿਤਾ ਜਿਹੜੀ ਆ ਆਡੀਓ ਰੂਪ ਦੇ ਵਿੱਚ ਭੇਜੀ ਆ। ਅਸੀਂ ਕੁਲਦੀਪ ਜੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੀ ਉਹ ਕਵਿਤਾ ਜਿਹੜੀ ਆਡੀਓ ਰੂਪ ਦੇ ਵਿੱਚ ਪ੍ਰੋਗਰਾਮ ਦੌਰਾਨ ਆਪਾਂ ਚਲਾ ਸਕੀਏ। ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਸਾਂਝ ਪਾਉਣ ਦੇ ਲਈ। ਤੇ ਹੁਣ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਸ਼ੁਰੂ ਕਰਨ ਜਾ ਰਿਹਾ, ਤੇ ਇਸ ਸਿਲਸਿਲੇ ਚ ਸਾਡੇ ਨਾਲ ਸਾਂਝ ਪਾਉਣ ਦੇ ਲਈ ਸਿਮਰਦੀਪ ਕੌਰ ਹੁਰੀ ਵੀ ਸ਼ਾਮਲ ਹੋ ਚੁੱਕੇ ਆ ਜੀ ਪ੍ਰੋਗਰਾਮ ਦੇ ਵਿੱਚ। ਤੇ ਸਿਮਰਦੀਪ ਹੁਰਾਂ ਨੂੰ ਜੀ ਆਇਆਂ ਕਹਿੰਦੇ ਆ ਪਹਿਲਾਂ ਜੀ ਸਿਮਰਦੀਪ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ, ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ, ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ, ਸਾਰੇ ਲਿਸਨਰਸ ਨੂੰ, ਤੇ ਹਰਮਨ ਰੇਡੀਓ ਦੀ ਪੂਰੀ ਟੀਮ ਨੂੰ ਮੇਰੇ ਵੱਲੋਂ ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਹੜਾ ਅੱਜ ਦਾ ਵਿਸ਼ਾ ਹੈ, ਜਿੱਦਾਂ ਅਮਨਦੀਪ ਜੀ ਆਲਰੇਡੀ ਆਪਾਂ ਡਿਸਕਸ ਕਰਨਾ ਸ਼ੁਰੂ ਕੀਤਾ ਹੀ ਆ ਕਿ ਜਿੱਦਾਂ ਸਾਡੇ ਲਿਸਨਰਸ ਨੇ ਮੈਸੇਜ ਕੀਤਾ ਕਿ ਇੱਕ ਮਾਂ ਦਾ ਫੋਨ ਜਿਹੜਾ ਉਹ ਬਿਨਾਂ ਕੰਮ ਤੋਂ ਜ਼ਰੂਰ ਆਉਂਦਾ ਆ, ਪਰ ਮੈਨੂੰ ਲੱਗਦਾ ਹੈ ਕਿ ਸਿਰਫ ਜਿਹੜੇ ਕਹਿ ਲੋ ਵੀ ਜੋ ਮੇਰਾ ਐਕਸਪੀਰੀਅੰਸ ਆ ਜਾਂ ਮੇਰੇ ਨਾਲ ਜੋ ਹੁੰਦਾ ਆ, ਆਪਣੇ ਮਦਰ ਫਾਦਰ ਤੋਂ ਇਲਾਵਾ ਜਾਂ ਆਪਣੇ ਰੀਅਲ ਸਿਸਟਰ ਬ੍ਰਦਰ ਤੋਂ ਇਲਾਵਾ, ਮੈਨੂੰ ਲੱਗਦਾ ਹੈ ਵੀ ਸ਼ਾਇਦ ਹੀ ਤੁਹਾਨੂੰ ਕਿਸੇ ਦਾ ਫੋਨ ਜਿਹੜਾ ਆ ਉਹ ਬਿਨਾਂ ਕੰਮ ਤੋਂ ਆਉਂਦਾ ਹੋਵੇ। ਹਾਂ, ਜੇ ਆਪਾਂ ਜਿੱਦਾਂ ਰਿਸ਼ਤੇਦਾਰਾਂ ਦਾ ਦੀ ਗੱਲ ਕਰੀਏ, ਹਨਾ, ਜਿੱਦਾਂ ਆਪਣੀਆਂ ਦੂਰ ਦੀਆਂ ਕੋਈ ਰਿਸ਼ਤੇਦਾਰੀਆਂ ਨੇ ਜਾਂ ਕੁਛ, ਮੈਨੂੰ ਲੱਗਦਾ ਹੈ ਕਿ ਜੇ ਰਿਸ਼ਤੇਦਾਰਾਂ ਨਾਲੋਂ ਆਪਾਂ ਫਰੈਂਡਸ ਨੂੰ ਕੰਪੇਅਰ ਕਰੀਏ ਤੇ ਉਹ ਥੋੜਾ ਜ਼ਿਆਦਾ ਜਿੱਦਾਂ ਕਹਿ ਲੋ ਵੀ ਵਧੀਆ ਐਕਸਪੀਰੀਅੰਸ ਰਹਿੰਦਾ ਆ, ਕਿਉਂਕਿ ਕਦੀ ਕਦੀ ਏਦਾਂ ਹੁੰਦਾ ਆ ਵੀ ਜਿੱਦਾਂ ਆਪਾਂ ਕਿਸੇ ਵੀ ਰਿਸ਼ਤੇਦਾਰ ਨੂੰ ਫੋਨ ਕਰਦੇ, ਖਾਸ ਕਰਕੇ ਅਮਰਦੀਪ ਜੀ ਤੁਹਾਨੂੰ ਨੀ ਲੱਗਦਾ ਏਦਾਂ ਹੁੰਦਾ ਕਿ ਜਦੋਂ ਦੇ ਆਪਾਂ ਬਾਹਰਲੇ ਮੁਲਕਾਂ ਚ ਏਦਾਂ ਆ ਗਿਆ ਤੇ ਇੱਕ ਵੱਡਾ ਲਾਂਭਾ ਸਾਡੇ ਲਈ ਬਣ ਗਿਆ ਕਿ ਇਹ ਜਿਹੜੇ ਬਾਹਰਲੇ ਨੇ ਨਾ ਇਹਨਾਂ ਕੋਲ ਤਾਂ ਟਾਈਮ ਵੀ ਨੀ ਫੋਨ ਕਰਨ ਦਾ। ਤੇ ਸੋ ਮੈਨੂੰ ਲੱਗਦਾ ਹੈ ਕਿ ਏਦਾਂ ਨੀ ਹੈਗਾ ਕਿ ਸਾਡੇ ਕੋਲ ਟਾਈਮ ਨੀ ਹੈਗਾ ਕਿ ਆਪਾਂ ਵੀ ਜੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਵੀ ਰਿਲੇਟਿਵ ਨੂੰ ਬਿਨਾਂ ਕੰਮ ਤੋਂ ਫੋਨ ਕਰੀਏ ਤਾਂ ਉਹ ਦੋ ਹਾਲ ਚਾਲ ਪੁੱਛਣ ਤੋਂ ਬਾਅਦ ਏਦਾਂ ਉਹਨਾਂ ਨੂੰ ਮਹਿਸੂਸ ਹੋਣ ਲੱਗ ਪੈਂਦਾ ਵੀ ਹਾਂਜੀ ਹੋਰ ਵੀ ਸ਼ਾਇਦ ਆਪਾਂ ਕੋਈ ਕੰਮ ਵਾਸਤੇ ਜਾਂ ਕਿਸੇ ਇਹੋ ਜਿਹੀ ਗੱਲ ਵਾਸਤੇ ਫੋਨ ਕੀਤਾ, ਹਨਾ। ਤੇ ਸੋ ਕਦੀ ਕਦੀ ਆਪ ਹੀ ਬੰਦੇ ਨੂੰ ਅਨਕੰਫਰਟੇਬਲ ਜਿਹਾ ਫੀਲ ਹੋਣ ਲੱਗ ਪੈਂਦਾ ਕਿ ਆਪਾਂ ਹਨਾ ਕਿਸੇ ਨੂੰ ਵੀ ਬਿਨਾਂ ਰਿਸ਼ਤੇਦਾਰ ਨੂੰ ਹਨਾ ਬਿਨਾਂ ਕਿਸੇ ਕੰਮ ਤੋਂ ਫੋਨ ਕਰ ਰਹੇ ਹਾਂ।
ਜੀ ਬਿਲਕੁਲ, ਐਵੇਂ ਮਹਿਸੂਸ ਜ਼ਰੂਰ ਹੁੰਦਾ ਕਈ ਵਾਰ ਕਿ ਸ਼ਾਇਦ ਉਹਨਾਂ ਦਾ ਜਿਹੜਾ ਸਮਾਂ ਅਸੀਂ ਉਹ ਬਰਬਾਦ ਕਰ ਰਹੇ ਹਾਂ, ਕਿਉਂਕਿ ਜਦੋਂ ਗੱਲ ਇੱਥੇ ਆ ਜਾਂਦੀ ਹੈ ਨਾ ਕਿ ਹੋਰ ਫਿਰ ਹੋਰ ਕੀ, ਹੋਰ ਸੁਣਾਓ ਉਸ ਤੋਂ ਬਾਅਦ ਐਵੇਂ ਹੀ ਫੀਲ ਹੁੰਦਾ ਕਿ ਸ਼ਾਇਦ ਅਗਲਾ ਜਿਹੜਾ ਗੱਲ ਆ ਉਹ ਕੰਟੀਨਿਊ ਨਹੀਂ ਕਰਨਾ ਚਾਹੁੰਦਾ। ਪਰ ਗੱਲ ਇਹ ਵੀ ਨਹੀਂ ਹੈ ਸਿਮਰ ਕਿ ਇੱਥੇ ਰਹਿਣ ਵਾਲਿਆਂ ਦੇ ਲਈ ਹੀ ਇਹ ਉਲਾਮਾ ਹੁੰਦਾ। ਅਸਲ ਦੇ ਵਿੱਚ ਇੰਡੀਆ ਦੇ ਵਿੱਚ ਵੀ ਲੋਕ ਇੰਨੇ ਕੁ ਬਿਜ਼ੀ ਹੋ ਗਏ ਆ, ਹਨਾ, ਇਹ ਪ੍ਰਾਇਓਰਿਟੀਜ਼ ਜਿਹੜੀਆਂ ਜੀ ਉਹ ਹੋਣੀਆਂ ਹੀ ਨਹੀਂ ਆ। ਹੁਣ ਇੱਕ ਦੂਸਰੇ ਦੀ ਸੁੱਖ ਸਾਂਦ ਪੁੱਛਣੀ, ਇੱਕ ਦੂਸਰੇ ਦੇ ਬਾਰੇ ਚ ਜਾਣਨਾ, ਹਨਾ, ਔਰ ਇਹ ਚੀਜ਼ਾਂ ਜਿਹੜੀਆਂ ਅੱਜ ਦੇ ਦੌਰ ਦਾ ਲਾਈਫ ਸਟਾਈਲ ਬਣ ਚੁੱਕੀਆਂ। ਔਰ ਇਸੇ ਕਰਕੇ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹਾਂ ਕਿ ਸਾਡੇ ਸਰੋਤੇ ਵੀ ਦੱਸਣ ਕਿ ਵਾਕਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਛ ਇਹੋ ਜਿਹੇ, ਕੁਛ ਹੀਰੇ, ਕੁਛ ਲੋਕ ਜਿਹੜੇ ਆ, ਇਹੋ ਜਿਹੇ ਅਨਮੋਲ ਲੋਕ ਜਿਹੜੇ ਆ ਉਹ ਅਜੇ ਵੀ ਹੈਗੇ ਨੇ ਜਿਹੜੇ ਅਕਸਰ ਉਹਨਾਂ ਨੂੰ ਯਾਦ ਕਰਦੇ ਨੇ, ਉਹਨਾਂ ਦਾ ਖਿਆਲ ਰੱਖਦੇ ਨੇ ਤੇ ਫੋਨ ਕਰਕੇ ਉਹਨਾਂ ਨੂੰ ਇਹ ਅਹਿਸਾਸ ਕਰਾਉਂਦੇ ਨੇ ਕਿ ਉਹ ਉਹਨਾਂ ਦੇ ਆਪਣੇ ਨੇ। ਸੋ ਸਿਮਰ ਸਾਡੇ ਨਾਲ ਇੱਕ ਸਰੋਤੇ ਸਾਂਝ ਪਾ ਰਹੇ ਨੇ ਫੋਨ ਕਾਲ ਦੇ ਜ਼ਰੀਏ, ਹਰਪ੍ਰੀਤ ਕੌਰ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਆ, ਅਸੀਂ ਉਹਨਾਂ ਦੀ ਕਾਲ ਲੈਂਦੇ ਹਾਂ ਤੇ ਔਨ ਏਅਰ ਕਰਦੇ ਹਾਂ। ਜੀ ਹਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਜੀਤ ਜੀ। ਹਾਂਜੀ, ਮੈਂ ਦੱਸਣਾ ਸੀਗਾ ਕਿ ਜਿਸ ਵਿਸ਼ੇ ਤੁਸੀਂ ਗੱਲ ਕਰ ਰਹੇ ਆ, ਫੋਨ ਕਾਲ ਬਿਨਾਂ ਆਉਣੀਆਂ ਰਿਸ਼ਤੇਦਾਰਾਂ ਜਾਂ ਦੋਸਤਾਂ ਦੀਆਂ ਬਿਨਾਂ ਕਿਸੇ ਮਤਲਬ ਤੋਂ ਹਾਲ ਚਾਲ ਪੁੱਛਣ ਲਈ, ਤਾਂ ਜੀ ਖੁਸ਼ਕਿਸਮਤ ਆ ਮੈਂ ਇਸ ਮਾਮਲੇ ਦੇ ਵਿੱਚ। ਮੇਰੇ ਹਸਬੈਂਡ ਆ ਕੰਮ ਤੇ ਜਾ ਕੇ, ਉਹਨਾਂ ਨੇ ਦਿਨ ਚ ਇੱਕ ਵਾਰੀ ਜਰੂਰ ਪੁੱਛਣਾ ਹੁੰਦਾ ਚਾਹੇ ਮੈਂ ਕੰਮ ਤੇ ਗਈ ਹੋਵਾਂ ਜਾਂ ਨਾ, ਕਿ ਕੀ ਹਾਲ ਆ, ਕਿਵੇਂ ਚੱਲ ਰਿਹਾ ਸਾਰਾ ਦਿਨ। ਤੇ ਸੈਕਿੰਡਲੀ ਹੈਗੇ ਮੇਰੇ ਮਦਰ ਇਨ ਲਾ। ਵੈਸੇ ਅਸੀਂ ਬਹੁਤ ਜ਼ਿਆਦਾ ਗੱਲ ਨਹੀਂ ਕਰਦੇ, ਹਫ਼ਤੇ ਬਾਅਦ ਅਸੀਂ ਫੋਨ ਕਰਦੇ ਉਹਨਾਂ ਨੂੰ, ਪਰ ਜੇ ਨਾ ਉਹ ਹਫ਼ਤੇ ਬਾਅਦ ਵਾਲਾ ਫੋਨ ਜਾਵੇ ਤਾਂ ਸੰਡੇ ਨਾਈਟ ਉਹਨਾਂ ਦਾ ਕਿਵੇਂ ਨਾ ਕਿਵੇਂ ਮੈਸੇਜ ਆ ਜਾਂਦਾ ਆ ਕਿ ਮੈਨੂੰ ਹਾਲ ਦੱਸ ਦੋ ਆਪਦਾ, ਤਾਂ ਕਿਉਂਕਿ ਉਹ ਵੈਸੇ ਸਾਨੂੰ ਆਮ ਕਾਲ ਨਹੀਂ ਕਰਦੇ, ਉਹ ਕਹਿੰਦੇ ਹੁੰਦੇ ਕਿ ਤੁਸੀਂ ਡਿਸਟਰਬ ਹੋਵੋਗੇ, ਪਰ ਉਹਨਾਂ ਨੂੰ ਫਿਕਰ ਹੁੰਦਾ ਸਾਡੇ ਹਾਲ ਦਾ। ਤੇ ਜਦੋਂ ਅਸੀਂ ਫੋਨ ਕਿਤੇ ਅਚਾਨਕ ਕਰ ਲਈਏ, ਉਹ ਕਹਿੰਦੇ ਅੱਜ ਮੈਂ ਯਾਦ ਹੀ ਕਰਦੀ ਪਈ ਸੀਗੀ ਤੁਹਾਡਾ ਫੋਨ ਆ ਗਿਆ, ਤਾਂ ਉਹਨਾਂ ਨੂੰ ਬਹੁਤ ਫਿਕਰ ਰਹਿੰਦਾ ਸਾਡੇ ਹਾਲ ਦਾ। ਤਾਂ ਇੱਕ ਮੇਰੇ ਕੋਲ ਮੇਰੀਆਂ ਫਰੈਂਡਸ ਆ ਤਿੰਨ, ਇਹ ਸਿਨੀ ਆ, ਇੱਕ ਮੇਰੀ ਫਰੈਂਡ ਪਲੱਸ ਟੂ ਚ ਮੇਰੇ ਨਾਲ ਪੜ੍ਹ ਰਹੀ, ਬਹੁਤ ਪੁਰਾਣੀ, ਪਰ ਬੇਸ਼ਕ 6 ਮਹੀਨੇ ਬਾਅਦ ਉਹਦਾ ਫੋਨ ਆਵੇ, ਪਰ ਉਹ ਜਸਟ ਹੁੰਦਾ ਹਾਲ ਪੁੱਛਣ ਵਾਸਤੇ ਹੀ ਆ। ਔਰ ਇੱਕ ਮੇਰੀ ਫਰੈਂਡ ਹੈ, ਦੋ ਫਰੈਂਡ ਆ ਮੈਲਬਨ, ਇੱਕ ਟੀਚਰ ਆ, ਉਹਦਾ ਸਕੂਲ ਹੋਲੀਡੇ ਚ ਫੋਨ ਆਉਂਦਾ ਹੁੰਦਾ ਪਰ ਹਾਲ ਪੁੱਛਣ ਲਈ ਹੁੰਦਾ ਆ। ਇੱਕ ਹੋਰ ਫਰੈਂਡ ਆ, ਉਹ ਵੀ ਮੈਲਬਨ ਰਹਿੰਦੇ ਆ, ਹਰਵਿੰਦਰ ਕੌਰ, ਉਹਨਾਂ ਦਾ ਵੀ ਹਾਲ ਪੁੱਛਣ ਲਈ ਹੀ ਫੋਨ ਆਉਂਦਾ ਜਦੋਂ ਵੀ ਆਵੇ, ਮੇ ਬੀ ਹਫ਼ਤੇ ਬਾਅਦ ਆ ਜਾਵੇ ਜਾਂ 2 ਮਹੀਨਿਆਂ ਬਾਅਦ ਜਾਂ 4 ਮਹੀਨਿਆਂ ਬਾਅਦ, ਪਰ ਉਹਦਾ ਹਾਲ ਪੁੱਛਣ ਲਈ ਆ। ਤਾਂ ਖੁਸ਼ਕਿਸਮਤ ਆ ਮੈਂ ਸਮਝਦੀ ਹਾਂ ਕਿ ਕੁਛ ਕੁ ਲੋਕ ਹੈਗੇ ਆ ਜਿਹੜੇ ਹਾਲੇ ਵੀ ਕੇਅਰ ਕਰਦੇ ਆ ਤੇ ਉਹਨਾਂ ਨੂੰ ਫਿਕਰ ਆ ਸਾਡੇ ਹਾਲ ਚਾਲ ਦਾ। ਮੇਰਾ ਖਿਆਲ ਸਾਰਿਆਂ ਕੋਲ ਹੁੰਦਾ ਆ, ਕੋਈ ਨਾ ਕੋਈ ਸਭ ਕੋਲ ਹੁੰਦਾ ਆ ਜਿਹੜਾ ਤੁਹਾਡੀ ਕੇਅਰ ਕਰਦਾ ਆ। ਔਰ ਔਨ ਦਾ ਅਦਰ ਹੈਂਡ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਅਸੀਂ ਕਿੰਨੇ ਕੁ ਨੂੰ ਫੋਨ ਕਰਦੇ ਆ ਜਸਟ ਹਾਲ ਚਾਲ ਪੁੱਛਣ ਵਾਸਤੇ, ਸਾਨੂੰ ਕੋਈ ਮਤਲਬ ਨਾ ਹੋਵੇ ਤਾਂ ਉਹਨਾਂ ਤਾਈਂ ਤਾਂ ਵੀ ਅਸੀਂ ਫੋਨ ਕਰੀਏ। ਤਾਂ ਮੇਰਾ ਖਿਆਲ ਇਹ ਦੋਨੋਂ ਸਾਈਡ ਤੋਂ ਹੁੰਦਾ, ਜੇ ਤੁਸੀਂ ਕਰਦੇ ਹੋ ਤੇ
ਹੋਰ ਵੀ ਹੁੰਦੇ ਤੁਹਾਨੂੰ ਕੇਅਰ ਕਰਨ ਵਾਲੇ। ਕਿਸੇ ਨਾ ਕਿਸੇ ਦੀ ਕੇਅਰ ਕਰਨ ਵਾਲਾ, ਕਿਸੇ ਦੀ ਖਿਆਲ ਕਰਨ ਵਾਲਾ, ਕਿਸੇ ਨਾ ਕਿਸੇ ਦਾ ਧਿਆਨ ਰੱਖਣ ਵਾਲਾ। ਸੋ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ, ਔਰ ਅੱਜ ਦੇ ਦੌਰ ਦੇ ਵਿੱਚ ਬਹੁਤ ਮੁਸ਼ਕਿਲ ਹੁੰਦਾ ਕਿ ਸਾਡੇ ਇਹੋ ਜਿਹੇ ਦੋਸਤ, ਸਾਡੇ ਇਹੋ ਜਿਹੇ ਆਪਣੇ ਹੋਣ, ਹਨਾ, ਜਿਹੜੇ ਵਾਕਈ ਸਾਨੂੰ ਦਿਲੋਂ ਚਾਹੁੰਦੇ ਹੋਣ ਔਰ ਦਿਲੋਂ ਸਾਡਾ ਧਿਆਨ ਰੱਖਦੇ ਹੋਣ। ਬਹੁਤ ਚੰਗਾ ਲੱਗਿਆ ਤੁਹਾਡਾ ਇਹ ਐਕਸਪੀਰੀਅੰਸ ਜਾਣ ਕੇ, ਔਰ ਅਸੀਂ ਉਮੀਦ ਕਰਦੇ ਹਾਂ ਸਾਡੇ ਹੋਰ ਦੋਸਤ ਜਿਹੜੇ ਆ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੂੰ ਉਹ ਵਾਕਈ ਆਪਣੇ ਸਮਝਦੇ ਔਰ ਉਹਨਾਂ ਨੂੰ ਯਾਦ ਕਰਦੇ ਆ, ਔਰ ਉਹਨਾਂ ਦੀਆਂ ਫੋਨ ਕਾਲ ਅਕਸਰ ਉਹਨਾਂ ਨੂੰ ਆਉਂਦੀਆਂ, ਉਹਨਾਂ ਦਾ ਜ਼ਿਕਰ ਉਹ ਵੀ ਕਰਨਗੇ।
ਮੈਂ ਹੋਰ ਦੱਸਣਾ ਚਾਹੁੰਦੀ ਹਾਂ, ਮੇਰਾ ਬੇਟਾ ਆ 9ਵੀਂ ਕਲਾਸ ਪੜ੍ਹਦਾ, ਪਿੱਛੇ ਜੇ ਸਕੂਲ ਵੱਲੋਂ ਟਰੈਕਿੰਗ ਤੇ ਗਿਆ ਤਾਂ ਉੱਥੇ ਉਹਨਾਂ ਨੇ ਸਕੂਲ ਵਾਲੇ ਨਾਲ ਉਹਨੂੰ ਕਿਹਾ ਕਿ ਤੁਸੀਂ ਜਿਹਨੂੰ ਵੀ ਮਿਸ ਕਰ ਰਹੇ ਆ ਤੇ ਤੁਸੀਂ ਉਹਨੂੰ ਲੈਟਰ ਲਿਖੋ ਪਹਾੜ ਦੇ ਉੱਤੇ ਬੈਠ ਕੇ। ਜਦੋਂ ਹਾਲਾਂਕਿ ਉਹਦੇ ਕੋਲ ਕੁਛ ਰਸਤਾ 5-10 ਕਿਲੋਮੀਟਰ ਥੱਲੇ ਉਤਰਨਾ ਸੀ, ਉਹਨਾਂ ਨੂੰ ਸਕੂਲ ਵਾਲਿਆਂ ਨੇ ਲੈਟਰ ਲਿਖਾਈ ਤੇ ਸਾਡੇ ਬੇਟੇ ਨੇ ਸਾਨੂੰ ਲੈਟਰ ਲਿਖੀ ਜਿਹੜੀ 5-10 ਬਾਅਦ ਉਹਦੇ ਦਿਨਾਂ ਆਉਣ ਤੋਂ ਬਾਅਦ 5-10 ਦਿਨਾਂ ਬਾਅਦ ਘਰ ਪਹੁੰਚੀ। ਤਾਂ ਉੱਥੇ ਉਹਨੇ ਲਿਖਿਆ ਆਪਦਾ ਐਕਸਪੀਰੀਅੰਸ ਤੇ ਕਿਵੇਂ ਉਹ ਸਾਨੂੰ ਯਾਦ ਕਰ ਲਿਆ, ਹਾਓ ਬੈਡਲੀ ਥੱਕਿਆ ਹੋਇਆ ਬਹੁਤ ਤੇ ਮਾਂ ਬਾਪ ਯਾਦ ਆ ਰਹੇ ਆ ਕਿ ਘਰ ਹੁੰਦਾ ਤੇ ਜਰੂਰ ਲੱਤਾਂ ਘੁੱਟ ਹੁੰਦੇ ਮੇਰੀਆਂ। ਤਾਂ ਉਸ ਦਿਨ ਮੈਨੂੰ ਇਹ ਲੱਗਿਆ ਕਿ ਲੈਟਰ ਪੜ੍ਹ ਕੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਤੇ ਮੈਨੂੰ ਇੰਝ ਲੱਗਾ ਕਿ ਸਾਡੀ ਮਾਂ ਵੀ ਉਡੀਕ ਰਹੀ ਹੋਊਗੀ ਕੋਈ ਸੁਨੇਹਾ ਸਾਡੇ ਵੱਲੋਂ। ਤਾਂ ਉਸ ਦਿਨ ਅਸੀਂ ਡਿਸਾਈਡ ਕੀਤਾ ਕਿ ਸਾਨੂੰ ਵੀ ਚਿੱਠੀਆਂ ਲਿਖਣੀਆਂ ਚਾਹੀਦੀਆਂ ਬਿਨਾਂ ਦੱਸੇ ਅਚਾਨਕ ਕਿਸੇ ਨੂੰ ਜਾਵੇ ਕਿੰਨੀ ਖੁਸ਼ੀ ਹੋਊਗੀ। ਤਾਂ ਇਹ ਚੀਜ਼ਾਂ ਵੀ ਆ ਜਿਹੜੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਆ, ਮੈਨੂੰ ਲੱਗਾ ਉਹ ਦੂਸਰਿਆਂ ਲਈ ਜ਼ਰੂਰ ਕਰ ਦੇਣੀ ਚਾਹੀਦੀ ਆ। ਜਾਂ ਸਾਨੂੰ ਸੋਚੋ ਕਿ ਮੈਂ ਇਹ ਕਰਾਂ ਕਿਸੇ ਲਈ ਤੇ ਉਹਨੂੰ ਕਿਵੇਂ ਲੱਗੂਗਾ।
ਜੀ ਜੀ ਸੋ ਮੈਨੂੰ ਲੱਗਦਾ ਅੱਜ ਇੱਕ ਆਪਾਂ ਨੂੰ ਪ੍ਰਣਾਮ ਕਰਨਾ ਚਾਹੀਦਾ ਸਿਮਰ ਕਿ ਜੇਕਰ ਆਪਾਂ ਭੁੱਲੇ ਹੋਏ ਆ ਕੁਛ ਆਪਣਿਆਂ ਨੂੰ ਤਾਂ ਅੱਜ ਜ਼ਰੂਰ ਯਾਦ ਕਰੀਏ ਪ੍ਰੋਗਰਾਮ ਤੋਂ ਬਾਅਦ ਅੱਜ ਆਪਾਂ ਜ਼ਰੂਰ ਕਾਲ ਕਰੀਏ ਚਾਹੇ ਕੋਈ ਇੰਡੀਆ ਦੇ ਵਿੱਚ ਆ ਚਾਹੇ ਕੋਈ ਕਿਸੇ ਵੀ ਕੰਟਰੀ ਦੇ ਵਿੱਚ ਆ ਜੇ ਸਾਡਾ ਉਹ ਆਪਣਾ ਤੇ ਸਾਡਾ ਵੀ ਫਰਜ਼ ਹੈ ਕਿ ਅਸੀਂ ਵੀ ਉਹਨਾਂ ਨੂੰ ਯਾਦ ਕਰੀਏ ਸੋ ਹਰਪ੍ਰੀਤ ਜੀ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ
ਥੈਂਕ ਯੂ ਜੀ
ਜੀ ਔਰ ਸਾਡੇ ਨਾਲ ਨਾ ਹਰਮੀਤ ਸਿੰਘ ਚਾਨਾ ਹੋਰਾਂ ਨੇ ਕਾਫੀ ਦੇਰ ਤੋਂ ਸਾਂਝ ਬਣਾਈ ਹੋਈ ਆ ਔਰ ਇਹਨਾਂ ਨੇ ਸਾਨੂੰ ਇਨਵਾਈਟ ਵੀ ਕੀਤਾ ਜੀ ਕਿ ਇੱਕ ਕੋਬਰਮ ਏਰੀਆ ਦੇ ਵਿੱਚ ਵਾਲੀਬਾਲ ਦਾ ਟੂਰਨਾਮੈਂਟ ਜਿਹੜਾ ਜੀ ਉਹ ਹੋਣ ਜਾ ਰਿਹਾ ਤੇ ਕਹਿੰਦੇ ਸੰਡੇ ਨੂੰ ਆ ਜੀ ਉਹ ਟੂਰਨਾਮੈਂਟ ਤੇ ਤੁਸੀਂ ਸਾਰੇ ਉੱਥੇ ਆਇਓ ਹਾਰਦਿਕ ਸੱਦਾ ਹੈ ਤੁਹਾਨੂੰ ਤੇ ਇਹਦੇ ਨਾਲ ਹੀ ਉਹਨਾਂ ਨੇ ਨਾ ਇੱਕ ਗੀਤ ਸੁਣਨਾ ਚਾਹਿਆ ਹਰਭਜਨ ਮਾਨ ਹੋਰਾਂ ਦੀ ਆਵਾਜ਼ ਚ ਹਰਮੀਤ ਚਾਨਾ ਜੀ ਆਪਾਂ ਨਾ ਹਰਭਜਨ ਮਾਨ ਹੋਰਾਂ ਦੀ ਆਵਾਜ਼ ਚ ਤੁਹਾਨੂੰ ਗੀਤ ਸੁਣਾਵਾਂਗੇ ਪਰ ਗੀਤ ਜਿਹੜਾ ਆਪਾਂ ਆਪਣੀ ਮਰਜ਼ੀ ਦਾ ਅੱਜ ਸੁਣਾ ਦਿੰਨੇ ਆ ਤੇ ਤੁਹਾਡਾ ਵਾਲਾ ਜਿਹੜਾ ਆ ਉਹ ਕੋਸ਼ਿਸ਼ ਕਰਦੇ ਆ ਪ੍ਰੋਗਰਾਮ ਦੌਰਾਨ ਸੁਣਾ ਦਈਏ ਜਾਂ ਫਿਰ ਜੇ ਹੋਇਆ ਤੇ ਕੱਲ ਨੂੰ ਸਹੀ ਹਨਾ ਪਰ ਜਿਹੜਾ ਹਰਭਜਨ ਮਾਨ ਦੀ ਆਵਾਜ਼ ਚ ਗੀਤ ਜ਼ਰੂਰ ਆਪਾਂ ਤੁਹਾਨੂੰ ਸੁਣਾਵਾਂਗੇ ਤੇ ਸਾਡੇ ਟੌਪਿਕ ਦੇ ਨਾਲ ਰਲਦਾ ਮਿਲਦਾ ਜਿਹੜਾ ਗੀਤ ਆ ਤੁਹਾਡੀ ਨਜ਼ਰ ਕਰਦੇ ਆ ਕਿਉਂਕਿ ਕਹਿੰਦੇ ਹੁੰਦੇ ਵੀ ਦਿਲਾਂ ਨੂੰ ਦਿਲਾਂ ਦੀ ਸਾਂਝ ਹੁੰਦੀ ਆ ਜਿਵੇਂ ਹਰਪ੍ਰੀਤ ਹੋਣਾ ਨੇ ਗੱਲ ਕੀਤੀ ਆ ਵੀ ਫੋਨ ਜਿਹੜਾ ਉਹਨਾਂ ਦੇ ਆਪਣੇ ਪਿਆਰ ਦਾ ਜਿਹੜਾ ਉਹ ਕਦੇ ਨਾ ਕਦੇ ਜ਼ਰੂਰ ਆਉਂਦਾ ਚਾਹੇ ਦੋ ਹਫ਼ਤਿਆਂ ਬਾਅਦ ਆਵੇ ਕਈ ਵਾਰ ਹੁੰਦਾ ਸਾਲਾਂ ਬਾਅਦ ਕੋਈ ਤੁਹਾਨੂੰ ਜਦੋਂ ਯਾਦ ਕਰਦਾ ਤੇ ਤੁਹਾਨੂੰ ਬੜਾ ਚੰਗਾ ਲੱਗਦਾ ਕੁਛ ਇਹੋ ਜਿਹੇ ਜਜ਼ਬਾਤਾਂ ਨੂੰ ਪੇਸ਼ ਕਰਦਾ ਗੀਤ ਹਰਭਜਨ ਮਾਨ ਦੀ ਆਵਾਜ਼ ਤੁਹਾਡੀ ਨਜ਼ਰ ਕਰਦੇ ਆ ਤੇ ਫੇਰ ਸਾਰਿਆਂ ਦੇ ਮੈਸੇਜਸ ਲੈਂਦੇ ਆ ਜੀ ਟੌਪਿਕ ਉਹੀ ਆ ਤੁਸੀਂ ਸਾਡੇ ਨਾਲ ਸਾਂਝ ਪਾਉਣੀ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡੇ ਆਪਣਿਆਂ ਦੇ ਬਾਰੇ ਚ ਜਿਨ੍ਹਾਂ ਨੂੰ ਵਾਕਈ ਅੱਜ ਦੇ ਦੌਰ ਚ ਤੁਸੀਂ ਸੋਚਦੇ ਹੋ ਕਿ ਸਾਨੂੰ ਯਾਦ ਕਰਦੇ ਨੇ ਸਾਡਾ ਖਿਆਲ ਰੱਖਦੇ ਨੇ ਤੇ ਕਿਹੜੇ ਉਹ ਲੋਕ
ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ ਅੱਜ ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ ਅੱਜ ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ ਮੁੱਦਤ ਮਗਰੋਂ ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ ਅੱਜ ਸੱਜਣਾ ਦੀ ਅੱਜ ਸੱਜਣਾ ਦੀ ਅੱਜ ਸੱਜਣਾ ਦੀ ਸੱਜਣਾ ਨੂੰ ਸਾਡੀ ਯਾਦ ਨਹੀਂ ਭੁੱਲੀ ਅੱਖੀਓ ਓਲੇ ਹੋਇਆ ਮੁੱਦਤ ਬਾਅਦ ਨਹੀਂ ਭੁੱਲੀ ਸ਼ੁਕਰ ਹੈ ਸੋਹਣਿਆ ਸੱਜਣਾ ਨੂੰ ਸਾਡੀ ਯਾਦ ਨਹੀਂ ਭੁੱਲੀ ਅੱਖੀਓ ਓਲੇ ਹੋਇਆ ਮੁੱਦਤ ਬਾਅਦ ਨਹੀਂ ਭੁੱਲੀ ਯੂਕੇ ਆਇਆ ਹੋ ਗਏ ਨੇ ਕਈ ਸਾਲ ਜਲੰਧਰ ਤੋਂ ਅੱਜ ਸੱਜਣਾ ਦੀ ਅੱਜ ਸੱਜਣਾ ਦੀ ਅੱਜ ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ ਮੁੱਦਤ ਮਗਰੋਂ ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ ਯੂਕੇ ਵਰਗੀ ਸੁੱਖ ਸਹੂਲਤ ਨਾਲ ਸ਼ਰਾਬ ਹੋਵੇ ਪਰ ਫਿਰ ਵੀ ਦਿਲ ਚਾਹੁੰਦਾ ਚਾਹੁੰਦਾ ਰੱਬਾ ਹੈ ਪੰਜਾਬ ਹੋਵੇ ਲੰਡਨ ਦੇ ਵਿੱਚ ਬੈਠਿਆ ਆਉਂਦੇ ਖਿਆਲ ਜਲੰਧਰ ਤੋਂ ਅੱਜ ਸੱਜਣਾ ਦੀ ਅੱਜ ਸੱਜਣਾ ਦੀ ਅੱਜ ਸੱਜਣਾ ਦੀ ਆਈ ਏ ਸਾਨੂੰ ਖਿਆਲ ਜਲੰਧਰ ਤੋਂ ਮੁੱਦਤ ਮਗਰੋਂ ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ ਪੰਜਾਬ ਦੀ ਯਾਦ ਜਦੋਂ ਰੂਹ ਹੁਣ ਵੀ ਉਧਰ ਦੀ ਨਵਾਂ ਸ਼ਹਿਰ ਭਗਵਾਨਾ ਪੰਗਾ ਤਰਤ ਉਧਰ ਦੀ ਆਏ ਪੰਜਾਬ ਦੀ ਯਾਦ ਜਦੋਂ ਰੂਹ ਹੁਣ ਵੀ ਉਧਰ ਦੀ ਯਾਦਾਂ ਪੱਲੇ ਬੰਨ ਲਿਆ ਏ ਨਾਲ ਜਲੰਧਰ ਤੋਂ
ਜੀ ਦੋਸਤੋ, ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ, ਔਰ ਹਰਮੀਤ ਚਾਨਾ ਹੋਰਾਂ ਨੇ ਫਰਮਾਇਸ਼ ਕੀਤਾ ਸੀ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਇੱਕ ਗੀਤ, ਔਰ ਮੈਨੂੰ ਲੱਗਦਾ ਪਸੰਦ ਆਇਆ ਜੀ ਉਹਨਾਂ ਨੂੰ ਵੀ ਗੀਤ, ਔਰ ਪਸੰਦ ਮੈਨੂੰ ਵੀ ਬਹੁਤ ਆਇਆ, ਕਿਉਂਕਿ ਜੀ ਆਪਾਂ ਜਿਹੜੇ ਵਿਸ਼ੇ ਤੇ ਅੱਜ ਗੱਲਬਾਤ ਕਰ ਰਹੇ ਹਾਂ ਨਾ, ਉਸ ਵਿਸ਼ੇ ਤੇ ਗੱਲਬਾਤ ਕਰਨ ਤੋਂ ਬਾਅਦ ਜਦੋਂ ਇਹੋ ਜਿਹਾ ਗੀਤ ਵੀ ਸੁਣਨ ਨੂੰ ਮਿਲ ਜਾਵੇ ਨਾ, ਕਿਆ ਵਾ, ਤਾਂ ਫਿਰ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ, ਔਰ ਜੇ ਵਾਕਈ ਕਾਲ ਆ ਜਾਵੇ ਨਾ ਫਿਰ ਤਾਂ ਕਿਆ ਹੀ ਬਾਤਾਂ। ਔਰ ਮੈਨੂੰ ਬੜੀ ਖੁਸ਼ੀ ਹੈ ਵੀ ਅੱਜ ਸਾਨੂੰ ਵੀ ਕਾਲਸ ਕੁਛ ਇਹੋ ਜਿਹੇ ਹੀ ਜਿਹੜੇ ਸਾਡੇ ਨਜ਼ਦੀਕੀ ਨੇ ਉਹਨਾਂ ਦੀਆਂ ਆ ਰਹੀਆਂ। ਸਾਡੇ ਨਾਲ ਅਗਲੇ ਲਿਸਨਰ ਜਿਹੜੇ ਜੁੜੇ ਜੀ, ਉਹ ਵੀ ਕੁਲਦੀਪ ਕੌਰ ਬ੍ਰਿਸਬਨ ਵਾਲੇ ਸਾਡੇ ਬਹੁਤ ਹੀ ਪਿਆਰੇ ਨੇ, ਔਰ ਸਾਡੀ ਅਜੀਜ਼ ਭੈਣ, ਆਪਾਂ ਉਹਨਾਂ ਨੂੰ ਔਨ ਏਅਰ ਕਰਦੇ ਹਾਂ ਇਸ ਵੇਲੇ। ਕੁਲਦੀਪ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਕੌਰ ਜੀ, ਸਤਿ ਸ੍ਰੀ ਅਕਾਲ ਹਰਮਨ ਰੇਡੀਓ ਤੇ ਬੜੇ ਬੈਠੇ ਸਾਰੇ ਹੀ ਪਰਿਵਾਰ ਨੂੰ, ਸਿਮਰਦੀਪ ਭੈਣ ਜੀ ਅਤੇ ਸਰਬਜੀਤ ਵੀਰ ਜੀ ਜੋ ਬਿਹਾਈਂਡ ਦਾ ਸੀਨ ਬੈਕਬੋਨ ਨੇ, ਤੇ ਤੁਸੀਂ ਬਹੁਤ ਵਧੀਆ ਚੁਣਿਆ ਜੀ। ਹਾਂਜੀ, ਔਰ ਮੈਂ ਬਸ ਇਹ ਕਹਿਣਾ ਚਾਹੁੰਦੀ, ਇੱਕ ਬਹੁਤ ਹੀ ਹਾਂਜੀ ਬਹੁਤ ਹੀ ਜਿਆਦਾ ਪਿਆਰੀ ਇੱਕ ਮੇਰੀ ਫਰੈਂਡ ਹੈ, ਯਾਨੀ ਮੈਨੂੰ ਕੁਛ ਵੀ ਹੋਵੇ, ਕਦੀ ਵੀ ਕੋਈ ਵੀ ਪ੍ਰੋਬਲਮ ਹੋਵੇ, ਤੇ ਇਹ ਜ਼ਰੂਰੀ ਨਹੀਂ ਹੁੰਦਾ, ਕਈ ਵਾਰੀ ਹੁੰਦਾ ਨਾ ਕਿ ਆਪਾਂ ਸੋਚਦੇ ਕਿ ਰੱਬ ਹੈ ਆ ਤਾਂ ਉਹਦੇ ਗਾੜੀ ਹੱਥ ਜੋੜ ਲਓ, ਪਰ ਕਈ ਵਾਰੀ ਆਪਾਂ ਨੂੰ, ਕਿਉਂਕਿ ਆਪਾਂ ਇਨਸਾਨ ਆ, ਕਈ ਵਾਰੀ ਆਪਾਂ ਨੂੰ ਇੰਜ ਹੁੰਦਾ ਕਿ ਵੀ ਸੰਸਾਰ ਦੇ ਵਿੱਚ ਵੀ ਕਿਸੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ, ਕਿ ਵੀ ਅਸੀਂ ਕਿਸੇ ਨਾਲ ਗੱਲ ਜ਼ਰੂਰ ਕਰੀਏ। ਤੇ ਉਹ ਮੇਰੀ ਫਰੈਂਡ ਏਦਾਂ ਦੀ ਹੈ ਕਿ ਇੱਕ ਮਾਂ ਦਾ ਹੁੰਦਾ ਨਾ ਕਿ ਵੀ ਮਾਂ ਨੂੰ ਕਹਿੰਦੇ ਮਮਤਾ ਉਹਦੀ ਐਵੇਂ ਦੀ ਹੁੰਦੀ ਕਿ ਉਹਦੀਆਂ ਆਂਦਰਾਂ ਨੂੰ ਪਤਾ ਲੱਗ ਜਾਂਦਾ ਕਿ ਵੀ ਅੱਜ ਮੇਰਾ ਪੁੱਤ ਜਾਂ ਧੀ ਜਿਹੜੇ ਆ ਉਹ ਥੋੜੇ ਅਪਸੈਟ ਨੇ ਜਾਂ ਕਿਵੇਂ। ਤਾਂ ਉਹ ਮੇਰੀ ਫਰੈਂਡ ਏਦਾਂ ਦੀ ਹੈ ਵੀ ਮੇਰਾ ਇੱਕ ਵਾਰ ਐਕਸੀਡੈਂਟ ਹੋਇਆ, ਮੈਂ ਹੋਸਪਿਟਲ ਚ ਬੈਠੀ ਸੀ, ਤਾਂ ਮੈਂ ਉਹਨੂੰ ਫੋਨ ਕਰਕੇ ਨੀ ਦੱਸਿਆ ਵੀ ਉਹ ਪ੍ਰੈਗਨੈਂਟ ਸੀ, ਤੇ ਮੈਂ ਸੋਚਿਆ ਵੀ ਇਹ ਅਪਸੈਟ ਹੋਊਗੀ ਵੀ ਇਹਨੂੰ ਕਿਉਂ ਦੱਸਣਾ ਆ ਵੀ ਮੈਂ ਹੋਸਪਿਟਲ ਆ ਜਾਂ ਕੁਛ। ਮੈਨੂੰ ਫੋਨ ਕਰਕੇ ਕਹਿੰਦੀ ਕੁਲਦੀਪ ਤੂੰ ਆਪਣੀਆਂ ਚਾਬੀਆਂ ਕਿਸੇ ਨੂੰ ਨਾ ਦਈ ਗੱਡੀ ਦੀਆਂ। ਮੈਂ ਕਿਹਾ ਕਿਉਂ, ਕੀ ਗੱਲ ਹੋ ਗਈ? ਕਹਿੰਦੀ ਯਾਰ ਮੈਨੂੰ ਰਾਤੀ ਸੁਪਨਾ ਆਇਆ ਵੀ ਤੇਰੀ ਗੱਡੀ ਕਿਸੇ ਨੇ ਮਾਰਤੀ, ਤੇ ਉਸ ਟਾਈਮ ਤੇ ਮੇਰੀਆਂ ਅੱਖਾਂ ਵਿੱਚ ਉਹ ਹੰਝੂ ਸੀਗੇ ਵੀ ਤੈਨੂੰ ਮੇਰਾ ਸੁਪਨਾ ਇਹ ਆਇਆ, ਮੈਂ ਪੱਕੋ ਹੱਥ ਲਿਆ, ਮੈਂ ਕਿਹਾ ਕਿਸੇ ਨੇ ਕੀ ਮਾਰਨੀ, ਮੈਂ ਆਪ ਹੀ ਮਾਰ ਕੇ ਆ ਗਈ ਆ, ਓਦਾਂ ਮੈਂ ਠੀਕ ਹੈ। ਤਾਂ ਤੁਸੀਂ ਯਕੀਨ ਮੰਨਿਓ ਕਿ ਸ਼ੀ ਵਾਜ਼ ਔਨ 8th ਮੰਥ, ਪਰ ਫਿਰ ਵੀ ਉਹ ਹੋਸਪਿਟਲ ਪਹੁੰਚੇ। ਤਾਂ ਹੁਣ ਇਸ ਟਾਈਮ ਤੇ ਉਹ ਬੈਕ ਇਨ ਇੰਡੀਆ ਨੇ, ਤੇ ਆਪਣਾ ਯਾਨੀ ਕਿ ਹਰ ਵਾਰੀ ਪ੍ਰੋਗਰਾਮ ਜਦੋਂ ਵੀ ਮੈਂ ਕਹਿ ਦਾਂ ਵੀ ਹਜੇ ਸੁਣ ਲਓ ਤਾਂ ਉਹ ਸੁਣਦੀ ਜ਼ਰੂਰ ਹੈ। ਤਾਂ ਉਹ ਮੇਰੀ ਬਹੁਤ ਹੀ ਖਾਸ ਯਾਨੀ ਬਚਪਨ ਤੋਂ ਫਰੈਂਡ, ਅਸੀਂ ਇਕੱਠੀਆਂ ਖੇਡੀਆਂ, ਇਕੱਠੀਆਂ ਵੱਡੀਆਂ ਹੋਈਆਂ, ਇਕੱਠੀਆਂ ਪੜ੍ਹੀਆਂ, ਹਨਾ। ਤਾਂ ਮੇਰੇ ਹਰ ਦੁੱਖ ਸੁੱਖ ਦੇ ਵਿੱਚ ਉਹ ਇੱਕ ਮੇਰੀ ਇਹੋ ਜਿਹੀ ਅਜੀਜ਼ ਆ ਜਿਹੜੀ ਕਿ ਮੈਨੂੰ ਕਦੀ ਮਤਲਬ ਹੋ ਜਾਂਦਾ ਉਹਦੇ ਤੋਂ, ਜਿੱਦਾਂ ਹੁਣ ਇੰਡੀਆ ਗਈ ਮੈਂ ਤਾਂ ਸੋਹਣੇ ਸੋਹਣੇ ਸੂਟ ਬਣਾ ਲਿਆ ਆਈ, ਹਨਾ, ਮੈਨੂੰ ਕਦੀ ਮਤਲਬ ਹੋ ਜਾਂਦਾ, ਪਰ ਉਹ ਐਵੇਂ ਦੀ ਆਈ ਵੀ ਉਹਨੂੰ ਨਾ ਤਾਂ ਕਦੀ ਕੋਈ ਮੇਰੇ ਤੋਂ ਮਤਲਬ ਹੈ, ਤਾਂ ਨਾ ਹੀ ਕਦੀ ਮਤਲਬ ਉਹਨੇ ਏਦਾਂ ਸੋਚਿਆ ਵੀ ਹਾਂ ਵੀ ਮੈਨੂੰ ਕੁਲਦੀਪ ਕੱਲੀ ਆ ਜਾਂ ਇਹਦੇ ਕੋਲ ਪੈਸਾ ਜ਼ਿਆਦਾ ਹੋਊਗਾ ਜਾਂ ਕਿੱਦਾਂ। ਬਹੁਤ ਸਾਰੇ ਫਰੈਂਡਸ ਇਹੋ ਜਿਹੇ ਵੀ ਨੇ, ਯਾਰ ਤੂੰ ਇੰਨਾ ਕਮਾਉਂਦੀ ਆ ਸਾਨੂੰ ਆਈਫੋਨ ਭੇਜ ਦੇ, ਯਾਰ ਤੂੰ ਕੁਲਦੀਪ ਏਦਾਂ ਕਰਦੇ ਸਭ, ਮੇਰੀ ਸੱਸ ਲੜਦੀ ਆ ਮੈਨੂੰ 10,000 ਭੇਜ ਦੇ, 20,000 ਭੇਜ ਦੇ, ਏਦਾਂ ਦੀਆਂ ਵੀ ਹੈਗੀਆਂ ਨੇ। ਪਰ ਉਹ ਇੱਕ ਐਵੇਂ ਦਾ ਹੀਰਾ ਆ ਮੇਰੀ ਜ਼ਿੰਦਗੀ ਵਿੱਚ ਜਿਹਨੂੰ ਮੈਂ ਕਦੀ ਵੀ ਗਵਾਉਣਾ ਨੀ ਚਾਹੁੰਦੀ, ਤੇ ਮੈਂ ਅਰਦਾਸ ਕਰਦੀ ਰੱਬ ਕੋਲ ਵੀ ਹਰੇ ਕੋਲ ਐਵੇਂ ਦੀ ਨਾ ਸਹੇਲੀ ਜ਼ਰੂਰ ਹੋਵੇ, ਤੇ ਨਾਲੇ ਵੀ ਮਤਲਬ ਅਰਦਾਸ ਕਰਦੀ ਹਾਂ ਗੁਰੂ ਸਾਹਿਬ ਜੀ ਕੋਲ ਕਿ ਗੁਰੂ ਸਾਹਿਬ ਜੀ ਉਹਨੂੰ ਇੰਨੀ ਵਧੀਆ ਉਮਰ ਦਿਓ ਕਿ ਉਹ ਹਮੇਸ਼ਾ ਵੱਧਦੀ ਫੁੱਲਦੀ ਰਹੇ, ਤੇ ਉਹਦੇ ਬੱਚਿਆਂ ਚ ਵੀ ਇਹੋ ਜਿਹੇ ਸੰਸਕਾਰ ਹੋਣ, ਤੇ ਉਹਦੇ ਬੱਚਿਆਂ ਨੂੰ ਵੀ ਇਹੋ ਜਿਹੇ ਹੀ ਦੋਸਤ ਮਿਲਣ ਜਿਵੇਂ ਕਿ ਅਸੀਂ ਦੋਨੋਂ ਦੋਸਤ ਹਾਂ, ਹਨਾ। ਤੋ ਮੈਂ ਤੁਹਾਨੂੰ ਸ਼ੋਰਟਲੀ ਉਹਦੀ ਫੋਟੋ ਵੀ ਭੇਜਾਂਗੀ, ਉਹ ਕਿ ਬਹੁਤ ਹੀ ਵਧੀਆ, ਯਾਨੀ ਕਿ ਏਦਾਂ ਦੇ ਦੋਸਤ ਵੀ ਬਹੁਤ ਹੁੰਦੇ ਨੇ। ਹਾਂਜੀ
ਜੀ,
ਬਸ ਜੀ, ਮੈਂ ਇੰਨਾ
ਹੀ ਚੰਗਾ ਲੱਗਿਆ
ਤੇ ਬਹੁਤ ਬਹੁਤ ਹਾਂਜੀ
ਹਾਂਜੀ ਬਹੁਤ ਬਹੁਤ ਧੰਨਵਾਦ ਜੀ ਕੁਲਦੀਪ ਜੀ ਇਹੋ ਜੇ
ਹਾਂਜੀ
ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਕਿਉਂਕਿ ਇਹੋ ਜਿਹੇ ਦੁਰਲੱਭ ਹੀਰਿਆਂ ਦੇ ਬਾਰੇ ਗੱਲ ਕਰਨੀ ਜਿਹੜੀ ਆ, ਉਹਨਾਂ ਦਾ ਜ਼ਿਕਰ ਕਰਨਾ ਜਿਹੜਾ ਉਹ ਜ਼ਰੂਰ ਬਣਦਾ। ਔਰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਅਸੀਂ ਸਮਰਪਿਤ ਹੀ ਉਹਨਾਂ ਲੋਕਾਂ ਨੂੰ ਕੀਤਾ ਜਿਹੜੇ ਅੱਜ ਵੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆਉਣ ਦੇ ਵਿੱਚ ਜਾਂ ਸਾਡੀਆਂ ਛੋਟੀਆਂ ਛੋਟੀਆਂ ਜਿਹੜੀਆਂ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਤੁਹਾਡੀ ਜਿਹੜੀ ਉਹ ਫਰੈਂਡ ਆ ਉਹਨੂੰ ਤੁਹਾਡੇ ਨਾਲ ਦੇਖੋ ਵਾਪਰੀ ਘਟਨਾ, ਕਹਿੰਦੇ ਹੁੰਦੇ ਨਾ ਵੀ ਦਿਲਾਂ ਨੂੰ ਦਿਲਾਂ ਦੀ ਸਾਂਝ ਹੁੰਦੀ ਆ, ਉਹ ਪਹਿਲਾਂ ਹੀ ਜਾਣ ਲੈਂਦੇ ਆ
ਜਿਹਨਾਂ ਦੀ
ਜੀ ਨੇੜਤਾ ਹੁੰਦੀ ਆ। ਔਰ ਤੁਸੀਂ ਇਸ ਘਟਨਾ ਦੇ ਰਾਹੀਂ ਤੁਸੀਂ ਉਸ ਆਪਣੀ ਫਰੈਂਡ ਦਾ ਜ਼ਿਕਰ ਕਰਕੇ ਇੱਕ ਬਹੁਤ ਸੋਹਣਾ ਜਿਹਾ ਆਪਣਾ ਜਿਹੜਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕੀਤਾ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ ਤੇ ਸਾਰੇ ਦੋਸਤਾਂ ਨੂੰ ਵੀ ਗੁਜ਼ਾਰਿਸ਼ ਇਹੀ ਕਰ ਰਹੇ ਹਾਂ ਸਿਮਰ ਵੀ ਉਹ ਵੀ ਆਪਣੇ ਨਾਲ ਜੁੜੇ ਹੋਏ ਇਹੋ ਜਿਹੇ ਦੁਰਲੱਭ ਹੀਰੇ ਜਿਹੜੇ ਆ, ਜਿਹੜੇ ਅਨਮੋਲ ਹੀਰੇ ਆ ਦੋਸਤਾਂ ਦੇ ਰੂਪ ਦੇ ਵਿੱਚ ਜਾਂ ਫਿਰ ਰਿਸ਼ਤੇਦਾਰਾਂ ਦੇ ਰੂਪ ਦੇ ਵਿੱਚ, ਉਹਨਾਂ ਦਾ ਜ਼ਿਕਰ ਜ਼ਰੂਰ ਕਰਨ ਹਨਾ। ਔਰ ਜਿਹੜਾ ਪਹਿਲਾ ਰਿਸ਼ਤਾ ਹੁੰਦਾ ਹੈ ਨਾ, ਸਭ ਤੋਂ ਪਹਿਲਾਂ ਜਿਹੜਾ ਔਰ ਸਭ ਤੋਂ ਗੂੜਾ ਜਿਹੜਾ ਰਿਸ਼ਤਾ, ਉਹ ਤਾਂ ਆਪਾਂ ਸਾਰੇ ਜਾਣਦੇ ਹਾਂ ਵੀ ਮਾਂ ਦਾ ਹੀ ਹੁੰਦਾ ਹੈ ਨਾ, ਪਰ ਮਾਂ ਪਿਓ ਤੇ ਭਰਾ ਤੋਂ ਇਲਾਵਾ ਹੋਰ ਕਿਹੜੇ ਲੋਕ ਆ ਜਿਹੜੇ ਅਸਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਵਾਕਈ ਸਾਨੂੰ ਬਿਨਾਂ ਕਿਸੇ ਸਵਾਰਥ ਤੋਂ ਯਾਦ ਕਰਦੇ ਨੇ, ਸਾਡਾ ਖਿਆਲ ਕਰਦੇ ਨੇ, ਸਾਨੂੰ ਫੋਨ ਕਰਦੇ ਨੇ। ਔਰ ਬਿਲਕੁਲ, ਔਰ ਬਹੁਤ ਚੰਗਾ ਲੱਗਿਆ ਕੁਲਦੀਪ ਜੀ ਤੁਸੀਂ ਸਾਂਝ ਪਾਈ ਅੱਜ ਸਾਡੇ ਨਾਲ।
ਸੋਰੀ ਮੈਂ ਤੁਹਾਨੂੰ ਅੱਗੇ ਥੋੜਾ ਟਾਈਮ ਵੱਧ ਲੈ ਲਾ, ਇੱਕ ਗੱਲ ਹੋਰ ਕਹਿਣਾ ਸੀ ਕਿ ਇੱਕ ਸਾਡਾ ਹੋਰ ਹੀ ਬਹੁਤ ਹੀ ਜ਼ਿਆਦਾ ਜਿੱਦਾਂ ਕਹਿ ਲੋ ਕਿ ਪਿਆਰਾ ਦੋਸਤ ਸੀਗਾ ਜਿਹੜਾ ਕਿ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ, ਜਿੱਦਾਂ ਕਿ ਉਹ 19 ਸਾਲ ਦੀ ਉਮਰ ਵਿੱਚ ਸਾਨੂੰ ਸਭ ਨੂੰ ਛੱਡ ਕੇ ਚਲਾ ਗਿਆ। ਪਰ ਅਸੀਂ ਬਚਪਨ ਤੋਂ ਲੈ ਕੇ ਇਕੱਠੇ ਇੱਕ ਇਹੋ ਜਿਹੀ ਸੋਚ ਰੱਖੀ ਹੋਈ ਸੀ ਸਾਰਿਆਂ ਨੇ ਕਿ ਵੀ ਅਸੀਂ ਸਕੂਲ ਖੋਲਣਾ ਵੱਡੇ ਹੋ ਕੇ ਨਾ, ਜਦੋਂ ਅਸੀਂ ਵੱਡੇ ਹੋਏ ਅਸੀਂ ਆਪਣੇ ਇਲਾਕੇ ਵਿੱਚ ਇੱਕ ਸਕੂਲ ਖੋਲਣਾ। ਚਲੋ ਕਿ ਉਹਨਾਂ ਦੀ ਫਾਈਨੈਂਸ਼ਲੀ ਫੈਮਿਲੀ ਦੀ ਕਾਫੀ ਵਧੀਆ ਸੀਗੀ, ਸਪੋਰਟ ਹਿਸ ਫਾਦਰ ਉਹਨਾਂ ਦੇ ਮਤਲਬ ਪਾਪਾ CEO ਸੀਗੇ ਪਹਿਲੇ ਆਰਮੀ ਵਿੱਚ, ਬਾਅਦ ਵਿੱਚ ਉਹ ਇੱਕ SHO ਬਣ ਗਏ। ਉਹਨਾਂ ਦਾ ਕਾਫੀ ਵਧੀਆ ਅਪਰੋਚ ਸੀਗਾ ਫਾਦਰ ਸਾਹਿਬ ਦਾ ਵੀ, ਤੇ ਉਹ ਇਕਲੌਤਾ ਪੁੱਤਰ ਸੀ ਆਪਣੇ ਬਾਪ ਦਾ। ਪਰ ਜਦੋਂ ਉਹਨਾਂ ਨੇ ਸਾਡੇ ਨਾਲ ਸਭ ਨਾਲ ਗੱਲ ਕੀਤੀ, ਉਹਨਾਂ ਦੀ ਅਚਨਚੇਤ ਐਕਸੀਡੈਂਟ ਵਿੱਚ ਲੰਡਨ ਦੇ ਵਿੱਚ ਡੈਥ ਹੋ ਗਈ ਜਿਹੜੀ ਕਿ ਸਾਡੇ ਲਈ ਅਸਹਿਣ ਹੈ, ਪਰ ਉਹ ਜਦੋਂ ਉਹਨਾਂ ਦੇ ਫਾਦਰ ਸਾਹਿਬ ਨੇ ਸਾਡੇ ਨਾਲ ਗੱਲ ਕੀਤੀ ਕਿ ਵੀ ਵੀ ਤੁਸੀਂ ਕੀ ਤੁਹਾਡੇ ਨਾਲ ਉਹ ਵਿਚਰਦਾ ਸੀ, ਕਿਉਂਕਿ ਮੈਂ ਤਾਂ ਉਹਦੇ ਨਾਲ ਕੁਛ ਕਿਉਂਕਿ ਆਰਮੀ ਚ ਰਹਿਣ ਕਰਕੇ ਥੋੜਾ ਟਾਈਮ ਸਪੈਂਡ ਕਰਦੇ ਸੀਗੇ, ਤੇ ਉਹਨਾਂ ਨੇ ਸਾਨੂੰ ਪੁੱਛਿਆ ਵੀ ਉਹਦੇ ਕੀ ਸੁਪਨੇ ਸੀ ਤੁਹਾਡੇ ਨਾਲ, ਹਮੇਸ਼ਾ ਕਲਾਸ ਚ ਰਹਿੰਦਾ ਸੀ ਕਿਵੇਂ ਸੀ। ਤੇ ਅਸੀਂ ਇੱਕ ਗੱਲ ਕਹੀ ਵੀ ਅੰਕਲ ਜੀ ਉਹਦਾ ਇੱਕੋ ਹੀ ਸੁਪਨਾ ਸੀ ਵੀ ਇੱਕ ਸਕੂਲ ਹੋਵੇ, ਤੇ ਅਸੀਂ ਸਾਰੇ ਉਸ ਸਕੂਲ ਦੇ ਵਿੱਚ ਕੰਟਰੀਬਿਊਟ ਕਰਾਂਗੇ, ਪਰ ਆਪਾਂ ਉਹਦਾ ਸਕੂਲ ਬਣਾਉਣਾ ਆ। ਤਾਂ ਤੁਸੀਂ ਯਕੀਨ ਮੰਨਿਓ ਕਿ ਅੱਜ ਇਲਾਕੇ ਵਿੱਚ ਬਲਜੀਤ ਮੈਮੋਰੀਅਲ ਪਬਲਿਕ ਸਕੂਲ ਦੇ ਨਾਮ ਦਾ ਸਾਡੇ ਇਲਾਕੇ ਵਿੱਚ ਕੋਈ ਸਕੂਲ ਨਹੀਂ ਹੈ, ਤੇ ਉਸ ਸਕੂਲ ਦੇ ਵਿੱਚ ਜਦੋਂ ਵੀ ਕੋਈ ਐਕਟੀਵਿਟੀਜ਼ ਹੁੰਦੀਆਂ ਨੇ ਤਾਂ ਸਭ ਤੋਂ ਪਹਿਲਾਂ ਡਾਇਰੈਕਟਰ ਸਾਹਿਬ ਜਿੱਦਾਂ ਸਾਨੂੰ ਅਸੀਂ ਬਾਹਰ ਆ ਹਨਾ, ਸਾਨੂੰ ਪੁੱਛਦੇ ਨੇ ਵੀ ਇਸ ਤਰੀਕੇ ਨਾਲ ਕਿਵੇਂ ਕਿਵੇਂ ਹੋਵੇ। ਤੇ ਉਹਦਾ ਇੱਕ ਇਹ ਵੀ ਹੁੰਦਾ ਸੀ ਵੀ ਸਿਰ ਤੋਂ ਨਾ ਚੁੰਨੀ ਨੀ ਲੈਣੀ ਚਾਹੀਦੀ ਕੁੜੀਆਂ ਦੇ, ਤੇ ਉਹਦਾ ਡਰੈਸ ਕੋਡ ਬਿਲਕੁਲ ਗੁਰਮਤ ਮਰਿਆਦਾ ਅਨੁਸਾਰ ਆ। ਮਤਲਬ ਕਿ ਤੁਸੀਂ ਅਗਰ ਤੁਸੀਂ ਬਲਜੀਤ ਮੈਮੋਰੀਅਲ ਪਬਲਿਕ ਸਕੂਲ ਕਾਲਵਾਂ ਨੂੰ ਸਰਚ ਕਰੋ ਨਾ, ਤਾਂ ਉਹਦਾ ਕਾਫੀ ਮੈਂ ਕੁਛ ਪੋਸਟ ਵੀ ਕਰਦੀ ਹੁੰਦੀ ਆ। ਦੁੱਖ ਤਾਂ ਮੈਨੂੰ ਬਹੁਤ ਦਿੰਦੇ ਨੇ ਕਿਉਂਕਿ ਉਹ ਕੁਛ ਕਹਿੰਦੇ ਨਾ ਕਿ ਬਹੁਤ ਹੀ ਜ਼ਿਆਦਾ ਕਰੀਬੀ ਸੀ ਮੇਰੇ, ਜਿੱਦਾਂ ਮੇਰੇ ਤੋਂ ਭੁੱਲ ਨੀ ਹੁੰਦਾ, ਬਾਕੀ ਸਾਰੇ ਭੁੱਲ ਜਾਂਦੇ ਪਰ ਮੈਂ ਕਦੀ ਭੁੱਲੀ ਨਹੀਂ, ਕਿਉਂਕਿ ਮੈਂ ਉਹਦੀਆਂ ਕਾਪੀਆਂ ਚੋਰੀ ਕਰਕੇ ਨਕਲ ਮਾਰ ਕੇ ਨੋਟਸ ਬਣਾ ਕੇ ਲੈ ਜਾਂਦੀ ਹੁੰਦੀ ਸੀ, ਕਿਉਂਕਿ ਪੜ੍ਹਦੀ ਘੱਟ ਹੁੰਦੀ ਸੀ, ਜਿੱਦਾਂ ਕਹਿ ਲੋ ਕਿ ਖੇਡਾਂ ਖੁਡਾਂ 'ਚ ਜ਼ਿਆਦਾ ਧਿਆਨ ਸੀ, ਤਾਂ ਮੇਰਾ ਕਾਫੀ ਮਤਲਬ ਕਰੀਬੀ ਸੀ। ਪਰ ਸਾਰੇ ਹੀ ਅਸੀਂ ਦੋਸਤਾਂ ਨੇ ਇੱਕ ਉਹਦੀ ਵੀ ਇੱਕ ਰੱਖੀ ਹੋਈ ਆ ਵੀ ਜਿੱਦਾਂ ਹੁਣ ਉਹਦਾ 10 ਅਕਤੂਬਰ ਨੂੰ ਬਰਥਡੇ ਸੀਗਾ, ਤੇ ਅਸੀਂ 10 ਤਰੀਕ ਨੂੰ ਉਹਦਾ ਜਨਮ ਦਿਨ ਨੂੰ ਜਿੱਦਾਂ ਵਧੀਆ ਲੈਵਲ ਤੇ ਮਨਾਇਆ, ਸਕੂਲ ਦੇ ਵਿੱਚ ਫੰਕਸ਼ਨ ਕੀਤਾ, ਤੇ ਅਸੀਂ ਸਾਰੇ ਫਰੈਂਡ ਜਾਨੀ ਮੈਂ ਹਰਜੀਤ 2-3 ਸਾਡੇ ਹੋਰ ਫਰੈਂਡ ਸੀ, ਅਸੀਂ ਸਾਰੇ ਰਲ ਕੇ ਉਹਦੇ ਬਾਰੇ ਵੀ ਬਹੁਤ ਕੁਛ ਕਰਦੇ ਹਾਂ। ਸੋ ਦੋਸਤੀ ਵੀ ਇੱਕ ਬਹੁਤ ਵੱਡਾ ਰਿਸ਼ਤਾ ਹੁੰਦਾ ਆ, ਜਿਹਨੂੰ ਕਹਿ ਸਕਦੇ ਆਪਾਂ ਕਿ ਵੀ ਕਦੀ ਵੀ ਖਤਮ ਹੋਣ ਵਾਲਾ ਜਿੱਦਾਂ ਹਨਾ, ਕਦੀ ਨੀ ਖਤਮ ਹੁੰਦਾ ਉਹ, ਤੋ ਇਹ ਬਾਉਂਡ ਬਹੁਤ ਗਹਿਰਾ ਹੁੰਦਾ ਆ। ਸਭ ਦੇ ਲਈ ਇਹੀ ਅਰਦਾਸ ਕਰਦੀ ਕਿ ਸਭ ਕੋਲ ਐਵੇਂ ਦੇ ਦੋਸਤ ਹੋਣ, ਕਿ ਕਿਸੇ ਦੀ ਸੁਪਨਿਆਂ ਨੂੰ ਪੂਰਾ ਕਰਨ ਦਾ ਵੀ ਰੱਖਦੇ ਹੋਣ, ਤੇ ਪਲੱਸ ਆਪਣਾ ਕੋਈ ਉਹਨਾਂ ਦਾ ਨਿੱਜੀ ਸਵਾਰਥ ਨਾ ਹੋਵੇ।
ਬਿਲਕੁਲ ਬਿਲਕੁਲ, ਔਰ ਇਹਦੀ ਇਸ ਗੱਲ ਦੀ ਹੀ ਜ਼ਰੂਰਤ ਹੈ ਅੱਜ ਦੇ ਦੌਰ ਦੇ ਵਿੱਚ, ਜੇ ਅਸੀਂ ਰਿਸ਼ਤਿਆਂ ਨੂੰ ਹੋਰ ਪਕੇਰਾ ਕਰਨਾ, ਹੋਰ ਪੀੜਾ ਕਰਨਾ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਸਾਡੇ ਰਿਸ਼ਤੇ ਉਹ ਸਵਾਰਥ ਤੋਂ ਰਹਿਤ ਹੋਣ। ਬਹੁਤ ਚੰਗਾ ਲੱਗਿਆ ਕੁਲਦੀਪ ਜੀ ਤੁਸੀਂ ਅੱਜ ਪ੍ਰੋਗਰਾਮ ਦੇ
ਵਿੱਚ
ਬਣੇ ਰਹੋ ਸਾਡੇ ਨਾਲ।
ਧੰਨਵਾਦ
ਜੀ, ਸ਼ੁਕਰੀਆ ਜੀ, ਸ਼ੁਕਰੀਆ। ਸੋ ਸਿਮਰ ਬੜਾ ਚੰਗਾ ਲੱਗਦਾ ਹੈ ਨਾ ਜਦੋਂ ਦੋਸਤ ਆਪਣੇ ਇਹੋ ਜਿਹੇ ਸਾਂਝੇ ਕਰਦੇ ਆ, ਸੋ ਤੁਸੀਂ ਜ਼ਰੂਰ ਵੱਲੋਂ ਸਾਡੇ ਨਾਲ ਅੱਜ ਸਾਂਝ ਪਾਓ।
ਅਮਰਦੀਪ ਜੀ ਮੈਨੂੰ ਲੱਗਦਾ ਕਿ ਜਿਹੜੇ ਦੋਸਤ ਹੁੰਦੇ ਆ ਉਹ ਹਮੇਸ਼ਾ ਹੀ ਆਪਣੇ
ਜਿਹੜੇ ਨੇਕੀ ਜਿਆਦਾ ਹੁੰਦੇ ਆ, ਮੈਨੂੰ ਲੱਗਦਾ ਕਿ ਰਿਸ਼ਤੇਦਾਰਾਂ ਨਾਲੋਂ ਜਿਆਦਾ ਜਿਹੜੀ ਆ ਉਹ ਦੋਸਤੀ ਜਿਹੜੀ ਆ ਉਹ ਜਿਆਦਾ ਅਸੀਂ ਅਖੀਰ ਤੱਕ ਨਿਭਾਉਂਦੇ ਆ
ਜੀ।
ਅੱਗੋਂ ਇੱਕ ਕਾਲਰ ਨੇ ਮੇਰੇ ਖਿਆਲ
ਜੀ ਸਾਡੇ ਨਾਲ ਅੱਗੇ ਜੁੜ ਰਹੇ ਨੇ ਜੀ, ਗੁਰਿੰਦਰ ਸਿੰਘ ਬੈਂਸ ਮੈਲਬਨ ਤੋਂ ਸਾਂਝ ਪਾ ਰਹੇ ਨੇ, ਸੋ ਤੁਹਾਡਾ ਬਹੁਤ ਬਹੁਤ ਸਵਾਗਤ ਗੁਰਿੰਦਰ ਜੀ, ਤੁਸੀਂ ਆਨ ਏਅਰ ਇਸ ਵੇਲੇ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਭੈਣ ਅਮਰਦੀਪ ਸਿੰਘ ਜੀ ਤੇ ਸਿਮਰ ਭੈਣ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਜੀ ਫਤਿਹ ਪ੍ਰਵਾਨ ਕਰਿਓ ਜੀ। ਹੋਰ ਸਭ ਭੈਣ ਜੀ ਠੀਕ ਠਾਕ ਸਭ
ਜੀ? ਗੁਰ ਫਤਿਹ ਬਹੁਤ ਵਧੀਆ ਜੀ, ਕਿਰਪਾ ਉਸ ਮਾਲਕ ਦੀ ਅਕਾਲ ਪੁਰਖ ਦੀ, ਤੁਸੀਂ ਸੁਣਾਓ।
ਸ਼ੁਕਰ ਬਹੁਤ ਬਹੁਤ ਵਧੀਆ ਜੀ, ਸਭ ਸਾਡਾ ਵੀ ਠੀਕ ਆ। ਜਿੱਥੇ ਮੈਨੂੰ ਲੱਗੇ ਕੁਛ ਚੰਗਾ ਸਿੱਖਣ ਵਾਲਾ ਆ, ਚੰਗਾ ਸੁਣਨ ਵਾਲਾ ਆ ਨਾ,
ਜਾਂ
ਕੋਈ ਮੈਨੂੰ ਚੰਗਾ ਕੋਈ ਗਾਈਡ ਕਰ ਰਿਹਾ ਆ, ਏਦਾਂ ਦੇ ਦੋ ਇਸਲੇ ਦੋ ਜਿਹੜੇ, ਇੱਕ ਤਾਂ ਸਾਡੇ ਬਜ਼ੁਰਗ ਜਾ ਚੁੱਕੇ ਆ ਦੁਨੀਆ ਤੋਂ, ਮੇਰੇ ਨਾਨਾ ਜੀ ਸੀਗੇ, ਜਿਹਨਾਂ ਨੇ ਕਦੀ ਕੋਈ ਮਤਲਬ ਨੀ ਰੱਖਿਆ ਮੇਰੇ ਤੋਂ ਨਾ, ਮਤਲਬ ਕੋਈ ਮੈਨੂੰ ਆਹ ਭੇਜ ਦੇ ਜਾਂ ਆਹ ਭੇਜ ਦੇ, ਮੈਂ ਇੱਥੇ ਨਾ, ਤੇ ਜਦੋਂ ਵੀ ਉਹਨਾਂ ਨੇ ਗੱਲ ਨਾਨਕੇ ਘਰ ਗੱਲ ਕਰਨੀ ਤੇ ਮੈਂ ਥੋੜਾ ਜਕਦਾ ਸੀਗਾ ਉਹਨਾਂ ਕੋਲ ਨਾ, ਕਈ ਵਾਰ ਜਿੱਦਾਂ ਆਪਾਂ ਸਿਆਣਿਆਂ ਕੋਲ ਥੋੜਾ ਡਰਦੇ ਹੁੰਦੇ ਸੀ, ਚਾਹੇ ਜਿੰਨੇ ਮਰਜ਼ੀ ਵੱਡੇ ਹੋ ਜਾਈਏ ਨਾ, ਅੱਖ ਨਾ ਅੱਖ ਮਿਲਾ ਕੇ ਗੱਲ ਨੀ ਕਰ ਸਕਦੇ ਹੈਗੇ ਅਸੀਂ, ਥੋੜਾ ਸੀਗਾ ਉਹਨਾਂ ਨਾਲ। ਤੇ ਉਹਨਾਂ ਨੇ ਜਦੋਂ ਵੀ ਦੇਖਾ ਕਿ ਗੁਰਿੰਦਰ ਦਾ ਫੋਨ ਆਇਆ, ਅੱਛਾ ਮੇਰੇ ਨਾਲ ਗੱਲ ਕਰਾ, ਤੇ ਉਹਨੇ ਗੱਲ ਬਹੁਤੀ ਨੀ ਕਰਨੀ, ਇੰਨੀ ਦੋ ਡੇਢ ਜਾਂ ਦੋ ਮਿੰਟ ਬਸ ਗੱਲ ਕਰਨੀ, ਮੇਰਾ ਪੁੱਛਣਾ, ਘਰ ਦਾ ਪੁੱਛਣਾ, ਕੰਮ ਕਾਰ ਦਾ ਪੁੱਛਣਾ, ਸਿਹਤ ਠੀਕ ਰਹਿੰਦੀ ਆ, ਬਸ ਇੰਨਾ ਪੁੱਛਣਾ, ਤੇ ਉਹ ਤੋਂ ਬਾਅਦ ਚਲੋ ਠੀਕ ਹੈ ਦੂਜੇ ਨੂੰ ਫੋਨ ਉਠਾ ਦੇਣਾ ਉਹਨੇ। ਤੇ ਬੜਾ ਕੀ ਵਾਰ ਚੇਤੇ ਆਉਂਦਾ ਉਹਨਾਂ ਦਾ ਨਾ, ਉਹ ਸਟਾਈਲ ਜਿਹੜਾ ਇੱਕ ਦੋ ਮਿੰਟ ਦਾ ਇੰਨਾ ਵਧੀਆ ਸੰਬੰਧ ਹੁੰਦਾ, ਮੈਨੂੰ ਇੰਨਾ ਸੂਰ ਚੜਦਾ ਹੁੰਦਾ ਉਹ ਤੋਂ ਬਾਅਦ ਗੱਲ ਕਰਨ ਤੋਂ ਬਾਅਦ, ਜਿੰਨਾ ਬਾਕੀ ਕਿਸੇ ਨਾਲ ਗੱਲ ਕਰਨ ਤੋਂ ਨਹੀਂ ਹੁੰਦਾ, ਇੰਨਾ ਜਿੰਨਾ ਉਹਨਾਂ ਨਾਲ ਗੱਲ ਕਰਨਾ ਹੁੰਦਾ ਡੇਢ ਦੋ ਮਿੰਟ ਦਾ
ਜੀ ਜੀ।
ਤੇ ਉਹ ਤੋਂ ਬਾਅਦ ਹੁਣ
ਚੰਗਾ ਲੱਗਦਾ
ਇੱਥੇ ਸਾਨੂੰ, ਜਿਹੜੇ ਆਪਾਂ ਜਦੋਂ ਇੱਥੇ ਆਏ ਆ ਹੁਣ ਆਪਾਂ, ਇੱਥੇ ਮੈਨੂੰ ਦੋ ਇਹੋ ਜਿਹੇ ਪਾਤਰ ਮਿਲੇ, ਸਾਡੇ ਬਾਬਾ ਅਮਰੀਕ ਸਿੰਘ ਜੀ ਇੱਥੇ ਕੀਸਮਤ ਗੁਰਦੁਆਰਾ ਸਾਹਿਬ ਜ਼ਿਆਦਾ ਮਿਲਦੇ ਆ ਬਾਬਾ ਅਮਰੀਕ ਸਿੰਘ ਜੀ, ਤੇ ਉਹਨਾਂ ਨੇ ਜਿਵੇਂ ਦੋ ਦਿਨ ਅੱਬਲ ਤਾਂ ਹੁੰਦਾ ਨੀ ਕਿ ਨਾ ਜਾਈਏ ਨਾ ਗੁਰੂ ਘਰ ਨਾਲ, ਕਿਉਂ ਖਿੱਚ ਨੀ ਹੁੰਦੀ ਚਲੋ ਗੁਰੂ ਦੀ, ਤੇ ਜਿੱਦਾਂ ਨਾ ਜਾਈਏ ਤਾਂ ਉਹ ਸਪੈਸ਼ਲ ਕਿਸੇ ਨਾ ਕਿਸੇ ਕੋਲ, ਉਹਨਾਂ ਦੀ ਜੇਬ ਵਿੱਚ ਮੇਰਾ ਨੰਬਰ ਹੁੰਦਾ ਨੀ, ਸਪੈਸ਼ਲ ਫੋਨ ਕਰਕੇ ਨਾ ਕਿਸੇ ਨਾ ਕਿਸੇ ਨਾਲ ਗੱਲ ਕਰਾ ਕੇ ਤਾਂ ਮੈਨੂੰ ਪੁੱਛਣਾ ਵੀ ਸਿੰਘ ਸਾਹਿਬ ਆਏ ਨੀ ਹੈਗੇ ਤੁਸੀਂ ਆਏ ਨੀ ਹੈਗੇ, ਮਿਲਿਆ ਨੀ, ਮੇਰਾ ਦਿਲ ਕਰਦਾ ਸੀ ਮਿਲਣ ਨੂੰ, ਬੜਾ ਮਤਲਬ ਬੜੀ ਖੁਸ਼ੀ ਹੁੰਦੀ ਆ। ਤੇ ਸਾਡੇ ਇੱਕ ਬਾਬਾ ਬਲਵੀਰ ਸਿੰਘ ਅੰਕਲ ਕਹਿ ਦਈਦਾ ਉਹਨਾਂ ਆਪਾਂ ਨਾ, ਉਹ ਬਜ਼ੁਰਗ ਨੇ, ਤੇ ਮੈਨੂੰ ਅੱਜ ਵੀ ਯਾਦ ਆਪਾਂ ਜੋ 3 ਸਾਲ ਪਹਿਲਾਂ ਮੈਂ ਜਾ ਕੇ ਨਾ ਗੁਰੂ ਘਰ ਜਾ ਸ਼ੁਰੂ ਕੀਤਾ ਸੀ ਜਾਣਾ, ਡੰਡੀ ਨੂੰ ਅੱਗੇ ਦਾ ਚਲੋ ਵੀਕਐਂਡ ਤੇ ਜਾਂਦੇ ਹੁੰਦੇ ਸੀ, ਤਾਂ ਪਹਿਲੇ ਦਿਨ ਮੈਂ ਜਾ ਕੇ ਨਾ ਥੋੜਾ ਜਿਹਾ ਉੱਥੇ ਜੋੜੇ ਦਾ ਲੱਗ ਗਈ ਜਿੱਥੇ ਪਾਣੀ ਹੁੰਦਾ ਖੜਾ ਪੈਰ ਧੋਣ ਵਾਸਤੇ, ਉੱਥੇ ਹੱਥ ਮਾਰ ਰਹੇ ਸੀਗੇ, ਤੇ ਉਹ ਕਹਿੰਦੇ ਵੀ ਜੇ ਤੈਨੂੰ ਸੇਵਾ ਹੀ ਚਾਹੀਦੀ ਤੂੰ ਸਾਡੇ ਨਾਲ ਲੱਗ ਅੰਦਰ ਆ ਕੇ ਨਾ। ਤੇ ਅੱਜ ਵੀ ਮੈਂ ਦੇਖਦੇ ਤਕਰੀਬਨ ਮੇਰੇ ਅੱਖਾਂ ਦੇ ਦੇਖਣ ਦੇ ਨਾਲ ਨਾਲ ਘੱਟੋ ਘੱਟ 10 ਤੋਂ 15 ਆਪਣੇ ਵੀਰ ਤੇ ਭੈਣਾਂ ਉੱਥੇ ਸੇਵਾ ਕਰ ਰਹੇ ਸਵੇਰੇ ਤੜਕੇ, ਜਿਹੜੇ ਜਾਂਦੇ ਬਾਰੋ ਵਾਰੀ ਆਪਣੀ ਡਿਊਟੀ ਸਾਂਭੀ ਹੋਈ ਹੈ, ਮੈਂ ਉਹ ਕਰਨਾ ਮੈਂ ਉਹ ਕਰਨਾ, ਉਹ ਮੈਨੂੰ ਇੰਨੇ ਕੁ ਚੰਗੇ ਲੱਗਦੇ ਨਾ ਬਜ਼ੁਰਗ। ਬਾਕੀ ਆਪਣਾ ਫਰੈਂਡ ਸਰਕਲ ਤਾਂ ਚਲੋ ਹੈਗਾ ਕਿਉਂਕਿ ਕੰਮ ਦੇ ਰਿਲੇਟਡ ਹੀ ਰਹਿੰਦਾ, ਆਪਾਂ ਉਹਨਾਂ ਨੂੰ ਇਹ ਕਹਿ ਨੀ ਸਕਦੇ ਸਾਨੂੰ ਕੰਮ ਲਈ ਫੋਨ ਕਰਦੇ ਆ, ਐਵਰੀਡੇ ਲਾਉਂਦੀ ਰਹਿੰਦੀ ਆ, ਕੰਮ ਬਾਬਤ ਹੁੰਦੀ ਆ, ਆਪਣਾ ਸਮਾਂ ਵਧੀਆ ਨਿਕਲੇ ਉਹਦੇ ਲਈ ਵੀ ਗੱਲ ਹੁੰਦੀ ਰਹਿੰਦੀ ਆ ਸਾਡੇ ਵਿੱਚ।
ਤੇ
ਇਹ 2-3 ਪਾਤਰ ਜਿਹੜੇ ਮੇਨ ਹੈਗੇ ਆ, ਬਾਕੀ ਮਾਂ ਪਿਓ ਤਾਂ ਤੁਸੀਂ ਗੱਲ ਹੀ ਕਹਿੰਦੇ ਹੋ, ਸਵੇਰੇ ਸ਼ਾਮ ਉਹਨਾਂ ਦਾ ਆਉਣਾ ਹੀ ਆਉਣਾ ਵਾ ਨਾ, ਉਹਨਾਂ ਦੇ ਹੁਣ ਮੇਰੀ ਭੈਣ ਦੇ ਛੋਟੀ ਬੇਟੀ ਹੋਈ ਅਜੇ 2 ਮਹੀਨੇ ਦੀ ਆ,
ਜੇ
ਉਹ ਹੱਸਦੀ ਆ ਤੇ ਉਹ ਸਾਨੂੰ ਉਸ ਲਈ ਫੇਸ ਟਾਈਮ ਕਰ ਲੈਂਦੇ ਆ, ਦੇਖੋ ਅੱਜ ਹੱਸਦੀ ਪਈ ਆ, ਉਸ ਲਈ ਸਾਡੇ ਕੋਲ ਫੋਨ ਹੈਗੇ ਆ, ਇੱਕਦਮ ਆਪਾਂ ਦੇਖ ਕੇ ਦੇਖਣ ਲੱਗ ਪਈ, ਆਪਾਂ ਵੀ ਖੁਸ਼ ਹੋ ਜਾਈਦਾ ਵੀ ਸਾਡੇ ਮਾਂ ਪਿਓ ਨੂੰ ਸਾਡਾ ਕਿੰਨਾ ਫਿਕਰ ਆ, ਨਿੱਕੀ ਜਿਹੀ ਖੁਸ਼ੀ ਵੀ ਇਹਨੂੰ ਇਕੱਲਿਆਂ ਕੋਲ ਸਾਂਭ ਨੀ ਹੁੰਦੀ ਹੈਗੀ
ਜੀ ਜੀ।
ਤੇ ਚੰਗਾ ਲੱਗਾ
ਜੀ, ਜੀ ਗੁਰਿੰਦਰ ਜੀ ਬਹੁਤ ਚੰਗਾ ਲੱਗਿਆ, ਔਰ ਮੈਨੂੰ ਸਭ ਤੋਂ ਜਿਹੜੀ ਗੱਲ ਪਸੰਦ ਆਈ ਹੈ ਵੀ ਦੇਖੋ ਤੁਸੀਂ ਗੱਲ ਕੀਤੀ ਵੀ ਜਿਹੜੀ ਦੋਸਤੀ ਆ ਉਹ ਜ਼ਰੂਰੀ ਨਹੀਂ ਆ ਉਮਰਾਂ ਕਰਕੇ ਹੋਵੇ, ਕਈ ਵਾਰ ਜਿਹੜੀ ਵਿਚਾਰਾਂ ਦੀ ਸਾਂਝ ਆ ਜੇ ਇਸ ਵਿਚਾਰ ਦੇ ਨਾਲ ਜਾਂ ਜੇ ਇਸ ਕਿਰਦਾਰ ਦੇ ਨਾਲ ਤੁਹਾਡੀ ਰੂਹ ਨੂੰ ਤਸੱਲੀ ਮਿਲਦੀ ਆ ਹਨਾ, ਉਹ ਤੁਹਾਡੇ ਸਭ ਤੋਂ ਦਿਲ ਦੇ ਨੇੜੇ ਹੁੰਦਾ। ਸੋ ਜਿਵੇਂ ਤੁਸੀਂ ਗੱਲ ਕੀਤੀ ਕਿ ਉਹ ਬਜ਼ੁਰਗ ਜਿਹੜੇ ਉਹ ਹਰ ਰੋਜ਼ ਤੁਹਾਡੀ ਉਡੀਕ ਕਰਦੇ ਔਰ ਜਿੱਦਣ ਤੁਸੀਂ ਨਹੀਂ ਜਾਂਦੇ ਉਹ ਫੋਨ ਕਰਦੇ ਆ ਤੁਹਾਨੂੰ ਹਨਾ, ਪਰਚੀ ਕੱਢ ਕੇ ਉਹਨਾਂ ਨੇ ਆਪਣੀ ਜੇਬ ਚ ਰੱਖੀ ਹੋਈ ਔਰ ਉਹ ਦੂਸਰੇ ਤੋਂ ਫੋਨ ਲਗਾਉਂਦੇ ਆ। ਇਸ ਤੋਂ ਵੱਡੀ ਖੁਸ਼ੀ ਮੈਨੂੰ ਲੱਗਦਾ ਕਿ ਕੋਈ ਹੋ ਨਹੀਂ ਸਕਦੀ, ਜਦੋਂ ਤੁਹਾਡੀ ਕੋਈ ਉਡੀਕ ਕਰ ਰਿਹਾ ਹੋਵੇ ਹਨਾ, ਬਿਲਕੁਲ ਉਹਨੂੰ ਸ਼ਬਦਾਂ ਚ ਬਿਆਨ ਕਰਨਾ ਵੀ ਮੈਨੂੰ ਲੱਗਦਾ ਬਹੁਤ ਮੁਸ਼ਕਲ ਹੁੰਦਾ। ਬਹੁਤ ਚੰਗਾ ਲੱਗਿਆ ਤੁਸੀਂ ਆਪਣਾ
ਸੋਰੀ, ਮੈਂ ਕੱਲ ਗੁਰਦੁਆਰਾ ਸਾਹਿਬ ਸਵੇਰੇ ਜਾਣੀ ਹੋਇਆ, ਮੇਰਾ ਜੋਬ ਦੇ ਰਿਲੇਟਡ ਥੋੜਾ ਅਰਲੀ ਆਉਣਾ ਸੀਗਾ ਮੈਂ, ਤੇ ਵਾਈਫ ਗਏ ਤਾਂ ਸਵੇਰੇ ਉਹਨਾਂ ਨੂੰ ਜਾ ਕੇ ਪੁੱਛਿਆ ਨੀ,
बहुत बहुत शुक्रिया गुरिंदर सिंह जी। अरे दोस्तो वाकई बहुत चंगा लगता जो जिवें असि सोंग ही सुन रहे गीत सुन रहे ना अज सज्जना दी आई है मेनू काल जलंधर तो मुद्दत पिछो पुछया है ਉਹਨਾਂ ਹਾਲ ਜਲੰਧਰ ਤੋਂ ਕਈ ਵਾਰ ਹੁੰਦਾ ਪੰਜ ਪੰਜ ਸਾਲ ਬੀਤ ਜਾਂਦੇ ਔਰ ਪੰਜ ਸਾਲਾਂ ਬਾਅਦ ਕਿਸੇ ਆਪਣੇ ਦਾ ਫੋਨ ਅਚਾਨਕ ਆਉਂਦਾ ਤੇ ਫਿਰ ਉਹ ਜਿਹੜੀ ਖੁਸ਼ੀ ਹੁੰਦੀ ਹੈ ਨਾ ਉਹ ਵੀ ਨਾ ਸਾਂਭਣ ਯੋਗ ਹੁੰਦੀ ਹੈ ਕਿਉਂਕਿ ਸਾਂਭ ਵੀ ਤਾਂ ਨੀ ਜਾਂਦੀ ਵੀ ਕਦੇ ਤੁਸੀਂ ਭੁੱਲ ਭੁਲਾ ਚੁੱਕੇ ਸੀ ਚੇਤਿਆਂ ਚੋਂ ਵੀ ਵਾਕਈ ਵੀ ਕੋਈ ਉਹ ਦੋਸਤ ਜਾਂ ਉਹ ਸਹੇਲੀ ਜਾਂ ਤੁਹਾਡਾ ਕੋਈ ਉਹ ਆਪਣਾ ਜਾਂ ਕਰੀਬੀ ਨਜ਼ਦੀਕੀ ਜਿਹੜਾ ਕਦੇ ਵਾਕਈ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਇਆ ਕਰਦਾ ਸੀ ਔਰ ਉਸ ਦੇ ਦਿਲ ਦੇ ਵਿੱਚ ਅਜੇ ਵੀ ਤੁਸੀਂ ਓਨੇ ਹੀ ਕਰੀਬ ਹੋ। ਕਈ ਵਾਰ ਫਾਸਲੇ ਜਿਹੜੇ ਦੂਰੀਆਂ ਜਿਹੜੀਆਂ ਹੁੰਦੀਆਂ ਉਹ ਮੀਲਾਂ ਦੀਆਂ ਹੋ ਸਕਦੀਆਂ ਕਿਲੋਮੀਟਰਾਂ ਦੀਆਂ ਹੋ ਸਕਦੀਆਂ ਪਰ ਜਿਹੜਾ ਦਿਲ ਤੋਂ ਬੰਦਾ ਨੇੜੇ ਹੁੰਦਾ ਉਹ ਹਮੇਸ਼ਾ ਤੁਹਾਡੇ ਬਾਰੇ ਖਿਆਲ ਜਿਹੜਾ ਕਰਦਾ ਔਰ ਤੁਹਾਨੂੰ ਯਾਦ ਕਰਦਾ ਔਰ ਅੱਜ ਅਸੀਂ ਉਹਨਾਂ ਖਾਸ ਹੀਰਿਆਂ ਦੇ ਬਾਰੇ ਚ ਗੱਲਬਾਤ ਜਿਹੜੀ ਪ੍ਰੋਗਰਾਮ ਦੇ ਵਿੱਚ ਕਰਨਾ ਚਾਹ ਰਹੇ ਹਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਉਹਨਾਂ ਅਨਮੋਲ ਹੀਰਿਆਂ ਦੇ ਬਾਰੇ ਜ਼ਰੂਰ ਜ਼ਿਕਰ ਕਰਿਓ। ਸਿਮਰ ਤੁਹਾਡੇ ਵੀ ਵਿਚਾਰ ਆਪਾਂ ਨਾਲ ਨਾਲ ਸਾਂਝੇ ਕਰਨੇ ਆ ਪਰ ਸਾਡੇ ਨਾਲ ਕੁਝ ਸਰੋਤੇ ਜੁੜ ਰਹੇ ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਜਾਈਏ।
ਜੀ ਜੀ ਬਿਲਕੁਲ
ਸਾਡੇ ਨਾਲ ਗੌਰਵ ਸ਼ਰਮਾ ਹੋਰੀ ਜੁੜੇ ਨੇ ਇੱਕ ਵਾਰ ਫੇਰ ਤੇ ਕਹਿੰਦੇ ਭੈਣ ਜੀ ਕੁਝ ਕੁ ਦੋਸਤਾਂ ਦਾ ਫੋਨ ਤਾਂ ਸਿਰਫ ਬਾਹਰ ਤੋਂ ਆਈਫੋਨ ਜਾਂ ਆਈਪੈਡ ਮੰਗਵਾਉਣ ਲਈ ਹੀ ਆਉਂਦਾ। ਮੇਰਾ ਇੱਕ ਦੋਸਤ ਫੋਨ ਬਹੁਤ ਹੀ ਘੱਟ ਚੁੱਕਦਾ ਕਹਿੰਦੇ ਮੇਰਾ ਨਾ ਇੱਕ ਦੋਸਤ ਫੋਨ ਬਹੁਤ ਘੱਟ ਹੀ ਚੁੱਕਦਾ ਕਿਉਂਕਿ ਉਸ ਮੁਤਾਬਕ ਉਹ ਬਹੁਤ ਵਿਅਸਤ ਹੁੰਦਾ ਪਰ ਜਦੋਂ ਦਾ ਮੈਂ ਉਸਨੂੰ ਦੱਸਿਆ ਕਿ ਮੈਂ ਇੰਡੀਆ ਆਉਣ ਦਾ ਵਿਚਾਰ ਬਣਾ ਰਿਹਾ ਹੁਣ ਉਸਦੇ ਤਿੰਨ ਦਿਨ ਤੋਂ ਮੈਸੇਜ ਆ ਰਹੇ ਨੇ ਕਿ ਸਮਾਰਟ ਵਾਚ ਲੈ ਕੇ ਆਉਣ ਵਾਸਤੇ। ਬਾਕੀ ਬਿਨਾਂ ਕੰਮ ਤੋਂ ਯਾਦ ਕਰਨ ਵਾਲੇ ਦੋਸਤ ਤਾਂ ਇੱਕ ਦੋ ਹੀ ਹੁੰਦੇ ਨੇ। ਮੇਰਾ ਵੀ ਇੱਕ ਮਿੱਤਰ ਐਡੀਲੇਡ ਤੋਂ ਹਨੀ ਮੈਨੂੰ ਰੋਜ਼ਾਨਾ ਫੋਨ ਕਰਦਾ ਜੀ ਤੇ ਪਿਛਲੇ ਮਹੀਨੇ ਉਹ ਮੈਨੂੰ ਮਿਲਣ ਵੀ ਆਇਆ ਸੀ। ਮੈਂ ਵੀ ਇੰਡੀਆ ਆਪਣੇ ਕੁਝ ਕੁ ਦੋਸਤਾਂ ਨੂੰ ਫੋਨ ਜ਼ਰੂਰ ਕਰਦਾ ਹਫਤੇ ਚ ਦੋ ਜਾਂ ਤਿੰਨ ਵਾਰੀ। ਕਿਆ ਬਾਤ ਹੈ ਜੀ ਬਹੁਤ ਖੂਬ ਗੱਲ ਕਰਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਬਹੁਤ ਚੰਗਾ ਲੱਗਦਾ ਗੌਰਵ ਜੀ ਔਰ ਸਿਮਰ ਵਾਕਈ ਹਨਾ ਜਦੋਂ ਦੂਸਰਿਆਂ ਤੋਂ ਜ਼ਰੂਰ ਇਹੋ ਜਿਹਾ ਅਹਿਸਾਸ ਜਿਹੜਾ ਆ ਸਕੂਨ ਦੇਣ ਵਾਲਾ ਲੈਣੇ ਆ ਤੇ ਕਦੇ ਨਾ
ਕਦੇ ਤੁਸੀਂ ਇੱਕ ਗੱਲ ਜਿਹੜੀ ਮੈਂ ਬੜੀ ਦੇਰ ਤੋਂ ਚੁੱਪ ਕਰਕੇ ਨੋਟ ਕਰ ਰਹੀ ਹਾਂ ਵੀ ਜਿੰਨੇ ਵੀ ਕਾਲਰ ਸਾਡੇ ਨਾਲ ਜੁੜੇ ਆ ਜਿੰਨੇ ਵੀ ਅਸੀਂ ਮੈਸੇਜਸ ਰੀਡ ਕੀਤੇ ਸਾਰਿਆਂ ਨੇ ਆਪਣੇ ਦੋਸਤਾਂ ਦਾ ਹੀ ਜ਼ਿਕਰ ਜਿਹੜਾ ਆ ਉਹ ਵੱਧ ਚੜ ਕੇ ਕੀਤਾ ਹੈ ਕਿ ਮੇਰੇ ਦੋਸਤ ਜਿੱਦਾਂ ਹੁਣ ਮੈਂ ਆਪਣੀ ਲਾਈਫ ਚ ਵੇਖਾਂ ਤਾਂ ਮੇਰੇ ਪੇਰੈਂਟਸ ਤੋਂ ਇਲਾਵਾ ਜਿੱਦਾਂ ਮੇਰੇ ਫਾਦਰ ਇਨ ਲਾਅ ਮਦਰ ਇਨ ਲਾਅ ਜਾਂ ਮੇਰੇ ਆਪਣੇ ਫਾਦਰ ਜਾਂ ਬ੍ਰਦਰ ਸਿਸਟਰ ਤੋਂ ਇਲਾਵਾ ਮੈਂ ਵੀ ਇਹ ਸੋਚ ਰਹੀ ਹਾਂ ਵੀ ਮੇਰੇ ਉਹ ਦੋਸਤ ਹੀ ਨੇ ਜਿਹੜੇ ਕਿ ਮੈਨੂੰ ਬਿਨਾਂ ਕੰਮ ਤੋਂ ਯਾਦ ਕਰਦੇ ਨੇ। ਮੇਰੀਆਂ ਇੱਕ ਫਰੈਂਡਸ ਆ ਜਿਨ੍ਹਾਂ ਨੂੰ ਹਮੇਸ਼ਾ ਇਹ ਹੁੰਦਾ ਹੈ ਕਿ ਹਾਲ ਹੈ ਤੂੰ ਕਦੋਂ ਆਉਣਾ ਆ ਕਦੋਂ ਚੱਕਰ ਲਾਏਂਗੀ ਹਨਾ ਤੇ ਮੈਂ ਇਹ ਚੀਜ਼ ਨੋਟ ਕਰ ਰਹੀ ਹਾਂ ਵੀ ਕੋਈ ਇਹੋ ਜਿਹੇ ਗੂੜੇ ਰਿਸ਼ਤੇ ਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ
ਕਿ ਸਾਡੇ
ਨਾਲ ਇੱਕ ਹੋਰ ਕਾਲਰ ਜੀ 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 ਬਿਲਕੁਲ ਹੁਣ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਹੋਪਫੁਲੀ ਉਹ ਵੀ ਦੋਸਤ ਬਾਰੇ ਗੱਲ ਕਰਨਗੇ। ਹਾਂਜੀ
ਜੀ ਸਾਡੇ ਨਾਲ ਰਾਜ ਮਹਿੰਦਰ ਸਿੰਘ ਹੋਰੀ ਜੁੜੇ ਨੇ ਜੀ ਆਨ ਏਅਰ ਕਰ ਰਹੇ ਆ ਉਹਨਾਂ ਨੂੰ ਸੋ ਰਾਜ ਮਹਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਸਤਿ ਸ਼੍ਰੀ ਅਕਾਲ।
ਥੋੜਾ ਜਾ ਬੰਨੇ ਹੋ ਗਏ ਜੀ ਜਿਦਾਂ ਲਾ ਲੋ ਜਦੋਂ ਤੁਹਾਡੀ ਗੱਡੀ ਚੱਲਦੀ ਆ ਨਾ ਬੜੇ ਯਾਰ ਰਿਸ਼ਤੇਦਾਰ ਹਰ ਕੋਈ ਤੁਹਾਡੇ ਨਾਲ ਟੁੱਕ ਟੁੱਕ ਨੇੜੇ ਪੈਂਦਾ ਆ ਪਰ ਰਿਸ਼ਤੇਦਾਰ ਉਹਦਾ ਜਿਥੋਂ ਤੱਕ ਮੇਰਾ ਖਿਆਲ ਆ ਪਤਾ ਉਦੋਂ ਲੱਗਦਾ ਜਦੋਂ ਬਿਪਤਾ ਪੈਂਦੀ ਆ ਕੋਈ ਸਿਰ ਦੇ ਉੱਤੇ ਨਾ ਜੀ ਹਾਂ
ਜੀ ਜੀ
ਉਦੋਂ ਕੁਝ ਇਹੋ ਜਿਹੇ ਯਾਰ ਬੇਲੀ ਜਾਂ ਰਿਸ਼ਤੇਦਾਰ ਕੋਈ ਇਹੋ ਹੁੰਦੇ ਆ ਜਿਹੜੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਨੀ ਹੁੰਦਾ ਤੇ ਉਸ ਟਾਈਮ ਦੇ ਉੱਤੇ ਆਣ ਕੇ ਉਹ ਤੁਹਾਡੇ ਨਾਲ ਆਣ ਕੇ ਖੜ ਜਾਂਦੇ ਆ ਤੁਹਾਡੀਆਂ ਬਾਹਾਂ ਬਣ ਕੇ ਜੀ ਉਹ ਹੁੰਦੇ ਆ ਅਸਲੀ ਰਿਸ਼ਤੇਦਾਰ ਲਾ ਲੋ ਜਾਂ ਯਾਰ ਲਾ ਲੋ ਕੋਈ ਵੀ ਉਹਨਾਂ ਵਿੱਚੋਂ ਹਾਂ ਮੇਰੇ ਜਿੱਦਾਂ ਮੇਰੇ ਵੀ ਡੈਡੀ ਦੇ ਮਾਮਾ ਜੀ ਸਰਦਾਰ ਕਰਮ ਸਿੰਘ ਜੀ
ਜੀ
ਮੇਰੇ ਡੈਡੀ ਹੋਣਾ ਦੇ ਮਾਮਾ ਜੀ ਦਾ ਮੁੰਡਾ ਮੇਰੇ ਚਾਚਾ ਜੀ ਸਰਦਾਰ ਹਰਦੀਪ ਸਿੰਘ ਜੀ ਮੇਰੇ
ਜੀ
ਭੂਆ ਜੀ ਵਾਹ ਲੱਗਦੇ ਉਹ ਵੀ ਇੰਜੀ ਡੈਡੀ ਦੇ ਮਾਮੇ ਦੀ ਕੁੜੀ ਆ ਤੇ ਉਹਨਾਂ ਦੇ ਲੜਕਾ ਮੇਰੇ ਵੀਰ ਜੀ ਬਲਜਿੰਦਰ ਵੀਰ ਜੀ ਸਾਡੇ ਉੱਤੇ ਕੋਈ ਕੇਸ ਪਿਆ ਸੀ ਅੱਜ ਤੋਂ 10-15 ਸਾਲ ਪਹਿਲਾਂ ਉਹਨਾਂ ਵੇਲਿਆਂ ਵਿੱਚ ਆਣ ਕੇ ਭੈਣ ਜੀ ਸਾਨੂੰ ਆਪਣੇ ਘਰਾਂ ਵਿੱਚੋਂ ਭੱਜਣਾ ਪਿਆ ਉਸ ਟਾਈਮ ਦੇ ਉੱਤੇ ਆਣ ਕੇ ਮੈਨੂੰ ਜਾਂ ਮੇਰੇ ਇੱਥੇ ਇੱਕ ਮੇਰਾ ਫਰੈਂਡ ਆ ਵੀਰ ਸ਼ੈਲੀ ਸੰਧੂ ਜਾਂ ਉਹਨਾਂ ਬੰਦਿਆਂ ਨੇ ਜਦੋਂ ਸਾਡੀਆਂ ਉਹਨਾਂ ਟਾਈਮਾਂ ਦੇ ਵਿੱਚ ਬਾਹਾਂ ਫਟੀਆਂ ਮੈਂ ਅੱਜ ਵੀ ਨੀ ਉਹਨਾਂ ਨੂੰ ਭੁੱਲ ਸਕਦਾ ਤੇ ਉਹ ਬੰਦਾ ਜੀ ਬੰਦਾ ਨੀ ਹੁੰਦਾ ਜਿਹੜਾ ਇਹੋ ਜਿਹੀ ਕਿਸੇ ਦੀ ਭੁੱਲ ਜੇ ਸਾਡੇ ਕੀਤੇ ਆ ਉਦੋਂ ਵੀ ਆਪਾਂ ਘਰਾਂ ਵਿੱਚ ਨਹੀਂ ਹੈਗੇ ਬਟ ਉਹਨਾਂ ਆਣ ਆਣ ਕੇ ਵੀ ਸਾਡੀ ਪੈਲੀਆਂ ਦੇ ਵਿੱਚ ਵੀ ਆਪ ਜਾ ਕੇ ਸਾਡੇ ਪੱਠੇ ਵੱਢ ਕੇ ਤੇ ਜਾ ਕੇ ਬਾਹਰ ਜਾਂ ਡੰਗਰਾਂ ਨੂੰ ਪਾਉਂਦੇ ਰਹੇ ਆ ਜਾਂ ਜਿੱਦਾਂ ਵੀ ਆ ਸਾਨੂੰ ਪੈਲੀਆਂ ਦੇ ਵਿੱਚ ਆਣ ਕੇ ਵੀ ਸਾਡੇ ਕੋਲ ਘਰ ਨਹੀਂ ਜਾਇਆ ਜਾਂਦਾ ਤੇ ਮਾਮਾ ਜੀ ਉਹ ਆਪ ਬਜ਼ੁਰਗ ਸੀ ਉਦੋਂ ਵੀ ਪਰ ਸਾਨੂੰ ਕਹਿਣਾ ਵੀ ਨਹੀਂ ਨਹੀਂ ਜਾਣਾ ਮੈਂ ਜਾਊਂਗਾ ਮੈਂ ਉੱਥੇ ਜਾ ਕੇ ਸੋਨਾ ਮੈਂ ਦੇਖੂੰਗਾ ਕਿਹੜਾ ਆਉਂਦਾ ਵਾਸਤੇ ਜਿੱਦਾਂ ਵੀ ਆ ਤੇ ਬਾਕੀ ਇੱਕ ਮੇਰਾ ਮਿੱਤਰ ਸੀ ਜੀ ਮੈਂ ਦੋ ਕੁ ਮਹੀਨੇ ਪਹਿਲਾਂ ਆਇਆ ਹੋਈ ਗਿਆ ਇੰਜ ਗੱਲ ਮੈਂ ਮੈਨੂੰ ਭੁੱਲ ਚੁੱਕਾ ਹਾਂ ਉਹਨੂੰ ਨਾ ਮੈਨੂੰ ਕੀ ਕੋਈ ਕਦੀ ਕੋਈ ਉਹਦੀ ਵੀ ਗੱਲ ਵੀ ਨੀ ਕੀਤੀ ਏਦਾਂ ਹੀ ਮੈਂ ਘਰ ਸਵੇਰੇ ਸੁੱਤਾ ਉੱਠਿਆ ਮੈਨੂੰ ਰਾਤ ਸੁਪਨੇ ਵਿੱਚ ਆਇਆ ਤੇ ਮੈਂ ਉੱਠ ਲਿਆ ਸਾਰੀ ਆਪਣੇ ਵਾਈਫ ਨੂੰ ਮੈਂ ਵੀ ਅੱਜ ਮੈਨੂੰ ਨਾ ਉਹ ਆਇਆ ਰਾਤ ਸੁਪਨੇ ਵਿੱਚ ਚੰਨ ਮੈਨੂੰ ਬੈਠਾ ਸੀ ਸਾਹਮਣੇ ਵੀ ਜਿੱਦਾਂ ਪਤਾ ਨੀ ਉੱਤੇ ਪਹਾੜੀ ਜੀ ਦੇ ਉੱਤੇ ਬੈਠਾ ਆ ਤੇ ਮੈਂ ਵੇਖਣ ਡਿਆ ਮੇਰੇ ਵੱਲ ਆਣ ਕੇ ਤੇ ਮੈਂ ਮੈਨੂੰ ਬੁਲਾਉਣ ਡਿਆ ਉਹ ਜਾਣ ਲਾ ਲੋ ਜਿੱਦਾਂ ਵੀ ਤੇ ਮੈਨੂੰ ਉਹਨੇ ਬਾਜ ਬੂਜ ਨੀ ਕੋਈ ਵੀ ਮਾਰੀ ਪਰ ਇੰਜ ਮੈਂ ਵੀ ਬੜਾ ਇੰਜ ਮੈਂ ਨਾ ਉਹਦੇ ਬ੍ਰਦਰ ਸਾਰੀ ਉਹਦੀ ਫੈਮਿਲੀ ਇੰਜ ਇਕੱਠੀ ਹੋਈ ਤੇ ਮੈਂ ਉੱਠ ਕੇ ਦਿਨ ਚਾਹੁੰਦੀ ਹਾਂ ਕਹਿੰਦੇ ਹਾਂ ਹਾਂ ਤੈਨੂੰ ਉਹਦਾ ਕਿੱਥੋਂ ਜਿੱਤਾ ਆ ਗਿਆ ਇੱਦਾਂ ਜਿੱਦਾਂ ਵੀ ਆ ਉਹ ਤੋਂ ਬਾਅਦ ਸੇਮ ਡੇ ਮੈਂ ਇੱਕ ਅੱਧਾ ਦਿਨ ਬਾਅਦ ਮੈਂ ਇੰਡੀਆ ਗੱਲ ਹੋਈ ਵੀਰ ਨਾਲ ਗੱਲ ਕੀਤੀ ਇੰਜ ਹੀ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਉਹਦਾ ਇੰਜ ਗੋਲਡੀ ਨਾਮ ਸੀ ਕਹਿੰਦੇ ਗੋਲਡ ਉਹ ਕਿ ਯੂਕੇ ਵਿੱਚ ਸੀ ਕਹਿੰਦੇ ਗੋਲਡੀ ਦਾ ਤੈਨੂੰ ਪਤਾ ਲੱਗਾ ਉਹਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਡੈਥ ਹੋ ਗਈ ਆ ਇੱਧਰ ਫਲਾਣੇ ਫਲਾਣੇ ਦਿਨ ਤੇ ਮੈਂ ਉਹ ਦਿਨ ਗਿਆ ਅੱਜ ਦਾ ਆਇਆ ਜੀ ਮੈਂ ਮੇਰਾ ਸਰੀਰ ਨੀ ਕੰਬਣੋਂ ਹਟਦਾ ਵੀ ਮੈਂ ਵੀ ਕਿੱਥੇ ਆ ਮੈਂ ਉਹਨੂੰ ਭੁੱਲ ਚੁੱਕਾ ਹਾਂ ਪਰ ਫਿਰ ਵੀ ਲਾ ਲੋ ਵੀ ਇੰਨਾ ਵੀ ਬਹੁਤ ਮੇਰੀ ਵੀ ਗੂੜੀ ਸੀ ਉਹਦੇ ਨਾਲ ਸਾਂਝ ਤੇ ਉਹ ਇੰਜ ਵੀ ਮਰਨ ਤੋਂ ਬਾਅਦ ਵੀ ਮੈਨੂੰ ਮਿਲ ਕੇ ਗਿਆ ਜਿੱਦਾਂ ਵੀ ਲਾ ਲੋ ਤੁਸੀਂ ਬਸ ਇਹੋ ਹੀ ਕਹਿਣਾ ਚਾਹੁੰਦਾ
ਬਹੁਤ ਬਹੁਤ ਧੰਨਵਾਦ ਰਾਜਮਹਿੰਦਰ ਜੀ ਔਰ ਤੁਸੀਂ ਵੀ ਬਹੁਤ ਲੱਕੀ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਬਹੁਤੇ ਲੋਕਾਂ ਨੇ ਅੱਜ ਜ਼ਿਕਰ ਕੀਤਾ ਆਪਣੇ ਦੋਸਤਾਂ ਦਾ ਔਰ ਤੁਹਾਡੇ ਨਾਲ ਕੁਝ ਤੁਹਾਡੇ ਇਹੋ ਜਿਹੇ ਰਿਸ਼ਤੇਦਾਰ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਨੇ ਜਿਹੜੇ ਅਕਸਰ ਤੁਹਾਡੇ ਕਰੀਬੀ ਨੇ ਤੁਹਾਡੇ ਦੁੱਖ ਸੁੱਖ ਦੇ ਵਿੱਚ ਸੰਗੀ ਨੇ ਹਨਾ ਔਰ ਬਹੁਤ ਚੰਗਾ ਲੱਗਿਆ ਤੁਹਾਡੇ ਐਕਸਪੀਰੀਅੰਸ ਜਾਣ ਕੇ ਔਰ ਵਾਕਈ ਜਿਹੜੇ ਰਿਸ਼ਤੇ ਗੂੜੇ ਹੁੰਦੇ ਨੇ ਜਿਹੜੇ ਰਿਸ਼ਤੇ ਪੀੜੇ ਹੁੰਦੇ ਨੇ ਹਨਾ ਔਰ ਉਹਨਾਂ ਦੇ ਵਿੱਚ ਜਿਹੜੀ ਖਿੱਚ ਆ ਉਸ ਦੀ ਵੀ ਬਣੀ ਰਹਿੰਦੀ ਹੈ ਔਰ ਜਿਵੇਂ ਤੁਸੀਂ ਆਪਣੇ ਉਸ ਦੋਸਤ ਦਾ ਜ਼ਿਕਰ ਕੀਤਾ ਔਰ ਥੋੜਾ ਜਿਹਾ ਇਮੋਸ਼ਨਲ ਕਰਨ ਵਾਲਾ ਵੀ ਹੈ ਇਹ ਜ਼ਿਕਰ ਪਰ ਜਿਹੜੀਆਂ ਅਸਲ ਜਿਹੜੀਆਂ ਸਾਂਝਾਂ ਹੁੰਦੀਆਂ ਪਕੇਰੀਆਂ ਹੁੰਦੀਆਂ ਪੀੜੀਆਂ ਹੁੰਦੀਆਂ ਉਹ ਇਹੋ ਜਿਹੀਆਂ ਹੀ ਹੁੰਦੀਆਂ ਔਰ ਪਰਮਾਤਮਾ ਇਸੇ ਤਰ੍ਹਾਂ ਇਹ ਸਾਂਝਾਂ ਜਿਹੜੀਆਂ ਬਣਾਈ ਰੱਖੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗਾ ਲੱਗਿਆ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਜੀ ਸਿਮਰ ਬਹੁਤ ਚੰਗਾ ਲੱਗਿਆ ਔਰ ਮੈਨੂੰ ਖੁਦ ਨੂੰ ਜਿਵੇਂ ਉਹਨਾਂ ਨੇ ਉਸ ਘਟਨਾ ਦਾ ਜ਼ਿਕਰ ਕੀਤਾ ਤੇ ਆਪ ਵੀ ਜਜ਼ਬਾਤੀ ਕਰ ਦਿੱਤਾ ਮੈਨੂੰ ਔਰ ਕਈ ਵਾਰ ਬਿਲਕੁਲ ਏਦਾਂ ਹੁੰਦਾ ਹੈ ਕਿ ਅਚਾਨਕ ਸੁਪਨੇ ਦੇ ਵਿੱਚ ਤੁਹਾਨੂੰ ਕੋਈ ਯਾਦ ਆਉਂਦਾ ਹੈ ਔਰ ਅਗਲੇ ਦਿਨ ਹਨਾ ਅੱਛਾ ਚੇਤ ਉਹੋ ਜਿਹੀ ਕੋਈ ਘਟਨਾ ਜਾਂ ਉਹੋ ਜਿਹੀ ਕੋਈ ਗੱਲਬਾਤ ਜਿਹੜੀ ਉਹ ਜ਼ਿੰਦਗੀ ਦੇ ਵਿੱਚ ਜ਼ਰੂਰ ਛਿੜ ਜਾਂਦੀ ਹੈ ਸੋ ਅਗਲੇ ਕਾਲਰ ਸਾਡੇ ਨਾਲ ਔਨ ਏਅਰ ਹੋ ਰਹੇ ਨੇ ਜੀ ਹਰੀਸ਼ ਜੀ ਲਿਵਰਪੂਲ ਤੋਂ ਜੁੜ ਰਹੇ ਨੇ ਉਹਨਾਂ ਨੂੰ ਔਨ ਏਅਰ ਕਰਦੇ ਆ ਜੀ ਹਰੀਸ਼ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਸਾਡੇ ਵੱਲੋਂ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬੜਾ ਅੱਛਾ ਟੌਪਿਕ ਖੇੜਾ ਤੁਹਾਡਾ ਵੀ
ਜੀ
ਮੇਰੇ ਨਾਲ ਤਾਂ ਇੱਕ ਬੜੀ ਵਧੀਆ ਘਟਨਾ ਵਾਪਰ ਰਹੀ ਹੈ ਜੀ ਅੱਜ ਕੱਲ ਨਾ ਮੇਰੀ ਇੱਕ ਮੇਰੀ ਭੈਣਾਂ ਤਿੰਨ ਨੇ ਜੀ ਇੱਕ ਭੈਣ ਨਾਲ ਤਾਂ ਮੇਰੇ ਕਿਹੋ ਜਿਹਾ ਸੰਬੰਧ ਨੇ ਵੀ ਦੋਸਤਾਂ ਨਾਲ ਵੀ ਉੱਪਰ ਜੀ
ਤੇ
ਉਹ ਫੋਨ ਮੇਰੇ ਨਾਲ ਕਰਦੀ ਆ ਹਰ ਰੋਜ਼ ਜੀ ਦੂਜੇ ਤੀਜੇ ਦਿਨ ਮੈਨੂੰ ਕਰ ਜਾਂਦੀ ਆ ਉਹ ਮੇਰੇ ਨਾਲ ਘਟਨਾ ਹੀ ਵਾਪਰੀ ਮੇਰੇ ਤਿੰਨ ਕਨੈਕਸ਼ਨ ਕੱਟ ਗਏ ਜੀ ਮੈਂ ਅਨਲਿਮਿਟਡ ਕਾਲ ਕਟਾਈ ਵੀ ਕਰਾਈ ਸੀ ਤੇ ਇੰਡੀਆ ਇੱਥੇ ਜੀ ਉਹ ਕਹਿੰਦੇ ਵੀ ਤੁਸੀਂ ਇਹ ਕਾਲ ਕਰਦੇ ਹੋ ਕਿ ਚਾਰ ਚਾਰ ਘੰਟੇ ਦੀ ਕਿਹੜੀ ਕਾਲ ਹੁੰਦੀ ਆ ਚਾਰ ਚਾਰ ਘੰਟੇ ਮੇਰੇ ਕਨੈਕਸ਼ਨ ਕੱਟ ਪਏ ਜੀ ਉਹਨਾਂ ਨੇ ਕਰਦੇ ਮੇਰੇ ਭਾਂਜੇ ਮੇਰੇ ਦੀਆਂ ਮੇਰੇ ਮੇਰੇ ਨਿਆਣਿਆਂ ਨੂੰ ਵੀ ਤੇ ਉਹਦੇ ਨਿਆਣਿਆਂ ਨੂੰ ਵੀ ਪਤਾ ਲੱਗ ਗਿਆ ਵੀ ਇਹਨਾਂ ਦਾ ਆਪਸ ਕਾਲ ਹੋ ਰਹੀ ਆ ਤੇ ਉਹਦੇ ਉਹ ਫਿਰ ਕੋਈ ਵਿੱਚ ਆਵਾਜ਼ ਮਿਲ ਗਿਆ ਮੇਰੀ ਭੈਣ ਨੂੰ ਸੁਣਨ ਦੀ ਉਹ ਕਹੇਗੀ ਜੀ ਪਾਠ ਕਰਦੀ ਜੀ ਉਹ ਝੂਠ ਬੋਲ ਦਿੰਦੀ ਵੀ ਹੁਣ ਫੋਨ ਛੱਡੀ ਜੇ ਮਾਮੇ ਨਾਲ ਤਾਂ ਗੱਲ ਤਾਂ ਲੰਬੀ ਚੱਲੀ ਉਹ ਝੂਠ ਬੋਲ ਦਿੰਦੀ ਜੀ ਪਾਠ ਕਰਦੇ ਜੀ ਫੋਨ ਨੀ ਕਰਨ ਤੁਹਾਨੂੰ ਗੱਲ ਨੀ ਕਰ ਸਕਦੇ ਬਜ਼ੁਰਗ ਨੇ ਨਾ ਜੀ ਕੰਪਨੀ ਕਿਸਮ ਦੇ ਹੁੰਦੇ ਨੇ ਉਹ ਕਹਿੰਦੇ ਲੈਣਾ ਦੇਣਾ ਤਾਂ ਹੈ ਨੀ ਤੋਂ ਕੁਛ ਨੀ ਅਸੀਂ ਮੰਗਣਾ ਉਹ ਮੰਗਦੇ ਨੀ ਕਦੇ ਫਿਰ ਪੁੱਛਣਾ ਮੈਂ ਜੀ ਇਧਰ ਉਧਰ ਹੋ ਕੇ ਪਈ ਹੈ ਖਾਸ ਜ਼ਰੂਰਤ ਨੀ ਆਈ ਹੈ ਜੀ ਆਪਾਂ ਭੇਜਦੇ ਹਾਂ ਤੇ ਉਹ ਨਾ ਖਸਦੇ ਆ ਪੈਸਾ ਨਾ ਕੁਛ ਲੈਣੇ ਫਿਰ ਪੁੱਛਣਾ ਪੈਂਦਾ ਉਹ ਹੈ ਜੀ ਛੋਟੀ ਮੋਟੀ ਗੱਲ ਛਿੜਦੀ ਹੈ ਜੀ ਮੈਨੂੰ ਤਾਂ ਅੱਜ ਤੱਕ ਸਮਝ ਨਹੀਂ ਗੱਲ ਹੋ ਗਈ ਹੁੰਦੀ ਕੀ ਆ ਤਿੰਨ ਤਿੰਨ ਘੰਟੇ ਚ ਮੈਂ ਉਸ ਤੋਂ ਬਾਅਦ ਬੜੀ ਵਿਚਾਰਦਾ ਆਪਣੇ ਆਪ ਤੇ ਵੀ ਮੈਂ ਕੀ ਗੱਲ ਕਰ ਗਿਆ ਤਿੰਨ ਘੰਟੇ ਕਿੱਥੇ ਲੱਗ ਗਏ ਮੇਰੇ ਔਰ ਮੈਂ ਟਰੱਕ ਚਲਾ ਰਿਹਾ ਹੁੰਦਾ ਮੈਨੂੰ ਇਹ ਨੀ ਪਤਾ ਹੁੰਦਾ ਜੀ ਮੈਂ ਚਾਰ ਡਿਲੀਵਰੀਆਂ ਵੀ ਕਰ ਚੁੱਕਿਆ ਮੈਂ ਘਰ ਵੀ ਪਹੁੰਚ ਗਿਆ ਉਹ ਗੱਲ ਚੱਲਦੀ ਪਈ ਹਾਲ ਤੱਕ ਵੀ
ਕਿਆ ਬਾਤ
ਫਿਰ ਉਹ ਕਦੀ ਘਰ ਪਹੁੰਚਦੇ ਵੀ ਕਹਿੰਦੇ ਵੀ ਹੁਣ ਮੈਂ ਲਿਫਟ ਤੇ ਜਾਣ ਲੱਗਿਆ ਭਾਈ ਹੁਣ ਤੇਰਾ ਫੋਨ ਬੰਦ ਹੋ ਜਾਏਗਾ ਔਰ ਮੈਂ ਘਰ ਵੀ ਆਵਾਂਗਾ ਤਾਂ ਮੈਨੂੰ ਜੁੱਤੀਆਂ ਪੈਣਗੀਆਂ ਹੁਣ ਲੰਬੀ ਗੱਲ ਹੋ ਗਈ ਤੂੰ ਰਹਿਣ ਦੇ ਉਹ ਮੇਰੀ ਫੋਨ ਦੇਖਣਗੇ ਕਿੰਨੇ ਘੰਟੇ ਗੱਲ ਹੋਈ ਆ ਫਿਰ ਪੰਗਾ ਛਿੜੇਗਾ ਹੁਣ ਮੇਰੀ ਵਾਈਫ ਨਾਲ ਹੀ ਚੱਕਰ ਚੱਲਦਾ ਵੀ ਮੈਂ ਉੱਥੇ ਘਰ ਘਰ ਫੋਨ ਕਰਨਾ ਮੈਂ ਕਹਿੰਦਾ ਕੋਈ ਮੈਨੂੰ ਹੁੰਦਾ ਫੋਨ ਤੇਰਾ ਫੋਨ ਹੀ ਕੱਟਤਾ ਇਹਨਾਂ ਨੇ ਕਨੈਕਸ਼ਨ ਕੱਟਤਾ ਜੀ ਅੱਜ ਮੈਂ ਉਹਨੂੰ ਕਨੈਕਸ਼ਨ ਲੈਣ ਜਾ ਰਿਹਾ ਜੀ ਸਪੈਸ਼ਲ ਉਹਦੇ ਵਾਸਤੇ ਵੀ ਇੱਕ ਵੱਡਾ ਪਲਾਨ ਲਵਾਂ ਜਿਹੜਾ ਮੇਰੀ ਕੱਲ ਇਹ ਕੰਮ ਚੱਲਦਾ ਰਹਿ ਜੇ ਜੀ ਮੇਰਾ ਕੰਮ ਖਰਾਬ ਨਾ ਹੋਵੇ ਸੌ ਦੋ ਸੌ ਰੁਪਏ ਲੱਗ ਜੇ ਤਾਂ ਮੇਰੇ ਕੋਈ ਚੱਕਰ ਨੀ ਹੈ ਜੀ ਤਿੰਨ ਪਲਾਨ ਮੈਂ ਮੇਰੇ ਬੰਦ ਹੋ ਚੁੱਕੇ ਆ ਉਹ ਕਹਿੰਦੇ ਵੀ ਆਹ ਜਿਹੜਾ ਤੂੰ ਪਲਾਨ ਲੈਣਾ ਇੱਥੇ ਬਿਜ਼ਨਸ ਪਲਾਨ ਲੈਣਾ ਤੇਰਾ ਹਜੇ ਕਿਹੜਾ ਬਿਜ਼ਨਸ ਚਾਰ ਸੌ ਘੰਟੇ ਦੀ ਕੱਲ ਚੱਲਦੀ ਆ ਮੇਰੇ ਨਾਲ ਆਹ ਬੜੀ ਵਾਪਰੀ ਵੀ ਸੀ ਮੈਂ ਬਾਕੀ ਤਾਂ ਸ਼ੇਅਰ ਕਰ ਰਿਹਾ ਸੀਗਾ ਭੈਣਾਂ ਮੇਰੀ ਦੋ ਹੋਰ ਵੀ ਹੈਗੀਆਂ ਉਹਨਾਂ ਨਾਲ ਵੀ ਗੱਲ ਹੁੰਦੀ ਆ ਪਰ ਏਦਾਂ ਦੀ ਗੱਲ ਨਹੀਂ ਹੁੰਦੀ ਮੇਰੇ ਦੋਸਤ ਵੀ ਹੈਗੇ ਆ ਦੋਸਤ ਬੜੇ ਕੰਮ ਨੇ ਜਦੋਂ ਗੱਲ ਫੋਨ ਕਰਦੇ ਨੇ ਜੀ ਉਹ ਫੋਨ ਕਰਦੇ ਨੇ ਥੋੜੀ ਦੋਸਤ ਵੀ ਕਰਦੇ ਨੇ ਤੇ ਉਹਨਾਂ ਨੇ ਕਦੇ ਮੰਗ ਤਾਂ ਨੀ ਰੱਖੀ ਐਵੇਂ ਵਿਚਾਰਿਆਂ ਨੇ ਗਰੀਬ ਜਿਹੇ ਹੈਗੇ ਨੇ ਉਹ ਮਿਸ ਕਾਲ ਮਾਰਨਗੇ ਗਾਲ ਕੱਢ ਕੇ ਬੁਲਾਉਣਗੇ ਉਹ ਤੂੰ ਫੋਨ ਨੀ ਕੀਤਾ ਫੋਨ ਨੀ ਕੀਤਾ ਬਸ ਏਦਾਂ ਦੀ ਗੱਲ ਹੁੰਦੀ ਸੀ ਪਰ ਉਹਨਾਂ ਦੇ ਨਾਲ ਵੀ ਇੰਨੀ ਲੰਬੀ ਗੱਲ ਕਦੇ ਨੀ ਹੁੰਦੀ ਨਾ ਮੇਰੀ ਫਾਦਰ ਨਾਲ ਇੰਨੀ ਗੱਲ ਹੋਈ ਲੰਬੀ ਕਿਉਂਕਿ ਡਰ ਹੀ ਏਦਾਂ ਹੁੰਦਾ ਜੀ ਅੱਜ ਤੱਕ ਬਜ਼ੁਰਗ ਮੈਂ ਡਰ ਵੀ ਏਡੀ ਲੰਬੀ ਤਾਂ ਗੱਲ ਹੀ ਨੀ ਕਰ ਸਕਦੇ ਉਹਨਾਂ ਨਾਲ ਜੀ ਕੋਈ ਇਹੋ ਜਿਹੀ ਸਾਹਮਣੇ ਸ਼ੇਅਰ ਹੀ ਨੀ ਹੋਈ ਜਾ ਡਰ ਹੀ ਅਜੇ ਬੈਠਾ ਵਾ ਤੇ ਭੈਣ ਨਾਲ ਮੇਰੀ ਗੱਲ ਹੁੰਦੀ ਜੀ ਚਾਰ ਚਾਰ ਘੰਟੇ ਇੱਕ ਕਾਲ ਮੇਰੀ 62 ਘੰਟੇ 2 ਮਿੰਟ ਲੱਗੀ ਚੱਲੀ ਅੱਜ ਤੱਕ ਦੀ ਹਾਈਐਸਟ ਕਾਲ ਕਰੀ ਮੇਰੀ ਸੰਡੇ ਦੀ ਨਾ ਪੂਰਾ ਦਿਨ ਮੈਂ ਸਬਜ਼ੀ ਮੈਨੂੰ ਬਣਾਉਣੀ ਸਿਖਾਤੀ ਹੋ ਜੀ ਆਹ ਹੁਣ ਆਹ ਪਾਈ ਜੀ ਆਹ ਹੁਣ ਆਹ ਕਰੀ ਵਾਲੀ ਸਬਜ਼ੀ ਬਣਾਤੀ 6 ਘੰਟੇ ਕਾਲ ਚੱਲੀ ਮੇਰੀ ਤੇ ਫਿਰ ਮੈਂ ਹਾਰ ਕੇ ਨਾ ਕੰਨ ਫੜ ਮੇਰਾ ਹੱਥ ਦੁਖਣ ਲੱਗ ਗਿਆ ਫੋਨ ਫੜਦੇ ਵੇ ਤੇ ਮੈਂ ਕੰਨ ਚ ਪਾਉਣ ਵਾਲੀ ਟੂਟੀਆਂ ਲੈ ਕੇ ਆਇਆ ਵਧੀਆ ਜੀ ਮੈਂ ਕਿਹਾ ਹੁਣ ਇਹਦੇ ਨਾਲ ਗੱਲ ਵਧੀਆ ਲੱਗੇਗੀ ਮੈਨੂੰ
ਜ਼ਿਆਦਾਤਰ ਜਿਹੜੇ ਸਾਡੇ ਦੋਸਤ ਸਰੋਤੇ ਆ ਉਹਨਾਂ ਨੇ ਜ਼ਿਆਦਾਤਰ ਆਪਣੇ ਦੋਸਤਾਂ ਦਾ ਜ਼ਿਕਰ ਕੀਤਾ ਪਰ ਮੈਨੂੰ ਲੱਗਦਾ ਪਿਛਲੀਆਂ ਦੋ ਕਾਲਸ ਜਿਹੜੀਆਂ ਆਈਆਂ ਉਹਨਾਂ ਦੇ ਵਿੱਚ ਕੁਛ ਕਿਹੋ ਜਿਹੇ ਰਿਸ਼ਤੇ
ਬਿਲਕੁਲ
ਪਰ ਸਾਡੇ ਨਾਲ ਇੱਕ ਹੋਰ ਸਾਡੇ ਸਰੋਤੇ ਜੁੜੇ ਹੋਏ ਆ ਕਾਫੀ ਦੇਰ ਦੇ ਜਗਜੀਤ ਸਿੰਘ ਕਪੂਰ ਹੋਰੀ ਈਮੇਲ ਦੇ ਜ਼ਰੀਏ ਉਹਨਾਂ ਨੇ ਸਾਂਝ ਪਾਈ ਔਰ ਉਹਨਾਂ ਨੇ ਵੀ ਬੜੇ ਪਿਆਰੇ ਜਿਹੇ ਰਿਸ਼ਤੇ ਦਾ ਜ਼ਿਕਰ ਕੀਤਾ ਇੰਡੀਆ ਤੋਂ ਸਾਨੂੰ ਸੁਣ ਰਹੇ ਨੇ ਉਹ ਸਤਿ ਸ੍ਰੀ ਅਕਾਲ ਟੂ ਬੋਥ ਆਫ ਯੂ ਐਂਡ ਕਹਿੰਦੇ ਸਾਰੇ ਲਿਸਨਰਸ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਯੋਰ ਸਬਜੈਕਟ ਹੈਜ਼ ਟੂ ਬੀ ਟੂ ਐਂਡ ਫਰੋ So I have kende my best friend who has the concerns for me and call me often and I do have to reciprocate. So do you know who is she? Kende my dear mother-in-law. Kya baat hai? Bade khoobsurat rishte da zikr kita. Nahi ta aam taur te ki hunda ke jeho jeha sada samajik daaira ja phir jeda sade parivaran da jeda ਮਾਹੌਲ ਹੈ ਉਹਦੇ ਵਿੱਚ ਜਿਹੜੀ ਇੱਕ ਜਵਾਈ ਤੇ ਸੱਸ ਵਾਲਿਆ ਜਿਹੜਾ ਹੈ ਨਾ ਇੱਕ ਥੋੜਾ ਜਿਹਾ ਗੈਪ ਆ ਉਹ ਹਮੇਸ਼ਾ ਬਣਿਆ ਰਹਿੰਦਾ ਔਰ ਜਿਹੜਾ ਆਮ ਤੌਰ ਤੇ ਵਿੱਚ ਆਉਂਦਾ ਕਿ ਜਿਹੜੀਆਂ ਮਾਵਾਂ ਨੇ ਉਹ ਅਕਸਰ ਆਪਣੇ ਪੁੱਤ ਦੇ ਬਾਰੇ ਜ਼ਰੂਰ ਹਾਲ ਚਾਲ ਪੁੱਛਦੀਆਂ ਨੇ ਹਨਾ ਪਰ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੀ ਮਦਰ ਇਨ ਲਾਅ ਆ ਜੀ ਉਹ ਇੰਨੀ ਕੁ ਕੰਸਰਨਡ ਆ ਉਹਨਾਂ ਦੇ ਲਈ ਕਿ ਉਹ ਹਰ ਰੋਜ਼ ਉਹਨਾਂ ਨੂੰ ਫੋਨ ਕਰਦੇ ਨੇ ਤੇ ਉਹਨਾਂ ਦਾ ਹਾਲ ਚਾਲ ਪੁੱਛਦੇ ਨੇ ਹਮੇਸ਼ਾ ਉਹਨਾਂ ਦੇ ਬਾਰੇ ਚ ਉਹ ਕਾਫੀ ਧਿਆਨ ਰੱਖਦੇ ਨੇ ਔਰ ਬਹੁਤ ਚੰਗਾ ਲੱਗਿਆ ਉਹਨਾਂ ਦੇ ਬਾਰੇ ਜਾਣ ਕੇ ਜਗਜੀਤ ਸਿੰਘ ਕਪੂਰ ਹੋਰਾਂ ਕੋਲੋਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਮਹਾਨ ਜਿਹੜੀ ਸ਼ਖਸੀਅਤ ਆ ਉਹ ਮੌਜੂਦ ਹੈ ਜਿਹੜੀ ਉਹਨਾਂ ਦਾ ਜਿਹੜਾ ਖਿਆਲ ਹੈ ਉਹਨਾਂ ਦਾ ਜਿਹੜਾ ਧਿਆਨ ਹੈ ਹਨਾ ਉਹ ਹਮੇਸ਼ਾ ਰੱਖਦੀ ਹੈ ਸਾਡੇ ਨਾਲ ਕੁਛ ਹੋਰ ਦੋਸਤ ਵੀ ਜੁੜ ਰਹੇ ਨੇ ਉਹਨਾਂ ਨੂੰ ਅਸੀਂ ਜ਼ਰੂਰ ਲੈਣੇ ਆ ਪਰ ਇੱਕ ਗੀਤ ਸਾਨੂੰ ਫਰਮਾਇਸ਼ ਕੀਤੀ ਸੀ ਗੌਰਵ ਸ਼ਰਮਾ ਹੋਰਾਂ ਨੇ ਰਣਜੀਤ ਬਾਬਾ ਦੀ ਆਵਾਜ਼ ਦੇ ਵਿੱਚ ਇੱਕ ਉਹ ਗੀਤ ਅਸੀਂ ਜ਼ਰੂਰ ਸਰੋਤਿਆਂ ਨੂੰ ਸੁਣਾ ਦਈਏ ਤੇ ਫੇਰ ਥੋੜਾ ਜਿਹਾ ਸਮਾਂ ਹੋਰ ਲਵਾਂਗੇ ਕਿਉਂਕਿ ਅੱਜ ਕੁਝ ਭਾਈਚਾਰਕ ਸੂਚਨਾਵਾਂ ਜਿਹੜੀਆਂ ਉਹ ਵੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਇੱਕ ਗੱਲਬਾਤ ਇੱਕ ਮੁਲਾਕਾਤ ਜਿਹੜੀ ਇੱਕ ਜਾਣਕਾਰੀ ਭਰਪੂਰ ਮੁਲਾਕਾਤ ਜਿਹੜੀ ਆ ਉਹ ਵੀ ਅਸੀਂ ਸੁਣਾਉਣੀ ਆ ਗੁਰਿੰਦਰ ਕੌਰ ਹੁਰੀ ਜਿਹੜੇ ਕਿ ਖਾਲਸਾ ਐਜੂਕੇਸ਼ਨ ਸੁਸਾਇਟੀ ਦੇ ਸੈਕਟਰੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ 4 ਨਵੰਬਰ ਨੂੰ ਇੱਕ ਈਵੈਂਟ ਆਰਗੇਨਾਈਜ਼ ਕਰਨ ਜਾ ਰਹੇ ਨੇ ਉਸ ਈਵੈਂਟ ਦੇ ਬਾਰੇ ਉਹ ਜਾਣਕਾਰੀ ਜਿਹੜੀ ਆ ਉਹ ਵੀ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਆ ਫਿਲਹਾਲ ਇੱਕ ਗੀਤ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਕੁਝ ਜਾਣਕਾਰੀਆਂ ਤੇ ਕੁਝ ਟੌਪਿਕ ਦੀਆਂ ਹੀ ਗੱਲਾਂ ਦੇ ਨਾਲ
रखे करतार आउन लगे नू रुपया चोरी दिता सी हजार ओ मेरी मां नू हमेशा खुश रखे करतार आउन लगे नू रुपया चोरी दिता सी हजार किस हाल च विदेशा बिच वसदा रोटी खादी आके नहीं कली मां पुछदी किन्ने डालर कमाना बाकी सारे पुछ दे रोटी खादी आके नहीं कली मां पुछदी किन्ने डालर कमाना बाकी सारे पुछ दे ਵਖਾਉਂਦੀ ਝੂਠਾ ਹੱਸ ਕੇ ਪਤਾ ਮੈਨੂੰ ਰੋਂਦੀ ਹੋਊ ਜ਼ਰੂਰ ਫੋਨ ਕੱਟ ਕੇ ਹੱਲਾ ਸ਼ੇਰੀ ਦੇਣ ਲਈ ਵਖਾਉਂਦੀ ਝੂਠਾ ਹੱਸ ਕੇ ਪਤਾ ਮੈਨੂੰ ਰੋਂਦੀ ਹੋਊ ਜ਼ਰੂਰ ਫੋਨ ਕੱਟ ਕੇ ਵਿੱਚ ਪਰਦੇਸਾਂ ਪੁੱਤ ਸੁੱਤਾ ਕੇ ਨੀ ਸੁੱਤਾ ਵਿੱਚ ਪਰਦੇ ਸੁੱਤਾ ਕੇ ਨੀ ਸੁੱਤਾ ਰਾਤੀ ਜਾਗਦੀ ਨੂੰ ਅੰਬਰਾਂ ਦੇ ਤਾਰੇ ਪੁੱਛਦੇ ਰੋਟੀ ਖਾਦੀ ਆ ਕੇ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਰੋਟੀ ਖਾਦੀ ਆ ਕੇ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਕਈ ਕੀ ਸਾਡੇ ਲਈ ਲਿਆਵੇਂਗਾ ਪਰ ਅੰਮੀ ਪੁੱਛੇ ਪੁੱਤਾਂ ਘਰ ਕਦੋਂ ਆਵੇਂਗਾ ਪੁੱਛਦੇ ਨੇ ਕਈ ਕੀ ਸਾਡੇ ਲਈ ਲਿਆਵੇਂਗਾ ਪਰ ਅੰਮੀ ਪੁੱਛੇ ਪੁੱਤਾਂ ਘਰ ਕਦੋਂ ਆਵੇਂਗਾ ਇੱਕ ਮੇਰੀ ਮਾਂ ਜਿਹਨੂੰ ਦਿਲੋਂ ਐ ਫਿਕਰ ਮੇਰੀ ਮਾਂ ਜਿਹਨੂੰ ਦਿਲੋਂ ਐ ਫਿਕਰ ਬਾਕੀ ਹਾਲ ਸਾਰੇ ਲਾਲ ਜਾਂਦੇ ਮਾਰੇ ਪੁੱਛਦੇ ਉਹ ਰੋਟੀ ਖਾਦੀ ਆ ਕੇ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਰੋਟੀ ਖਾਦੀ ਆ ਕੇ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ
ਜਦੋਂ ਕੋਈ ਗੋਰਾ ਰੋਬ ਮਾਰਦਾ ਸ਼ੇਰੋਂ ਵਾਲਾ ਮਾਂ ਦੀ ਫੋਟੋ ਵੇਖ ਸੀਨਾ ਠਾਰਦਾ ਕਮੀ ਉੱਤੇ ਜਦੋਂ ਕੋਈ ਗੋਰਾ ਰੋਬ ਮਾਰਦਾ ਸ਼ੇਰੋਂ ਵਾਲਾ ਮਾਂ ਦੀ ਫੋਟੋ ਵੇਖ ਸੀਨਾ ਠਾਰਦਾ ਕਦੋਂ ਤੱਕ ਮੱਟ ਕਰੀ ਜਾਵੇਗਾ ਤੱਕ ਮੱਟ ਕਰੀ ਜਾਵੇਗਾ ਗੁਲਾਮੀ ਹੰਝੂ ਅੱਖਾਂ ਵਿੱਚੋਂ ਡਿੱਗਦੇ ਵਿਚਾਰੇ ਪੁੱਛਦੇ ਰੋਟੀ ਖਾਧੀ ਆ ਕੇ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ
ਜੀ ਜੀ ਦੋਸਤੋ ਰੋਟੀ ਖਾਧੀ ਹੈ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਹਨਾ ਏਦਾਂ ਵੀ ਹੁੰਦਾ ਔਰ ਇਹ ਵੀ ਇੱਕ ਜ਼ਿੰਦਗੀ ਦੀ ਅਹਿਮ ਸੱਚਾਈ ਹੈ ਤੇ ਜਿਵੇਂ ਆਪਾਂ ਟੌਪਿਕ ਅੱਜ ਸ਼ੁਰੂ ਕੀਤਾ ਹੋਇਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਉਹ ਅਨਮੋਲ ਹੀਰੇ ਉਹ ਕਿਹੜੇ ਰਿਸ਼ਤੇਦਾਰ ਉਹ ਕਿਹੜੇ ਦੋਸਤ ਉਹ ਕਿਹੜੇ ਮਿੱਤਰ ਉਹ ਕਿਹੜੇ ਨਜ਼ਦੀਕੀ ਕਿਹੜੇ ਕਰੀਬੀ ਜਿਹੜੇ ਬਿਨਾਂ ਸਵਾਰਥ ਤੋਂ ਸਾਡੇ ਅਸਲ ਦੇ ਵਿੱਚ ਆਪਣੇ ਆ ਤੇ ਅਕਸਰ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਫੋਨ ਵੀ ਕਿਸੇ ਨੂੰ ਮਤਲਬ ਤੋਂ ਬਿਨਾਂ ਨਹੀਂ ਕਰਦੇ ਪਰ ਉਹ ਲੋਕ ਫੋਨ ਕਰਦੇ ਨੇ ਸਿਰਫ ਤੇ ਸਿਰਫ ਸਾਡੀ ਸੁੱਖ ਸਾਂਦ ਪੁੱਛਣ ਦੇ ਲਈ ਸਾਡਾ ਹਾਲ ਚਾਲ ਪੁੱਛਣ ਦੇ ਲਈ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਕਿਹੜੇ ਲੋਕ ਹੈ ਸਾਡੇ ਨਾਲ ਬਹੁਤ ਸਾਰੇ ਦੋਸਤਾਂ ਨੇ ਸਾਂਝ ਪਾਈ ਕਾਲਸ ਦੇ ਜ਼ਰੀਏ ਮੈਸੇਜਸ ਦੇ ਜ਼ਰੀਏ ਔਰ ਬਹੁਤ ਚੰਗਾ ਲੱਗਿਆ ਸਾਡੇ ਕੋਲ ਸਮਾਂ ਜਿਹੜਾ ਬਹੁਤਾ ਨਹੀਂ ਬਚਿਆ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਇੱਕ ਦੋ ਕਾਲਸ ਜੇ ਲੈ ਸਕੇ ਤਾਂ ਜ਼ਰੂਰ ਲਵਾਂਗੇ ਪਰ ਸਾਡੇ ਨਾਲ ਮੈਸੇਜਿਸ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਸਾਂਝ ਪਾ ਰਹੇ ਆ ਆਪਾਂ ਉਹਨਾਂ ਦੇ ਮੈਸੇਜਿਸ ਨੂੰ ਵੀ ਨਾਲ ਨਾਲ ਸ਼ਾਮਲ ਕਰਦੇ ਰਹਿਣਾ ਤੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਦੇ ਜਾਈਏ ਕਿ ਇੱਕ ਮੁਲਾਕਾਤ ਇੱਕ ਜ਼ਰੂਰੀ ਜਾਣਕਾਰੀ ਭਰਪੂਰ ਇੰਟਰਵਿਊ ਜਿਹੜੀ ਆ ਉਹ ਵੀ ਅਸੀਂ ਤੁਹਾਨੂੰ ਸੁਣਵਾਉਣੀ ਆ ਆਉਣ ਵਾਲੇ ਸਮੇਂ ਦੇ ਵਿੱਚ 4 ਨਵੰਬਰ ਨੂੰ ਇੱਕ ਇਵੈਂਟ ਹੋਣ ਜਾ ਰਿਹਾ ਖਾਲਸਾ ਐਜੂਕੇਸ਼ਨ ਸੋਸਾਇਟੀ ਤੇ ਸਿੱਖ ਯੂਥ ਆਸਟ੍ਰੇਲੀਆ ਦੇ ਵੱਲੋਂ ਇੱਕ ਐਗਜੀਬਿਸ਼ਨ ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਉਹਦੇ ਬਾਬਤ ਜਾਣਕਾਰੀ ਜਿਹੜੀ ਉਹ ਅਸੀਂ ਪ੍ਰਸਾਰਿਤ ਕਰਾਂਗੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਪਰ ਕੁਝ ਜ਼ਰੂਰੀ ਸੂਚਨਾਵਾਂ ਜਿਹੜੀਆਂ ਜੀ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਭਾਈਚਾਰਕ ਸੂਚਨਾਵਾਂ ਪਰ ਜਿਹੜੇ ਮੈਸੇਜਿਸ ਆ ਉਹ ਸਾਡੇ ਲਈ ਜ਼ਿਆਦਾ ਜ਼ਰੂਰੀ ਆ ਅਸੀਂ ਉਹ ਜ਼ਰੂਰ ਲੈ ਲਈਏ ਪਹਿਲਾਂ ਸਾਡੇ ਨਾਲ ਸਿਮਰ ਕੁਲਦੀਪ ਇੱਕ ਵਾਰ ਫੇਰ ਜੁੜੇ ਨੇ ਤੇ ਕਹਿੰਦੇ ਜੀ ਹੁਣ ਜੀ ਸਾਡਾ ਸਾਥ ਤੇ ਬਿਨਾਂ ਸਵਾਰਥ ਤੋਂ ਹਰਮਨ ਰੇਡੀਓ ਵੀ ਸਾਥ ਨਿਭਾਉਂਦਾ ਅੱਛਾ ਜੀ ਠੀਕ ਹੈ ਜੀ ਬਿਲਕੁਲ ਜੀ ਹਰਮਨ ਰੇਡੀਓ ਬਿਲਕੁਲ ਬਿਨਾਂ ਸਵਾਰਥ ਤੋਂ ਹੀ ਸਾਥ ਨਿਭਾਉਂਦਾ ਪਰ ਬਹੁਤ ਚੰਗਾ ਲੱਗਦਾ ਕਿ ਜਦੋਂ ਤੁਹਾਡੇ ਵਰਗੇ ਅਜ਼ੀਜ਼ ਦੋਸਤਾਂ ਦਾ ਜਿਹੜਾ ਪਿਆਰ ਹੈ ਉਹ ਸਾਨੂੰ ਮਿਲਦਾ ਔਰ ਸਾਡੇ ਲਈ ਮੈਨੂੰ ਲੱਗਦਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਦੌਲਤ ਜਿਹੜੀ ਆ ਉਹ ਅਸੀਂ ਇਹੋ ਹੀ ਹਾਸਲ ਕਰਦੇ ਹਾਂ ਕਿ ਤੁਹਾਡਾ ਜਿਹੜਾ ਪਿਆਰ ਹੈ ਜਿਹੜੇ ਖਿੱਚ ਭਰਪੂਰ ਸੁਨੇਹੀ ਹੈ ਸਾਡੇ ਤੱਕ ਜਦੋਂ ਪਹੁੰਚਦੇ ਆ ਹਨਾ ਕਹਿੰਦੇ ਕਦੀ ਮਾਂ ਕਦੀ ਪਿਓ ਭਰਾ ਭੈਣਾਂ ਤੇ ਦੋਸਤ ਹਰ ਪ੍ਰਕਾਰ ਦੀ ਕਹਿੰਦੇ ਸਾਂਝ ਹੈ ਇਸ ਰੇਡੀਓ ਤੇ ਹਰਮਨ ਰੇਡੀਓ ਹੋਰ ਵਧੇ ਫੁੱਲੇ ਤੇ ਤਰੱਕੀਆਂ ਕਰੇ ਇਹ ਵਿਹੜਾ ਉਹ ਵਿਹੜਾ ਹੈ ਜਿੱਥੇ ਹਰ ਪ੍ਰਕਾਰ ਦਾ ਰਿਸ਼ਤਾ ਹੈ ਹਰ ਸਾਂਝ ਹੈ ਕਿਆ ਬਾਤ ਹੈ ਜੀ ਬਹੁਤ ਖੂਬ ਤੁਸੀਂ ਸਾਨੂੰ ਇਮੋਸ਼ਨਲ ਕਰ ਦੇਣਾ ਕੁਲਦੀਪ ਕੌਰ ਜੀ ਅੱਜ ਹਨਾ ਪਰ ਨਹੀਂ ਸਾਨੂੰ ਖੁਦ ਇਹ ਅਹਿਸਾਸ ਜ਼ਰੂਰ ਹੈ ਕਿ ਤੁਹਾਡੇ ਵਰਗੇ ਪਿਆਰੇ ਪਿਆਰੇ ਦੋਸਤ ਜਿਹੜੇ ਉਹ ਹਰਮਨ ਰੇਡੀਓ ਦੀ ਬਦੌਲਤ ਹੀ ਸਾਨੂੰ ਮਿਲੇ ਆ ਔਰ ਇਹ ਜਿਹੜਾ ਵਿਹੜਾ ਇਹ ਜਿਹੜਾ ਪਰਿਵਾਰ ਆ ਇਸੇ ਕਰਕੇ ਰਿਸ਼ਤਿਆਂ ਦੀ ਇਸ ਗੂੜੀ ਛਾਂ ਹੇਠ ਹੋਰ ਫਲ ਫੁੱਲ ਰਿਹਾ ਔਰ ਇਸ ਗੱਲ ਦੇ ਲਈ ਅਸੀਂ ਅਰਦਾਸ ਦੁਆ ਹਮੇਸ਼ਾ ਇਹੀ ਕਰਦੇ ਰਵਾਂਗੇ ਕਿ ਇਸੇ ਤਰ੍ਹਾਂ ਇਸ ਫੁਲਵਾੜੀ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਹੋਰ ਵਾਧਾ ਹੁੰਦਾ ਰਹੇ ਅੱਗੇ ਸਾਡੇ ਨਾਲ ਜਗਤਾਰ ਗਿੱਲ ਚੁੱਡੀ ਕੇ ਹਾਂਗਕਾਂਗ ਵਾਲੇ ਆ ਜੀ ਤੇ ਇਹਨਾਂ ਨੇ ਕਿਹਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਭੈਣੋ ਮੈਂ ਫੋਨ ਦੇ ਮਸਲੇ ਤੇ ਬਹੁਤ ਲਾਪਰਵਾਹ ਆ ਇਹ ਚੀਜ਼ਾਂ ਤੁਹਾਡੇ ਗੁਜਰੇ ਵਕਤ ਤੇ ਨਿਰਭਰ ਕਰਦੀਆਂ ਵਕਤ ਸ਼ੈ ਹੀ ਐਸੀ ਹੈ ਕਿ ਹਰ ਰਿਸ਼ਤੇ ਤੇ ਹਰ ਜ਼ਖਮ ਤੇ ਖਰਿੰਡ ਲਿਆਈ ਦਿੰਦਾ ਪਰ ਕੁਝ ਕੁ ਸਮਿਆਂ ਤੇ ਇਹ ਚੰਗਾ ਵੀ ਹੁੰਦਾ ਕੁਝ ਸਮਿਆਂ ਤੇ ਰਿਸ਼ਤਿਆਂ ਦੀਆਂ ਦੂਰੀਆਂ ਵੀ ਵਧਾ ਦਿੰਦਾ ਮੇਰਾ ਮੰਨਣਾ ਹੈ ਕਿ ਰਿਸ਼ਤਾ ਕੋਈ ਵੀ ਹੋਵੇ ਸੁਨੇਹਿਆਂ ਦੀ ਸਾਂਝ ਦਿਲ ਨੂੰ ਤਸੱਲੀ ਦਿੰਦੀ ਹੈ ਮੇਰੇ ਦੋ ਦੋਸਤ ਨੇ ਕਹਿੰਦੇ ਇੱਕ ਅਮਰੀਕਾ ਤੋਂ ਲਖਵੀਰ ਕਾਲੀ ਤੇ ਇੱਕ ਬਲਵਿੰਦਰ ਪੁਲਸੀਆ ਹਾਂਗਕਾਂਗ ਤੋਂ ਹੀ ਜੋ ਸਿਰਫ ਹਾਲ ਚਾਲ ਪੁੱਛਣ ਲਈ ਹੀ ਫੋਨ ਕਰਦੇ ਨੇ ਕਿਆ ਬਾਤ ਹੈ ਕਿਆ ਬਾਤ ਹੈ ਔਰ ਇਹੋ ਹੀ ਵੱਡੀ ਦੌਲਤ ਹੈ ਜੀ ਤੁਹਾਡੀ ਜ਼ਿੰਦਗੀ ਦੀ ਹਨਾ ਕਿ ਤੁਹਾਨੂੰ ਕੋਈ ਯਾਦ ਕਰਨ ਵਾਲਾ ਹੈਗਾ ਤੁਹਾਡੀ ਕੋਈ ਉਡੀਕ ਕਰਨ ਵਾਲਾ ਤੁਹਾਡਾ ਸਾਂਤ ਪੁੱਛਣ ਵਾਲਾ ਹੈਗਾ ਔਰ ਬਹੁਤ ਚੰਗਾ ਲੱਗਿਆ ਜਾਣ ਕੇ ਤੇ ਬਾਕੀ ਕਹਿੰਦੇ ਇੱਕ ਮੇਰੀ ਪਤਨੀ ਹੈ ਜੋ ਬਿਨਾਂ ਮਤਲਬ ਤੋਂ ਦਿਹਾੜੀ ਚ 3-4 ਵਾਰ ਕਰਦੀ ਹੈ ਕਾਲ ਦੇ ਸੋਈ ਦਾ ਕੰਮ ਦੱਸ ਦਿੰਦੇ ਨੇ ਕਹਿੰਦੇ ਜੀ ਚਲੋ ਇਹ ਤਾਂ ਖੈਰ ਨਾ ਜਿਹੜਾ ਜ਼ਿੰਦਗੀ ਦਾ ਜਿਹੜਾ ਸਿਲਸਿਲਾ ਆ ਉਹ ਉਤੋਂ ਤਾਂ ਆਪਾਂ ਕਹਿੰਦੇ ਹੁੰਦੇ ਆ ਵੀ ਮੂੰਹ ਨੀ ਮੋੜ ਸਕਦੇ ਔਰ ਓਹਨੂੰ ਇਗਨੋਰ ਨਹੀਂ ਕਰ ਸਕਦੇ, ਚੱਲਦਾ ਆ ਔਰ ਇਹ ਜਿਹੜੀ ਸਾਂਝ ਹੈ ਪੈਂਦੀ ਰਵੇ ਤਾਂ ਜ਼ਿਆਦਾ ਵਧੀਆ ਆ ਹਨਾ, ਤੇ ਜਦੋਂ ਇਹ ਸਾਂਝ ਦੇ ਵਿੱਚ ਦੂਰੀਆਂ ਵੱਧ ਜਾਣ ਤਾਂ ਫੇਰ ਜ਼ਿਆਦਾ ਡਾਵਾਂਡੋਲ ਹੋ ਜਾਂਦੀ ਹੈ ਜੀ ਜ਼ਿੰਦਗੀ ਦੀ ਬੇੜੀ। ਪਰ ਬਹੁਤ ਚੰਗਾ ਲੱਗਿਆ ਜੀ ਤੁਹਾਨੂੰ ਤੁਹਾਡੇ ਬਾਰੇ ਜਾਣ ਕੇ ਕਿ ਚਾਰ ਵਾਰ ਤੁਹਾਨੂੰ ਤੁਹਾਡੀ ਪਤਨੀ ਦਾ ਫੋਨ ਆ ਜਾਂਦਾ ਹਨਾ, ਤੇ ਸਾਨੂੰ ਵੀ ਸੋਚਣਾ ਚਾਹੀਦਾ ਕੁਛ ਜੇ ਸਾਡੇ ਵੀ ਜਿਹੜੇ ਪਤੀ ਸਾਹਿਬ ਹੈ ਉਹ ਦਿਹਾੜੀ ਦੇ ਵਿੱਚ ਇੱਕ ਅੱਧੀ ਵਾਰ ਫੋਨ ਕਰ ਲੈਣ ਤੇ ਸਾਨੂੰ ਤਸੱਲੀ ਹੋਊਗੀ ਹਨਾ ਨੈਚੁਰਲੀ। ਪਰ ਪਤਾ ਨੀ ਜੀ ਕਈ ਵਾਰ ਏਦਾਂ ਹੁੰਦਾ ਵੀ ਇਸ ਰਿਸ਼ਤੇ ਦੇ ਵਿੱਚ ਬਹੁਤਾ ਜਿਹੜੀਆਂ ਫਾਰਮੈਲਿਟੀਜ਼ ਆ ਉਹ ਕਈ ਵਾਰ ਹੁੰਦੀ
ਲੋੜ ਨਹੀਂ ਪੈਂਦੀ, ਲੱਗਦਾ ਏਦਾਂ ਲੱਗਦਾ ਲੋੜ ਨਹੀਂ
ਹੈਗੀ। ਪਰ ਬਹੁਤ ਚੰਗਾ ਲੱਗਿਆ ਜਗਤਾਰ ਗਿੱਲ ਜੀ ਤੁਹਾਡਾ ਇਹ ਐਕਸਪੀਰੀਅੰਸ ਸੁਣ ਕੇ ਕਿ ਤੁਹਾਡੇ ਦੋਸਤ ਜਿਹੜੇ ਅਮਰੀਕਾ ਤੋਂ ਲਖਵੀਰ ਜੀ ਤੇ ਦੂਸਰੇ ਹਾਂਗਕਾਂਗ ਤੋਂ ਬਲਵਿੰਦਰ ਜੀ ਅਕਸਰ ਤੁਹਾਨੂੰ ਕਾਲ ਕਰਦੇ ਨੇ ਤੇ ਬਿਨਾਂ ਸਵਾਰਥ ਤੋਂ ਤੁਹਾਡਾ ਹਾਲ ਚਾਲ ਪੁੱਛਣ ਲਈ ਤੁਹਾਨੂੰ ਯਾਦ ਕਰਦੇ ਆ, ਬਹੁਤ ਚੰਗਾ ਲੱਗਿਆ ਜਾਣ ਕੇ। ਤੇ ਗੌਰਵ ਸ਼ਰਮਾ ਹੋਰਾਂ ਨੇ ਵੀ ਇੱਕ ਹੋਰ ਸੁਨੇਹਾ ਭੇਜਿਆ, ਕਹਿੰਦੇ ਗਾਣਾ ਸੁਣਾਉਣ ਲਈ ਸ਼ੁਕਰੀਆ ਭੈਣ ਜੀ, ਤੇ ਆਪਣੇ ਪਟਿਆਲਾ ਸਟੂਡੀਓ ਵਾਲਾ ਲਖਵਿੰਦਰ ਸਿੰਘ ਵੀ ਕਹਿੰਦੇ ਮੇਰਾ ਇਹੋ ਜਿਹਾ ਹੀ ਮਿੱਤਰ ਹੈ ਜਿਸ ਨੂੰ ਕਈ ਵਾਰ ਬਿਨਾਂ ਕਿਸੇ ਕੰਮ ਤੋਂ ਮੈਂ ਫੋਨ ਕਰਦਾ, ਕਈ ਵਾਰੀ ਤਾਂ ਕਹਿੰਦੇ ਕਰਨ ਨੂੰ ਕੋਈ ਗੱਲ ਵੀ ਨਹੀਂ ਹੁੰਦੀ ਤੇ ਹਰਮਨ ਰੇਡੀ ਦੇ ਪ੍ਰੋਗਰਾਮਾਂ ਬਾਰੇ ਗੱਲ ਕਰ ਰਹੇ। ਠੀਕ ਹੈ ਜੀ, ਚਲੋ ਕਹਿੰਦੇ ਹੁੰਦੇ ਇੱਕ ਦੂਸਰੇ ਦੀ ਆਵਾਜ਼ ਸੁਣ ਕੇ ਵੀ ਕਈ ਵਾਰ ਦਿਲ ਨੂੰ ਸਕੂਨ ਮਿਲਦਾ ਹਨਾ, ਜਦੋਂ ਜਿਹਨੂੰ ਤੁਸੀਂ ਜ਼ਿਆਦਾ ਚਾਹੁੰਦੇ ਹੋ ਜਿਹਦੀ ਤਾਂਘ ਤੁਸੀਂ ਰੱਖਦੇ ਹੋ ਤਾਂ ਫਿਰ ਉਹ ਆਵਾਜ਼ ਸੁਣ ਕੇ ਤਸੱਲੀ ਹੋ ਜਾਂਦੀ ਹੈ। ਮੈਨੂੰ ਇਹ ਜ਼ਰੂਰ ਮਹਿਸੂਸ ਹੁੰਦਾ ਕਈ ਵਾਰ, ਤੇ ਬਿਲਕੁਲ ਤੁਸੀਂ ਵੀ ਮੈਨੂੰ ਲੱਗਦਾ ਇਹੀ ਮਹਿਸੂਸ ਕਰਦੇ ਹੋਣੇ ਹੋ। ਸੋ ਅਰਮਾ ਰੇਡੀਓ ਦੀਆਂ ਭਾਵੇਂ ਗੱਲਾਂ ਪ੍ਰੋਗਰਾਮਾਂ ਬਾਰੇ ਜ਼ਿਕਰ ਕਰਦੇ ਹੋ ਪਰ ਇੱਕ ਦੂਸਰੇ ਦੇ ਨਾਲ ਗੱਲਬਾਤ ਜਿਹੜੀ ਉਹ ਜ਼ਰੂਰ ਛੇੜਦੀ ਹੈ। ਸੋ ਹੁਣ ਅਸੀਂ ਮੈਨੂੰ ਲੱਗਦਾ ਕਿ ਟੌਪਿਕ ਨੂੰ ਸਿਮਰ ਇੱਥੇ ਹੀ ਸਮੇਟਦੇ ਹਾਂ, ਜੇ ਇੱਕ ਕਾਲ ਸਾਡੇ ਗੱਲਬਾਤ ਕਰਨਗੇ ਜ਼ਰੂਰ ਲਵਾਂਗੇ, ਪਰ ਟੌਪਿਕ ਨੂੰ ਸਮੇਟਦੇ ਹੋਏ ਮੈਂ ਤੁਹਾਡੇ ਵਿਚਾਰ ਜਿਹੜੇ ਜ਼ਰੂਰ ਲੈਣਾ ਚਾਹਾਂਗੀ ਅੱਜ ਇਸ ਟੌਪਿਕ ਤੇ।
ਜਿਹੜੇ ਜਿੱਦਾਂ ਸਾਰੇ ਲਿਸਨਰਸ ਨੇ ਅਮਨਦੀਪ ਜੀ ਜਿੱਦਾਂ ਵੀ ਅੱਜ ਸਾਰੇ ਦੋਸਤਾਂ ਦਾ ਮਿੱਤਰਾਂ ਦਾ ਜ਼ਿਕਰ ਕੀਤਾ ਹੈ ਉਹ ਬਹੁਤ ਵਧੀਆ ਲੱਗਿਆ ਕਿ ਅੱਜ ਵੀ ਇਹੋ ਜਿਹੇ ਰਿਸ਼ਤੇ ਹੈਗੇ ਨੇ ਜਿਹੜੇ ਕਿ ਬਿਨਾਂ ਮਤਲਬ ਤੋਂ ਜਾਂ ਬਿਨਾਂ ਸਵਾਰਥ ਤੋਂ ਇੱਕ ਦੂਜੇ ਨੂੰ ਫੋਨ ਕਰਦੇ ਨੇ। ਤੇ ਮੈਂ ਵੀ ਇੱਕ ਜ਼ਿਕਰ ਕਰਨਾ ਚਾਹੂੰਗੀ ਕਿ ਮੈਨੂੰ ਵੀ ਦੋਸਤਾਂ ਮਿੱਤਰਾਂ ਤੋਂ ਇਲਾਵਾ ਮੇਰੇ ਮਦਰ ਇਨ ਲਾਅ ਜਿਹੜੇ ਆ ਉਹ ਮੈਂ ਕਹੂੰਗੀ ਕਿ ਬਿਨਾਂ ਸਵਾਰਥ ਤੋਂ ਵੀ, ਪਰ ਇਹ ਉਹਨਾਂ ਦਾ ਇਹ ਮੰਨਣਾ ਹੁੰਦਾ ਹਮੇਸ਼ਾ ਕਿ ਜੇ ਉਹਨਾਂ ਨੂੰ ਕੋਈ ਟੈਨਸ਼ਨ ਆ, ਉਹਨਾਂ ਨੂੰ ਕੋਈ ਚੀਜ਼ ਨਹੀਂ ਸਮਝ ਆ ਰਹੀ ਕੁਛ ਹੈ, ਤੇ ਉਹ ਹਮੇਸ਼ਾ ਮੈਨੂੰ ਕਹਿੰਦੇ ਪਾਪਾ ਨੂੰ ਕਹਿਣਗੇ ਕਿ ਤੁਸੀਂ ਮੇਰੀ ਏਦਾਂ ਕਰੋ, ਸਿਮਰ ਨਾਲ ਗੱਲ ਕਰਾ ਦੋ, ਮੈਂ ਨਾ ਥੋੜੀ ਦੇਰ ਗੱਲ ਕਰੂੰਗੀ ਤੇ ਫਿਰ ਮੇਰਾ ਮਨ ਥੋੜਾ ਜਿਹਾ ਹਲਕਾ ਹੋ ਜਾਂਦਾ। ਤੇ ਬਹੁਤ ਵਧੀਆ ਲੱਗਦਾ ਆਪਣੇ ਮਨ ਨੂੰ ਏਦਾਂ ਦੀ ਕਦੀ ਕਦੀ ਤਸੱਲੀ ਹੁੰਦੀ ਹੈ ਕਿ ਐਟਲੀਸਟ ਕੋਈ ਬੰਦਾ ਦੁਨੀਆਂ ਤੇ ਏਦਾਂ ਦਾ ਹੈਗਾ ਆ ਹਨਾ, ਤੁਹਾਡੇ ਕਹਿ ਲੋ ਵੀ ਜਿੱਦਾਂ ਆਪਣੇ ਰਿਸ਼ਤੇਦਾਰਾਂ ਤੋਂ ਇਲਾਵਾ। ਤੇ ਜਿੱਦਾਂ ਕਿ ਸਾਡੇ ਜਿੱਦਾਂ ਲਿਸਨਰ ਨੇ ਭੈਣਾਂ ਭਰਾਵਾਂ ਦਾ ਜ਼ਿਕਰ ਕੀਤਾ ਤੇ ਸੋ ਉਹ ਰਿਸ਼ਤੇ ਜਿਹੜੇ ਆ ਉਹ ਇੰਨੇ ਪਿਆਰੇ ਹੁੰਦੇ ਨੇ ਭੈਣਾਂ ਭਰਾਵਾਂ ਦੇ ਕਿ ਕਈ ਵਾਰੀ ਆਪਾਂ ਕਈ ਮਾੜੀਆਂ ਚੰਗੀਆਂ ਗੱਲਾਂ ਕਰਕੇ ਵੀ ਆਪਾਂ ਓਦਾਂ ਦੇ ਓਦਾਂ ਹੋ ਜਾਂਦੇ ਹਾਂ। ਸੋ ਬਹੁਤ ਵਾਰੀ ਕਈ ਜਿੱਦਾਂ ਕਹਿ ਲੋ ਵੀ ਲੋਕਾਂ ਤੋਂ ਮੈਂ ਸੁਣਿਆ ਆ ਕਿ ਭੈਣਾਂ ਭਰਾਵਾਂ ਦਾ ਜਾਂ ਖਾਸ ਕਰਕੇ ਭੈਣਾਂ ਦਾ ਜਾਂ ਬ੍ਰਦਰ ਨਾਲ ਹਨਾ ਬੋਲ ਚੱਲ ਨਹੀਂ ਹੈ, ਤੇ ਮੈਨੂੰ ਕਦੀ ਕਦੀ ਬਹੁਤ ਹੈਰਾਨੀ ਹੁੰਦੀ ਹੁੰਦੀ ਉਸ ਗੱਲ ਤੇ ਕਿ ਮਤਲਬ ਰੀਅਲ ਸਿਸਟਰ ਬ੍ਰਦਰ ਨਾਲ ਵੀ ਹਨਾ
ਜੀ ਜੀ
ਵੀ ਏਦਾਂ ਦੀਆਂ ਦੂਰੀਆਂ ਬਣ ਜਾਂਦੀਆਂ ਜਾਂ ਕਿੱਦਾਂ ਵੀ ਹੈ। ਸੋ ਜਿਹੜੇ ਰਿਸ਼ਤੇ ਵੀ ਹੈ ਜਿਹੜੇ ਦੋਸਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਅਨਮੋਲ ਹੈ ਮੈਨੂੰ ਲੱਗਦਾ ਕਿ ਜੇ ਸਾਡੇ ਕੋਲ ਏਦਾਂ ਦੇ ਰਿਸ਼ਤੇ ਹੈਗੇ ਨੇ ਤੇ ਸੋ ਸਾਡਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਰਿਸ਼ਤਿਆਂ ਨੂੰ ਜ਼ਰੂਰ ਸੰਭਾਲ ਕੇ ਰੱਖੀਏ, ਉਹਨਾਂ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸੰਭਾਲ ਕੇ ਰੱਖੀਏ। ਸੋ ਬਿਨਾਂ ਗੱਲ ਤੋਂ ਹੀ ਕਿਉਂਕਿ ਕਈ ਵਾਰੀ ਜਿੱਦਾਂ ਸਾਡੇ ਕੁਛ ਲਿਸਨਰਸ ਨੇ ਇਮੋਸ਼ਨਲ ਗੱਲਾਂ ਵੀ ਕੀਤੀਆਂ, ਸੋ ਕਈ ਵਾਰੀ ਏਦਾਂ ਹੁੰਦਾ ਵੀ ਸਮਾਂ ਜਿਹੜਾ ਹੈ ਉਹ ਲੰਘ ਜਾਂਦਾ ਹੈ ਸਾਡੇ ਕਹਿ ਲੋ ਵੀ ਸੋਚਣ ਤੋਂ ਪਰੇ ਚਲਾ ਜਾਂਦਾ ਹੈ। ਸੋ ਉਸ ਤੋਂ ਪਹਿਲਾਂ ਆਪਾਂ ਉਹਨਾਂ ਰਿਸ਼ਤੇਦਾਰਾਂ ਨਾਲ ਉਹਨਾਂ ਮਿੱਤਰਾਂ ਨਾਲ ਗੱਲਾਂ ਬਾਤਾਂ ਜ਼ਰੂਰ ਕਰਦੇ ਰਹੀਏ ਤੇ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਬਿਨਾਂ ਸਵਾਰਥ ਤੋਂ ਜਾਂ ਕਹਿ ਲੋ ਵੀ ਬਿਨਾਂ ਕਿਸੇ ਮਤਲਬ ਤੋਂ ਖੁਸ਼ਹਾਲ ਬਣਾ ਸਕਦੇ ਹਾਂ। ਸੋ ਇਹਦੇ ਨਾਲ ਹੀ ਮੇਰੇ ਵੱਲੋਂ ਸਿਮਰ ਵੱਲੋਂ ਸਾਰੇ ਹਰਮਨ ਰੇਡੀਓ ਦੀ ਟੀਮ ਨੂੰ ਤੇ ਸਾਰੇ ਲਿਸਨਰਸ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਸਿਮਰ, ਤੁਹਾਨੂੰ ਬਹੁਤ ਚੰਗਾ ਲੱਗਿਆ, ਤੁਸੀਂ ਵੀ ਆਪਣੇ ਪਿਆਰੇ ਜਿਹੇ ਰਿਸ਼ਤੇ ਦਾ ਜ਼ਿਕਰ ਕੀਤਾ ਔਰ ਬਹੁਤ ਚੰਗਾ ਲੱਗਦਾ ਹੁੰਦਾ ਜਦੋਂ ਕਿਸੇ ਨੂੰ ਤੁਹਾਡੇ ਤੋਂ ਕੁਛ ਸੁਣ ਕੇ ਤਸੱਲੀ ਹੋਵੇ ਔਰ ਤੁਹਾਡੇ ਮਦਰ ਇਨ ਲਾਅ ਜਿਹੜੇ ਆ ਉਹ ਤੁਹਾਡੀ ਪਰਿਵਾਰ ਦੇ ਵਿੱਚ ਇਹੋ ਜਿਹੀ ਪਿਆਰੀ ਸ਼ਖਸੀਅਤ ਨੇ ਜਿਹੜੇ ਹਮੇਸ਼ਾ ਤੁਹਾਡੇ ਤੋਂ ਕੁਛ ਸੁਣ ਕੇ ਆਪਣੇ ਰੂਹ ਨੂੰ ਤਸੱਲੀ ਦਿੰਦੇ ਨੇ ਹਨਾ, ਔਰ ਤੁਹਾਨੂੰ ਖੁਦ ਨੂੰ ਉਹ ਖੁਸ਼ੀ ਜਿਹੜੀ ਉਹ ਮੈਨੂੰ ਲੱਗਦਾ ਕਿ ਬੇਹੱਦ ਜ਼ਿਆਦਾ ਹੁੰਦੀ ਹੋਣੀ ਆ ਉਹ ਤੁਸੀਂ ਹੀ ਮਹਿਸੂਸ ਕਰ ਸਕਦੇ ਹੋਣੇ ਔਰ ਤੁਸੀਂ ਅੱਜ ਇਸ ਟੌਪਿਕ ਦੇ ਉੱਤੇ ਆਪਣੇ ਕੀਮਤੀ ਵਿਚਾਰ ਵੀ ਸਾਡੇ ਨਾਲ ਸਾਂਝੇ ਕੀਤੇ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਪਰ ਮੇਰਾ ਦੇਖੋ ਤੁਸੀਂ ਮੇਰੀ ਆਪਣੀ ਤਾਂ ਸੁਣੀ ਨੀ ਫਿਰ ਤੁਸੀਂ ਪਹਿਲਾਂ ਹੀ ਸਤਿ ਸ਼੍ਰੀ ਅਕਾਲ ਬੁਲਾ ਗਏ ਵੈਸੇ ਮੈਂ ਜਾਣ
ਨਹੀਂ ਸੀ ਅਜੇ ਬੰਦ ਨਹੀਂ ਕੀਤਾ ਮੈਂ ਅਜੇ ਆਨਲਾਈਨ
ਜੀ ਸੋ ਦੋਸਤੋ ਵਾਕਈ ਅੱਜ ਬਹੁਤ ਚੰਗਾ ਲੱਗਿਆ ਤੁਹਾਡੇ ਸਾਰਿਆਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਪਰਪਜ਼ ਵੀ ਇਹੀ ਸੀ ਕਿ ਅੱਜ ਦੇ ਦੌਰ ਦੇ ਵਿੱਚ ਅਕਸਰ ਅਸੀਂ ਨੈਗੇਟਿਵਿਟੀ ਜਿਹੜੀ ਆ ਉਹ ਜ਼ਰੂਰ ਛੇਤੀ ਅਪਣਾ ਲੈਂਦੇ ਹਾਂ ਹਨਾ ਲੱਗਦਾ ਕਿ ਨਹੀਂ ਜੀ ਲੋਕ ਜਿਹੜੇ ਆ ਉਹ ਇੰਨੇ ਕੁ ਮਤਲਬ ਪ੍ਰਸਤ ਹੋ ਗਏ ਆ ਮੌਕਾ ਪ੍ਰਸਤ ਹੋ ਗਏ ਆ ਸਿਰਫ ਤੁਹਾਨੂੰ ਉਦੋਂ ਹੀ ਯਾਦ ਕਰਦੇ ਆ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਪਰ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਇਨਸਾਨ ਹੈਗਾ ਜਿਹੜੇ ਅਸਲ ਦੇ ਵਿੱਚ ਮਤਲਬ ਦੇ ਲਈ ਨਹੀਂ ਸਗੋਂ ਤੁਹਾਨੂੰ ਤੁਹਾਡੇ ਨਾਲ ਜਿਹੜੀ ਗੂੜੀ ਸਾਂਝ ਹੈ ਤੁਹਾਡੇ ਨਾਲ ਜਿਹੜੀ ਉਹਨਾਂ ਦੀ ਖਿੱਚ ਆ ਉਹਦੇ ਕਾਰਨ ਤੁਹਾਨੂੰ ਯਾਦ ਕਰਦੇ ਨੇ ਔਰ ਜਿਵੇਂ ਅੱਜ ਬਹੁਤੇ ਦੋਸਤਾਂ ਨੇ ਫੋਨ ਕਰਕੇ ਮੈਸੇਜਸ ਕਰਕੇ ਸਾਨੂੰ ਦੱਸਿਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਲੋਕ ਜਿਹੜੇ ਆ ਬਹੁਤ ਪਿਆਰੇ ਨੇ ਔਰ ਸਾਡੇ ਨਾਲ ਉਸ ਦੀ ਵੀ ਰਿਸ਼ਤਾ ਜਿਹੜਾ ਉਹਨਾਂ ਦਾ ਭੀੜਾ ਹੋ ਰਿਹਾ ਔਰ ਜਿਵੇਂ ਸਿਮਰ ਨੇ ਕਿਹਾ ਕਿ ਇਹੋ ਜਿਹੇ ਰਿਸ਼ਤੇ ਜਿਹੜੇ ਉਹ ਸੰਭਾਲਣੇ ਬਹੁਤ ਜ਼ਰੂਰੀ ਹੁੰਦੇ ਆ ਕਈ ਵਾਰ ਕੀ ਹੁੰਦਾ ਕਿ ਅਸੀਂ ਆਪਣੀਆਂ ਪਦਾਰਥਕ ਲੋੜਾਂ ਕਰਕੇ ਨਾ ਉਹਨਾਂ ਚੀਜ਼ਾਂ ਦੇ ਪਿੱਛੇ ਭੱਜੇ ਰਹਿੰਦੇ ਆ ਜਿਨ੍ਹਾਂ ਨੂੰ ਸਾਡੀ ਕਦਰ ਨਹੀਂ ਹੁੰਦੀ ਉਹਨਾਂ ਲੋਕਾਂ ਦੇ ਪਿੱਛੇ ਭੱਜੇ ਰਹਿੰਦੇ ਆ ਜਿਨ੍ਹਾਂ ਦੀ ਕਦਰ ਜਿਨ੍ਹਾਂ ਨੂੰ ਸਾਡੀ ਨਹੀਂ ਹੁੰਦੀ ਪਰ ਅਸਲ ਦੇ ਵਿੱਚ ਜਿਹੜੇ ਸਾਡੀ ਕਦਰ ਕਰਦੇ ਆ ਜਿਹੜੇ ਸਾਨੂੰ ਪਿਆਰ ਕਰਦੇ ਆ ਜਿਹੜੇ ਸਾਨੂੰ ਮੁਹੱਬਤ ਦਿੰਦੇ ਆ ਅਸੀਂ ਉਹਨਾਂ ਨੂੰ ਅਕਸਰ ਭੁੱਲ ਜਾਂਦੇ ਆ ਜਾਂ ਇਗਨੋਰ ਕਰ ਦਿੰਦੇ ਆ ਹਨਾ ਪਰ ਜ਼ਿੰਦਗੀ ਦੇ ਵਿੱਚ ਹਮੇਸ਼ਾ ਉਹਨਾਂ ਲੋਕਾਂ ਨੂੰ ਯਾਦ ਕਰਨਾ ਉਹਨਾਂ ਦਾ ਜ਼ਿਕਰ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਸੋ ਮੈਂ ਵੀ ਜ਼ਿਕਰ ਕਰਨਾ ਚਾਹਾਂਗੀ ਅੱਜ ਦਾ ਇਹ ਜਿਹੜਾ ਟੌਪਿਕ ਛੇੜਨ ਦਾ ਜਿਹੜਾ ਮਕਸਦ ਉਹ ਇਹੀ ਸੀਗਾ ਕਿ ਮੈਂ ਵੀ ਫੇਸਬੁੱਕ ਤੇ ਇੱਕ ਪੋਸਟ ਦੇਖੀ ਸੀ ਖੇਲਾ ਬ੍ਰਦਰਸ ਜਿਹੜੇ ਅਮਰਜੀਤ ਖੇਲਾ ਤੇ ਬਲਜੀਤ ਖੇਲਾ ਜੀ ਨੇ ਸਿਡਨੀ ਬੇਸਡ ਹਨਾ ਕਾਫੀ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਨੇ ਭਾਈਚਾਰੇ ਦੀਆਂ ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਸੀ ਕਿ ਉਹਨਾਂ ਦਾ ਇੱਕ ਬਹੁਤ ਅਜੀਜ਼ ਮਿੱਤਰ ਜਿਹੜਾ ਕਿ ਉਹਨਾਂ ਨੂੰ ਅਕਸਰ ਫੋਨ ਕਰਦਾ ਰਹਿੰਦਾ ਵੀ ਉਹਨਾਂ ਦਾ ਹਾਲ ਚਾਲ ਪੁੱਛਣ ਦੇ ਲਈ ਔਰ ਉਹਦਾ ਕੋਈ ਹੋਰ ਮਨੋਰਥ ਨਹੀਂ ਹੁੰਦਾ ਜਦੋਂ ਦੋ ਵਾਰ ਕਈ ਵਾਰ ਉਹ ਬਿਜ਼ੀ ਹੁੰਦੇ ਨੇ ਦੋ ਵਾਰ ਫੋਨ ਨਹੀਂ ਚੱਕਿਆ ਜਾਂਦਾ ਤੇ ਉਹ ਇੱਕ ਪਿਆਰਾ ਜਿਹਾ ਸੁਨੇਹਾ ਮੈਸੇਜ ਦੇ ਰੂਪ ਦੇ ਵਿੱਚ ਛੱਡ ਦਿੰਦਾ ਵੋਇਸ ਮੈਸੇਜ ਦੇ ਰੂਪ ਚ ਔਰ ਉਹ ਵੋਇਸ ਮੈਸੇਜ ਦੇ ਵਿੱਚ ਉਹਨਾਂ ਦਾ ਹਾਲ ਚਾਲ ਉਹਨਾਂ ਦੀ ਜਿਹੜੀ ਸੁੱਖ ਸਾਂਦ ਆ ਉਹ ਪੁੱਛੀ ਗਈ ਹੁੰਦੀ ਆ ਔਰ ਉਹਨਾਂ ਨੇ ਉਸ ਪੋਸਟ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਇਹੋ ਜਿਹੜੇ ਲੋਕ ਆ ਬਹੁਤ ਘੱਟ ਆ ਦੁਨੀਆਂ ਦੇ ਵਿੱਚ ਹਨਾ ਕਿ ਜਿਹੜੇ ਅਸਲ ਦੇ ਵਿੱਚ ਤੁਹਾਡੇ ਪ੍ਰਤੀ ਖਿੱਚ ਰੱਖਦੇ ਹੋਣ ਤੁਹਾਡੇ ਨਾਲ ਜਿਹੜੀ ਉਹਨਾਂ ਦੀ ਮੁਹੱਬਤ ਹੋਵੇ ਉਹ ਵਾਕਈ ਰੀਅਲ ਹੋਵੇ ਹਨਾ ਪਿਓਰ ਹੋਵੇ ਪਰ ਅਕਸਰ ਇਹ ਦੇਖਣ ਦੇ ਵਿੱਚ ਆਉਂਦਾ ਕਿ ਲੋਕ ਜਿਹੜੇ ਆ ਉਹ ਤੁਹਾਨੂੰ ਤੁਹਾਡੇ ਕੰਮ ਦੇ ਬਾਰੇ ਚ ਜਾਂ ਆਪਣੇ ਕਿਸੇ ਕੰਮ ਦੇ ਬਾਰੇ ਚ ਜ਼ਰੂਰ ਫੋਨ ਕਰਦੇ ਆ ਪਰ ਇਸ ਤਰ੍ਹਾਂ ਕੋਈ ਸੱਚੀ ਸੁੱਚੀ ਕਾਲ ਜਿਹੜੀ ਆ ਉਹ ਘੱਟ ਆਉਂਦੀ ਆ ਤੇ ਮੇਰਾ ਉਸ ਪੋਸਟ ਨੂੰ ਪੜਨ ਤੋਂ ਬਾਅਦ ਆਪਣਾ ਵੀ ਮਨ ਜਿਹੜਾ ਜ਼ਰੂਰ ਝੰਜੋੜਿਆ ਗਿਆ ਇੱਕ ਵਾਰ ਤਾਂ ਮੈਂ ਵੀ ਯਾਦ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਅਨਮੋਲ ਹੀਰਿਆਂ ਨੂੰ ਜਿਹੜੇ ਮੇਰੇ ਜ਼ਿੰਦਗੀ ਦੇ ਵਿੱਚ ਅਹਿਮੀਅਤ ਰੱਖਦੇ ਨੇ ਔਰ ਮੇਰੇ ਲਈ ਬਹੁਤ ਪਿਆਰੇ ਨੇ ਉਹ ਲੋਕ ਚਾਹੇ ਉਹ ਮੇਰੇ ਟੀਚਰਸ ਹੋਣ ਮੇਰੇ ਬਹੁਤ ਹੀ ਸਤਿਕਾਰਯੋਗ ਟੀਚਰਸ ਨੇ ਕੈਨੇਡਾ ਦੇ ਵਿੱਚ ਇਸ ਵੇਲੇ ਯੂਨੀਵਰਸਿਟੀ ਦੇ ਵਿੱਚ ਉਹ ਪ੍ਰੋਫੈਸਰ ਨੇ ਪ੍ਰੋਫੈਸਰ ਕਰਨੈਲ ਸਿੰਘ ਨਿੱਜਰ ਹੁਰੀ ਜਿਹੜੇ ਕਿ ਅਕਸਰ ਮੈਨੂੰ ਉੱਥੋਂ ਫੋਨ ਕਰਦੇ ਆ ਕਈ ਵਾਰ ਉਹਨਾਂ ਦੇ ਤੜਕਾ ਹੁੰਦਾ ਔਰ ਸਾਡੇ ਇੱਥੇ ਰਾਤ ਹੁੰਦੀ ਆ ਔਰ ਉਹ ਤੜਕੇ ਜਦੋਂ ਗੁਰਦੁਆਰਾ ਸਾਹਿਬ ਜਾ ਕੇ ਆਉਂਦੇ ਆ ਵਾਪਸ ਗੁਰਦੁਆਰਾ ਸਾਹਿਬ ਤੋਂ ਤੇ ਉਹ ਮੈਨੂੰ ਫੋਨ ਕਰਦੇ ਹੁੰਦੇ ਔਰ ਮੈਨੂੰ ਬਹੁਤ ਵੱਡਾ ਹੁਲਾਰਾ ਮਿਲਦਾ ਜੀ ਉਹਨਾਂ ਦੇ ਫੋਨ ਦੇ ਨਾਲ ਬੜੀਆਂ ਪੋਜ਼ਿਟਿਵ ਚੀਜ਼ਾਂ
ਜਿਹੜੀਆਂ
ਦੇ ਵਿੱਚ ਮੈਨੂੰ ਹਮੇਸ਼ਾ ਦਿੰਦੇ ਨੇ ਔਰ ਮੇਰੀ ਮੇਰਾ ਜਿਹੜਾ ਹੌਸਲਾ ਹੋਰ ਵਧਾਉਂਦੇ ਨੇ ਇਸੇ ਤਰ੍ਹਾਂ ਮੇਰੇ ਕੁਛ ਹੋਰ ਪ੍ਰੋਫੈਸਰ ਸਾਹਿਬਾਨ ਨੇ ਪ੍ਰੋਫੈਸਰ ਸਤਪਾਲ ਸਿੰਘ ਪ੍ਰੋਫੈਸਰ ਸਤਿੰਦਰ ਕੌਰ ਢਿੱਲੋਂ ਪ੍ਰੋਫੈਸਰ ਸੁਰਜੀਤ ਸਿੰਘ ਡਾਕਟਰ ਸੁਰਜੀਤ ਸਿੰਘ ਪੱਟੀ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਮੇਰੇ ਫਰੈਂਡਸ ਨੇ ਜਿਨ੍ਹਾਂ ਦੇ ਵਿੱਚੋਂ ਮੈਂ ਜ਼ਿਕਰ ਕਰਨਾ ਚਾਹੂੰਗੀ ਮਨਪ੍ਰੀਤ ਕੌਰ ਮੇਰੀ ਇੱਕ ਬਹੁਤ ਹੀ ਪਿਆਰੀ ਜਿਹੀ ਸਹੇਲੀ ਹੈ ਜਿਹੜੀ ਚੰਡੀਗੜ੍ਹ ਬੇਸਡ ਹੈ ਔਰ ਜੇਕਰ ਮੈਂ ਅੱਜ ਉਹਨੂੰ ਯਾਦ ਕਰ ਰਹੀ ਹਾਂ ਤਾਂ ਉਹਦਾ ਕਾਰਨ ਇਹ ਹੈ ਕਿ ਉਹ ਖੁਦ ਤਾਂ ਸਾਡਾ ਸਾਰਿਆਂ ਦਾ ਖਿਆਲ ਕਰਦੀ ਹੀ ਕਰਦੀ ਹੈ ਨਾਲ ਹੀ ਨਾਲ ਉਹਨੇ ਬਹੁਤ ਸਾਰੇ ਹੋਰ ਅਨਮੋਲ ਹੀਰੇ ਜਿਹੜੇ ਗੁਆਚੇ ਹੋਏ ਸੀ ਉਹਨਾਂ ਨੂੰ ਲੱਭ ਕੇ ਸਾਨੂੰ ਸਾਰਿਆਂ ਨੂੰ ਮਿਲਾਇਆ ਔਰ ਅੱਜ ਉਸ ਦੀ ਬਦੌਲਤ ਅਸੀਂ ਸਾਰੇ ਜਣੇ ਇਕੱਠੇ ਹਾਂ ਔਰ ਅਸੀਂ ਸਾਰੇ ਇੱਕ ਦੂਸਰੇ ਦੇ ਟੱਚ ਵਿੱਚ ਹਾਂ ਔਰ ਹਰ ਇੱਕ ਜਿਹੜੀ ਸਹੇਲੀ ਉਹ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸਾਂਝ ਜ਼ਰੂਰ ਪਾਉਂਦੀ ਆ ਔਰ ਇਹੀ ਵੱਡੀ ਦੌਲਤ ਹੁੰਦੀ ਹੈ ਜਿਹੜੀ ਜ਼ਿੰਦਗੀ ਦੇ ਵਿੱਚ ਤੁਸੀਂ ਕਮਾਈ ਹੁੰਦੀ ਹੈ ਹਨਾ ਔਰ ਕਹਿੰਦੇ ਹੁੰਦੇ ਆ ਵੀ ਇੱਕ ਬੜਾ ਗੱਲ ਬਣੀ ਹੋਈ ਆ ਵੀ ਉਹ ਬੰਦੇ ਦੇ ਕੋਲ ਸਿਰਫ ਤੇ ਸਿਰਫ ਧਨ ਦੌਲਤ ਆ ਹੋਰ ਕੁਛ ਨਹੀਂ ਕਈ ਵਾਰ ਇਹੋ ਜਿਹੀ ਸਥਿਤੀ ਵੀ ਹੁੰਦੀ ਹੈ ਹਨਾ ਤੇ ਕੱਲਾ ਕਿਉਂਕਿ ਪੈਸਾ ਦੌਲਤ ਜਿਹੜੀ ਆ ਉਹ ਸਾਰਾ ਤੁਹਾਨੂੰ ਜੀਵਨ ਜਿਹੜਾ ਉਹ ਸੁੱਖ ਨਹੀਂ ਦੇ ਸਕਦੀ, ਪਰ ਕਈ ਵਾਰ ਇਹੋ ਜਿਹੇ ਜਿਹੜੇ ਅਨਮੋਲ ਹੀਰੇ ਤੁਹਾਡੀ ਜ਼ਿੰਦਗੀ ਦੇ ਉਹ ਤੁਹਾਡੀ ਜ਼ਿੰਦਗੀ ਦੀ ਬਹੁਤ ਵੱਡੀ ਦੌਲਤ ਹੁੰਦੇ ਆ। ਸੋ ਧਨੀ ਸਾਹਿਬ ਪ੍ਰੋਗਰਾਮ ਦੇ ਹੁਣ ਅਖੀਰ ਦੇ ਵਿੱਚ ਪਹੁੰਚੇ ਆ, ਕਹਿੰਦੇ ਮੈਨੂੰ ਕੋਈ ਨਹੀਂ ਯਾਦ ਕਰਦਾ ਜੀ, ਉਹਨਾਂ ਨੂੰ ਪਤਾ ਕਿਹੜੇ ਦੇਣੇ ਆ ਜੀ। ਨਹੀਂ ਨਹੀਂ ਧਨੀ ਸਾਹਿਬ, ਤੁਸੀਂ ਇਸ ਤਰ੍ਹਾਂ ਆਸ ਨਾ ਛੱਡੋ, ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਜ਼ਰੂਰ ਆਪਣੇ ਰਿਸ਼ਤਿਆਂ ਦੇ ਵਿੱਚੋਂ ਕੁਛ ਇਹੋ ਜਿਹੇ ਅਨਮੋਲ ਰਿਸ਼ਤੇ ਹੋਣਗੇ ਜਿਹੜੇ ਯਾਦ ਕਰਦੇ ਹੋਣਗੇ ਸਾਡੇ ਨਾਲ। ਢਿੱਲੋਂ ਸਾਹਿਬ ਹੋਰਾਂ ਨੇ ਵੀ ਸਾਂਝ ਬਣਾਈ ਹੈ, ਉਹਨਾਂ ਨੇ ਮੈਨੂੰ ਪਰਸਨਲ ਮੈਸੇਜ ਦੇ ਵਿੱਚ ਕਿਹਾ ਜੀ ਕਿ ਸਾਰੇ ਸਰੋਤਿਆਂ ਨੇ ਬਹੁਤ ਸੋਹਣੇ ਜਜ਼ਬਾਤ ਦਿੱਤੇ ਆ, ਪਰ ਨਤੀਜਾ ਇਹ ਹੈ ਕਿ ਮਾਵਾਂ ਬਗੈਰ ਕਿਸੇ ਗਰਜ ਤੋਂ ਯਾਦ ਕਰਦੀਆਂ ਨੇ। ਬਿਲਕੁਲ ਜੀ, ਮਾਵਾਂ ਦਾ ਜਿਹੜਾ ਰਿਸ਼ਤਾ ਉਹ ਤਾਂ ਫਿਰ ਹੈ ਹੀ ਬਹੁਤ ਕੀਮਤੀ ਰਿਸ਼ਤਾ, ਔਰ ਉਸ ਰਿਸ਼ਤੇ ਤੋਂ ਉੱਪਰ ਤਾਂ ਕੋਈ ਰਿਸ਼ਤਾ ਹੀ ਨਹੀਂ ਆ। ਸੋ ਅੱਜ ਦੀ ਇਸ ਗੱਲਬਾਤ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਇਹ ਜਿਹੜੀ ਸਾਂਝ ਪਈ ਆ ਉਹ ਬਹੁਤ ਚੰਗਾ ਲੱਗਿਆ, ਬਹੁਤ ਸੋਹਣੇ ਤਜਰਬੇ ਜਿਹੜੇ ਤੁਹਾਡੇ ਤੋਂ ਸੁਣਨ ਨੂੰ ਮਿਲੇ ਨੇ, ਤੇ ਇਹ ਗੱਲਬਾਤ ਦਾ ਜਿਹੜਾ ਸਿਲਸਿਲਾ ਹੁਣ ਇੱਥੇ ਖਤਮ ਕਰਦੇ ਆ। ਪਰ ਅੱਜ ਕੁਛ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ, ਕੁਛ ਅਨਾਊਂਸਮੈਂਟਸ ਭਾਈਚਾਰੇ ਦੀਆਂ, ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਦੀਵਾਲੀ ਮੇਲਾ ਇੱਕ ਹੋਣ ਜਾ ਰਿਹਾ ਜੀ 22 ਅਕਤੂਬਰ ਨੂੰ ਹੈਂਪਟਨ ਪਾਰਕ ਦੇ ਵਿੱਚ 3 ਵਜੇ ਤੋਂ 9 ਵਜੇ ਤੱਕ। ਸੋ ਇਹ ਜਿਹੜਾ ਪੇਜ ਹੈ ਜੀ ਫੇਸਬੁੱਕ ਤੇ ਵੀ ਬਣਿਆ ਹੋਇਆ ਦੀਵਾਲੀ ਮੇਲਾ, ਔਰ ਪ੍ਰਬੰਧਕਾਂ ਅਨੁਸਾਰ ਉਹਨਾਂ ਦੀਆਂ ਜਿਹੜੀਆਂ ਟਿਕਟਸ ਨੇ ਤਕਰੀਬਨ ਵੇਖ ਚੁੱਕੀਆਂ ਨੇ। ਸੋ 10 ਤੋਂ 20 ਟਿਕਟਸ ਜਿਹੜੀਆਂ ਬਾਕੀ ਬਚੀਆਂ ਨੇ। ਤੁਸੀਂ ਜੇਕਰ ਸੁਣ ਰਹੇ ਹੋ ਇਸ ਵੇਲੇ ਪ੍ਰੋਗਰਾਮ ਤੇ, ਜੇਕਰ ਤੁਸੀਂ ਉਸ ਦੀਵਾਲੀ ਮੇਲੇ ਦਾ ਲੁਤਫ ਲੈਣਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰੋ ਪ੍ਰਬੰਧਕਾਂ ਦੇ ਵਿੱਚ ਕੁਲਦੀਪ ਕੌਰ ਹੋਰਾਂ ਨੂੰ। ਸੋ ਕੁਲਦੀਪ ਕੌਰ ਜਿਹੜੇ ਆ ਉਹ ਵੀ ਵਨ ਆਫ ਦਾ ਆਰਗੇਨਾਈਜ਼ਰ ਨੇ, ਜਾਂ ਫਿਰ ਤੁਸੀਂ ਵਿੱਕੀ ਗਿੱਲ ਹੋਰਾਂ ਨੂੰ ਕਾਲ ਕਰ ਸਕਦੇ ਹੋ। ਮੈਂ ਉਹਨਾਂ ਦੇ ਨੰਬਰ ਜਿਹੜੇ ਆ ਜ਼ਰੂਰ ਤੁਹਾਨੂੰ ਦੱਸ ਦਿੰਦੀ ਹਾਂ ਜੀ। ਵਿੱਕੀ ਗਿੱਲ ਹੋਰਾਂ ਨੂੰ ਕਾਲ ਕਰਨ ਦੇ ਲਈ ਤੁਸੀਂ ਨੰਬਰ ਲਗਾ ਸਕਦੇ ਹੋ 0433-367-858। ਇਸ ਨੰਬਰ ਤੇ ਤੁਸੀਂ ਵਿੱਕੀ ਗਿੱਲ ਹੋਰਾਂ ਨੂੰ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ ਜੀ ਕੁਲਦੀਪ ਕੌਰ ਨੂੰ। ਸੋ ਕੁਲਦੀਪ ਕੌਰ ਦਾ ਨੰਬਰ ਹੈ ਜੀ 0449-520-792। ਇਸ ਤੋਂ ਇਲਾਵਾ ਕ੍ਰੇਗੀਵਨ ਫੈਲਕਨਸ ਤੇ ਵਿਕਟੋਰੀਆ ਪੁਲਿਸ ਵਿਚਾਲੇ ਇੱਕ ਮੈਚ ਹੋਣ ਜਾ ਰਿਹਾ ਹਾਕੀ ਦਾ। ਸੋ ਹਾਕੀ ਦਾ ਮੈਚ ਜਿਹੜਾ ਇਹ ਹੋਣ ਜਾ ਰਿਹਾ 19 ਅਕਤੂਬਰ ਨੂੰ ਸ਼ਾਮ 5 ਵਜੇ ਕ੍ਰੇਗੀਵਨ ਹਾਕੀ ਗਰਾਊਂਡ ਦੇ ਵਿੱਚ। ਸੋ ਜਿਹੜੇ ਵੀ ਆਲੇ ਦੁਆਲੇ ਦੇ ਸਬਰਬਸ ਦੇ ਵਿੱਚ ਰਹਿਣ ਵਾਲੇ ਹਾਕੀ ਪਸੰਦ ਕਰਦੇ ਆ ਜੀ, ਹਾਕੀ ਨਾਲ ਪਿਆਰ ਕਰਨ ਵਾਲੇ ਲੋਕ ਹੈ, ਉਹ ਇਸ ਮੈਚ ਦਾ ਨਜ਼ਾਰਾ ਜ਼ਰੂਰ ਲੈਣ ਜਾਇਓ। ਵੀਰਵਾਰ ਨੂੰ 19 ਅਕਤੂਬਰ ਨੂੰ ਇਹ ਮੈਚ ਹੋਣ ਜਾ ਰਿਹਾ ਸ਼ਾਮ ਨੂੰ 5 ਵਜੇ ਕ੍ਰੇਗੀਵਨ ਹਾਕੀ ਗਰਾਊਂਡ ਦੇ ਵਿੱਚ। ਇਸ ਤੋਂ ਇਲਾਵਾ ਜੀ ਆਸਟ੍ਰੇਲੀਅਨ ਇੰਡੀਅਨ ਸਟੂਡੈਂਟ ਯੂਨੀਅਨ ਵੱਲੋਂ ਦੀਵਾਲੀ ਮੇਲਾ ਇੱਕ ਆਰਗੇਨਾਈਜ਼ ਕੀਤਾ ਜਾ ਰਿਹਾ ਹੈ 19 ਅਕਤੂਬਰ ਨੂੰ ਹੀ, ਦੀਵਾਲੀ ਦੀ ਰਾਤ ਨੂੰ ਹੀ, ਤੇ ਇਹ ਲਾਟਰੋਬ ਯੂਨੀਵਰਸਿਟੀ ਦੇ ਵਿੱਚ ਹੋਣ ਜਾ ਰਿਹਾ। ਸ਼ਾਮ ਨੂੰ 6 ਵਜੇ ਤੋਂ ਦੇਰ ਰਾਤ ਤੱਕ ਇਹ ਮੇਲਾ ਚੱਲਣਾ, ਔਰ ਇਸ ਮੇਲੇ ਦਾ ਵੀ ਲੁਤਫ ਜਿਹੜਾ ਤੁਸੀਂ ਉਠਾ ਸਕਦੇ ਹੋ। ਅਸੀਂ ਇਹਨਾਂ ਦੇ ਆਰਗੇਨਾਈਜ਼ਰਸ ਨਾਲ ਪਿਛਲੇ ਦਿਨ ਗੱਲਬਾਤ ਵੀ ਕੀਤੀ ਸੀ, ਤੁਹਾਨੂੰ ਸੁਣਾਈ ਸੀ। ਤੇ ਇਸ ਤੋਂ ਬਿਨਾਂ 4 ਨਵੰਬਰ ਨੂੰ ਜਿਵੇਂ ਅਸੀਂ ਪ੍ਰਦਰਸ਼ਨੀ ਦੇ ਬਾਰੇ, ਜਿਹੜੀ ਫੋਟੋ ਪ੍ਰਦਰਸ਼ਨੀ ਤੇ ਨਾਲ ਹੀ ਨਾਲ ਸੈਮੀਨਾਰ ਦੇ ਬਾਰੇ ਇੱਕ ਜਾਣਕਾਰੀ ਭਰਪੂਰ ਗੱਲਬਾਤ ਜਿਹੜੀ ਉਹ ਤੁਹਾਨੂੰ ਹੁਣੇ ਸੁਣਾਉਣੀ ਹੈ, ਪ੍ਰੋਗਰਾਮ ਚ ਜ਼ਰੂਰ ਸੁਣਿਓ। 4 ਨਵੰਬਰ ਨੂੰ ਲੱਗਣੀ ਹੈ, ਤੇ 4 ਨਵੰਬਰ ਨੂੰ ਹੀ ਸਿੱਖ ਜੈਨੋਸਾਈਡ ਮਾਰਚ ਜਿਹੜਾ ਆ ਉਹ ਵੀ ਹੋਣ ਜਾ ਰਿਹਾ ਸਿਟੀ ਦੇ ਵਿੱਚ, ਫੈਡਰੇਸ਼ਨ ਸਕੁਏਅਰ ਤੋਂ ਸਟੇਟ ਲਾਇਬ੍ਰੇਰੀ ਤੱਕ ਹੋਣਾ। ਸੋ ਸਟਾਰਟ ਜਿਹੜਾ ਜੀ ਫੈਡਰੇਸ਼ਨ ਸਕੁਏਅਰ ਤੋਂ ਹੋਣਾ 11 ਵਜੇ, ਤੇ ਸਟੇਟ ਲਾਇਬ੍ਰੇਰੀ ਚ ਸਪੀਚਿਸ ਹੋਣੀਆਂ 11:30, ਤੇ ਇੱਥੇ ਹੀ 1 ਵਜੇ ਸਮਾਪਤੀ ਹੋਣੀ ਆ ਇਸ ਜੈਨੋਸਾਈਡ ਮਾਰਚ ਦੀ। ਇੱਕ ਹੋਰ ਜਿਹੜੀ ਭਾਈਚਾਰਕ ਸੂਚਨਾ ਜੀ ਕਿ ਸਾਹਿਤਕ ਸ਼ਾਮ ਹੋਣ ਜਾ ਰਹੀ ਹੈ 12 ਨਵੰਬਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ। ਇਸ ਇਵੈਂਟ ਦੇ ਬਾਰੇ ਅਸੀਂ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਜਿਹੜੀ ਗੱਲਬਾਤ ਉਹ ਜ਼ਰੂਰ ਕਰਾਂਗੇ, ਔਰ ਇਹ ਸਾਹਿਤਕ ਸ਼ਾਮ ਦੇ ਵਿੱਚ ਕਿਹੜੇ ਕਿਹੜੇ ਲੋਕ ਜਿਹੜੇ ਭਾਗ ਲੈ ਸਕਦੇ ਨੇ ਜਾਂ ਫਿਰ ਕਿਸ ਤਰ੍ਹਾਂ ਦੀ ਰੂਪਰੇਖਾ ਇਹਦੇ ਬਾਰੇ ਜਾਣਾਂਗੇ। ਤੇ ਇਸ ਤੋਂ ਇਲਾਵਾ ਇੱਕ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਜੀ 12 ਨਵੰਬਰ ਨੂੰ ਹੀ। ਇਹ ਕਬੱਡੀ ਟੂਰਨਾਮੈਂਟ ਜਿਹੜਾ ਜੀ ਪਲੰਪਟਨ ਛਾਉਣੀ ਵਿਖੇ ਹੋਏਗਾ। ਸੋ ਇਹਦੇ ਬਾਬਤ ਵੀ ਉਹਨਾਂ ਦੇ ਪ੍ਰਬੰਧਕਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀਆਂ ਜਾਣਕਾਰੀਆਂ ਲੈ ਕੇ ਸਾਂਝੀਆਂ ਕਰਾਂਗੇ। ਤੇ ਲੋਕਲ ਜਿਹੜੇ ਸਾਨੂੰ ਇਸ ਵੇਲੇ ਸੁਣ ਰਹੇ ਨੇ ਸਾਡੇ ਦੋਸਤ, ਉਹਨਾਂ ਦੇ ਲਈ ਦੱਸਦੀ ਜੀ ਵਿਟਲਸੀ ਦੇ ਵਿੱਚ ਬਹੁਤ ਸਾਰੇ ਜਿਹੜੇ ਇਵੈਂਟ ਆਉਣ ਵਾਲੇ ਦਿਨਾਂ ਚ ਹੋਣ ਜਾ ਰਹੇ ਨੇ। ਸੋ ਰੌਕ ਇਨ ਰੈਡ ਲੀਪ ਇੱਕ ਕਾਰਨੀਵਲ ਟਾਈਪ ਹੋ ਰਿਹਾ ਜੀ ਇਵੈਂਟ। ਸੋ ਸੰਡੇ 22 ਅਕਤੂਬਰ ਨੂੰ ਹੋਣ ਜਾ ਰਿਹਾ 11 AM ਤੋਂ 3 PM ਤੱਕ ਰੈਡ ਲੀਪ ਅਵੀਨਿਊ ਮਿਲ ਪਾਰਕ ਚ ਹੋਣ ਜਾ ਰਿਹਾ ਇਹ। ਇਸੇ ਤਰ੍ਹਾਂ ਇੱਕ ਵਿਟਲਸੀ ਐਗਰੀਕਲਚਰ ਸ਼ੋਅ ਹੋਣ ਜਾ ਰਿਹਾ ਜੀ ਸ਼ਨੀਵਾਰ ਨੂੰ, ਸ਼ਨੀਵਾਰ ਤੇ ਐਤਵਾਰ 4 ਤਰੀਕ ਤੇ 5 ਤਰੀਕ, ਯਾਨੀ 5 ਨਵੰਬਰ 4 ਨਵੰਬਰ 2 ਦਿਨ ਇਹ ਚੱਲਣਾ 9 ਵਜੇ ਤੋਂ 5 ਵਜੇ ਤੱਕ। ਵਿਟਲਸੀ ਸ਼ੋਅ ਗਰਾਊਂਡ ਕਾਰਨਰ ਈਆ ਐਂਡ ਮੈਕਫੀਜ਼ ਰੋਡ ਵਿਟਲਸੀ ਚ ਹੋਣਾ ਜੀ ਇਹ ਐਗਰੀਕਲਚਰ ਸ਼ੋ। ਸੋ ਜਿਹੜੇ ਐਗਰੀਕਲਚਰ ਪਸੰਦ ਕਰਦੇ ਆ ਤੇ ਖੇਤੀਬਾੜੀ ਦੇ ਨਾਲ ਜਿਨ੍ਹਾਂ ਦਾ ਪਿਆਰ ਹੈ ਜੀ ਉਹ ਜ਼ਰੂਰ ਦੇਖਣ ਜਾਣ। ਇਹ ਸ਼ੋ ਵਿਟਲਸੀ ਸ਼ੋ ਗਰਾਊਂਡ ਚ ਹੋਣਾ। ਇਸੇ ਤਰ੍ਹਾਂ ਹੌਕਸਟੋਏ ਮਿਊਜ਼ਿਕ ਹੋਣਾ ਜੀ ਇੱਕ ਇਵੈਂਟ ਹੌਕਸਟੋਏ ਪਿਕਨਿਕ ਏਰੀਆ ਦੇ ਵਿਚ ਪਲੈਂਟੀ ਗੋਰਜ ਪਾਰਕ ਗੋਰਡਨ ਰੋਡ ਸਾਊਥ ਮੋਰੈਨ ਚ 1 ਵਜੇ ਤੋਂ 5 ਵਜੇ ਤੱਕ। ਹੋਰ ਵੀ ਬਹੁਤ ਸਾਰੇ ਜਿਹੜੇ ਆਉਣ ਵਾਲੇ ਸਮੇਂ ਚ ਇਵੈਂਟ ਆ ਅਸੀਂ ਆਪਣੇ ਪ੍ਰੋਗਰਾਮਾਂ ਚ ਜ਼ਿਕਰ ਕਰਦੇ ਜਾਵਾਂਗੇ। ਉਨ੍ਹਾਂ ਦਾ ਜਾਂਦੇ ਜਾਂਦੇ ਇੱਕ ਮੈਸੇਜ ਸੰਦੀਪ ਰਾਏ ਹੋਰਾਂ ਦਾ ਜ਼ਰੂਰ ਲੈ ਲੈਂਦੇ ਆ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਮੇਰਾ ਦੋਸਤ ਬੰਟੀ ਫਰੋਮ ਬ੍ਰਿਸਬੇਨ ਐਂਡ ਵਿਜੇ ਫਰੋਮ ਕੈਨੇਡਾ ਟੂ ਹੀਅਰ ਨੇ ਪਲੀਜ਼ ਪਲੇ ਸੌਂਗ ਦੌਲਤਾਂ ਮਿਲ ਗਿਆ ਮਿਲ ਗਈਆਂ ਸਿੰਗਰ ਬਲਕਾਰ ਸਿੱਧੂ। ਅੱਛਾ ਜੀ, ਸੋ ਇਹਨਾਂ ਨੇ ਦੋ ਦੋਸਤਾਂ ਦਾ ਜ਼ਿਕਰ ਕੀਤਾ ਜੀ, ਬ੍ਰਿਸਬੇਨ ਤੋਂ ਬੰਟੀ ਜੀ ਨੇ ਤੇ ਕੈਨੇਡਾ ਤੋਂ ਵਿਜੇ ਜੀ, ਜਿਹੜੇ ਇਹਨਾਂ ਦੇ ਅਨਮੋਲ ਹੀਰੇ ਨੇ ਇਹਨਾਂ ਦੀ ਜ਼ਿੰਦਗੀ ਦੇ ਵਿਚ ਇਹ ਦੋਸਤ। ਔਰ ਬਹੁਤ ਚੰਗਾ ਲੱਗਿਆ ਜਾਣ ਕੇ ਇੱਕ ਗੀਤ ਬਲਕਾਰ ਸਿੱਧੂ ਦੀ ਆਵਾਜ਼ ਚ। ਕੋਸ਼ਿਸ਼ ਕਰਦੇ ਹਾਂ ਜਾਂਦੇ ਜਾਂਦੇ ਤੁਹਾਡੇ ਲਈ ਇਹ ਗੀਤ ਜਿਹੜਾ ਜ਼ਰੂਰ ਛੱਡ ਕੇ ਜਾਈਏ। ਸੰਦੀਪ ਰਾਏ ਜੀ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਹੁਣ ਪ੍ਰੋਗਰਾਮ ਦੇ ਵਿਚ ਸਾਡੇ ਕੋਲ ਸਮਾਂ ਬਚਿਆ ਨਹੀਂ। ਪ੍ਰੋਗਰਾਮ ਕਰਨ ਦੌਰਾਨ ਕੋਈ ਗਲਤੀਆਂ ਜਿਹੜੀਆਂ ਸਾਡੇ ਕੋਲ ਹੋਈਆਂ ਹੋਣ ਉਹਦੇ ਲਈ ਮਾਫੀ ਚਾਹਵਾਂਗੇ। ਫੀਡਬੈਕ ਜ਼ਰੂਰ ਦਿਆ ਕਰੋ feedback@harmanradio.com ਤੇ। ਤੇ ਹੁਣ ਜਾਂਦੇ ਜਾਂਦੇ ਤੁਹਾਨੂੰ ਇੱਕ ਮੁਲਾਕਾਤ ਜਿਹੜੀ ਆ ਉਹ ਸੁਣਾਉਣੀ ਆ ਗੁਰਿੰਦਰ ਕੌਰ ਖਾਲਸਾ ਐਜੂਕੇਸ਼ਨ ਸੋਸਾਇਟੀ ਦੇ ਸੈਕਟਰੀ ਵੱਲੋਂ, ਜਿਹੜੇ ਕਿ 4 ਨਵੰਬਰ ਨੂੰ ਇੱਕ ਸੈਮੀਨਾਰ ਤੇ ਇੱਕ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕਰਨ ਜਾ ਰਹੇ ਆ ਉਹਦੇ ਬਾਰੇ ਜਾਣਕਾਰੀ ਹੈ। ਤੇ ਹੁਣ ਤੇ ਇੱਕ ਗੀਤ ਜਿਹੜਾ ਜੀ ਹਰਮੀਤ ਚਾਨਾ ਹੋਰਾਂ ਦੀ ਆਵਾਜ਼ ਹਰਮੀਤ ਚਾਨਾ ਹੋਰਾਂ ਦੀ ਫਰਮਾਇਸ਼ ਤੇ ਤੁਹਾਨੂੰ ਆਪਾਂ ਸੁਣਾਉਣਾ ਤੇ ਉਹ ਗੀਤ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ। ਤੇ ਉਸ ਤੋਂ ਬਾਅਦ ਇੱਕ ਮੁਲਾਕਾਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਅਸੀਂ ਲੈਂਦੇ ਹਾਂ ਹੁਣ ਇਜਾਜ਼ਤ ਸਾਨੂੰ ਸਾਰਿਆਂ ਨੂੰ ਪਟਿਆਲਾ ਤੋਂ ਸਰਬਜੀਤ ਸਿੰਘ ਹੋਰਾਂ ਨੂੰ ਤੇ ਮੈਨੂੰ ਮੈਲਬਨ ਤੋਂ ਤੇ ਸਿਮਰਦੀਪ ਕੌਰ ਹੋਰਾਂ ਨੂੰ ਵੀ ਮੈਲਬਨ ਤੋਂ ਦਿਓ ਇਜਾਜ਼ਤ। ਸਾਡੇ ਸਾਰਿਆਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਦੋ ਤਕਦੀਰਾਂ ਮਿਲੀਆਂ ਤਕਦੀਰਾਂ ਮਿਲੀਆਂ ਤਕਦੀਰਾਂ ਮਿਲੀਆਂ ਹੋਲੇ ਤਿਲਕੀਰਾਂ ਮਿਲੀਆਂ ਹੋਲੇ ਤਿਲਕੀਰਾਂ ਅੱਜ ਪਰਲਾਂ ਵਿੱਚ ਕਲਾਵੇ
ਹੋ ਦਿਲ ਵਿੱਚ ਮੈਥੋਂ ਸੱਜਣਾ ਵੇ ਅੱਜ ਖੁਸ਼ੀ ਨਾ ਕਾਂਬੀ ਜਾਵੇ
ਜੀ ਕਰਦਾ ਹੈ ਅੱਜ ਸਾਰੀ ਧਰਤੀ ਪਰਲਾਂ ਵਿੱਚ ਕਲਾਵੇ ਹਾਂ ਪਰਲਾਂ ਵਿੱਚ ਕਲਾਵੇ
ਬਾਹੀ ਪਾ ਦੇ ਚੂੜਾ ਵਿਛੂੜਾ ਰੰਗ ਦਾ ਗੂੜਾ
ਬਾਹੀ ਪਾ ਲੈ ਚੂੜਾ ਨੀ ਚੂੜਾ ਰੰਗ ਦਾ ਤਿਤਲੀ ਲਾਲ ਸੱਚੀ ਪੀਲਾ
ਤੈਨੂੰ ਤੱਕ 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 ਜੀਲਾ ਮੈਂ ਮੇਰੀ ਉਮਰ ਤੈਨੂੰ ਲੱਗ ਜਾਵੇ
ਤੈਨੂੰ ਕੁੱਟ ਕੁੱਟ ਕਰਕੇ ਪੀਲਾ ਹਾਏ ਤੈਨੂੰ ਤੱਕਿਆ ਸਬਰ ਨਾ ਆਵੇ ਤੈਨੂੰ ਤੱਕਿਆ ਸਬਰ ਨਾ ਆਵੇ
ਉਹ ਜੇ ਦੁਨੀਆ ਸਾਰੀ ਵੇ ਲੱਗਦੀ ਪਿਆਰੀ ਪਿਆਰੀ
ਹੋ ਜੇ ਦੁਨੀਆ ਸਾਰੀ ਹੋ ਲੱਗਦੀ ਪਿਆਰੀ ਪਿਆਰੀ
ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਆਉਣ ਵਾਲੀ 4 ਨਵੰਬਰ ਨੂੰ ਲੋਸਟ ਹੈਰੀਟੇਜ ਆਫ ਸਿੱਖਸ ਇਨ ਪਾਕਿਸਤਾਨ ਵਿਸ਼ੇ ਤੇ ਇੱਕ ਫੋਟੋ ਪ੍ਰਦਰਸ਼ਨੀ ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ। ਖਾਲਸਾ ਐਜੂਕੇਸ਼ਨ ਸੁਸਾਇਟੀ ਆਸਟ੍ਰੇਲੀਆ ਅਤੇ ਸਿੱਖ ਯੂਥ ਆਸਟ੍ਰੇਲੀਆ ਦੇ ਸਾਂਝੇ ਯਤਨਾਂ ਦੇ ਨਾਲ ਸੋ ਇਸ ਵੇਲੇ ਸਾਡੇ ਨਾਲ ਹਰਮਨ ਰੇਡੀਓ ਦੇ ਸਟੂਡੀਓ ਵਿਚ ਮੌਜੂਦ ਨੇ ਖਾਲਸਾ ਐਜੂਕੇਸ਼ਨ ਸੁਸਾਇਟੀ ਦੇ ਸੈਕਟਰੀ ਗੁਰਿੰਦਰ ਕੌਰ ਜੀ। ਸੋ ਅਸੀਂ ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਹਰਮਨ ਰੇਡੀਓ ਦੇ ਇਸ ਮੰਚ ਤੇ ਬਹੁਤ ਬਹੁਤ ਤੁਹਾਡਾ ਸਵਾਗਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਸਭ ਤੋਂ ਪਹਿਲਾਂ ਤਾਂ ਗੁਰਿੰਦਰ ਜੀ ਅਸੀਂ ਜਾਣਨਾ ਚਾਹਾਂਗੇ ਕਿ ਇਹ ਜਿਹੜੀ ਫੋਟੋ ਪ੍ਰਦਰਸ਼ਨੀ ਲੱਗਣ ਜਾ ਰਹੀ ਹੈ ਤੇ ਸੈਮੀਨਾਰ ਦਾ ਆਯੋਜਨ ਹੋ ਰਿਹਾ 4 ਨਵੰਬਰ ਨੂੰ, ਇਹਦੇ ਪਿੱਛੇ ਕੀ ਮੰਤਵ ਹੈ
ਜੀ? ਜਿਵੇਂ ਕਿ ਅਸੀਂ ਰੋਜ਼ ਹੀ ਅਰਦਾਸ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਨੂੰ ਇਸ ਪੰਥ ਤੋਂ ਵਿਛੋੜਿਆ ਗਿਆ ਹੈ
ਜੀ,
ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ
ਜੀ।
ਸੋ ਜਿਹੜਾ ਇੱਕ ਸਿੱਖ ਹੈ ਉਹ ਆਪਣੀ ਅਰਦਾਸ ਦੇ ਵਿੱਚ ਜ਼ਰੂਰ ਆਪਣੇ ਜਿਹੜੇ ਵਿਛੜੇ ਹੋਏ ਜਿਹੜੇ ਗੁਰਧਾਮ ਹੈਗੇ ਨੇ ਉਹਨਾਂ ਨੂੰ ਯਾਦ ਕਰਦਾ ਤੇ ਮੰਤਵ ਵੀ ਇਹੀ ਸੀ ਕਿ ਜਿਸ ਤਰ੍ਹਾਂ 1947 ਦੀ ਜਿਹੜੀ ਇੰਡੀਆ ਤੇ ਪਾਕਿਸਤਾਨ ਦੀ ਪਾਰਟੀਸ਼ਨ ਹੋਈ ਹੈ ਉਹਦੇ ਚ ਸਾਨੂੰ ਪਤਾ ਕਿ ਜਿਹੜਾ ਸਾਡਾ ਜਿਹੜਾ ਸਾਂਝਾ ਕਲਚਰ ਇੱਕ ਹੁੰਦਾ ਸੀ ਉਹਦਾ ਕਾਫੀ ਇੱਕ ਜਿਹੜਾ ਵੱਡਾ ਹਿੱਸਾ ਹੈ ਉਹ ਪਾਕਿਸਤਾਨ ਦੇ ਵਿੱਚ ਰਹਿ ਗਿਆ
ਬਿਲਕੁਲ,
ਤੇ ਜਿਹੜੀ ਜ਼ਿਆਦਾ ਜਿਹੜੀ ਸਿੱਖ ਪਾਪੂਲੇਸ਼ਨ ਸੀ ਉਹ ਉਹਨਾਂ ਨੇ ਇੰਡੀਆ ਭਾਰਤ ਦੇ ਵਿੱਚ ਰਹਿਣਾ ਹੀ ਉਸ ਟਾਈਮ ਚੂਜ਼ ਕੀਤਾ
ਜੀ,
ਤੇ ਜਿਹੜੇ ਸਾਡੇ ਗੁਰਧਾਮ ਉਹ ਪਿੱਛੇ ਰਹਿ ਗਏ ਉੱਥੇ
ਬਿਲਕੁਲ।
ਤੇ ਉਸੇ ਸਬੰਧ ਨੂੰ ਲੈ ਕੇ ਜਿਵੇਂ ਕਾਫੀ ਖੋਜਾਂ ਜਿਹੜੀਆਂ ਹਰ ਕੋਈ ਕਾਫੀ ਕਰ ਰਹੇ ਨੇ ਆਲਰੇਡੀ, ਤੇ ਅੱਜ ਜਿਸ ਤਰ੍ਹਾਂ ਉਹਦੇ ਉਸੇ ਇੱਕ ਖੋਜ ਨੂੰ ਲੈ ਕੇ ਸਰਦਾਰ ਅਮਰਦੀਪ ਸਿੰਘ ਜਿਹੜੇ ਕਿ ਸਿੰਗਾਪੁਰ ਨੂੰ ਬਿਲੋਂਗ ਕਰਦੇ ਨੇ
ਜੀ,
ਉਹਨਾਂ ਨੇ ਇਹ ਇੱਕ ਸੋਚਿਆ ਉਹਨਾਂ ਦੇ ਵਿੱਚ ਮਨ ਦੇ ਵਿੱਚ ਸੋਚ ਆਈ ਕਿ ਜਿਹੜੀ ਸਾਡੀ ਲੋਸਟ ਹੈਰੀਟੇਜ ਜਿਹੜੀ ਪਾਕਿਸਤਾਨ ਚ ਇਸ ਵਕਤ ਹੈਗੀ ਹੈ
ਜੀ,
ਵੀ ਇਹਦੇ ਤੇ ਰਿਸਰਚ ਕੀਤੀ ਜਾਵੇ, ਇਹਨੂੰ ਫਾਇੰਡ ਆਊਟ ਕੀਤਾ ਜਾਵੇ
ਜੀ।
ਤੇ ਜਦੋਂ ਉਹਨਾਂ ਨੇ ਪਹਿਲੀ ਵਾਰੀ ਉਸ ਜਗ੍ਹਾ ਤੇ ਉਸ ਧਰਤੀ ਤੇ ਪੈਰ ਰੱਖਿਆ ਤੇ ਉਹਨਾਂ ਨੇ ਜੋ ਰਿਸਰਚ ਕੀਤੀ
ਜੀ,
ਪਹਿਲਾਂ ਉਹਨਾਂ ਦਾ ਪੈਸ਼ਨ ਸੀ ਕਿ ਮੈਂ ਉੱਥੇ ਜਾ ਕੇ ਕੁਛ ਰਿਸਰਚ ਕਰਨੀ ਹੈ, ਥੋੜਾ ਪੈਸ਼ਨ ਸੀ
ਜੀ,
ਬਟ ਜਿਉਂ ਹੀ ਉਹਨਾਂ ਨੇ ਉਸ ਧਰਤੀ ਤੇ ਕਦਮ ਰੱਖਿਆ ਤੇ ਉਸ ਨੂੰ ਜਿਵੇਂ ਖੋਜਣਾ ਸ਼ੁਰੂ ਕੀਤਾ
ਜੀ,
ਉਹਨਾਂ ਦਾ ਮਨ ਬਾ ਜਿਹੜੇ ਕਦਮ ਜਿਹੜੇ ਪਿੱਛੇ ਨਹੀਂ ਹਟ ਸਕੇ, ਉਹਨਾਂ ਦਾ ਜਿਹੜਾ ਪੈਸ਼ਨ ਆ ਉਹ ਵੱਧਦਾ ਹੀ ਰਿਹਾ ਤੇ ਜਿਵੇਂ ਜਿਵੇਂ ਉਹਨਾਂ ਨੂੰ ਆਪਣੀ ਹਿਸਟਰੀ ਬਾਰੇ ਜਾਂ ਉਹਦੇ ਕ੍ਰਾਸ ਕਲਚਰ ਜਿਹੜੇ ਦੂਜੀਆਂ ਕਮਿਊਨਿਟੀਜ਼ ਨਾਲ ਹੈਗੇ ਸੀ ਉਹ ਜਿਵੇਂ ਜਿਵੇਂ ਉਹ ਖੋਜ ਵੱਧਦੀ ਗਈ ਤੇ ਉਹਨਾਂ ਦੀ ਜਿਹੜੀ ਪੈਸ਼ਨ ਹੈ ਅੱਗੇ ਵੱਧ ਵੱਧ ਕੇ ਉਹਨਾਂ ਨੇ ਇਸ ਜਿਹੜਾ ਜਿਹੜੀ ਰਿਸਰਚ ਜਿਹੜੀ ਆ ਉਹਨਾਂ ਨੇ ਲੋਸਟ ਹੈਰੀਟੇਜ ਆਫ ਸਿੱਖਸ ਇਨ ਪਾਕਿਸਤਾਨ ਦੇ ਉੱਪਰ ਰਿਸਰਚ ਕੀਤੀ ਉਹਨਾਂ ਨੇ ਤੇ ਇਹਦੇ ਵਿੱਚ ਜੀ ਉਹਨਾਂ ਨੇ ਜਦੋਂ ਪਹਿਲੀ ਵਾਰ ਉਹ ਪਾਕਿਸਤਾਨ ਚ ਰਿਸਰਚ ਕਰਨ ਗਏ ਸੀ ਤਾਂ ਉਹਨਾਂ ਨੇ ਨੀਅਰਲੀ 36 ਜਿਹੜੇ ਵਿਲੇਜਸ ਪਿੰਡ ਜਿਹੜੇ ਹੈਗੇ ਸੀ ਤੇ ਸ਼ਹਿਰ ਸੀ
ਜੀ
ਉਹਨਾਂ ਦੇ ਵਿੱਚ ਖੋਜ ਕੀਤੀ ਸੀ।
ਅੱਛਾ ਜੀ,
ਯਾਨੀ ਕਿ ਉੱਥੇ ਜਿਹੜੀਆਂ ਹਵੇਲੀਆਂ ਪੁਰਾਣੀਆਂ ਹੈਗੀਆਂ ਜਾਂ ਕਿਲੇ ਸੀ ਜਾਂ ਗੁਰਦੁਆਰਾ ਸਾਹਿਬ ਸੀ
ਜੀ,
ਤੇ ਉਥੋਂ ਦੇ ਜਿਹੜੇ ਲੋਕਾਂ ਕੋਲੋਂ ਉਹਨਾਂ ਨੇ ਗੱਲਬਾਤ ਕੀਤੀ ਉਥੋਂ ਦੀ ਹਿਸਟਰੀ ਜਾਣਨ ਦੇ ਲਈ ਕਿ ਇਸ ਖੰਡਰਾਂ ਦੇ ਵਿੱਚ ਜਿੱਥੇ ਜਿੱਥੇ ਲੁਕੇ ਹੋਏ ਸੀ ਕੁਛ ਵੀ ਨਿਸ਼ਾਨੀਆਂ ਲੁਕੀਆਂ ਸੀ ਉਹਦੇ ਬਾਰੇ, ਸਕੂਲਾਂ ਦੇ ਵਿੱਚ ਵੀ ਕਹਿ ਲੋ ਕਿ ਪੁਰਾਣੀਆਂ ਜਿਹੜੀਆਂ ਇਮਾਰਤਾਂ ਸੀ ਉਹਦੇ ਉੱਪਰ ਕਿਤੇ ਖੰਡੇ ਦਾ ਨਿਸ਼ਾਨ ਦਿਖ ਪੈਂਦਾ ਸੀ ਜਾਂ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਖਿਆ ਨਜ਼ਰ ਆ ਜਾਂਦਾ ਸੀ, ਤਾਂ ਉਹਨਾਂ ਨੇ ਉਸ ਚੀਜ਼ ਦੇ ਉੱਪਰ ਉਹਨੂੰ ਜਾਣਨ ਦੇ ਲਈ ਰਿਸਰਚ ਜਿਹੜੀ ਆਪਣੀ ਕਾਇਮ ਰੱਖੀ
ਜੀ।
ਤਾਂ ਇਹ ਜਿਹੜੀ ਉਹਨਾਂ ਦੀ ਪਹਿਲੀ ਵਿਜ਼ਿਟ ਹੈਗੀ ਸੀ ਜਿਹਦੇ ਚ ਉਹਨਾਂ ਨੇ 36 ਪਿੰਡ ਤੇ ਸ਼ਹਿਰ ਜਿਹੜੇ ਆ ਰਿਸਰਚ ਕੀਤੇ ਸੀ
ਜੀ। ਸੋ ਸਾਡਾ ਗੁਆਚਿਆ ਹੋਇਆ ਜਿਹੜਾ ਅਮੀਰ ਵਿਰਸਾ ਉਹਦੇ ਇੱਕ ਬਹੁਤ ਹੀ ਮਿਹਨਤੀ ਖੋਜੀ ਅਮਰਦੀਪ ਹੋਰਾਂ ਨੂੰ ਅਸੀਂ ਕਹਿ ਸਕਦੇ ਹਾਂ
ਬਿਲਕੁਲ।
ਤੇ ਅਮਰਦੀਪ ਸਿੰਘ ਜਿਹੜੇ ਕਿ 4 ਨਵੰਬਰ ਨੂੰ ਇਸ ਪ੍ਰਦਰਸ਼ਨੀ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਵੀ ਸੰਬੋਧਿਤ ਹੋਣਗੇ, ਜਿਵੇਂ ਸੈਮੀਨਾਰ ਵੀ ਇਹਦੇ ਨਾਲ ਤੁਸੀਂ ਆਯੋਜਿਤ ਕਰਨ ਜਾ ਰਹੇ ਹੋ, ਸੋ ਇਹ ਜਿਹੜਾ ਸੈਮੀਨਾਰ ਆ ਇਹਦਾ ਮੁੱਖ ਰੂਪ ਜਿਹੜਾ ਆ ਉਹ ਕੀ ਹੋਏਗਾ?
ਹਾਂਜੀ, ਸੋ ਜਿਸ ਤਰ੍ਹਾਂ ਮੈਂ ਦੱਸ ਰਹੀ ਸੀ ਕਿ ਜਿਹੜੀ ਉਹਨਾਂ ਦੀ ਪਹਿਲੀ ਵਿਜ਼ਿਟ ਸੀ ਉਹਦੇ ਚ ਉਹਨਾਂ ਨੇ 36 ਵਿਲੇਜਸ ਦੀ ਰਿਸਰਚ ਕੀਤੀ ਸੀ ਉਹਨਾਂ ਨੇ ਪਿੰਡਾਂ ਸ਼ਹਿਰਾਂ ਦੀ
ਜੀ।
ਤੇ ਹੁਣ ਕੀ ਹੁੰਦਾ ਕਿ ਜਦੋਂ ਤੁਸੀਂ ਰਿਸਰਚ ਕਰ ਆਉਂਦੇ ਹੋ ਇੱਕ ਤੇ ਹੁੰਦਾ ਕਿ ਤੁਸੀਂ ਉਸ ਚੀਜ਼ ਦੀਆਂ ਫੋਟੋਆਂ ਖਿੱਚ ਲਈਆਂ, ਉਹਦੇ ਬਾਰੇ ਡਾਟਾ ਜਿਹੜਾ ਪੇਪਰਾਂ ਦੇ ਵਿੱਚ ਅਸੀਂ ਰੱਖ ਲਿਆ, ਜਾਂ ਕਈ ਜਣੇ ਫੇਸਬੁੱਕ ਤੇ, ਅਸੀਂ ਫੇਸਬੁੱਕ ਤੇ ਵੀ ਅਸੀਂ ਇਹਦੀ ਵੀਡੀਓਜ਼ ਜਾਂ ਪਾ ਦਿੰਦੇ ਹਾਂ, ਤੇ ਉਹ ਜਿਹੜੇ ਸਾਡੇ ਪੱਤਰ ਹੁੰਦੇ ਇੱਕ ਅਥੈਂਟਿਕ ਡਾਕੂਮੈਂਟੇਸ਼ਨ ਨਹੀਂ ਬਣਦੀ ਜਦੋਂ ਤੱਕ ਤੁਸੀਂ ਇਹਨੂੰ ਇੱਕ ਬੁੱਕ ਦੇ ਵਿੱਚ ਜਿਹੜਾ ਸਾਨੂੰ ਸਾਰਾ ਤੁਸੀਂ ਇਕੱਠਾ ਨਹੀਂ ਕਰਦੇ
ਜੀ।
ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਾਰਾ ਕੁਝ ਪਹਿਲੀ ਰਿਸਰਚ ਕੀਤੀ, ਹੁਣ ਇੰਨੀ ਡਾਕੂਮੈਂਟੇਸ਼ਨ ਹੋ ਚੁੱਕੀ ਸੀ, ਇੰਨਾ ਕੁ ਡਾਟਾ ਨਾਲ ਕੋਈ ਇਕੱਠਾ ਹੋ ਗਿਆ ਸੀ ਕਿ ਉਹਨਾਂ ਨੇ ਸੋਚਿਆ ਕਿ ਜੇ ਇਹਨੂੰ ਮੈਂ ਇਸ ਤਰ੍ਹਾਂ ਰਹਿਣ ਦਿੱਤਾ ਤੇ ਇਹਨੂੰ ਮੈਂ ਸਿਰਫ ਸੋਸ਼ਲ ਮੀਡੀਆ ਤੇ ਜਾਂ ਨਿਊਜ਼ ਉੱਪਰ ਦੀਆਂ ਸਿਰਫ ਇੰਟਰਵਿਊਜ਼ ਦੇ ਵਿੱਚ ਹੀ ਰਹਿਣ ਦਿੱਤਾ ਤਾਂ ਇਹ ਜਿਹੜਾ ਸਾਡੀ ਅਗਲੀ ਜਨਰੇਸ਼ਨ ਤੱਕ ਨਹੀਂ ਪਹੁੰਚਣਾ। ਤਾਂ ਉਸ ਸੋਚ ਨੂੰ ਲੈ ਕੇ ਉਹਨਾਂ ਨੇ ਉਹ ਸਾਰੀ ਜਿਹੜੀ ਆਪਣੀ ਖੋਜ ਸੀ ਉਹਨੂੰ ਇੱਕ ਬੁੱਕ ਵਿੱਚ ਸੰਕਲਪ ਕੀਤਾ ਉਹਨਾਂ ਨੇ, ਜਿਹਦਾ ਕਿ ਫਸਟ ਬੁੱਕ ਦਾ ਨਾਮ ਸੀ ਲੋਸਟ ਹੈਰੀਟੇਜ ਆਫ ਸਿੱਖਸ
ਜੀ।
ਸੋ ਇਹ ਜਿਹੜੀ ਬੁੱਕ ਹੈ ਪਿਛਲੇ ਸਾਲ ਆਸਟ੍ਰੇਲੀਆ ਦੇ ਵਿੱਚ ਰਿਲੀਜ਼ ਹੋਈ ਸੀ, ਉਸ ਤੋਂ ਬਾਅਦ ਬਾਕੀ ਸਾਰੇ ਵਰਲਡ ਵਾਈਡ ਕੰਟਰੀਜ਼ ਦੇ ਵਿੱਚ ਵੀ ਹੋਈ ਸੀ। ਤੇ ਹੁਣ ਜਿਹੜੀ ਦੂਜਾ ਪੜਾਅ ਸੀ ਇਸੇ ਬੁੱਕ ਦਾ ਹੀ
ਜੀ,
ਉਹ ਬੁੱਕ ਦਾ ਪੜਾਅ ਇੰਨਾ ਕੁ ਵੱਧ ਗਿਆ ਕਿ ਪਹਿਲੇ ਦੇਖੋ ਸਾਲ ਦੇ ਵਿੱਚ ਜਦੋਂ ਉਹਨਾਂ ਨੇ 36 ਕਦ ਕੀਤੀ, ਦੂਜੇ ਵਾਰੀ ਉਹਨਾਂ ਨੇ 90 ਹੋਰ ਐਡ ਕੀਤੀਆਂ ਨੇ ਸਿਟੀਜ਼ ਤੇ ਜਿਹੜੇ ਪਿੰਡ ਜਿਹੜੇ ਉਹਨੇ ਹੋਰ ਐਡ ਹੋ ਗਏ ਨੇ ਇਹਦੇ ਵਿੱਚ ਕਾਫੀ ਜਗ੍ਹਾ ਤੇ, ਕਹਿ ਲਓ ਬਲੋਚਿਸਤਾਨ ਜਾਂ ਹੋਰ ਜਿਹੜੇ ਵੀ ਕਸਬੇ ਉਥੋਂ ਦੇ ਪਾਕਿਸਤਾਨ ਦੇ ਵੀ ਜਿਹੜੇ ਹੈਗੇ ਨੇ। ਤੇ ਉਹ ਉਹਨਾਂ ਨੇ ਇੱਕ ਕਾਫੀ ਜਿਹੜੀ ਰਿਸਰਚ ਜਿਹੜੀ ਉਹਨਾਂ ਦੀ ਵਾਈਡ ਚਲੀ ਗਈ, ਇਹਨਾਂ ਦੇ ਕਾਫੀ ਵਾਈਡਰ ਤੱਕ ਗਈ ਹੈ। ਉਹ ਜਿਹੜੀ ਦੂਜੀ ਬੁੱਕ ਹੁਣ ਰਿਲੀਜ਼ ਕਰਨ ਜਾ ਰਹੇ ਨੇ, ਉਹ ਪਹਿਲੀ ਜਿਹੜੀ ਰਿਲੀਜ਼ ਹੋ ਰਹੀ ਹੈ ਉਹ ਮੈਲਬਨ ਦੀ ਧਰਤੀ ਤੋਂ ਹੋ ਰਹੀ ਹੈ ਜੀ। ਤੇ ਅਸੀਂ ਬੜੇ ਕਹਿ ਲਾਂਗੇ ਕਿ ਵੱਡੇ ਭਾਗਾਂ ਵਾਲੇ ਹਾਂ ਕਿ ਸਾਡੀ ਧਰਤੀ ਤੋਂ ਇਸ ਦਾ ਜਿਹੜਾ ਸ਼ੁਰੂਆਤ ਹੋਣ ਜਾ ਰਹੀ ਹੈ। ਤੇ ਉਸ ਦਿਨ ਦਾ ਜਿਹੜਾ 4 ਤਰੀਕ ਦਾ ਜਿਹੜਾ ਇਵੈਂਟ ਹੈਗਾ, ਉਸ ਦਿਨ ਇਸ ਕਿਤਾਬ ਦੀ ਰਿਲੀਜ਼ ਕੀਤੀ ਜਾਏਗੀ। ਇੱਕ ਤੇ ਸੈਮੀਨਾਰ ਦੇ ਵਿੱਚ, ਸੈਮੀਨਾਰ ਦਾ ਮੁੱਖ ਮੰਤਵ ਇਹ ਹੈ ਕਿ ਜੋ ਉਹਨਾਂ ਨੇ ਰਿਸਰਚ ਕੀਤੀ ਹੈ ਉਹਨੂੰ ਜਿਹੜੀ ਸਾਡੀ ਆਡੀਅੰਸ ਹੈ
ਜੀ
ਉਹਦੇ ਤੱਕ ਪਹੁੰਚਾਇਆ ਜਾਵੇ ਕਿ ਰਿਸਰਚ ਵਿੱਚ ਉਹਨਾਂ ਦੇ ਐਕਸਪੀਰੀਅੰਸਿਸ ਕੀ ਸੀ।
ਠੀਕ,
ਕਿਉਂਕਿ ਜਿਹੜਾ ਐਕਸਪੀਰੀਅੰਸ ਜਿਹੜਾ ਆਥਰ ਦਾ ਹੁੰਦਾ ਹੈ ਉਹ ਇੱਕ ਬੜੀ ਵੱਡੀ ਚੀਜ਼ ਹੈ।
ਬਿਲਕੁਲ,
ਤੇ ਉਹ ਆਪਣੀ ਉਹੀ ਜਿਹੜੀ ਐਕਸਪੀਰੀਅੰਸਿਸ ਲੈ ਕੇ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦੀ ਹਾਂ ਕਿ ਮੈਂ ਇਹਨਾਂ ਨੂੰ ਜਿਵੇਂ ਗੱਲ ਜਦੋਂ ਸਟਾਰਟਿੰਗ ਗੱਲ ਚੱਲ ਰਹੀ ਸੀ ਸਾਡੀ ਕਿਤਾਬ ਵੇਚਣ ਬਾਰੇ
ਜੀ,
ਤਾਂ ਉਹ ਮੈਨੂੰ ਬਾਰ ਬਾਰ ਇਹੀ ਗੱਲ ਕਰ ਰਹੇ ਸੀ ਕਿ ਮੇਰਾ ਕਿਤਾਬ ਤੇ ਕਿਤਾਬ ਵੇਚਣੀ ਜਾਂ ਚਲੋ ਉਹ ਤੇ ਇੱਕ ਹੈ ਹੀ ਇੱਕ ਜਿਹੜੀ ਹੁਣ ਇੰਨਾ ਲਿਖਿਆ